सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
24 घंटे 7 दिन। आवाज दा खूबसूरत मॉर्निंग संवाद ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਔਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਓ ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਵੇਲਾ ਹੋ ਗਿਆ ਹੈ ਹੁਣ ਲਹਿਰਾਂ ਲਾਉਣ ਦਾ ਸੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਹੁਣ ਬੁੱਧਵਾਰ ਦੀ ਸਵੇਰ ਦੇ ਨਾਲ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਮੇਰੇ ਨਾਲ ਸਰਬਜੀਤ ਸਿੰਘ ਜੀ ਪਟਿਆਲਾ ਸਟੂਡੀਓ ਤੋਂ ਹਾਜ਼ਰ ਨੇ ਤਕਨੀਕੀ ਸਾਂਭ ਸੰਭਾਲ ਦੇ ਲਈ ਸੋ ਸਾਡਾ ਕੋਈ ਹੁਣ ਤੁਹਾਡੇ ਨਾਲ 2 ਕੁ ਘੰਟੇ ਦਾ ਜਿਹੜਾ ਸਾਥ ਹੈ ਉਹ ਬਣਿਆ ਰਹਿਣਾ ਸੋ ਰਲ ਮਿਲ ਕੇ ਅਸੀਂ ਰੌਣਕਾਂ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਲਗਾਉਣੀਆਂ ਹੈ ਜੀ ਤੇ 26 ਅਪ੍ਰੈਲ ਅੱਜ ਹੋ ਗਈ ਹੈ 2017 ਚੱਲ ਰਿਹਾ ਹੈ ਤੇ ਅਪ੍ਰੈਲ ਮਹੀਨੇ ਦਾ ਇਹ ਆਖਰੀ ਬੁੱਧਵਾਰ ਹੈ ਸੋ ਸਮੇਂ ਦਾ ਜੀ ਦੇਖ ਲੋ ਪਤਾ ਨਹੀਂ ਲੱਗਦਾ ਦੌੜੀ ਜਾ ਰਿਹਾ ਬੜੀ ਰਫਤਾਰ ਦੇ ਨਾਲ ਸੋ ਜਿਹੜਾ ਸਮਾਂ ਆ ਉਹ ਹੱਥ ਨਹੀਂ ਆਉਂਦਾ ਦੇਖ ਲੋ ਕਹਿ ਲੋ ਕਿ 26 ਅਪ੍ਰੈਲ ਹੋ ਗਈ ਹੈ ਅੱਜ ਸੋ ਜੀ ਸਮਾਂ ਬੜਾ ਬਲਵਾਨ ਹੈ ਸਮੇਂ ਦੀਆਂ ਬੜੀਆਂ ਗੱਲਾਂ ਸੁਣੀ ਦੀਆਂ ਸੋ ਮਾਰਦਿਆਂ ਸਮੇਂ ਦੇ ਉੱਤੇ ਇੱਕ ਨਜ਼ਰ ਕੇ ਕੀ ਸਮਾਂ ਹੋ ਰਿਹਾ ਹੈ ਇਸ ਵੇਲੇ ਤੁਹਾਡੇ ਸ਼ਹਿਰ ਦੀਆਂ ਘੜੀਆਂ ਕੀ ਸਮਾਂ ਦਿਖਾ ਰਹੀਆਂ ਨੇ ਜੀ ਮੇਰੇ ਸ਼ਹਿਰ ਦੀ ਘੜੀ ਇਸ ਵੇਲੇ 7:31 ਜਿਹੜੀ ਦਿਖਾ ਰਹੀ ਹੈ ਬਿਲਕੁਲ ਜੀ ਐਡੀਲੇਡ ਦੇ ਵਿੱਚ ਇਸ ਵੇਲੇ 7:31 ਹੋ ਚੁੱਕੇ ਨੇ ਸਿਡਨੀ ਮੈਲਬਰਨ ਤੇ ਬ੍ਰਿਸਬੇਨ ਦੇ ਵਿੱਚ ਇਸ ਵੇਲੇ 8:01 ਹੋ ਚੁੱਕੇ ਨੇ ਉਹ ਸਮੇਂ ਦੇ ਵਿੱਚ ਐਡੀਲੇਡ ਤੋਂ ਅੱਧਾ ਘੰਟਾ ਅੱਗੇ ਹੁੰਦੀਆਂ ਜੀ ਤੇ ਪਰਥ ਤੇ ਹਾਂਗਕਾਂਗ ਦੇ ਵਿੱਚ ਇਸ ਵੇਲੇ 6:01 ਹੋ ਚੁੱਕਾ ਹੈ ਤੇ ਅੰਮ੍ਰਿਤਸਰ ਪੰਜਾਬ ਦੀ ਗੱਲ ਕਰੀਏ ਤੇ ਵੱਡਾ ਤੜਕਾ ਚੱਲ ਰਿਹਾ ਜੀ ਉੱਥੇ 3:31 ਹੋ ਚੁੱਕੇ ਨੇ ਤੇ ਯੂਰਪ ਦੇ ਦੇਸ਼ਾਂ ਦੇ ਵਿੱਚ ਅੱਧੀ ਰਾਤ ਚੱਲ ਰਹੀ ਹੈ ਤੇ ਪੱਛਮੀ ਦੇਸ਼ਾਂ ਦੇ ਵਿੱਚ ਅਜੇ ਦੁਪਹਿਰ ਢਲ ਰਹੀ ਹੋਣੀ ਹੈ ਸੋ ਵੱਖ ਵੱਖ ਸਮਾਂ ਜੀ ਇੱਕੋ ਧਰਤੀ ਦੇ ਉੱਤੇ ਕਿਤੇ ਦਿਨ ਕਿਤੇ ਰਾਤ ਕਿਤੇ ਪੋਹ ਫੁੱਟ ਰਹੀ ਹੈ ਕਿਤੇ ਸੂਰਜ ਢਲ ਰਿਹਾ ਹੈ ਤੇ ਕਿਤੇ ਰਾਤ ਨਾਲ ਬਾਤਾਂ ਪਾ ਰਿਹਾ ਹੈ ਸਮਾਂ ਸੋ ਧਰਤੀ ਦੇ ਜਿਸ ਵੀ ਕੋਨੇ ਤੇ ਤੁਸੀਂ ਬੈਠੇ ਹੋ ਕੁਦਰਤ ਦੇ ਜਿਸ ਵੀ ਰੰਗ ਨੂੰ ਮਾਣ ਰਹੇ ਹੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਵਿੱਚ ਰਹੋ ਹਾਸੇ ਖੁਸ਼ੀਆਂ ਖੇੜੇ ਜਿਹੜੇ ਆ ਉਹ ਵੰਡਦੇ ਵੰਡਾਉਂਦੇ ਰਹੋ ਸੋ ਇਹ ਹਾਸੇ ਖੁਸ਼ੀਆਂ ਜਿਹੜੇ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਵੰਡੀਦੇ ਆ ਇੱਕ ਦੂਜੇ ਦੇ ਨਾਲ ਸਾਂਝੇ ਕਰੀਦੇ ਆ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਰਾਹੀਂ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਸੋ ਪਤਾ ਮੈਂ ਦੱਸ ਦਿੰਦੀ ਹਾਂ ਜੀ ਈਮੇਲ ਦੇ ਰਾਹੀਂ ਤੁਸੀਂ ਸਾਂਝ ਪਾ ਸਕਦੇ ਹੋ request@harmanradio.com ਰਾਹੀਂ ਤੇ ਟੈਲੀਗ੍ਰਾਮ ਦੇ ਵਿੱਚ @harmanradio ਰਾਹੀਂ ਤੁਸੀਂ ਸਾਂਝ ਪਾ ਸਕਦੇ ਹੋ ਆਪਣਾ ਕੋਈ ਵੀ ਵਿਚਾਰ ਮੈਸੇਜ ਫੋਟੋ ਮੈਸੇਜ ਵੋਇਸ ਮੈਸੇਜ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਦੂਜੇ ਦੀਆਂ ਸੁਣਨੀਆਂ ਸੁਣਾਉਣੀਆਂ ਨੇ ਕੁਝ ਗੀਤ ਸੰਗੀਤ ਹੋਵੇਗਾ ਜੀ ਕੁਝ ਆਪਣੀ ਪਸੰਦ ਦੇ ਗੀਤ ਸੁਣਾਵਾਂਗੀ ਤੇ ਕੁਝ ਤੁਹਾਡੇ ਫਰਮਾਇਸ਼ੀ ਗੀਤ ਜਿਹੜੇ ਉਹ ਵੀ ਪ੍ਰੋਗਰਾਮ ਦੇ ਵਿੱਚ ਚਲਾਉਣੇ ਨੇ ਸੋ ਗੱਲਾਂ ਬਾਤਾਂ ਵੀ ਇਸੇ ਤਰ੍ਹਾਂ ਕੁਝ ਮੇਰੇ ਜਜ਼ਬਾਤ ਤੇ ਕੁਝ ਤੁਹਾਡੇ ਅਹਿਸਾਸ ਜਿਹੜੇ ਆ ਉਹੀ ਰਲ ਕੇ ਪ੍ਰੋਗਰਾਮ ਲਹਿਰਾਂ ਬਣਾਉਂਦੇ ਨੇ ਤੇ ਪ੍ਰੋਗਰਾਮ ਦੇ ਵਿਚ ਬਰਾੜ ਸਾਹਿਬ ਦੇ ਨਾਲ ਖਬਰਾਂ ਤੇ ਝਾਤ ਵੀ ਮਾਰਨੀ ਹੈ ਤੇ ਉਸ ਤੋਂ ਬਾਅਦ ਗੱਲ ਕਰਨੀ ਆ ਅਸੀਂ ਅੱਜ ਇੱਕ ਬੜੇ ਪਿਆਰੇ ਜਿਹੇ ਰਿਸ਼ਤੇ ਦੀ। ਜੀ ਹਾਂ, ਰਿਸ਼ਤਿਆਂ ਦੀ ਕੜੀ ਜਿਹੜੀ ਤੁਹਾਡੇ ਨਾਲ ਮਿਲ ਕੇ ਸ਼ੁਰੂ ਕੀਤੀ ਹੈ ਮੈਂ। ਪਿਛਲੇ ਬੁੱਧਵਾਰ ਅਸੀਂ ਨਾਨੀ ਨਾਨੇ ਦੇ ਰਿਸ਼ਤੇ ਦੀ ਗੱਲ ਕੀਤੀ ਸੀਗੀ ਤੇ ਬੜਾ ਮਜ਼ਾ ਆਇਆ ਸੀ ਜੀ, ਬੜੇ ਜਜ਼ਬਾਤੀ ਵੀ ਹੋਏ ਸੀ ਤੇ ਚਿਹਰੇ ਖਿੜੇ ਵੀ ਸੀ ਸਾਡੇ। ਸੋ ਅੱਜ ਜਿਹੜਾ ਰਿਸ਼ਤਾ ਮੈਂ ਚੁਣਿਆ ਹੈ ਉਹ ਹੈ ਜੀ ਬਾਪ ਦਾ ਰਿਸ਼ਤਾ। ਜੀ ਹਾਂ, ਉਹ ਰਿਸ਼ਤਾ ਜਿਹਨੂੰ ਸੁਣ ਕੇ ਦਿਲ ਨਿੱਗ ਨਾਲ ਭਰ ਜਾਂਦਾ ਜੀ ਤੇ ਸਿਰ ਜਿਹੜਾ ਉਹ ਝੁਕ ਜਾਂਦਾ। ਸੋ ਰੱਬ ਦੇ ਸਮਾਨ ਇਸ ਰਿਸ਼ਤੇ ਦੀ ਗੱਲ ਆ ਜੀ ਅਸੀਂ ਪ੍ਰੋਗਰਾਮ ਦੇ ਵਿਚ ਕਰਨੀ ਹੈ। ਸੋ ਤੁਹਾਡੀਆਂ ਯਾਦਾਂ ਜਿਹੜੀਆਂ ਇਸ ਰਿਸ਼ਤੇ ਨਾਲ ਜੁੜੀਆਂ ਹੋਣ ਜਾਂ ਤੁਹਾਡੇ ਅਹਿਸਾਸ ਜਜ਼ਬਾਤ, ਕੋਈ ਸੁਨੇਹਾ ਤੁਸੀਂ ਆਪਣੇ ਡੈਡ ਨੂੰ ਆਪਣੇ ਪਿਤਾ ਜੀ ਨੂੰ ਦੇਣਾ ਚਾਹੁੰਦੇ ਹੋ ਤੇ ਪ੍ਰੋਗਰਾਮ ਦੇ ਵਿਚ ਰਾਹੀ ਤੁਸੀਂ ਜ਼ਰੂਰ ਦੇ ਸਕਦੇ ਹੋ। ਸੋ ਗੀਤ ਸੰਗੀਤ ਦੀ ਵੀ ਗੱਲ ਕੀਤੀ ਸੀ ਤੇ ਕੋਈ ਫਰਮਾਇਸ਼ੀ ਗੀਤ ਵੀ ਹੋਵੇ ਤੇ ਉਹ ਵੀ ਫਰਮਾਇਸ਼ ਤੁਸੀਂ ਕਰ ਸਕਦੇ ਹੋ। ਸੋ ਇਹ ਕੁਝ ਜਿਹੜਾ ਹੈ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ। ਸੋ ਕੋਸ਼ਿਸ਼ ਕਰਨੀ ਹੈ ਜੀ ਇੱਕ ਦੂਜੇ ਦੀ ਸਵੇਰ ਨੂੰ ਅਸੀਂ ਹੋਰ ਸੋਹਣਾ ਬਣਾ ਸਕੀਏ, ਚਿਹਰਿਆਂ ਤੇ ਖੁਸ਼ੀ ਲਿਆ ਸਕੀਏ ਤੇ ਚੰਗੇ ਵਿਚਾਰਾਂ ਦੀ ਜਿਹੜੀ ਸਾਂਝ ਅਸੀਂ ਪ੍ਰੋਗਰਾਮ ਦੇ ਵਿਚ ਪਾ ਸਕੀਏ। ਸੋ ਇੱਕ ਗੀਤ ਜੀ ਮੈਂ ਤੁਹਾਡੇ ਲਈ ਚੁਣਿਆ ਹੈ ਬੜਾ ਪਿਆਰਾ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ। ਸੋ ਉਹ ਗੀਤ ਸੁਣਦੇ ਆ ਜੀ, ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ। ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਤੇ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਸਾਂਝ ਜਿਹੜੀ ਹੈ ਉਹ ਪਾ ਲਈ ਹੈ, ਉਹਨਾਂ ਦੇ ਮੈਸੇਜ ਵੀ ਪਿਆਰੇ ਪਿਆਰੇ ਮੈਂ ਪ੍ਰੋਗਰਾਮ ਦੇ ਵਿਚ ਲੈਣੇ ਨੇ। ਉਸ ਤੋਂ ਪਹਿਲਾਂ ਸੁਣਦੇ ਆ ਇਹ ਗੀਤ।
ਜਿੱਥੇ ਮਿੱਟੀ ਵੀ ਮਹਿਕਲੀ ਏ, ਸੰਧਲੀ ਜਿਹੀ ਹਵਾ ਨਸ਼ੀਲੀ ਏ, ਪਿੱਪਲਾਂ ਦੀ ਖੜਕ ਸੁਰੀਲੀ ਏ, ਮੈਂ ਉਸ ਪੰਜਾਬੋਂ ਆਇਆ ਹਾਂ, ਸੁੱਖ ਸਾਂਦ ਸੁਨੇਹਾ ਲਿਆਇਆ ਹਾਂ, ਮੈਂ ਉਸ ਪੰਜਾਬੋਂ ਆਇਆ। ਤੁਰਿਆਰਾਂ ਵਿੱਚ ਖੜੀਆਂ ਸੀ, ਜਦ ਤੁਰਿਆਰਾਂ ਵਿੱਚ ਖੜੀਆਂ ਸੀ, ਅੱਖੀਆਂ ਵਿੱਚ ਸਦਰਾਂ ਬੜੀਆਂ ਸੀ, ਪਾਣੀ ਦੀਆਂ ਗੜਬੀਆਂ ਫੜੀਆਂ ਸੀ, ਆਸੀਸਾਂ ਤੋਂ ਰੁਸ਼ਨਾਇਆ, ਮੈਂ ਉਸ ਪੰਜਾਬੋਂ ਆਇਆ ਹਾਂ, ਸਭ ਨਾਲੇ ਕੁਛ ਲਿਆਇਆ। ਉਹਨਾਂ ਸਭਨਾ ਦਾ ਹਮਸਾਇਆ ਹਾਂ, ਮੈਂ ਉਸ ਪੰਜਾਬੋਂ ਆਇਆ ਹਾਂ, ਸੁੱਖ ਸਾਂਦ ਸੁਨੇਹਾ ਲਿਆਇਆ ਹਾਂ। ਹੋ ਕਿਉਂ ਯਾਰ ਮੁਹੱਬਤ ਭੁੱਲੀ ਏ, ਕਿਉਂ ਯਾਰ ਮੁਹੱਬਤ ਭੁੱਲੀ ਏ, ਕਿਸੇ ਅੱਲੜ ਦੀ ਅੱਖ ਡੁੱਲੀ ਏ, ਉਹ ਖਿੜਕੀ ਅੱਜ ਵੀ ਖੁੱਲੀ ਏ, ਕੁਛ ਯਾਦਾਂ ਸੰਗ ਮਹਿਕਾਇਆ ਹਾਂ, ਮੈਂ ਉਸ ਪੰਜਾਬੋਂ ਆਇਆ ਹਾਂ, ਸਭ ਨਾਲੇ ਕੁਛ ਲਿਆਇਆ ਹਾਂ, ਮੈਂ ਉਸ ਪੰਜਾਬੋਂ ਆਇਆ ਹਾਂ। ਇਹ
कीमत मोती रतना दी सरताज दे किते यतना दी ए कीमत मोती रतना दी सरताज दे किते यतना दी एक याद अमुली वतना दी बस उसे दा परमाया हां मैं उस पंजाबों मैं उस पंजाबों आया हां सब नाले कुछ कुछ लाया हां सुख सांद सुनेहा लाया हां मैं उस धरती दा जाया हां आसीसा तो रुशनाया हां उना सबना दा हमसाया हां कुछ यादा संग महकाया हां बस उसे दा परमाया हां मैं उस पंजाबों
जी सिंदर सरताज दी आवाज विच गीत सुन रहे सी तुसी और मैनू उम्मीद है कि सारिया ने पसंद कीता होना है जी पंजाब दी गल होवे ते बिलकुल जी वैसे ही रूहां खिड़ जांदियां ने साडियां सो रूहां खिड़ जांदियां जी जदों तुहाडे सारिया दे मैसेज सुख सुनेहे पहुंच जांदे ने सो तुहाडे सारिया दे मैसेज साडे तो पहुंच रहे ने ते नाल ही इस वेले साडे नाल ब्राड साहब भी जेड़े आ उन्हां ने सांझ पा ली आ प्रोग्राम दे विच ਅਸੀਂ ਹੁਣ ਖਬਰਾਂ ਦੀ ਜਿਹੜੀ ਗੱਲਬਾਤ ਕਰਨੀ ਹੈ ਸੋ ਤੁਹਾਡੇ ਦਿਲ ਵਿੱਚ ਵੀ ਕੋਈ ਮੁੱਦਾ ਕੋਈ ਖਬਰ ਇਹੋ ਜਿਹੀ ਹੋਵੇ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ ਤੇ ਸਾਨੂੰ ਬਸ ਫਟਾਫਟ ਲਿਖ ਭੇਜੋ ਤੇ ਅਸੀਂ ਉਹਦੀ ਸਾਂਝ ਬਰਾੜ ਸਾਹਿਬ ਦੇ ਨਾਲ ਪਾਵਾਂਗੇ ਸੋ ਵੇਲਾ ਹੋ ਗਿਆ ਜੀ ਹੁਣ ਬਰਾੜ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਤੇ ਕਰਦੀ ਉਹਨਾਂ ਦਾ ਨਿੱਘਾ ਸਵਾਗਤ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਣਾ
ਜੀ ਬਰਾੜ ਸਾਹਿਬ ਬਿਲਕੁਲ ਸੂਰਜ ਚੜਿਆ ਹੋਇਆ ਦੋ ਦਿਨਾਂ ਦੀ ਮੀਂਹ ਬਾਰਿਸ਼ ਤੋਂ ਬਾਅਦ ਸੋ ਚਮਕ ਰਿਹਾ ਸਾਰਾ ਕੁਝ ਪਰ ਬੱਦਲਵਾਹੀ ਮੈਨੂੰ ਲੱਗਦਾ ਅੱਜ ਫੇਰ ਦਿਨ ਦੇ ਅਗਲੇ ਹਿੱਸੇ ਵਿਚ ਬਣੀ ਰਹਿਣੀ ਹੈ ਅਡੀਲੇਡ ਦੇ ਵਿਚ
ਬਿਲਕੁਲ ਜੀ ਬੱਦਲ ਤਾਂ ਹਲੇ ਵੀ ਹੈ ਧੁੱਪ ਦੇ ਵਿਚ ਵੀ ਦੇਖ ਸਕਦੇ ਆ ਵੀ ਬੱਦਲਵਾਹੀ ਛਾਈ ਹੋਈ ਆ ਪਰ ਹੁਣ ਟਾਈਮ ਆ ਗਿਆ ਜੀ ਰੁੱਤ ਆ ਗਿਆ ਬਰਸਾਤਾਂ ਦੀ ਰੁੱਤ ਆ ਗਈ ਆ ਤੇ ਸੋ ਬਰਸਾਤਾਂ ਹੋਣੀਆਂ ਚਾਹੀਦੀਆਂ
ਜੀ ਬਿਲਕੁਲ ਬਰਾੜ ਸਾਹਿਬ ਤੇ ਪ੍ਰੋਗਰਾਮ ਦੇ ਵਿਚ ਮੇਰੇ ਨਾਲ ਜਿਹੜੇ ਸਰੋਤਿਆਂ ਨੇ ਸਾਂਝ ਪਾਈ ਹੈ ਮੈਂ ਉਹਨਾਂ ਦੇ ਮੈਸੇਜ ਲੈ ਲੈਣੀ ਆ ਤੇ ਫਿਰ ਖਬਰਾਂ ਵੱਲ ਰੁਖ ਕਰਦੇ ਆ ਬਰਾੜ ਸਾਹਿਬ ਸੋ ਦਲਜੀਤ ਸਿੰਘ ਮਹਿਤਾ ਚੌਂਕ ਹੁਣਾ ਵਾਲਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਨਾਲ ਹੀ ਇੱਕ ਗੀਤ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ ਚਰਨਜੀਤ ਕੌਰ ਧਾਰੀਵਾਲ ਦਾ ਲਿਖਿਆ ਹੋਇਆ ਬੜਾ ਪਿਆਰਾ ਗੀਤ ਹੈ ਸ਼ਹਿਰ ਨਾ ਬਣੀ ਪਿੰਡ ਮੇਰਿਆ ਖੁੱਲੀ ਨਹੀਂ ਉਹ ਥਾਂ ਲੱਭਣੀ ਕਿੱਥੇ ਬੈਠੂਗਾ ਬੁਢਾਪੇ ਵਿਚ ਬਾਪੂ ਬੋੜਾਂ ਦੀ ਨੀ ਛਾਂ ਲੱਭਣੀ ਬੇੜੇ ਬਿਨਾਂ ਕਿੱਥੇ ਖੇਡਣਗੇ ਜਵਾਕ ਵੇ ਹੁੰਦਾ ਭਾਈਚਾਰਾ ਪਿੰਡ ਚ ਇਤਫਾਕ ਵੇ ਤੋਰੇ ਖੇਤਾਂ ਨੂੰ ਜੋ ਦੇ ਕੇ ਹੱਲਾ ਸ਼ੇਰੀਆਂ ਉਹ ਸ਼ਹਿਰ ਚ ਨਾ ਮਾਂ ਲੱਭਣੀ ਤੇ ਦਿਲ ਆਂਢ ਗੁਆਂਢ ਦੇ ਰੱਖੇ ਲਾਈ ਵੇ ਪਾ ਕੇ ਸਾਂਝ ਕਰ ਲੈਂਦੇ ਨੇ ਕਮਾਈ ਵੇ ਉਥੇ ਫਿਰਦਾ ਏ ਕੱਲਾ ਕੱਲਾ ਬੰਦਾ ਕੇ ਸੱਥ ਭਰੀ ਨਾ ਲੱਭਣੀ ਕੱਠੇ ਹੋ ਕੇ ਬੋੜਾ ਹੇਠ ਬਹਿੰਦੇ ਨੇ ਤਾਸ਼ ਖੇਡ ਦੇ ਨਜ਼ਾਰੇ ਨਿੱਤ ਲੈਂਦੇ ਨੇ ਜੇ ਤੂੰ ਬੈਠੇਗੀ ਬਜ਼ੁਰਗਾਂ ਦੇ ਕੋਲੇ ਚਰਨਜੀਤ ਸੋਝੀ ਤਾਂ ਲੱਭਣੀ ਸੋ ਸ਼ਹਿਰ ਨਾ ਬਣੀ ਪਿੰਡ ਮੇਰਿਆ ਖੁੱਲੀ ਨਹੀਂ ਉਹ ਥਾਂ ਲੱਭਣੀ ਬਹੁਤ ਪਿਆਰਾ ਗੀਤ ਹੈ ਬਰਾੜ ਸਾਹਿਬ ਕਿੰਨਾ ਸੋਹਣਾ ਗੀਤ ਲਿਖਿਆ ਔਰ ਕਿੰਨੀਆਂ ਸੋਹਣੀਆਂ ਲਾਈਨਾਂ ਹੈ ਅੱਜ ਕੱਲ ਜੋ ਸ਼ਹਿਰੀਕਰਨ ਹੁੰਦਾ ਜਾ ਰਿਹਾ ਹੈ ਆਪਣੇ ਪੰਜਾਬ ਦੇ ਵਿਚ ਓਹਦੇ ਤੇ ਬੜਾ ਵਧੀਆ ਲਾਈਨਾਂ ਇਹਨਾਂ ਨੇ ਲਿਖੀਆਂ
ਬਿਲਕੁਲ ਜੀ ਬਹੁਤ ਖੂਬ ਲਿਖਿਆ
ਜੀ ਤੇ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਪ੍ਰੋਗਰਾਮ ਦੇ ਵਿਚ ਤੇ ਹਮੇਸ਼ਾ ਦੀ ਤਰ੍ਹਾਂ ਬਚਪਨ ਦੇ ਦਿਨ ਉਹਨਾਂ ਨੇ ਯਾਦ ਕੀਤੇ ਆ ਤੇ ਨਾਲ ਸਾਨੂੰ ਕਰਵਾਏ ਆ ਸੋ ਲਿਖਿਆ ਕਿ ਉਮਰਾਂ ਤੱਕ ਨਹੀਂ ਭੁੱਲਦੇ ਦਿਨ ਪੁਰਾਣੇ ਬਚਪਨ ਦੇ ਮੁੜ ਕੇ ਨਹੀਂ ਆਉਂਦੇ ਦਿਨ ਮਰ ਜਾਣੇ ਬਚਪਨ ਦੇ ਸੋ ਬਿਲਕੁਲ ਜੀ ਦਿਨ ਬਚਪਨ ਵਾਲੇ ਮੁੜ ਕੇ ਨਹੀਂ ਆਉਂਦੇ ਪਰ ਉਹਨਾਂ ਦੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਹਮੇਸ਼ਾ ਰਹਿੰਦੀਆਂ ਹੈ ਤੇ ਉਹ ਦਿਨ ਭਾਵੇਂ ਮੁੜ ਕੇ ਨਾ ਆਉਣ ਪਰ ਉਹ ਗੱਲਾਂ ਕਰਕੇ ਅਸੀਂ ਜਿਹੜਾ ਉਹੀ ਸਵਾਦ ਬਚਪਨ ਵਾਲਾ ਲੈ ਲਈਦਾ ਤੇ ਇੱਕ ਹੋਰ ਬਰਾੜ ਸਾਹਿਬ ਫੋਟੋ ਮੈਸੇਜ ਇਹਨਾਂ ਨੇ ਭੇਜਿਆ ਵੀ ਬਾਹਰ ਖੇਤਾਂ ਦੇ ਕੋਲੇ ਫਿਰਨੀ ਚਾਹੀਦੇ ਵਿਚ ਵਿਹੜਾ ਜਿਹਾ ਹੈ ਖੁੱਲਾ ਕੱਚਾ ਤੇ ਉੱਥੇ ਮੰਜੇ ਡੱਠੇ ਹੋਏ ਹਨ ਤੇ ਸਵੇਰ ਦਾ ਵੇਲਾ ਆ ਤੇ ਸਵੇਰੇ ਉੱਠ ਕੇ ਨੌਜਵਾਨ ਉੱਥੇ ਮੰਜਿਆਂ ਤੇ ਬੈਠ ਕੇ ਜਿਹੜੀ ਚਾਹ ਆ ਉਹ ਪੀ ਰਹੇ ਆ ਤੇ ਮੈਨੂੰ ਵੀ ਉਹ ਗਰਮੀਆਂ ਵਾਲੇ ਦਿਨ ਯਾਦ ਆ ਗਏ ਜਦੋਂ ਬਾਹਰ ਖੁੱਲੇ ਵਿਹੜਿਆਂ ਦੇ ਵਿਚ ਹੀ ਮੰਜੇ ਡਾਹ ਕੇ ਸੌਂਦਾ ਹੁੰਦਾ ਸੀਗਾ ਰਾਤਾਂ ਨੂੰ
ਜੀ ਜੀ ਬਿਲਕੁਲ ਜੀ ਉਹ ਵੀ ਇੱਕ ਆਪਣਾ ਕਲਚਰ ਸੀ ਤੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਜਿਹੜੇ ਰੱਖਿਆ ਮੰਤਰੀ ਆਏ ਕੈਨੇਡਾ ਦੇ ਹਰਜੀਤ ਸਿੰਘ ਸੱਜਣ ਉਹਨਾਂ ਨੇ ਵੀ ਉਹ ਆਨੰਦ ਮਾਣਿਆ ਕੋਠੇ ਤੇ ਚਾਦਰ ਤਾਣ ਕੇ ਸੌਣ ਵਾਲਾ।
ਜੀ ਬਿਲਕੁਲ ਉਹ ਸਵਾਦ ਜੀ ਹੁਣ ਕਹਿ ਲੋ ਪਏ ਸੀ ਕਮਰਿਆਂ ਦੇ ਵਿਚ ਸੌ ਕੇ ਵੀ ਨੀ ਆਉਂਦਾ ਜਿਹੜੇ ਉਹ ਤਾਰਿਆਂ ਭਰੀ ਅਸਮਾਨ ਦੇ ਥੱਲੇ ਸੌਣ ਦਾ ਹੁੰਦਾ ਸੀ। ਤੇ ਕੁਲਦੀਪ ਕੌਰ ਹੁਣਾਂ ਨੇ ਸਾਂਝ ਪਾਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਹੀ ਪਰਿਵਾਰ ਨੂੰ, ਕਹਿੰਦੇ ਆਸ ਕਰਦੀ ਆ ਕਿ ਆਪ ਜੀ ਦੇ ਦਿਨ ਦੀ ਸ਼ੁਰੂਆਤ ਵਧੀਆ ਹੋਈ ਹੋਵੇਗੀ ਤੇ ਪੂਰਾ ਦਿਨ ਵਧੀਆ ਬਤੀਤ ਹੋਵੇਗਾ, ਇਹ ਦੁਆ ਕਰਦੀ ਹਾਂ। ਤੇ ਨਾਲ ਇਹਨਾਂ ਨੇ ਵਿਚਾਰ ਜਿਹੜਾ ਸਾਂਝਾ ਕੀਤਾ ਹੈ, ਨਿਸ਼ਚਾ ਇੱਕ ਕਹਿੰਦੇ ਅਸਚਰਜ ਤਾਕਤ ਹੈ, ਜਿਸ ਕਿਸੇ ਦੇ ਗੱਲ ਇਹ ਵੱਜ ਜਾਏ ਤਾਂ ਪਰਬਤ ਵਾਂਗੂ ਅਚਲ ਹੋ ਜਾਂਦਾ ਹੈ। ਬਹੁਤ ਹੀ ਵਧੀਆ ਵਿਚਾਰ ਜੀ, ਬਹੁਤ ਵਧੀਆ ਵਿਚਾਰ ਸਾਂਝਾ ਕੀਤਾ ਔਰ ਬੜੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਹੁੰਦੇ ਆ। ਬਿਲਕੁਲ ਜੀ, ਸਵੇਰ ਜਿਹੜੀ ਆ ਬੜੀ ਸੋਹਣੀ ਹੋ ਨਿਬੜਦੀ ਹੈ ਇਹਨਾਂ ਮੈਸੇਜਸ ਨੂੰ ਪੜਦਿਆਂ ਹੋਇਆ। ਤੇ ਗੀਤ ਦੀ ਤਾਰੀਫ ਕੀਤੀ ਹੈ, ਸਤਿੰਦਰ ਸਰਤਾਜ ਦਾ ਗੀਤ ਜਿਹੜਾ ਪ੍ਰੋਗਰਾਮ ਦੇ ਵਿਚ ਚਲਾਇਆ ਸੀ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਸਾਂਝ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਤੁਸੀਂ ਬਣਾਈ ਰੱਖਣੀ ਹੈ। ਤੇ ਰਾਜਮਹਿੰਦਰ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਇਹਨਾਂ ਨੇ ਲਿਖਿਆ ਹੈ ਕਿ ਰਹੀਆਂ ਨਾ ਖੁਰਾਕਾਂ ਸ਼ੁੱਧ ਲੋਕੋ, ਮੁੱਕ ਗਏ ਤੌੜੀ ਵਾਲੇ ਦੁੱਧ ਲੋਕੋ, ਚਾਟੀ ਵਾਲੀ ਲੱਸੀ ਦਾ ਸਵਾਦ ਭੁੱਲ ਗਏ, ਕੋਕੇ ਕੋਲੇ ਤੇ ਕੌਫੀਆਂ ਤੇ ਡੁੱਲ ਗਏ, ਨੂਡਲ ਬਰਗਰ ਤੇ ਲੈਗ ਪੀਸ ਹੋਏ, ਕੁੰਡੇ ਵਾਲੀ ਚਟਨੀ ਦੀ ਕੀ ਕਰੂ ਰੀਸ ਹੋਏ, ਭੱਲੇ ਤੇ ਪੂਰੀਆਂ ਦੀ ਨੇਰੀ ਝੁੱਲ ਗਈ, ਮੱਕੀ ਵਾਲੀ ਰੋਟੀ ਛਾਬਿਆਂ ਚ ਰੁਲ ਗਈ, ਖੀਰਾਂ ਤੇ ਸੇਵੀਆਂ ਦੇ ਜਮਾਨੇ ਲੰਘ ਗਏ, ਅੱਜ ਕੱਲ ਦੇ ਬੱਚੇ ਅੱਜ ਕੱਲ ਦੇ ਆਈਸ ਕਰੀਮ ਮੰਗਦੇ, ਤੱਤਾ ਤੱਤਾ ਗੁੜ ਹੁਣ ਕਿਹਨੇ ਖਾਣਾ, ਮੱਤ ਮਾਰ ਲਈ ਲੋਕਾਂ ਦੀ ਗੁਲਾਬ ਜਾਮਣਾ, ਪ੍ਰੀਤ ਨਿਮਾਣੀ ਦੀ ਜਿੰਦ ਇਹੀ ਸੋਚਦੀ, ਹੁਣ ਕਿਉਂ ਨੀ ਵੱਡੀ ਬੇਬੇ ਸਾਗ ਘੋਟਦੀ। ਵਾਹ ਵਾਹ, ਕੀ ਕਹੋਗੇ ਤੁਸੀਂ?
ਬਹੁਤ ਖੂਬਸੂਰਤ ਲਿਖਿਆ ਲੈਣਾ, ਬਹੁਤ ਖੂਬਸੂਰਤ
ਜੀ, ਬਹੁਤ ਸੋਹਣੀਆਂ। ਔਰ ਉਹ ਸਾਰੇ ਸਵਾਦ ਬਚਪਨ ਵਾਲੇ ਆ ਜਿਹੜੇ, ਉਹ ਯਾਦ ਆ ਗਏ ਇੱਕ ਵਾਰੀ ਦੀ, ਉਹ ਕੁੰਡੀ ਵਾਲੀ ਚਟਨੀ ਹੋਵੇ ਚਾਹੇ ਤੇ ਚਾਹੇ ਉਹ ਤੱਤਾ ਤੱਤਾ ਗੁੜ ਹੋਵੇ ਤੇ ਯਾ ਉਹ ਸਾਗ ਤੇ ਮੱਕੀ ਦੀ ਰੋਟੀ ਹੋਵੇ। ਬਹੁਤ ਬਹੁਤ ਸ਼ੁਕਰੀਆ ਰਾਜਮਹਿੰਦਰ ਜੀ, ਬਹੁਤ ਹੀ ਪਿਆਰੀਆਂ ਲਾਈਨਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਤੇ ਸੁਖਵਿੰਦਰ ਸੋਂਦ ਵੀ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਸੋਂਦ ਸਾਹਿਬ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਆ ਅੱਜ ਦੀ ਸਵੇਰ ਨੂੰ ਤੁਸੀਂ ਮਾਣ ਰਹੇ ਹੋਵੋਗੇ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਆਪਣੇ ਅੰਦਾਜ਼ ਦੇ ਵਿਚ ਜਿਹੜੀ ਸ਼ੁਭ ਸਵੇਰ ਆ ਉਹ ਕਹਿ ਦਿੱਤੀ ਹੈ। ਫੋਟੋ ਮੈਸੇਜ ਬੜਾ ਪਿਆਰਾ ਜੀ, ਦੂਰ ਕਿਤੇ ਜਿਹੜੇ ਸੂਰਜ ਦੀ ਟਿੱਕੀ ਆ ਉਹ ਚਮਕ ਰਹੀ ਹੈ, ਸੂਰਜ ਚੜ ਰਿਹਾ ਹੈ। ਤੇ ਲਿਖਿਆ ਹੈ ਕਿ ਜ਼ਿੰਦਗੀ ਦਾ ਸੁਨਹਿਰੀ ਸਮਾਂ ਕਦੇ ਵਾਪਸ ਨਹੀਂ ਲਿਆਂਦਾ ਜਾ ਸਕਦਾ, ਪਰ ਚੰਗੇ ਰਿਸ਼ਤੇ ਤੇ ਸੁਨਹਿਰੀ ਸਮੇਂ ਨੂੰ ਦਿਲ ਚ ਸਾਂਭ ਕੇ ਰੱਖਿਆ ਜਾ ਸਕਦਾ ਹੈ। ਸੋ ਬਿਲਕੁਲ ਜੀ, ਇਹੀ ਕੋਸ਼ਿਸ਼ ਰਹਿੰਦੀ ਹੈ ਢੁੱਡੀ ਕੇ ਜੀ ਸਾਡੀ ਵੀ, ਕਿ ਉਹ ਸਮਾਂ ਜਿਹੜਾ ਵਾਪਸ ਨਹੀਂ ਆਉਂਦਾ, ਪਰ ਉਸ ਸਮੇਂ ਦੀਆਂ ਯਾਦਾਂ ਨੂੰ ਅਸੀਂ ਦਿਲ ਚ ਸਾਂਭ ਕੇ ਰੱਖਿਆ ਹੋਇਆ ਹੈ। ਤੇ ਪ੍ਰੋਗਰਾਮ ਦੇ ਵਿਚ ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਯਾਦਾਂ ਨੂੰ ਫੇਰ ਹਵਾ ਲਵਾ ਲਈਏ ਤੇ ਚਿਹਰੇ ਤੇ ਜਿਹੜੀ ਮੁਸਕੁਰਾਹਟ ਉਹ ਇੱਕ ਦੂਜੇ ਦੇ ਲਿਆ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ। ਤੇ ਧਨੀ ਸਾਹਿਬ ਨੇ ਵੀ ਜੀ ਗੁੱਡ ਮਾਰਨਿੰਗ ਬੁਲਾ ਦਿੱਤੀ ਹੈ ਬਰਾੜ ਸਾਹਿਬ,
ਤੇ
ਨਾਲ ਹੀ ਲਿਖਿਆ ਕਿ ਮੌਸਮ ਕਹਿੰਦੇ ਵਧੀਆ ਹੈ ਕੈਨਬਰਾ, ਅੱਜ ਹਲਕਾ ਹਲਕਾ ਮੀਂਹ ਪੈ ਰਿਹਾ ਹੈ। ਸੋ ਇਹ ਜਿਹੜੀ ਬੂੰਦਾ ਬਾਂਦੀ ਹੈ ਮੈਨੂੰ ਲੱਗਦਾ ਪੂਰੇ ਆਸਟ੍ਰੇਲੀਆ ਚ ਹੀ ਚੱਲ ਰਹੀ ਹੈ ਬਰਾੜ ਸਾਹਿਬ।
ਬਿਲਕੁਲ ਜੀ, ਰੁੱਤ ਤੇ ਰੁੱਤ ਚ ਹੋਣੀ ਵੀ ਚਾਹੀਦੀ ਹੈ
ਜੀ। ਸੋ ਇਸ ਤੋਂ ਬਾਅਦ ਬਰਾੜ ਸਾਹਿਬ ਹੁਣ ਖਬਰਾਂ ਦੀ ਗੱਲ ਕਰਦੇ ਆ। ਸੋ ਆਪਣੀਆਂ ਖਬਰਾਂ ਵੱਲ, ਕਿਉਂਕਿ ਮੈਨੂੰ ਪਤਾ ਹੈ ਕਿ ਸਰੋਤੇ ਜਿਹੜੇ ਬੜੀ ਬੇਸਬਰੀ ਦੇ ਨਾਲ ਅੱਜ ਦੀਆਂ ਜਿਹੜੀਆਂ ਖਬਰਾਂ ਉਹਨਾਂ ਦੀ ਇੰਤਜ਼ਾਰ ਕਰਦੇ ਨੇ। ਸੋ ਉਧਰ ਰੁੱਖ ਕਰਦੇ ਆ। ਸੋ ਬਰਾੜ ਸਾਹਿਬ, ਇੱਕ ਜਿਹੜੀ ਜੰਗਲਾਤ ਦੇ ਘਪਲਿਆਂ ਦੀ ਗੱਲ ਆਈ ਆ, ਉੱਥੋਂ ਗੱਲ ਸ਼ੁਰੂ ਕਰਦੇ ਆ, ਉੱਥੋਂ ਤੋਰਦੇ ਆ ਗੱਲ।
ਜੀ ਜੀ ਬਿਲਕੁਲ ਜੀ ਬਿਲਕੁਲ, ਜੰਗਲਾਤ ਮਹਿਕਮਾ ਇੱਕ ਇਹੋ ਜਿਹਾ ਮਹਿਕਮਾ ਜੀ ਜਿਹ ਚ ਘਪਲਾ ਕਰਨਾ ਸਭ ਤੋਂ ਸੌਖਾ ਹੁੰਦਾ, ਭਾਵੇਂ ਉਹ ਚ ਘਪਲੇ ਵੱਡੇ ਨਹੀਂ ਹੁੰਦੇ ਪਰ ਉਹ ਚ ਘਪਲੇ ਸੌਖੇ ਬਹੁਤ ਹੁੰਦੇ ਆ। ਇਹ ਗੱਲ ਪਹਿਲਾਂ ਹੀ ਜਗ ਜਾਹਰ ਆ। ਜਿਵੇਂ ਜੇ ਗੱਲ ਕੀਤੀ ਜਾਵੇ ਤਾਂ ਜੰਗਲਾਤ ਦੇ ਵਿਚ ਕੋਈ ਇਹ ਪਹਿਲਾ ਘਪਲਾ ਨੀ ਜਿਹੜਾ ਸਾਹਮਣੇ ਆਇਆ, ਜਿਹੜਾ ਉਹ ਜਿਹੜਾ ਫੜਿਆ ਜਾਵੇ ਬਸ ਉਹੀ ਗੱਲ ਆ ਜੀ, ਇਹ ਫੜਿਆ ਗਿਆ। ਪਰ ਉਂਝ ਤਾਂ ਜੰਗਲਾਤ ਮਹਿਕਮੇ ਦੇ ਵਿਚ ਬਹੁਤ ਜ਼ਿਆਦਾ ਘਪਲੇ ਹੁੰਦੇ ਆ, ਤੇ ਘਪਲੇ ਹੁੰਦੇ ਆ ਉਹ ਲੱਕੜ ਨੂੰ ਲੈ ਕੇ। ਲੱਕੜ ਚਾਹੇ ਤਾਂ ਉਹ ਬਣ ਕੇ ਉਹਨੂੰ ਨਜਾਇਜ਼ ਕਟਾਈ ਕਰਕੇ ਤੇ ਬਾਹਰ ਵੇਚਣਾ ਹੁੰਦਾ ਅਕਸਰ ਹੀ, ਜਿਹੜਾ ਮੇਨ ਘਪਲਾ ਇਹੀ ਹੁੰਦਾ ਹੁੰਦਾ ਸੀ। ਪਰ ਹੁਣ ਇਹ ਹੋ ਗਿਆ ਵੀ ਪਹਿਲਾਂ ਬੂਟੇ ਲਾਉਣ ਦੇ ਘਪਲੇ ਆਉਣ ਲੱਗ ਗਏ, ਵੀ ਬੂਟੇ ਲਾਉਂਦਾ ਹੀ ਨਹੀਂ ਕੋਈ, ਗਿਣਤੀ ਵਧਾ ਦਿੰਦੇ ਆ, ਵੈਸੇ ਕਾਗਜ਼ਾਂ 'ਚ ਹੀ ਲਾ ਦਿੰਦੇ ਆ ਵੀ ਇੰਨੇ ਬੂਟੇ ਲਾ ਤੇ। ਪਿੱਛੇ ਜਿਹੇ ਨਾ ਇੱਕ ਕਾਨੂੰਨ ਪਾਸ ਹੋਇਆ ਸੀ 10 ਸਾਲ ਪਹਿਲਾਂ ਵੀ ਕੋਈ ਵੀ ਕੰਮ ਹੋਊਗਾ ਤਾਂ ਉਹਦਾ ਬੋਰਡ ਲਾਉਣਾ ਪਊਗਾ ਤੁਹਾਨੂੰ। ਪਿੰਡ ਦੇ ਵਿੱਚ ਇੱਕ ਬੋਰਡ ਲਾਏ ਗਏ ਸੀ, ਹਰ ਪਿੰਡ ਪਿੰਡ ਦੇ ਵਿੱਚ ਫਰੰਟ ਦੇ ਉੱਤੇ ਬੋਰਡ ਲੱਗੇ ਹੁੰਦੇ ਸੀ ਪਿੰਡ ਦੀ ਐਂਟਰੀ ਦੇ ਉੱਤੇ, ਤੇ ਉਹਦੇ ਉੱਤੇ ਲਿਖਿਆ ਹੁੰਦਾ ਸੀ ਵੀ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਚੱਲ ਰਹੇ ਆ, ਕਿਹੜੇ ਕਿਹੜੇ ਪ੍ਰੋਜੈਕਟਾਂ ਦੇ ਕਿੰਨਾ ਕਿੰਨਾ ਫੰਡ ਆ ਜਿਹੜਾ ਲੱਗਣਾ। ਤਾਂ ਕਿ ਥੋੜੀ ਜਿਹੀ ਟਰਾਂਸਪੇਰੈਂਸੀ ਆ ਸਕੇ। ਇਹ ਇਹਦਾ ਹੱਲ ਸੀ। ਇਹੀ ਹੱਲ ਜਿਹੜਾ ਜੰਗਲਾਤ ਮਹਿਕਮੇ ਦੇ ਜਿਹੜੇ ਕੁਝ ਇੱਕ ਇਹੋ ਜਿਹੇ ਏਰੀਏ ਗਵਰਨਮੈਂਟ ਦੇ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਉਹ ਦਰਖਤ ਅਕਸਰ ਲਾਉਂਦੇ ਰਹਿੰਦੇ ਆ, ਤਾਂ ਕਿ ਇਹ ਜਿਹੜੀ ਇੱਕ ਬੈਲੈਂਸ ਕੁਦਰਤ ਦਾ ਬਣਾ ਕੇ ਰੱਖਿਆ ਜਾ ਸਕੇ। ਬਹੁਤ ਵੱਡਾ ਬਜਟ ਹੁੰਦਾ ਸਰਕਾਰ ਦਾ, ਇਸ ਲਈ ਤਾਂ ਉੱਥੇ ਵੀ ਬੋਰਡ ਲਾਉਣੇ ਜ਼ਰੂਰੀ ਹੁੰਦੇ ਆ। ਉਸ ਬੋਰਡਾਂ ਦੇ ਉੱਤੇ ਲਿਖਣਾ ਹੁੰਦਾ ਵੀ ਇੱਥੇ ਕਿੰਨੇ ਨਵੇਂ ਬੂਟੇ ਲਾਏ। ਪਰ ਹੁਣ ਅੱਜ ਜਿਹੜੀ ਗੱਲ ਫੜੀ ਗਈ ਆ ਉਹਦੇ ਵਿੱਚ ਦਰਖਤ ਲਿਖਤੇ 8800 ਬੂਟੇ ਲਾਏ ਆ। ਪਰ ਅੱਜ ਕੱਲ ਮਜ਼ਦੂਰ ਵੀ ਥੋੜਾ ਜਿਹਾ ਪੜ੍ਹਿਆ ਲਿਖਿਆ ਕਿਤੇ ਨਾ ਕਿਤੇ ਜਾਗ੍ਰਿਤੀ ਵੀ ਆ ਗਈ, ਤੇ ਜਦੋਂ ਮਜ਼ਦੂਰਾਂ ਨੇ ਦੇਖਿਆ ਵੀ ਉਹਨਾਂ ਨੂੰ ਤਾਂ 3500 ਬੂਟੇ ਦੇ ਪੈਸੇ ਦਿੱਤੇ, ਕਿਉਂਕਿ ਪਰ ਬੂਟਾ ਜਿਹੜਾ ਉਹ ਪੈਸਾ ਦਿੱਤਾ ਜਾਂਦਾ ਵੀ ਇੱਕ ਟੋਆ ਪੱਟਣ ਜਾਂ ਇੱਕ ਬੂਟਾ ਲਾਉਣ ਦੇ ਇੱਕ ਮਜ਼ਦੂਰ ਨੂੰ ਇੰਨੇ ਪੈਸੇ ਦਿੱਤੇ ਜਾਂਦੇ ਆ। ਤਾਂ ਉਹਨਾਂ ਨੇ ਦੇਖਿਆ ਵੀ ਗਵਰਨਮੈਂਟ ਨੇ ਤਾਂ 8800 ਬੂਟੇ ਦੇ ਪੈਸੇ ਭੇਜੇ ਆ, ਸਾਨੂੰ 3500 ਦੇ ਪਏ ਹੋਏ ਆ। ਤਾਂ ਉਹਨਾਂ ਨੇ ਉਹਦੀ ਕੰਪਲੇਂਟ ਕਰਤੀ ਜੀ। ਜਦੋਂ ਕੰਪਲੇਂਟ ਹੋਈ ਆ ਤਾਂ ਉਦੋਂ ਬਾਅਦ ਫਿਰ ਦੇਖੋ ਉਸ ਬੰਦੇ ਨੇ ਜਿਹੜਾ ਉੱਥੋਂ ਦਾ ਇੰਚਾਰਜ ਸੀ ਜਾਂ ਗਾਰਡ ਸੀ ਜੋ ਵੀ, ਤੇ ਗਾਰਡ ਬੋਲਦੇ ਇਹਨਾਂ ਨੂੰ, ਤਾਂ ਉਹਨੇ ਕੀ ਕੀਤਾ, ਉਹਨੇ ਪੁਰਾਣੇ ਵੱਡੇ ਬੂਟਿਆਂ ਦੀ ਗੋਡੀ ਕਰਾ ਕੇ ਤੇ ਉਹਨਾਂ ਨੂੰ ਸ਼ੋਅ ਕਰਤਾ ਵੀ ਇਹ ਨਵੇਂ ਲਾਏ ਆ, ਹੁਣੇ ਲਾਏ ਆ। ਗਿਣਤੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ, ਥੋੜੇ ਪੁਰਾਣਿਆਂ ਦੇ ਥੱਲੇ ਪੱਤੇ ਖਿਲਾਰ ਦਿੱਤੇ ਗਏ, ਤੇ ਇੱਕ ਪੂਰਾ ਉਹਦੇ ਤੇ ਰਾਤੋ ਰਾਤ ਮਿਹਨਤ ਕਰਕੇ ਜਦੋਂ ਉਹਨੂੰ ਟੀਮ ਪਹੁੰਚੀ ਤਾਂ 8800 ਦੀ ਗਿਣਤੀ ਪੂਰੀ ਕੀਤੀ ਗਈ। ਪਰ ਹੁਣ ਦੇਖੋ ਜਦੋਂ ਵੀ ਕਿਸੇ ਟੀਮ ਦਾ ਗਠਨ ਹੁੰਦਾ ਉਹ ਐਕਸਪਰਟ ਹੁੰਦੇ, ਉਹਨਾਂ ਨੂੰ ਇੰਨਾ ਕੁ ਤਾਂ ਪਤਾ ਲੱਗਦਾ ਹੀ ਹੈ ਨਾ ਵੀ ਕੀ ਕੀਤਾ ਕੀ ਨਹੀਂ ਕੀਤਾ। ਪਰ ਕੁੱਲ ਮਿਲਾ ਕੇ ਹੈ ਜੀ ਵੀ ਘਪਲੇ ਆ, ਜਿੱਥੇ ਵੀ ਥਾਂ ਤੇ ਆਉਂਦਾ ਜਿੱਥੇ ਵੀ ਚਾਂਸ ਮਿਲਦਾ ਲੋਕ ਬਖਸ਼ਦੇ ਨਹੀਂ। ਅਸੀਂ ਇਕੱਲੀਆਂ ਸਰਕਾਰਾਂ ਨੂੰ ਕਹਿ ਦਿੰਦੇ ਹਾਂ ਵੀ ਸਰਕਾਰਾਂ ਇਹ ਕਰਦੀਆਂ ਜਾਂ ਫਲਾਨੀ ਸਰਕਾਰ ਮਾੜੀ ਸੀ ਚੰਗੀ ਸੀ, ਪਰ ਮੈਨੂੰ ਤਾਂ ਲੱਗਦਾ ਵੀ ਕੋਈ ਵੀ ਬੰਦਾ ਚੰਗਾ ਨਹੀਂ ਹੈ। ਜਿੱਥੇ ਪੈਸਾ ਇਨਵੋਲਵ ਆ ਜਾਂਦਾ ਨਾ ਤੇ ਉਹ ਸਿੱਧੇ ਰੂਪ ਚ ਆ ਜਾਂਦਾ ਉੱਥੇ। ਮੈਨੂੰ ਨਹੀਂ ਲੱਗਦਾ, ਮੈਂ ਆਪਣੇ ਆਪ ਦੀ ਵੀ ਜੇ ਪੜਤਾਲ ਕਰਾਂ ਤਾਂ ਮੈਂ ਇਹੀ ਕਹਿਣਾ ਹੁੰਦਾ ਵੀ ਮੈਨੂੰ ਸ਼ੁਕਰ ਆ ਕਿਤੇ ਚਾਂਸ ਹੀ ਨਹੀਂ ਮਿਲਿਆ ਸਿੱਧੇ ਰੂਪ ਚ, ਐ ਕੋਈ ਮੈਨੂੰ ਪੈਸਾ ਦੇ ਦੇ ਤੇ ਮੈਂ ਲਾ ਦਿਆਂ, ਤੇ ਹੋ ਸਕਦਾ ਮੈਂ ਵੀ ਬੇਈਮਾਨ ਹੋ ਜਾਂਦਾ ਤੇ ਮੈਂ ਵੀ ਉਹ ਚ ਕੁਛ ਨਾ ਕੁਛ ਹੇਰਾ ਫੇਰੀ ਕਰਦਾ ਕੁਛ ਖਾਂਦਾ। ਪਰ ਸ਼ੁਕਰ ਮੈਂ ਤਾਂ ਇਹੀ ਬਣਾਉਣਾ ਰੱਬ ਤੋਂ ਵੀ ਭਾਈ ਸਾਨੂੰ ਇਹੋ ਜਿਹਾ ਚਾਂਸ ਹੀ ਨਾ ਦੇ, ਤੇ ਕਿਉਂ ਫਿਰ ਸਾਡੀ ਲਾਲਸਾ ਜਾਗੇ। ਪਰ ਜਿਹੜੀ ਇਨਸਾਨੀ ਲਾਲਸਾ ਨਾ ਉਹ ਟਿਕਦੀ ਨਹੀਂ ਹੈ। ਮਾਸਟਰ ਆਪਦੇ ਮਾਸਟਰੀ ਦੇ ਵਿੱਚੋਂ ਕਿਤੇ ਨਾ ਕਿਤੇ ਘਪਲੇ ਕਰਦਾ ਤਾਂ ਕਿਹਦਾ ਹੱਕ ਤਾਂ ਬਗਾਨਾ ਹੀ ਖਾਧਾ ਜਾਂਦਾ ਜਦੋਂ ਵੀ ਉਹ। ਪਰ ਸਾਰੇ ਜਾਣੇ ਉਸ ਗੱਲ ਤੋਂ ਕਿਤੇ ਨਾ ਕਿਤੇ ਦੂਰ ਹੋ ਗਏ ਵੀ ਜਿਹੜਾ ਹੱਕ ਪਰਾਇਆ ਨਾਨਕਾ ਉਹ ਉਸ ਗੱਲ ਨੂੰ ਕਿਸੇ ਨੇ ਅਮਲ ਨਹੀਂ ਕਰਦੇ ਤੇ ਸਿਰਫ ਤੇ ਸਿਰਫ ਇੱਕ ਦਿਖਾਵੇ ਦੇ ਹੋ ਗਈ ਇਮਾਨਦਾਰੀ। ਬੜੀ ਹੈਰਾਨੀ ਹੁੰਦੀ ਆ ਕਈ ਵਾਰ ਜਦੋਂ ਇੱਕ ਬੰਦੇ ਦੀ ਇਮਾਨਦਾਰੀ ਦੇ ਕਿੱਸੇ ਮੇਰੇ ਵਰਗੇ ਵੱਧ ਚੜ ਚੜ ਕੇ ਸੁਣਾਉਂਦੇ ਆ, ਦੁਨੀਆਂ ਭਰ ਨੂੰ ਸੁਣਾਉਂਦੇ ਆ, ਰੇਡੀਓਆਂ ਤੇ ਬੋਲਦੇ ਆ, ਅਖਬਾਰਾਂ ਚ ਲਿਖਦੇ ਆ, ਜਿਹਦੇ ਕਿਤੇ ਚਾਰ ਬੰਦੇ ਇਕੱਠੇ ਹੁੰਦੇ ਆ ਉੱਥੇ ਕਹਿੰਦੇ ਆ, ਪਰ ਆਪ ਸਿਆਣਾ ਹੋਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਆਪ ਇਮਾਨਦਾਰੀ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਹਾਂ, ਦੂਜਿਆਂ ਦੇ ਕਿੱਸੇ ਸੁਣਾਉਣੇ ਬੜੇ ਸੌਖੇ ਹੁੰਦੇ ਆ, ਸੁਣਾਈ ਜਾਂਦੇ ਆ ਵੀ ਫਲਾਨਾ ਬੜਾ ਇਮਾਨਦਾਰ ਆ। ਉਹ ਇਹ ਗੱਲਾਂ ਨਾ ਕਈ ਵਾਰੀ ਬੰਦੇ ਨੂੰ ਇਹ ਪੜਤਾਲਣੀਆਂ ਪੈਂਦੀਆਂ, ਪੜਤਾਲਣੀਆਂ ਚਾਹੀਦੀਆਂ। ਮੈਨੂੰ ਤਾਂ ਇੱਕ ਇਹ ਗੱਲ ਵਧੀਆ ਲੱਗੀ ਆ, ਕਾਫੀ ਤਕਰੀਬਨ 30-35 ਸਾਲ ਪਹਿਲਾਂ ਮੇਰੇ ਨਾਲ ਵੀ ਕਿਹੋ ਜਿਹਾ ਹਾਦਸਾ ਵਾਪਰਿਆ ਸੀ, ਹੁਣ ਜੋ ਗੱਲਾਂ ਚ ਗੱਲ ਆ ਗਈ ਤਾਂ ਮੈਂ ਸ਼ੇਅਰ ਕਰਨੀ ਜ਼ਰੂਰ ਚਾਹੂੰਗਾ। ਤਾਂ ਉਸ ਤੋਂ ਬਾਅਦ ਮੈਨੂੰ ਮੇਰੇ ਚ ਕਾਫੀ ਤਬਦੀਲੀ ਆਈ, ਇੱਕ ਨਿੱਕੀ ਜਿਹੀ ਗੱਲ ਤੋਂ ਬਾਅਦ ਕਾਫੀ ਤਬਦੀਲੀ ਆਈ। ਸਾਡੇ ਇੱਕ ਕ੍ਰਿਕਟ ਦੀ ਟੀਮ ਹੁੰਦੀ ਸੀ, ਇੱਕ 11 ਬਣਾਈ ਸੀ ਅਸੀਂ, ਜੰਟਾ ਸਿੰਘ ਪਟਵਾਰੀ ਆ ਜਿਹੜੇ ਕਿ ਕਾਫੀ ਸਾਡੇ ਏਰੀਏ ਦੇ ਵਿੱਚ ਸੁਲਝਾ ਇਨਸਾਨ ਆ ਤੇ ਸਹਾਰਾ ਵੈਲਫੇਅਰ ਕਲੱਬ ਦੇ ਵਿੱਚ ਸਾਡਾ ਨਾਲ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਆ, ਜਾਣੀ ਕਿ ਉਹ ਕਲੱਬ ਨੂੰ ਬਣਾਉਣ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ। ਤੇ ਅਸੀਂ ਥੋੜੇ ਜਿਹੇ ਕਹਿ ਸਕਦੇ ਹਾਣ ਪ੍ਰਵਾਨ ਤਾਂ ਨਹੀਂ ਸੀ, ਉਹ 5-7 ਸਾਲ ਮੇਰੇ ਤੋਂ ਵੱਡੇ ਆ। ਤਾਂ ਅਸੀਂ ਇੱਕ ਟੀਮ ਦਾ ਗਠਨ ਕਰ ਲਿਆ ਕ੍ਰਿਕਟ ਦੀ ਟੀਮ ਦਾ, ਤੇ ਉਹ ਟੀਮ ਬਹੁਤ ਵਧੀਆ, ਚਲੋ ਆਪਦੇ ਢੰਗ ਤੇ ਸਾਰੇ ਤਕਰੀਬਨ ਦੇਸੀ। ਉਸ ਟਾਈਮ ਜਿਹੜੀ ਕ੍ਰਿਕਟ ਸੀ ਨਾ ਸ਼ਹਿਰਾਂ ਚ ਮਹਾਜਨ ਲੋਕਾਂ ਦੇ ਖੇਡਣ ਵਾਲੀ ਗੇਮ ਸੀ, ਤੇ ਅਸੀਂ ਦੇਸੀ ਜੱਟਾਂ ਦੇ ਮੁੰਡੇ ਨੇ ਜਿਹੜੀ ਪਹਿਲੀ ਵਾਰ ਉਹ ਕ੍ਰਿਕਟ ਦੇ ਵਿੱਚ ਜਿਹੜਾ ਪੈਰ ਧਰਿਆ। ਤਾਂ ਉਹ ਜਦੋਂ ਸਾਡੀ ਗੇਮ ਚ ਵੀ ਉਹ ਜਿਹਾ ਪਰ ਚਲ ਘਾਰੇ ਪੈਂਦੇ ਸੀ, ਦੇਸੀ ਬਣ ਕੋਈ ਸਟਾਈਲ ਨਹੀਂ ਸੀ, ਕੋਈ ਤਰੀਕਾ ਨਹੀਂ ਸੀ। ਪਰ ਉਸ ਦੌਰਾਨ ਨਾ ਇੱਕ ਮੁੰਡਾ ਹੁੰਦਾ ਸੀਗਾ, ਕਾਫੀ ਗਰੀਬ ਘਰੋਂ ਸੀ, ਟੈਂਟ ਦੇ ਉੱਤੇ ਕੰਮ ਕਰਦਾ ਸੀ, ਤੇ ਉਹ ਸਾਡੇ ਨਾਲ ਖੇਡਣ ਆਉਣ ਲੱਗ ਗਿਆ। ਤੇ ਉਹ ਜਦੋਂ ਫੀਲਡਿੰਗ ਕਰਦਾ ਨਾ ਬਹੁਤ ਗਜਬ ਦੀ ਫੀਲਡਿੰਗ ਕਰਦਾ, ਤੇ ਅਸੀਂ ਉਹਨੂੰ ਵਾਹਵਾ ਹਰ ਪਾਸਿਓਂ ਲੁੱਟਦਾ, ਤਾੜੀਆਂ ਲੁੱਟਦਾ ਹਰ ਪਾਸਿਓਂ। ਤਾਂ ਮੈਂ ਵੀ ਇੱਕ ਮੈਚ ਦੇ ਵਿੱਚ ਕਿਤੇ ਉਹਦੇ ਨੇੜੇ ਫੀਲਡਿੰਗ ਕਰੀ ਜਾਂਦਾ ਜੀ, ਤੇ ਮੈਂ ਹਰ ਗੱਲ ਦੇ ਉੱਤੇ ਵਾਹ ਜੀ ਵਾਹ, ਵੈਲ ਡਨ, ਫਲਾਨਾ, ਧਿਮਕਾ, ਮੈਂ ਉਹਨੂੰ ਕਰੀ ਜਾਂਦਾ ਸੀਗਾ। ਤਾਂ ਮੈਨੂੰ ਜਦੋਂ ਮੈਚ ਦਾ ਇੰਟਰਵੈਲ ਹੋਇਆ ਤੇ ਅਸੀਂ ਸਾਰੇ ਸਾਈਡ ਤੇ ਆ ਕੇ ਬੈਠੇ, ਤਾਂ ਜੰਟਾ ਸਿੰਘ ਆਪ ਨੀ ਖੇਡਦੇ ਹੁੰਦੇ ਸੀ ਤੇ ਉਹ ਸਿਰਫ ਟੀਮ ਨੂੰ, ਜਾਣੀ ਕਿ ਉਹਨਾਂ ਨੂੰ ਟੀਮ ਬਣਾਈ ਹੋਈ ਸੀ ਤੇ ਸਾਡੇ ਲਈ ਉਹ ਮੈਨੇਜਮੈਂਟ ਕਰਦੇ ਸੀ ਸਾਰਾ ਕੁਛ। ਤੇ ਉਹਨੇ ਮੈਨੂੰ ਇੱਕ ਲਾਈਨ ਕਹੀ ਉੱਥੇ ਆ ਕੇ, ਮੈਨੂੰ ਬਰਾੜ ਸਾਹਿਬ ਬੜੀ ਤਾਰੀਫ ਚੱਲ ਰਹੀ ਸੀ, ਬੜੀ ਵਾਹ ਵੀ ਵਾਹ ਕਰ ਰਹੇ ਸੀ ਉਹਦੀ, ਕ੍ਰਿਸ਼ਨ ਦੀ ਮੈਂ ਕਿਹਾ ਹਾਂਜੀ ਬਹੁਤ ਵਧੀਆ ਖੇਡ ਰਿਹਾ, ਬਹੁਤ ਸਿਰਾ ਲਾਉਂਦਾ, ਬਹੁਤ ਵਧੀਆ ਬੇਚਾਰੇ ਉਹ ਆਪਣੀ ਫੀਲਡਿੰਗ ਆ ਉਹਦੀ, ਤੇ ਮੈਨੂੰ ਆਹ ਕੱਲੀ ਵਾਹ ਵਾਹ ਕਰੇਗਾ ਕਿ ਕੋਈ ਤੈਨੂੰ ਤੇ ਤੂੰ ਆਪ ਵੀ ਕਰਕੇ ਦਿਖਾਏਗਾ ਜਾਂ ਦੂਜਿਆਂ ਦੀ ਵਾਹ ਵਾਹ ਤੇ ਬੈਲਡਨ ਕਰਨ ਲਈ ਤਾਂ ਸਾਡੇ ਕੋਲ ਬਾਹਰ ਲੈਣ ਤੋਂ ਬਾਹਰ ਵੀ ਬਹੁਤ ਬੰਦੇ ਬੈਠੇ ਆ, ਤੂੰ ਵੀ ਕੁਛ ਅੰਦਰ ਕਰ, ਕਈਆਂ ਗੱਲਾਂ ਹੀ ਕਰੀ ਜਾਂਦਾ। ਮੈਨੂੰ ਇਹ ਸ਼ਬਦ ਜਦੋਂ ਬੋਲੇ ਤਾਂ ਮੈਨੂੰ ਉਦੋਂ ਬਾਅਦ ਅਹਿਸਾਸ ਹੋਇਆ ਵੀ ਮੈਂ ਟੀਮ ਦੇ ਵਿੱਚ ਇੱਕ ਬੋਝ ਹਾਂ। ਮੈਂ ਆਪਣੀ ਸਮੀਖਿਆ ਕੀਤੀ ਵੀ ਵਾਕਈ ਮੈਂ ਤਾਂ ਕੁਛ ਕਰਦਾ ਹੀ ਨੀ, ਮੈਂ ਤਾਂ ਕੱਲੀ ਹੱਲਾ ਸ਼ੇਰੀ ਤੇ ਤਾੜੀਆਂ ਪਾਈ ਜਾਣਾ, ਹੋਰ ਤਾਂ ਕੁਛ ਕਰਦਾ ਨੀ। ਤਾਂ ਮੈਂ ਉਸ ਤੋਂ ਬਾਅਦ ਆਪਣੇ ਚ ਬਦਲਾਅ ਲਿਆਂਦਾ, ਮੈਂ ਆਪਣੇ ਚ ਕੰਮ ਕਰਨੇ ਸ਼ੁਰੂ ਕੀਤੇ। ਤਾਂ ਚਲੋ ਮੈਨੂੰ ਲੱਗਿਆ ਵੀ ਮੈਂ ਕ੍ਰਿਕਟ ਦੇ ਹਾਣ ਦਾ ਕਦੇ ਵੀ ਨੀ ਹੋ ਸਕਦਾ, ਕ੍ਰਿਕਟ ਦੇ ਲਾਇਕ ਮੈਂ ਨਹੀਂ ਹਾਂ, ਮੈਂ ਇਸ ਗੇਮ ਚ ਮੇਰੇ ਨਹੀਂ ਹੋ ਸਕਦਾ। ਤਾਂ ਮੈਂ ਗੇਮ ਬਦਲੀ, ਮੈਂ ਸੌਕਰ ਖੇਡਣੀ ਸ਼ੁਰੂ ਕੀਤੀ। ਤਾਂ 14-15 ਸਾਲ ਵੱਡੇ ਪੱਧਰ ਤੇ ਮੈਂ ਸੌਕਰ ਖੇਡੀ, ਸਿਰਫ ਇਹੀ ਇੱਕ ਲਾਈਨ ਦੀ ਵਜ੍ਹਾ ਨਾਲ। ਸੋ ਮੇਰਾ ਇੱਥੇ ਗੱਲ ਸੁਣਾਉਣ ਦਾ ਇੱਕੋ ਹੀ ਕਾਰਨ ਆ ਵੀ ਤੁਸੀਂ ਵੀ ਇਹ ਚੀਜ਼ ਨੂੰ ਮੰਨ ਕੇ ਚੱਲੋ ਵੀ ਆਪਾਂ ਵਾਹ ਜੀ ਵਾਹ ਤਾਂ ਕਰਦੇ ਹਾਂ, ਚੰਗੀ ਗੱਲ ਦੀ ਤਾਰੀਫ ਕਰਨੀ ਚਾਹੀਦੀ ਆ, ਪਰ ਕੱਲੀ ਤਾਰੀਫਾਂ ਦੇ ਵਿੱਚ ਹੀ ਵਕਤ ਨਹੀਂ ਗੁਜ਼ਾਰ ਦੇਣਾ ਚਾਹੀਦਾ। ਸਾਨੂੰ ਨਾਲ ਆਪਣੇ ਆਪ ਚ ਚੇਂਜ ਵੀ ਲਿਆਉਣਾ ਚਾਹੀਦਾ ਵੀ ਜੇ ਸਾਨੂੰ ਕਿਸੇ ਦੀ ਕੋਈ ਚੀਜ਼ ਚੰਗੀ ਲੱਗੀ ਤਾਂ ਤੁਸੀਂ ਉਹਨੂੰ ਆਪਦੇ ਤੇ ਢਾਲ ਕੇ ਦੇਖੋ ਵੀ ਉਹ ਸੱਚ ਬੋਲ ਰਿਹਾ, ਉਹ ਇਮਾਨਦਾਰੀ ਨਾਲ ਚੱਲ ਰਿਹਾ। ਹੁਣ ਅਸੀਂ ਕਹਿੰਦੇ ਹਾਂ ਵੀ ਇਮਾਨਦਾਰ ਅਫਸਰ ਕਿਤੇ ਕਿਤੇ ਲੱਭਿਆ ਮਿਲਦਾ, ਕਿਉਂ ਕਿਤੇ ਕਿਤੇ ਲੱਭਿਆ ਮਿਲਦਾ? ਇਮਾਨਦਾਰੀ ਕੋਈ ਕੰਮ ਨਹੀਂ ਹੈ, ਇਮਾਨਦਾਰੀ ਉਹੀ ਹੋਣੀ ਚਾਹੀਦੀ ਆ। ਕਈ ਚੀਜ਼ਾਂ ਨੂੰ ਅਸੀਂ ਕੰਮ ਬਣਾਤਾ ਵੀ ਇਹ ਜ਼ਰੂਰੀ ਕੰਮ ਆ, ਜਾਂ ਇੱਕ ਜਿਹੜਾ ਹੋਣਾ ਇੱਕ ਗੁਣ ਆ, ਗੁਣ ਨਹੀਂ ਉਂਝੀ ਹੋਣਾ ਚਾਹੀਦਾ, ਇਹ ਇੱਕ ਜ਼ਮੀਰ ਦੇ ਤੌਰ ਤੇ, ਅਖਲਾਕੀ ਤੌਰ ਤੇ ਹੋਣਾ ਚਾਹੀਦਾ। ਸੋ ਕਾਫੀ ਦਿਲ ਦੁਖਦਾ ਜੀ ਜਦੋਂ ਏਦਾਂ ਕਿੱਸੇ ਸੁਣਦੇ ਆ ਵੀ ਕੋਈ ਕਿਤੇ ਬਖਸ਼ਦਾ ਹੀ ਨਹੀਂ।
ਜੀ ਬਿਲਕੁਲ ਬਰਾੜ ਸਾਹਿਬ, ਉਹੀ ਦਾਹ ਲੱਗਣ ਵਾਲੀ ਗੱਲ ਹੈ, ਜਿੰਨਾ ਕਿਸੇ ਦਾ ਲੱਗਦਾ ਲਗਾਈ ਜਾਂਦਾ ਤੇ, ਪਰ ਚਲੋ ਜੀ ਨੇਕੀ ਤੇ ਇਨਸਾਨੀਅਤ ਦੀ ਜਿਹੜੀ ਆ ਉਹ ਵੀ ਕਦੀ ਦੇਖੋ ਤੇ ਲੱਗਦਾ ਕਿ ਨਹੀਂ ਦੁਨੀਆਂ ਉਹਨਾਂ ਲੋਕਾਂ ਦੇ ਹਾਸਲੇ ਵੀ ਥੰਮੀ ਹੋਈ ਹੈ। ਤੇ ਰਾਜਵਿੰਦਰ ਸਿੰਘ ਹੁਣਾਂ ਨੇ ਜੰਗਲਾਤ ਦੀ ਗੱਲ ਕੀਤੀ ਸੀਗੀ ਤੇ ਕਹਿ ਰਹੇ ਕਿ ਭਾਜੀ ਸ਼ਹਿਦ ਵੀ ਬੜਾ ਵਧੀਆ ਮਿਲਦਾ ਜੇ ਤੁਹਾਡਾ ਕੋਈ ਜਾਣੂ ਜੰਗਲਾਤ ਵਿਚ ਹੋਵੇ ਤੇ।
ਅੱਛਾ, ਉਹ ਸ਼ਹਿਦ ਵੇਚਦੇ ਆ?
ਇਹ ਨੀ ਇਹਨਾਂ ਨੇ ਕਲੀਅਰ ਕੀਤਾ ਨਾਲ ਜੀ, ਤੇ
ਜਗਤਾਰ ਕੇ ਚੁੱਡੀ ਲੱਕੜੀ ਵੇਚਦੇ ਆ ਹੁਣ ਤੱਕ ਤੇ ਹੁਣ ਸ਼ਹਿਦ ਵੀ ਵੇਚਣ ਲੱਗ ਗਏ ਹੋਣੇ ਬਈ।
ਸ਼ਹਿਦ ਵੀ ਬਿਲਕੁਲ, ਤਾਂ ਉਹੀ ਤੇ ਗੱਲ ਕਿ ਜਿੰਨਾ ਦਾ ਲੱਗਦਾ ਉਹ ਦਾ ਲੱਗਣ ਵਾਲੀ ਗੱਲ ਹੀ ਹੋ ਜਾਂਦੀ ਆ। ਤੇ ਜਗਤਾਰ ਕੇ ਚੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਕਿ ਮਿੰਟੂ ਜੀ ਪੁਲਿਸ ਤੰਤਰ ਨਾਲ ਕਾਂਗਰਸ ਲੀਡਰਸ਼ਿਪ ਵੱਲੋਂ ਕੀਤੇ ਜਾ ਰਹੇ ਵਿਵਹਾਰ ਬਾਰੇ ਕੀ ਕਹਿਣਾ ਹੈ? ਪਿਛਲੇ ਦਿਨੀ ਵਾਪਰੀਆਂ 2-3 ਘਟਨਾਵਾਂ ਤਰਨ ਤਾਰਨ ਤੇ ਲੁਧਿਆਣਾ ਦੇ ਸੰਬੰਧੀ ਇਹਨਾਂ ਨੇ ਪੁੱਛਿਆ।
ਬਿਲਕੁਲ ਜੀ, ਦੇਖੋ ਸਖਤੀ ਤਾਂ ਹੋਣੀ ਚਾਹੀਦੀ ਆ। ਮੈਂ ਚਾਹੁੰਦਾ ਵੀ ਅਫਸਰ ਆ ਜਿਹੜਾ ਜਾਂ ਕੋਈ ਵੀ ਲੀਡਰ ਆ ਜਿਹਨੂੰ ਲੀਡ ਕਰ ਰਿਹਾ ਉਹਨੂੰ ਸਖਤ ਵੀ ਹੋਣਾ ਚਾਹੀਦਾ, ਉਹਨੂੰ ਨਰਮ ਵੀ ਹੋਣਾ ਚਾਹੀਦਾ, ਉਹਨੂੰ ਮੌਕੇ ਮੁਤਾਬਕ ਹਰ ਚੀਜ਼ ਹੋਣੀ ਚਾਹੀਦੀ ਆ। ਪਰ ਕੁਝ ਇੱਕ ਦਿਖਾਵੇ ਦੀ ਸਖਤੀ ਹੁੰਦੀ ਆ, ਅੰਦਰੋਂ ਗੱਲਾਂ ਹੋਰ ਹੁੰਦੀਆਂ, ਡਰਾਮਾ ਹੁੰਦਾ ਜਾਂ ਸ਼ੁਰੂਆਤ ਦੇ ਵਿੱਚ ਇੱਕ ਆਪਦਾ ਦਬਦਬਾ ਬਣਾਉਣ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ। ਤੇ ਉਹੀ ਚੀਜ਼ ਕਾਂਗਰਸ ਦੇ ਜਿਹੜੇ ਕਾਫੀ ਲੰਮੇ ਚਿਰ ਬਾਅਦ ਉਹਨਾਂ ਨੂੰ ਕੁਰਸੀ ਦਾ ਆਨੰਦ ਮਿਲਿਆ ਤੇ ਉਹਨਾਂ ਚ ਫਿਰ ਉਹਨਾਂ ਲੋਕਾਂ ਨੇ ਆਪਣੀ ਜਿਹੜੀ ਦਿਖਾਈ ਆ, ਜਿਹੜੀ ਆਪਦੀ ਬੇਤਾਬੀ ਸੀ ਜਿਹੜੀ ਚ ਉਹ ਬੇਤਾਬੀ ਦਿਖਾਈ ਹੈ ਵੀ ਕੁਰਸੀ ਤੋਂ ਕਿੰਨੇ ਕੁ ਬਿਨਾਂ ਕਿੰਨਾ ਕੁ ਦੁਖੀ ਸਨ। ਤੇ ਮੈਂ ਦੇਖ ਰਿਹਾ ਸੀ ਵੀ ਡਾਇਰੈਕਟ DSP ਨੂੰ ਐਂ ਬੁਲਾ ਕੇ ਕਿਹਾ ਜਾ ਰਿਹਾ ਸੀ ਵੀਡੀਓ ਚ ਵੀ DSP ਸਾਹਿਬ ਸੁਣ ਲਓ, ਤੁਹਾਨੂੰ ਲੰਮੇ ਪਾ ਲੂੰਗਾ ਜੇ ਤੁਸੀਂ ਮੇਰੇ ਬੰਦੇ ਖਾਲੀ ਮੋੜ ਤੇ। ਹੁਣ ਜੇ ਮੰਨ ਲਈਏ ਕੋਈ MLA ਦਾ ਬੰਦਾ, ਮੰਤਰੀ ਦਾ ਬੰਦਾ ਉਹ ਗਲਤ ਕੰਮ ਕਰਨ ਥਾਣੇ ਚ ਜਾਂਦਾ ਤਾਂ ਫਿਰ ਉਹਨੂੰ DSP ਹੁਣ ਨਾ ਮੁੜੇ ਡਰਦਾ ਵੀ ਮੈਨੂੰ ਲੰਮਾ ਪਾਲੂਆ। ਸੋ ਇਹ ਤਾਂ ਇੱਕ ਸਿੱਧਮ ਸਿੱਧੀ ਡਿਕਟੇਟਰਸ਼ਿਪ ਵਾਲੀ ਗੱਲ ਸੀ। ਜੇ ਮੇਰੇ ਸਾਰੇ ਹੁੰਦਾ ਜਾਂ ਮੈਂ ਕੈਪਟਨ ਦੀ ਥਾਂ ਤੇ ਹੁੰਦਾ, ਇਹੋ ਜਿਹਾ ਬਿਆਨ ਦੇਣ ਵਾਲੇ ਮੰਤਰੀ ਨੂੰ ਮੈਂ 5 ਮਿੰਟਾਂ ਚ ਬਰਖਾਸਤ ਕਰ ਦਿੰਦਾ, 70 ਸੀਟਾਂ ਮੇਰੇ ਕੋਲੇ ਜੇ ਮੰਨਣਾ ਹੋਵੇ ਤਾਂ। ਤੇ 70 ਸੀਟਾਂ ਦਾ ਮਾਲਕ ਡਰ ਰਿਹਾ ਕਿ MLA ਤੋਂ ਇਹੋ ਜਿਹੀ ਗੱਲ ਕਰਨਾ? 2 MLA ਨੂੰ ਸਬਕ ਨੀ ਸਿਖਾ ਸਕਦੇ ਜੀ? ਧਰਮਸੋਤ ਨੂੰ ਜਿਹੜਾ ਸਿੱਧਾ ਕਹਿ ਰਿਹਾ ਵੀ ਮੇਰਾ ਨਾਮ ਬੋਰਡ ਤੇ, ਇੱਕ ਪਾਸੇ ਕੈਪਟਨ VIP ਕਲਚਰ ਦੂਰ ਕਰਨ ਦੀਆਂ ਗੱਲਾਂ ਦਾ ਦਿਖਾਵਾ ਕਰ ਰਿਹਾ, ਤੇ ਦੂਜੇ ਪਾਸੇ ਦਾ ਮੰਤਰੀ ਕਹਿ ਰਿਹਾ ਵੀ ਮੇਰਾ ਨਾਂ ਨੀ ਲਿਖਿਆ ਤਾਂ ਪ੍ਰਿੰਸੀਪਲ ਬਹੁਤ ਵੱਡੀ ਦੋਸ਼ੀ ਹੋ ਗਈ। ਤੇ ਕਹਿੰਦਾ ਤੈਨੂੰ ਅਕਲ ਨੀ, ਉਹਨੂੰ ਬੋਲਣ ਦੀ ਉਹਨੂੰ ਆਪ ਨੂੰ ਅਕਲ ਨੀ ਤੇ ਬੋਲ ਰਿਹਾ ਕਹਿ ਰਿਹਾ ਦੂਜਿਆਂ ਨੂੰ ਉਹ। ਤੇ ਜੇ ਉਹਨਾਂ ਦੀ ਥਾਂ ਤੇ ਮੈਂ ਹੁੰਦਾ ਤਾਂ ਚਾਹੇ ਧਰਮਸੋਤ ਸੀ ਤੇ ਚਾਹੇ ਉਹਨਾਂ MLA ਦਾ ਮੈਨੂੰ ਨਾਂ ਨੀ ਪਤਾ ਜਿਹੜੇ ਸਟੇਜ ਦੇ ਉੱਤੇ ਲਲਕਰੇ ਮਾਰ ਮਾਰ ਕਹਿ ਰਹੇ ਆ ਵੀ ਕੋਈ ਨੀ ਦੇਖ ਲਾ DSP ਨੇ ਤੈਨੂੰ ਲੰਮਾ ਪਾ ਲਾਂਗੇ ਜੇ ਤੂੰ ਸਾਡੇ ਬੰਦੇ ਪੁੱਠੇ ਮੋੜ ਤੇ ਕਿਸੇ ਕੰਮ ਤੋਂ। ਸੋ ਇੱਥੇ ਜੇ ਬਿਆਨਬਾਜ਼ੀ ਦਿੱਤੀ ਜਾਣੀ ਚਾਹੀਦੀ ਸੀ ਤਾਂ ਬਿਆਨਬਾਜ਼ੀ ਇਹ ਦੇਣੀ ਚਾਹੀਦੀ ਸੀ ਵੀ ਭਾਈ ਜਿਹੜੀ ਬਦਲਾਖੋਰੀ ਦੀ ਗੱਲਾਂ ਥਾਣਿਆਂ ਚ ਹੁੰਦੀਆਂ ਰਹੀਆਂ ਹੁਣ ਤਾਈ ਹੁਣ ਨਹੀਂ ਹੋਣ ਦਿੱਤੀਆਂ ਜਾਣਗੀਆਂ। ਜੇ ਕੋਈ ਵੀ ਜੈਨੂਨ ਕੰਮ ਲੈ ਕੇ ਆਉਂਦਾ ਬੰਦਾ ਉਹਦੇ ਲਈ ਸਿਫਾਰਿਸ਼ ਜਾਂ ਉਹਦੇ ਲਈ ਡਿੱਕਣਾ ਨੀ ਚਾਹੀਦਾ, ਉਹਨਾਂ ਕੰਮ ਕਰੋ। ਜੇ ਕੋਈ ਗਲਤ ਕੰਮ ਲੈ ਕੇ ਆਉਂਦਾ, ਚਾਹੇ ਮੇਰਾ ਬੰਦਾ ਗਲਤ ਕੰਮ ਲੈ ਕੇ ਆਉਂਦਾ, ਉਹਨੂੰ ਉੱਥੇ ਟੰਗ ਦਿਓ ਫੜ ਕੇ। ਆਹ ਸ਼ਬਦ ਬੋਲਦਾ ਤਾਂ ਇੱਕ ਲੋਕਤੰਤਰ ਤੋਂ ਜਿੱਤਿਆ ਬੰਦਾ ਚੰਗਾ ਲੱਗਦਾ ਸੀ, ਪਰ ਨਹੀਂ ਜੀ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਇਹਨਾਂ ਨੂੰ ਜਿਹੜੀ ਬੇਤਾਬੀ ਸੀ ਕੁਰਸੀ ਦੀ ਬੜੇ ਚਿਰਾਂ ਬਾਅਦ ਮਿਲੀ ਆ, ਚੌਧਰ ਬੜੇ ਚਿਰਾਂ ਬਾਅਦ ਮਿਲੀ ਆ, ਤਾਂ ਹੀ ਤਾਂ ਇਹ ਜੀ ਬਿਆਨਬਾਜ਼ੀ ਕਰ ਰਹੇ ਆ ਵੀ ਅਸੀਂ ਕਿਉਂ ਲਾਲ ਬੱਤੀ ਲਾਈਏ, ਮਸਾਂ ਸਾਨੂੰ ਲਾਲ ਬੱਤੀ ਮਿਲੀ ਆ, ਲੋਕਾਂ ਨੇ ਲਾਲ ਬੱਤੀ ਦਿੱਤੀ ਆ, ਇਹ ਜਿਹੀਆਂ ਗੱਲਾਂ ਕਰਨ ਦਾ ਕਾਰਨ ਹੀ ਹੈ ਜੀ।
ਜੀ ਜੀ ਬਰਾੜ ਸਾਹਿਬ, ਤੇ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਧਿਆਨ ਦਵਾਇਆ ਜੀ, ਕਹਿੰਦੇ ਕਿ ਆਵਾਜ਼ ਬੰਦ ਹੋ ਗਈ ਜੀ, ਸੋ ਉਹਦੇ ਲਈ
ਮੈਨੂੰ ਲੱਗਦਾ ਉਹਨਾਂ ਦੇ ਰੀਸਟਾਰਟ ਕਰਨਾ ਪੈਣਾ ਉਹਨਾਂ ਨੂੰ।
ਜੀ ਜੀ, ਸੋ ਉਸ ਤੋਂ ਬਾਅਦ ਜੀ ਸਾਡੇ ਨਾਲ ਮਹਿੰਦਰ ਹੰਸ ਬ੍ਰੈਂਪਟਨ ਕੈਨੇਡਾ ਤੋਂ ਵੀ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਕਹਿੰਦੇ ਅਸੀਂ ਸੁਣ ਰਹੇ ਹਾਂ, ਸੋ ਬਹੁਤ ਬਹੁਤ ਸਵਾਗਤ ਹੈ ਮਹਿੰਦਰ ਜੀ ਪ੍ਰੋਗਰਾਮ ਦੇ ਵਿਚ, ਇਸੇ ਤਰ੍ਹਾਂ ਸਾਂਝ ਜਿਹੜੀ ਤੁਸੀਂ ਪਾਈ ਰੱਖਣੀ ਹੈ ਪ੍ਰੋਗਰਾਮ ਦੇ ਵਿਚ। ਤੇ ਰਾਜੀਵ ਬੰਸਲ ਬਰਾੜ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਦੱਸ ਰਹੇ ਨੇ ਕਿ ਸਿਡਨੀ ਦੇ ਵਿਚ ਅੱਜ ਬੜਾ ਵਧੀਆ ਸਨੀ ਡੇ ਕਹਿੰਦੇ ਹੈ, ਸੋ ਅੱਜ ਦੀ ਜਿਹੜੀ ਧੁੱਪ ਨੂੰ ਮਾਣ ਰਹੇ ਨੇ ਉਹ ਸਿਡਨੀ ਦੇ ਵਿਚ, ਸੋ ਤੁਸੀਂ ਜੀ ਇਸ ਦਿਨ ਨੂੰ ਵੀ ਇੰਜੋਏ ਕਰਦੇ ਰਹੋ ਤੇ ਨਾਲ ਹੀ ਪ੍ਰੋਗਰਾਮ ਨੂੰ ਵੀ ਇੰਜੋਏ ਕਰਦੇ ਰਹਿਣਾ ਹੈ ਅਸੀਂ। ਤੇ ਇਹਨਾਂ ਨੇ ਜੀ ਦਲਜੀਤ ਸਿੰਘ ਹੁਣਾਂ ਨੇ ਨਾਮ ਦੱਸਿਆ, ਕਹਿੰਦੇ ਹਿਸ ਨੇਮ ਇਜ਼ ਸਿੱਕੀ।
ਅੱਛਾ, ਰਮਨਦੀਪ ਸਿੱਕੀ ਸੀ ਉਹ ਜਿਹੜਾ ਇਹ ਬੋਲ ਰਿਹਾ ਸੀ, ਜਿਹੜਾ ਪਿੱਛੇ ਜੇ ਮਹਾਨ ਬਣੇ ਸੀਗੇ ਅਸਤੀਫਾ ਦੇ ਕੇ, ਤੇ ਉਹ ਉਹਨਾਂ ਦੀ ਮਹਾਨਤਾ ਸ਼ਬਦਾਂ ਚ ਡੁੱਲ ਡੁੱਲ ਪੈ ਰਹੀ ਹੈ, ਮੇਰੀ ਗੱਲ ਬੁਰੀ ਵੀ ਲੱਗੂਗੀ ਤੇ ਮੈਨੂੰ ਅੱਜ ਹੀ ਦੁਪਹਿਰ ਤੱਕ ਕਾਲ ਵੀ ਆਜੂ ਜੇ ਜਿਹੀਆਂ ਗੱਲਾਂ ਮੈਂ ਅੱਜ ਇਸ ਤੇ ਟਿੱਪਣੀ ਕੀਤੀ ਆ, ਤੇ ਪਰ ਕੋਈ ਚੱਕਰ ਨੀ ਜੇ ਜਿਹੀਆਂ ਕਾਲਾਂ ਮੈਨੂੰ ਰੋਜ਼ ਹੀ ਆਉਂਦੀਆਂ ਤੇ ਇਹਨਾਂ ਨੂੰ ਵੀ ਕਰ ਲੈਂਦੇ।
ਜੀ ਤੇ ਅਮਨ ਢਿੱਲੋਂ ਟੌਨਸਵਿਲਾ ਆਸਟ੍ਰੇਲੀਆ ਤੋਂ ਸਾਡੇ ਨਾਲ ਸਾਂਝ ਪਾਈ ਹੈ ਬਰਾੜ ਸਾਹਿਬ, ਤੇ ਗੁੱਡ ਮਾਰਨਿੰਗ ਬੁਲਾ ਰਹੇ ਭਾਜੀ ਤੇ ਭੈਣ ਜੀ, ਕਹਿੰਦੇ ਭਾਜੀ ਆਈ ਸੈਂਟ ਯੂ ਸਮਥਿੰਗ ਇਨ ਮੈਸੰਜਰ ਬਿਫੋਰ ਸਿੱਖ ਗੇਮਸ ਐਂਡ ਯੂ ਸੈਡ ਰਿਮਾਇੰਡ ਮੀ ਆਫਟਰ ਗੇਮਸ, ਸੋ ਜਸਟ ਰਿਮਾਇੰਡਿੰਗ ਯੂ, ਥੈਂਕਸ। ਸੋ ਇਹਨਾਂ ਨੇ ਜੀ ਤੁਹਾਨੂੰ ਰਿਮਾਇੰਡ ਕਰਵਾਇਆ ਕੁਛ, ਇਹਨਾਂ ਨੇ ਜਿਹੜਾ ਤੁਹਾਨੂੰ ਸੁਨੇਹਾ ਭੇਜਿਆ ਹੋਏਗਾ ਮੈਸੰਜਰ ਤੇ।
ਕਿੰਨਾ ਨੇ ਜੀ?
ਇਹ ਅਮਨ ਢਿੱਲੋਂ ਹੈ ਜੀ ਟਾਊਨਸਵਿਲੇ ਤੋਂ।
ਠੀਕ ਹੈ ਜੀ ਅਮਨ, ਕੋਈ ਨੀ ਮੈਂ ਮੈਸੇਜ ਜਰੂਰ ਚੈੱਕ ਕਰਦਾ ਆਪਦੇ ਤੇ ਆਪਾਂ ਜਰੂਰ ਅੱਜ ਇਸ ਵਿਸ਼ੇ ਨੂੰ ਵੀ ਅੱਗੇ ਤੋਰਦੇ ਆ।
ਜੀ ਤੇ ਖਬਰਾਂ ਦੇ ਵਿਚ ਬਰਾੜ ਸਾਹਿਬ ਅੱਗੇ ਜਿਹੜੀ ਹੈ ਕਿ ਖੇਤੀ ਆਮਦਨ ਤੇ ਵੀ ਜਿਹੜੀ ਟੈਕਸ ਦੀ ਤਿਆਰੀ ਹੋ ਰਹੀ ਹੈ, ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਦੇਰ ਤੱਕ ਇਹ ਲਾਗੂ ਹੋ ਸਕਦਾ ਹੈ? ਇਹ ਵੀ
ਦੇਖੋ ਜੀ, ਇਹ ਕੁੱਲ ਮਿਲਾ ਕੇ ਪਹਿਲਾਂ ਤਾਂ ਆਪਣੇ ਆਪ ਦੇ ਵਿੱਚ ਹੀ ਇੱਕ ਹੈਰਾਨ ਕਰਨ ਜਿਹੜਾ ਇੱਕ ਖਬਰ ਆ। ਖੇਤੀ ਦੇ ਉੱਤੇ ਜੇ ਟੈਕਸ ਲੱਗਦਾ ਤਾਂ ਕਾਫੀ ਵੱਡੇ ਪੰਗੇ ਪੈਣ ਦੀ ਸੰਭਾਵਨਾ, ਤੇ ਐਡਾ ਸੌਖਾ ਉਹਨੂੰ ਲੱਗਣ ਨਹੀਂ ਦਿੱਤਾ ਜਾਏਗਾ। ਜੇ ਅਸੀਂ ਕਿਤੇ ਮੁਲਾਂਕਣ ਕਰਦੇ ਹਾਂ ਕਿਸੇ ਚੀਜ਼ ਦਾ, ਤਾਂ ਮੁਲਾਂਕਣ ਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜਾ ਜੇ ਹਿੰਦੁਸਤਾਨ ਦਾ ਮੁਲਾਂਕਣ ਕਰਦੇ ਹਾਂ, ਭਾਰਤ ਦਾ ਮੁਲਾਂਕਣ ਕਰਦੇ ਹਾਂ, ਤਾਂ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਇਹ ਸ਼ਬਦ ਕਹੇ ਜਾਂਦੇ ਆ। ਹੁਣ ਇਹ ਦੋ ਪਾਸੇ ਲੱਗਦੀ ਹੈ ਗੱਲ, ਇੱਕ ਪਾਸੇ ਤਾਂ ਇਹ ਵੀ ਜਦੋਂ ਤੁਹਾਡਾ ਮੁੱਖ ਕਿੱਤਾ ਹੀ ਖੇਤੀ ਆ, ਤਾਂ ਫਿਰ ਤੁਹਾਡਾ ਟੈਕਸ ਕਿੱਥੋਂ ਆਊਗਾ, ਟੈਕਸ ਖੇਤੀਬਾੜੀ ਨੂੰ ਦੇਣਾ ਪੈਣਾ। ਦੂਜਾ ਪਾਸਾ ਇਹ ਆ ਜਾਂਦਾ ਵੀ ਜੇ ਮੁੱਖ ਕਿੱਤਾ ਖੇਤੀ ਆ, ਤੇ ਜੇ ਤਾਂ ਖੇਤੀ ਬਹੁਤ ਬਲਾਹੇ ਦਾ ਸੌਦਾ, ਫਿਰ ਤਾਂ ਉਹ ਟੈਕਸ ਦੇਵੇ। ਤੇ ਜਿਹੜੀ ਖੇਤੀ ਕਾਰਨ ਸੁਸਾਈਡ ਦੀ ਰੇਸ਼ੋ ਵੱਧ ਰਹੀ ਆ, ਜਿਹੜੇ ਕਿਸਾਨਾਂ ਦੀ ਦੁਰਦਸ਼ਾ ਦਾ ਅਸੀਂ ਹਰ ਰੋਜ਼ ਜ਼ਿਕਰ ਕਰਦੇ ਆ, ਜੇ ਉਹ ਕਾਰਨ, ਤਾਂ ਫਿਰ ਦੂਜੇ ਪਾਸੇ ਉਹ ਟੈਕਸ ਲੱਗੂਗਾ ਤਾਂ ਫਿਰ ਕੀ ਬਣੂਗਾ? ਜ਼ਿਮੀਂਦਾਰੇ ਨੂੰ ਟੈਕਸ ਨਾ ਲੱਗਣਾ ਇੰਡੀਆ ਦੇ ਵਿੱਚ ਇੱਕ ਬਿਊਟੀ ਸੀ, ਤੇ ਜਿਹੜੀ ਇੱਕ ਜ਼ਿਮੀਂਦਾਰੇ ਲਈ ਕੋਈ ਕਰਾਹਤ ਦਾ ਸਾਹ ਸੀ ਵੀ ਉਹਨੂੰ ਇਹ ਜੇ ਝੰਜ ਟੰਜ ਨਹੀਂ ਪੈਣਾ ਪੈਂਦਾ, ਕਿਉਂਕਿ ਸਰਕਾਰ ਨੇ ਬਾਕੀ ਪਿਛਲੇ ਅੰਕੜਿਆਂ ਤੋਂ ਜਾਣ ਚੁੱਕੀ ਹੈ ਸਰਕਾਰ ਵੀ ਇੱਕ ਖੇਤੀ ਕਿਹੋ ਜਿਹਾ ਧੰਦਾ ਜਿਹਦੀ ਨਾ ਫਿਕਸ ਇਨਕਮ ਆ, ਤੇ ਨਾ ਇਹਦੇ ਨਾਲ ਕੋਈ ਇੱਕੇ ਦਮ ਇਹਦੇ ਚ ਵਧਿਆ ਅੱਗੇ, ਕਿਉਂਕਿ ਇਹ ਐਗਰੀਕਲਚਰ ਹੀ ਰਿਹਾ ਨਾ ਕਿ ਬਿਜ਼ਨਸ ਆ। ਕੋਸ਼ਿਸ਼ ਹੋ ਰਹੀ ਹੈ ਵੀ ਐਗਰੀ ਬਿਜ਼ਨਸ ਬਣਾਉਣ ਦੀ, ਬਹੁਤ ਜ਼ੋਰ ਲਾਇਆ ਜਾ ਰਿਹਾ। ਹਾਂ, ਜੇ ਉਹ ਐਗਰੀ ਬਿਜ਼ਨਸ ਬਣ ਜਾਂਦਾ ਜਾਂ ਕੋਈ ਬਣਾ ਲੈਂਦਾ, ਫਿਰ ਟੈਕਸ ਲੱਗਣਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨਾ ਚਿਰ ਕਲਚਰ ਹੀ ਰਹੂਗਾ ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਤੇ ਟੈਕਸ ਲਾਉਣਾ ਚਾਹੀਦਾ। ਜੇ ਟੈਕਸ ਲੱਗਦਾ ਇੱਕ ਬੰਦੇ ਦੀ ਜੇ ਫਰਮਾਇਸ਼ ਦੇ ਉੱਤੇ ਜਾਂ ਇੱਕ ਬੰਦੇ ਨੇ ਉਹ ਕੀਤੀ ਆ, ਫਰਮਾਇਸ਼ ਕੀਤੀ ਆ ਸਰਕਾਰ ਨੂੰ ਵੀ ਭਾਈ ਅਸੀਂ ਟੈਕਸ ਲਾਉਣਾ ਚਾਹੀਦਾ, ਭਾਵੇਂ ਉਹ ਇੱਕ ਬਹੁਤ ਉੱਘਾ ਅਰਥ ਸ਼ਾਸਤਰੀ ਹੈ ਵਿਵੇਕ ਦੇਵ ਰਾਏ, ਪੱਛਮੀ ਬੰਗਾਲ ਤੋਂ ਸੰਬੰਧ ਰੱਖਦੇ ਆ, ਕਈ ਯੂਨੀਵਰਸਿਟੀਆਂ ਦੇ ਵਿੱਚ ਉਹ ਆਰਥਿਕ ਤੌਰ ਦੇ ਉੱਤੇ ਪੜ੍ਹਾਉਂਦੇ ਆ, ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਖੇਤੀ ਦੇ ਉੱਤੇ ਜਿਹੜਾ ਟੈਕਸ ਆ ਉਹ ਕਾਰਗਰ ਸਿੱਧ ਹੋਊਗਾ। ਉਹ ਸਰਕਾਰਾਂ ਲਈ ਵੀ ਮਾੜਾ ਹੋਊਗਾ, ਜਿਹੜੀ ਵੀ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ ਕਰੂ ਉਹਦੇ ਲਈ ਵੀ ਮਾੜਾ ਹੋਊਗਾ, ਤੇ ਖਾਸ ਕਰਕੇ ਜ਼ਿਮੀਂਦਾਰ ਤੋਂ ਟੈਕਸ ਨਹੀਂ ਭੁਗਤਿਆ ਜਾ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹਦੇ ਲਈ ਟੈਕਸ ਆ ਇੱਕ ਬਹੁਤ ਔਖਾ ਦੇਣਾ, ਕਿਉਂਕਿ ਜਦੋਂ ਤੁਹਾਡੀ ਇਨਕਮ ਦਾ ਪਤਾ ਹੀ ਨਹੀਂ ਤੁਹਾਨੂੰ। ਇੱਕ ਸਾਲ ਇਨਕਮ ਮੰਨ ਲਈਏ ਕਣਕ ਦਾ ਝਾੜ ਹੋ ਗਿਆ ਤੇ ਤੁਹਾਡੀ ਇਨਕਮ 4 ਲੱਖ ਹੋ ਗਈ, ਦੂਜੇ ਸਾਲ ਇੱਕ ਗੜੇ ਪੈ ਗਏ ਤੇ ਉਹ 1 ਲੱਖ ਵੀ ਨਹੀਂ ਰਹੀ, ਤਾਂ ਤੁਸੀਂ ਕਿੱਥੋਂ ਕਿਹੜੇ ਪੈਮਾਨੇ ਨਾਲ ਟੈਕਸ ਦੇ ਦਿਓਗੇ? ਭਾਵੇਂ ਉਹਨਾਂ ਨੇ ਇਹ ਰੱਖੀ ਆ ਵੀ ਮਿਨੀਮਮ 5 ਸਾਲਾਂ ਦਾ ਇੱਕ ਦੇਖਿਓ ਵੀ 5 ਸਾਲਾਂ ਦੀ ਇਨਕਮ ਦੇ ਹਿਸਾਬ ਨਾਲ ਦੇਖੋ ਵੀ ਜ਼ਿਮੀਂਦਾਰ ਦੀ ਜੇ ਐਵਰੇਜ 5 ਸਾਲਾਂ ਦੀ ਇਨਕਮ 2-2.5 ਲੱਖ ਹੈ ਤਾਂ ਉਦੋਂ ਬਾਅਦ ਦੀ ਆਮਦਨ ਦੇ ਉੱਤੇ ਟੈਕਸ ਲਾ ਦਿਓ। ਪਰ ਇਹ ਪਹਿਲਾਂ ਵੀ 1-2 ਵਾਰੀ ਕੋਸ਼ਿਸ਼ਾਂ ਹੋ ਚੁੱਕੀਆਂ ਜੀ ਖੇਤੀਬਾੜੀ ਤੇ ਟੈਕਸ ਲਾਉਣ ਦੀ, ਆਮਦਨ ਟੈਕਸ ਲਾਉਣ ਦੀ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੇ ਇੱਕ ਸਿਫਾਰਿਸ਼ ਹੀ ਰਹਿ ਜੂਗੀ, ਕੀਤੀ ਹੋਈ ਸੁਝਾਅ ਹੀ ਰਹਿ ਜੂਗਾ, ਇਹ ਲਾਗੂ ਨਹੀਂ ਹੋ ਸਕਦਾ ਏਡੀ ਛੇਤੀ
ਜੀ। ਤੇ ਨਾਲ ਹੀ ਸ਼ਹਿਰੀ ਤੇ ਦੇਹਾਤੀ ਜਿਹੜੇ ਕਰਦਾਤਾਵਾਂ ਦੀ ਵੀ ਉਹਨਾਂ ਨੇ ਇੱਕੋ ਜਿਹੜੀ ਹੱਦ ਹੈ ਉਹ ਫਿਕਸ ਕਰਨ ਦਾ ਹੀ ਗੱਲ ਹੋ ਰਹੀ ਹੈ।
ਦੇਖੋ ਗੱਲ ਤਾਂ ਹੋਣੀ ਤਾਂ ਇਕੁਲ ਚਾਹੀਦਾ ਸਾਰਾ ਕੁਛ ਵੀ ਇਕੁਲ ਹਰੇਕ ਨਾਗਰਿਕ ਲਈ ਸੇਮ ਹੀ ਜਿਹੜੇ ਹੋਣੇ ਚਾਹੀਦੇ ਆ ਮਾਪਦੰਡ। ਪਰ ਦੂਜੇ ਪਾਸੇ ਇਹ ਆ ਵੀ ਜਿਹੜਾ ਜ਼ਿਮੀਂਦਾਰ ਆ ਜਿਹੜਾ ਖੇਤੀ ਕਰਨੀ ਆ ਉਹ ਐਡਾ ਸੌਖਾ ਕੰਮ ਨਹੀਂ ਹੈ। ਜੇ ਹੁਣ ਤੁਹਾਡੀ ਈਜ਼ੀ ਮਨੀ ਆਉਂਦੀ ਆ ਕਿਸੇ ਪਾਸਿਓਂ, ਤੁਸੀਂ ਕਮਾਉਂਦੇ ਹੋ ਤੇ ਉਹਦੇ ਤੇ ਟੈਕਸ ਲੱਗਦਾ ਤਾਂ ਗੱਲ ਵੱਖਰੀ ਆ। ਇੱਕ ਕਿਸੇ ਵੀ ਅਸੀਂ ਤਾਂ ਚਲੋ ਖੇਤੀ ਕੀਤੀ ਆ, ਅਸੀਂ ਤਾਂ ਕਰਦੇ ਹਾਂ, ਪਰ ਮੈਂ ਗਰੰਟੀ ਕਰਦਾ ਵੀ ਕਿਸੇ ਵੀ ਇੱਕ ਉਸ ਬੰਦੇ ਨੂੰ, ਸ਼ਹਿਰੀ ਬੰਦੇ ਨੂੰ, 1 ਮਹੀਨਾ ਖੇਤੀ ਦੇ ਵਿੱਚ ਜ਼ਿਮੀਂਦਾਰ ਦੇ ਨਾਲ ਰਹਿ ਕੇ ਦੇਖ ਲੈਣ ਦਿਓ, ਤੇ ਜੇ ਉਹ ਨਾ ਕਹਿ ਦੇ ਵੀ ਮੈਂ ਤਾਂ ਟੈਕਸ ਦੇਣਾ ਹੀ ਪਸੰਦ ਕਰੂੰਗਾ ਤਾਂ ਮੈਨੂੰ ਕਹਿ ਦਿਓ। ਉਹ ਇਹ ਕੰਮ ਦਾ ਹਿਸਾਬ ਵੀ ਦੇਖਣਾ ਪੈਂਦਾ ਵੀ ਕੰਮ ਕਿਹੋ ਜਿਹਾ ਤੇ ਕਿਹੋ ਜਿਹੇ ਕੰਮ। ਹੁਣ ਅਸੀਂ ਆਸਟ੍ਰੇਲੀਆ ਦੇ ਵਿੱਚ ਭਾਵੇਂ ਇਕੁਅਲ ਨੀਤੀ ਚੱਲਦੇ ਹਾਂ, ਲੇਬਰ ਕੰਮ ਕਰਨ ਵਾਲਾ ਲੇਬਰ ਵਾਲਾ ਵੀ ਟੈਕਸ ਭਰਦਾ, ਪਰ ਇੱਥੋਂ ਦੀ ਜਿਹੜੀ ਉਹ ਮੁੱਲ ਹੈਗੀ ਹਰੇਕ ਚੀਜ਼ ਦਾ ਮੁੱਲ ਆ, ਤਾਂ ਕਰਕੇ ਅਸੀਂ ਉਹਨਾਂ ਨਾਲ ਭੁਗਤ ਪਾਉਣੇ ਆ। ਜੇ ਹੁਣ ਇੰਡੀਆ ਚ ਕਹੀਏ ਵੀ 200 ਰੁਪਈਆ ਦਿਹਾੜੀ ਲੈਣ ਵਾਲਾ ਬੰਦਾ 13% ਟੈਕਸ ਭਰੇ ਉੱਥੇ 26 ਰੁਪਈਏ, ਤਾਂ ਉਹ ਕਿੱਥੋਂ ਭਰ ਦੂਗਾ? ਉਹੀ 26 ਰੁਪਈਆ ਨੇ ਤਾਂ ਉਹਨੇ ਆਪਦਾ ਰੋਟੀ ਪਾਣੀ ਲੈ ਕੇ ਜਾਣਾ ਹੁੰਦਾ, ਲੂਣ ਮਿਰਚ ਲੈ ਕੇ ਜਾਣਾ ਹੁੰਦਾ। ਸੋ ਇਹ ਦੇਸ਼ ਦਰ ਦੇਸ਼ ਹੁੰਦਾ, ਹਰੇਕ ਗੱਲ ਨੂੰ ਇੱਕ ਦੂਜੇ ਮੁਲਕਾਂ ਤੋਂ ਤੁਸੀਂ ਫੋਲੋ ਨਹੀਂ ਕਰ ਸਕਦੇ। ਹਾਂ, GST ਨੂੰ ਤੁਸੀਂ ਆਸਟ੍ਰੇਲੀਆ ਵਰਗੇ ਮੁਲਕ ਤੋਂ ਗ੍ਰਹਿਣ ਕੀਤਾ ਭਾਰਤ ਨੇ, ਤੇ ਚਲੋ ਉਹਦੇ ਨਾਲ ਨਤੀਜੇ 2-3 ਸਾਲਾਂ ਚ ਚੰਗੇ ਆਉਣ ਦੀ ਆਸ ਆ, ਕਈ ਚੀਜ਼ਾਂ ਦਾ ਦੇ ਵਿੱਚ ਬੈਨੀਫਿਟ ਹੋਊਗਾ ਭਾਰਤ ਨੂੰ GST ਆਉਣ ਨਾਲ। ਪਰ ਜੇ ਹੁਣ ਕਹੀਏ ਵੀ ਟੈਕਸ ਨੀਤੀਆਂ ਵੀ ਆਸਟ੍ਰੇਲੀਆ ਵਾਂਗੂ ਕਰ ਲੈਣ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਟੈਕਸ ਨੀਤੀ ਕਾਮਯਾਬ ਹੋਊਗੀ
ਜੀ। ਤੇ ਬਰਾੜ ਸਾਹਿਬ, ਇੱਕ ਖਬਰ ਜਿਹੜੀ ਅੱਗੇ ਮੇਨ ਸੁਰਖੀ ਦਿਸ ਰਹੀ ਹੈ ਕਿ ਸੁਪਰੀਮ ਕੋਰਟ ਨੇ ਤਲਬ ਕੀਤੀਆਂ 199 ਮਾਮਲਿਆਂ ਦੀਆਂ ਫਾਈਲਾਂ। ਇਹ ਮਾਮਲਾ ਜਿਹੜਾ 84 ਦੇ ਸਿੱਖ ਵਿਰੋਧੀ ਦੰਗੇ ਹੋਏ ਸੀ ਉਹਦੇ ਰਿਗਾਰਡਿੰਗ ਨੇ ਜੀ। ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 1984 ਦੇ ਸਿੱਖ ਦੰਗਿਆਂ ਦੇ 119 ਮਾਮਲਿਆਂ ਦੀ ਫਾਈਲ ਤੇ ਰਿਕਾਰਡ ਦੀ ਫੋਟੋ ਕਾਪੀ ਸੀਲਬੰਦ ਲਿਫਾਫੇ ਚ ਦਾਖਲ ਕਰਨ ਲਈ ਕਿਹਾ ਹੈ ਜੀ। ਤੇ ਅਦਾਲਤ ਇਸ ਮਾਮਲੇ ਚ 2 ਅਗਸਤ ਨੂੰ ਦੁਬਾਰਾ ਸੁਣਵਾਈ ਕਰੇਗੀ, ਇਹ ਖਬਰ ਆ ਰਹੀ ਹੈ।
ਦੇਖੋ ਖਬਰ ਦੇਖਣ ਚ ਵਧੀਆ ਲੱਗਦੀ ਹੈ ਵੀ ਚਲੋ ਸੁਪਰੀਮ ਕੋਰਟ ਨੇ ਕੋਈ ਤਲਬ ਕੀਤੀਆਂ ਫਾਈਲਾਂ, ਐਕਸ਼ਨ ਲਿਆ, ਪਰ ਜੋ ਪੂਰੀ ਖਬਰ ਨੂੰ ਧਿਆਨ ਨਾਲ ਦੇਖਦੇ ਹਾਂ ਤੇ ਗੱਲ ਇਹ ਹੈ ਵੀ ਸੁਪਰੀਮ ਕੋਰਟ ਕੋਲੇ ਕੇਸ ਲੱਗਿਆ ਹੋਇਆ ਸੀ ਤੇ ਉਹ ਆਪਦੇ ਟਾਈਮ ਦੇ ਵਿੱਚ ਉਹਨਾਂ ਨੂੰ ਦੇਖ ਹੀ ਨਹੀਂ ਪਾਈ ਫਾਈਲਾਂ ਨੂੰ। ਉਹਦੇ ਲਈ ਇਹ ਜਿਹੜਾ ਕੇਸ ਆ ਉਹ ਇੱਕ ਗੱਡੇ ਮੁਰਦੇ ਉਖੇੜਨ ਦੇ ਬਰਾਬਰ ਆ, ਉਹਦੇ ਚ ਉਹਨੂੰ ਲੱਗਦਾ ਵੀ ਕੁਛ ਕੱਢਣ ਪਾਉਣ ਨੂੰ ਹੈ ਨਹੀਂ ਤੇ ਇਸ ਕਰਕੇ ਉਹਨੇ ਹੋਰ ਕੰਮਾਂ ਨੂੰ ਤਰਜੀਹ ਦਿੱਤੀ ਤੇ ਇਸ ਮਾਮਲੇ ਨੂੰ ਫਰੋਲਿਆ ਹੀ ਨਹੀਂ। ਪਰ ਪ੍ਰੈਸ਼ਰ ਤੋਂ ਡਰਦਿਆਂ, ਸਿਆਸੀ ਹਾਲਾਤਾਂ ਤੋਂ ਡਰਦਿਆਂ, ਲੋਕਾਂ ਦੀ ਨਾਰਾਜ਼ਗੀ ਤੋਂ ਡਰਦਿਆਂ ਉਹਨੇ ਅਖੀਰ ਇਹ ਬਿਆਨ ਦਿੱਤਾ ਵੀ ਜਿਹੜੀ ਸਾਨੂੰ ਕਾਗਜ਼ ਆ ਜਿਹੜੇ ਸੀਲਬੰਦ ਲਿਫਾਫੇ ਚ ਪਾ ਕੇ ਦੇ ਦਿਓ, ਅਸੀਂ ਫੇਰ ਇਹਨੂੰ ਪੜਤਾਲਾਂਗੇ ਜਦੋਂ ਗਾਂਹ ਟਾਈਮ ਲੱਗਿਆ। ਸੋ ਪਹਿਲੀ ਗੱਲ ਤਾਂ ਇਹ ਦੁੱਖ ਦੀ ਗੱਲ ਇਹ ਆ ਵੀ 30-35 ਸਾਲ ਬੀਤਣ ਤੋਂ ਬਾਅਦ ਵੀ ਸੁਪਰੀਮ ਕੋਰਟਾਂ ਨੂੰ ਇਹ ਜਿਹੜਾ 2 ਦਰਜੇ ਦਾ ਕੇਸ ਦਿਖਾਈ ਦੇ ਰਿਹਾ, ਪਹਿਲੇ ਦਰਜੇ ਦਾ ਕੇਸ ਹੀ ਨਹੀਂ ਦਿਖਾਈ ਦੇ ਰਿਹਾ। ਸੋ ਜੇ ਪਹਿਲੇ ਦਰਜੇ ਦਾ ਕੇਸ ਹੀ ਨਹੀਂ ਹੈ ਤਾਂ ਫਿਰ ਤੁਸੀਂ ਇਹਦਾ ਚੋਂ ਕੀ ਹੱਲ ਲੱਭਦੇ ਹੋ? ਜੇ ਸੋਚਦੀਆਂ ਨਹੀਂ ਸਰਕਾਰਾਂ ਜਾਂ ਸੁਪਰੀਮ ਕੋਰਟ ਇਸ ਨੂੰ ਕੇਸ ਹੀ ਨਹੀਂ ਮੰਨ ਰਹੀ ਤੇ ਉਹਨੂੰ ਐਂ ਕਹਿ ਰਹੀ ਹੈ ਵੀ ਗਾਂਹ ਜਦੋਂ ਟਾਈਮ ਮਿਲ ਗਿਆ ਉਦੋਂ ਦੇਖ ਲਾਂਗੇ, ਵੀ 34-35 ਸਾਲਾਂ ਤੋਂ ਟਾਈਮ ਹੀ ਨਹੀਂ ਮਿਲਿਆ ਹਜੇ ਤੱਕ ਫਾਈਲਾਂ ਦੇਖਣ ਦਾ, ਜਾਂ ਦੇਖੀਆਂ ਤਾਂ ਉਹਨਾਂ ਦੇ ਹੁਣ ਤੱਕ ਕੀ ਨਤੀਜੇ ਆਏ ਆ? ਸੋ ਸਪੈਸ਼ਲ ਗਠਨ ਵੀ ਹੋ ਚੁੱਕਿਆ ਇਸ ਦੇ ਉੱਤੇ, ਸਪੈਸ਼ਲ ਬੈਂਚ ਵੀ ਬੈਠ ਚੁੱਕਿਆ ਇਸ ਚੀਜ਼ ਦੇ ਉੱਤੇ, ਫਿਰ ਵੀ ਜਿਹੜੀ ਉਹ ਕਹੀ ਕੁਹਾੜੀ ਉੱਥੇ ਦੀ ਉੱਥੇ ਆ। ਸੋ ਦੁੱਖਦਾਇਕ ਖਬਰ ਆ, ਲੋਕਾਂ ਦੇ ਐਵੇਂ ਹੰਝੂ ਪੂੰਝਣ ਲਈ ਖਬਰ ਬਣਾਤੀ ਆ, ਸੁਰਖੀ ਬਣਾਤੀ ਆ ਸੁਪਰੀਮ ਕੋਰਟ ਨੇ ਵੀ ਤਲਬ ਕਰ ਲਿਆ, ਪਤਾ ਨੀ ਕੀ ਹੋਊਗਾ। ਵੀ ਤਲਬ ਤਾਂ ਕੀਤਾ ਵੀ ਉਹਨਾਂ ਤੋਂ ਉਹਨਾਂ ਨੂੰ ਦਿੱਤੇ ਨਿਰਧਾਰਿਤ ਸਮੇਂ ਤੇ ਉਹ ਫਾਈਲਾਂ ਦੇਖੀਆਂ ਨੀ ਗਈਆਂ, ਤੇ ਇਸ ਲਈ ਉਹ ਕਹਿੰਦੇ ਜੀ ਫਾਈਲਾਂ ਅਸੀਂ ਦੇਖ ਨੀ ਸਕੇ, ਕਿਉਂਕਿ ਇੱਕ ਰਿਕਾਰਡ ਦਾ ਟਾਈਮ ਹੁੰਦਾ ਵੀ ਇੰਨਾ ਇੰਨਾ ਰਿਕਾਰਡ ਆ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਰਹਿਣਾ ਚਾਹੀਦਾ ਸੀ, ਤੇ ਉਹ ਫਾਈਲਾਂ ਹੁਣ ਵਾਪਸ ਰਿਕਾਰਡ ਰੂਮ ਚ ਜਮ੍ਹਾਂ ਕਰਾਉਣੀਆਂ, ਤਾਂ ਉਹਨਾਂ ਨੇ ਹੁਣ ਸੁਪਰੀਮ ਕੋਰਟ ਨੇ ਇਹ ਕਹਿਤਾ ਵੀ ਇਹਦੀ ਇੱਕ ਫੋਟੋ ਕਾਪੀ ਸਾਨੂੰ ਦੇ ਦਿਓ, ਜਿੱਦੇ ਟਾਈਮ ਮਿਲਿਆ ਅਸੀਂ ਦੇਖ ਲਾਂਗੇ। ਸੋ ਹੁਣ ਇਹ ਜੇ ਇਹ ਜੱਜ ਸਾਫ਼ ਹੋ ਰਿਹਾ ਸਾਡੇ ਸੁਪਰੀਮ ਕੋਰਟ ਦੇ ਵਿੱਚ
ਜੀ। ਬਿਲਕੁਲ ਬਰਾੜ ਸਾਹਿਬ, ਤੇ ਇੱਕ ਖਬਰ ਹੋ ਰਹੀ ਕਿ ਸੀਬੀਆਈ ਦੇ ਸਾਬਕਾ ਮੁਖੀ ਖਿਲਾਫ ਵੀ FIR ਜਿਹੜੀ ਆ ਦਰਜ ਕੀਤੀ ਗਈ ਹੈ ਤੇ ਕੋਲਾ ਘੁਟਾਲੇ ਦੇ ਦੋਸ਼ੀਆਂ ਨਾਲ ਮਿਲੀ ਭੁਗਤ ਦੇ ਮਾਮਲੇ ਚ ਕੀਤੀ ਗਈ ਹੈ ਇਹ ਕਾਰਵਾਈ। ਇਸ ਖਬਰ ਬਾਰੇ ਕੀ ਕਹੋਗੇ?
ਦੇਖੋ ਜੀ, ਜੇ ਕਹਿੰਦੇ ਨੇ ਜਿਹੜੇ ਮੁਲਕ ਦੇ ਮੁਖੀ, ਜਿਹੜੇ ਮੁਲਕ ਦੇ ਜਿਹੜੇ ਜ਼ਿੰਮੇਵਾਰ ਲੋਕ ਹੀ ਘੁਟਾਲੇ ਕਰਨ ਲੱਗ ਜਾਣ, ਜਿਨ੍ਹਾਂ ਤੋਂ ਸਾਨੂੰ ਆਸਾਂ, ਸਾਡੇ ਕੋਲ ਇੱਕ ਡਰਾਵਾ ਸੀ ਸੀਬੀਆਈ ਦਾ, ਅਸੀਂ ਅਕਸਰ ਇਹ ਡਰਾਵਾ ਪੜ੍ਹਦੇ ਸੁਣਦੇ ਹਾਂ ਵੀ ਫਲਾਨੇ ਬੰਦੇ ਦੀ ਜਾਂਚ ਸੀਬੀਆਈ ਤੋਂ ਲਵਾ ਦਿਓ, ਫਲਾਨੀ ਚੀਜ਼ ਸੀਬੀਆਈ ਦੇ ਪੇਸ਼ ਕਰ ਦਿਓ, ਫਲਾਨੀ ਚੀਜ਼ ਸੀਬੀਆਈ ਤੋਂ ਚੈੱਕ ਕਰਵਾਓ। ਤਾਂ ਹੁਣ ਇਹੋ ਜਿਹਾ ਕੁਛ ਚੈੱਕ ਕਰਦੀ ਹੈ ਸੀਬੀਆਈ। ਦੇਖ ਲਓ 2012 ਤੋਂ 14 ਤੱਕ ਮੁਖੀ ਰਹੇ ਹੈ ਜੀ ਰਣਜੀਤ ਸਿੰਘ ਸਿਨਹਾ, ਤੇ ਉਹਨਾਂ ਨੇ ਇੱਕ ਪਾਸੇ ਇਸ ਮੁਖੀ ਹੁੰਦੇ ਆ ਕੇਸ ਦਰਜ ਕੀਤੇ ਆ, ਤੇ ਦੂਜੇ ਪਾਸੇ ਪਿਛਲਾ ਦਰਵਾਜ਼ਾ ਖੋਲਤਾ ਵੀ ਇੱਧਰ ਦੀ ਪੈਸੇ ਲਾ ਰੱਖ ਜੋ, ਢੇਰੀ ਕਰ ਜੋ, ਤੇ ਮੈਂ ਇਸ ਕੇਸ ਨੂੰ ਰਫਾ ਦਫਾ ਕਰ ਦੂੰਗਾ। ਤੇ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ, ਲੂਪ ਹੋਲ ਲੱਭੇ ਵੀ ਕਿਵੇਂ ਤੁਹਾਨੂੰ ਬਖਸ਼ਿਆ ਜਾ ਸਕਦਾ। ਸੋ ਇਹ ਚੀਜ਼ਾਂ ਨਾ ਕਾਫੀ ਦੁਖਦਾਈ ਆ ਜਿਹੜੀਆਂ ਵੀ ਇਹ ਸ਼ੋ ਕਰਦੀਆਂ ਵੀ ਭਾਈ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਤੇ ਅਸੀਂ ਕਹਿੰਦੇ ਹੁੰਦੇ ਬੋਲਦੇ ਰਾਖੇ, ਜਿਨ੍ਹਾਂ ਨੂੰ ਅਸੀਂ ਰਾਖੇ ਬਣਾ ਕੇ ਬਿਠਾਇਆ ਤੇ ਉਹ ਰਾਖੇ ਇਹੋ ਜਿਹਾ ਕੁਛ ਕਰੀ ਜਾਂਦੇ ਆ, ਤਾਂ ਤੁਸੀਂ ਕਿੱਥੋਂ ਉਹਦੇ ਚ ਉਸ ਮੁਲਕ ਦੇ ਵਿੱਚ ਭਾਲਦੇ ਹੋ ਵੀ ਕੁਛ ਚੰਗਾ ਹੋਜੂਗਾ। ਭਾਵੇਂ ਇਹ ਸਾਰੇ ਮੁਲਕਾਂ 'ਚ ਹੀ ਹੈ ਕਿਤੇ ਨਾ ਕਿਤੇ, ਜਿਹੜੀ ਮੈਨੂੰ ਥੋੜੀਆਂ ਜਿਹੀਆਂ ਚੀਜ਼ਾਂ ਆਸਟ੍ਰੇਲੀਆ ਦੀਆਂ ਉਂਟਾਈਆਂ ਦਾ ਵੀ ਪਤਾ ਲੱਗ ਰਿਹਾ ਸੀ ਵੀ ਵੱਡੇ ਪੱਧਰ ਤੇ ਇੱਥੇ ਵੀ ਕਈ ਚੀਜ਼ਾਂ ਦੇ ਸਮਝੌਤੇ ਹੁੰਦੇ ਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਾਂ ਰੈਫਰੈਂਸ। ਇੱਕ ਇੱਕ ਯੂਨੀਕ ਉਦਾਹਰਨ ਆਸਟ੍ਰੇਲੀਆ 'ਚ ਵੀ ਹੈਗੀ ਵੀ ਇੰਡੀਆ 'ਚ ਜੋਬ ਲੈਣ ਲਈ ਪੈਸੇ ਚੱਲਦੇ ਆ, ਆਸਟ੍ਰੇਲੀਆ 'ਚ ਰੈਫਰੈਂਸ ਚੱਲਦੀ ਆ, ਤੇ ਰੈਫਰੈਂਸ ਜੋ ਮਰਜ਼ੀ ਜਿਹੜਾ ਬੰਦਾ ਜਿਹੜਾ ਅੰਦਰ ਬੈਠਾ ਉਹ ਦੇ ਦਿੰਦਾ ਤੇ ਆਪਦੇ ਗਾਂ ਦੀ ਗਾਂ ਜੋਬ ਮਿਲੀ ਜਾਂਦੀ ਆ। ਸੋ ਇਹ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਰੇ ਕਿਤੇ ਘਰ ਕਰ ਰਹੀਆਂ ਤੇ ਕਰਦੀਆਂ ਜਾ ਰਹੀਆਂ। ਲੋਕਤੰਤਰ ਦੇ ਵਿੱਚ ਜੇ ਕਹੀਏ ਵੀ ਚੰਗਾ, ਲੋਕਤੰਤਰ ਬਹੁਤ ਚੰਗਾ, ਅਸੀਂ ਕਹਿੰਦੇ ਹਾਂ ਵੀ ਡਿਕਟੇਟਰਸ਼ਿਪ ਮਾੜੀ ਆ, ਪਰ ਲੋਕਤੰਤਰ ਦੇ ਵਿੱਚ ਇਹ ਮਾੜਾ ਵੀ ਹੈ ਵੀ ਲੋਕ ਮਿਸਯੂਜ਼ ਬਹੁਤ ਕੁਛ ਕਰਦੇ ਆ, ਫਿਰ ਨਿੱਕੀ ਜਿਹੀ ਕੋਈ ਮੋਰੀ ਲੱਭ ਕੇ ਫਿਰ ਉਹਦੇ ਵਿੱਚ ਦੀ ਉਹ ਆਪਦਾ ਜਿਹੜਾ ਇੱਕ ਆਪਦਾ ਸਮਰਾਜ ਸਥਾਪਿਤ ਕਰ ਲੈਂਦੇ ਆ। ਤੇ ਜੇ ਡਿਕਟੇਟਰਸ਼ਿਪ ਆ ਉੱਥੇ ਹਜੇ ਖਣੀ ਡਾਂਗ ਨਾਲ ਚਲਾ ਹੀ ਲੈਂਦਾ, ਇੱਕ ਬੰਦਾ ਆਪਦੀ ਮਰਜ਼ੀ ਨਾਲ ਚਲਾ ਹੀ ਲੈਂਦਾ ਤੇ ਜਿਹੋ ਜਿਹਾ ਚਾਹੁੰਦਾ ਉਹੋ ਜਿਹਾ ਹਾਲ ਕਰ ਲੈਂਦਾ
ਜੀ। ਤੇ ਬਰਾੜ ਸਾਹਿਬ, ਕਸ਼ਮੀਰ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੱਲ ਕਿਹਾ ਕਿ ਜੇ ਛੇਤੀ ਉਹ ਜਿਹੜੀ ਕਸ਼ਮੀਰ ਦੇ ਮਸਲੇ ਤੇ ਗੱਲਬਾਤ ਨਾ ਸ਼ੁਰੂ ਹੋ ਸਕੀ ਤਾਂ ਉਹ ਅਸਤੀਫਾ ਦੇ ਦੇਣਗੇ। ਸੋ ਕੀ ਲੱਗਦਾ ਹੈ ਕਸ਼ਮੀਰ ਦਾ ਮੁੱਦਾ ਕਦੋਂ ਤੱਕ ਇਹੋ ਜਿਹੀਆਂ ਗੱਲਾਂ ਬਾਤਾਂ ਦੇ ਨਾਲ ਕੁਛ ਸੁਲਝ ਸਕਦਾ ਹੈ ਜਾਂ ਨਹੀਂ?
ਦੇਖੋ, ਇਹ ਤਾਂ ਕੱਲ ਵੀ ਅਸੀਂ ਗੱਲ ਕੀਤੀ ਸੀ ਵੀ ਜਿਹੜੀ ਗੱਲਬਾਤ ਬਿਨਾਂ ਕੋਈ ਮੁੱਦਾ ਸੁਲਝ ਨਹੀਂ ਸਕਦਾ, ਤੇ ਵਾਜਪੇਈ ਦਾ ਜਿਹੜਾ ਫਾਰਮੂਲਾ ਲਾਗੂ ਕਰਨ ਲਈ ਕੱਲ ਰਿਕੁਐਸਟ ਕੀਤੀ ਸੀ ਮੁਫਤੀ ਮੁਹੰਮਦ ਸਈਦ ਦੀ ਬੇਟੀ ਨੇ, ਤੇ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਜੀ ਵੀ ਸਾਨੂੰ ਸਾਡੇ ਛੇਤੀ ਤੇ ਛੇਤੀ ਸਾਰੇ ਧਿਰਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਵੇ। ਪਰ ਕਸ਼ਮੀਰ ਦੇ ਮਾਮਲੇ ਵਿੱਚ ਗੱਲਾਂ ਹੋਰ ਆ ਜੀ, ਜਿਹੜੀ ਉਹ ਸਾਰੀਆਂ ਧਿਰਾਂ ਦੀ ਗੱਲ ਕਰਦੇ ਆ, ਸਾਰੀਆਂ ਧਿਰਾਂ ਕਦੇ ਵੀ ਬਹਿੰਦੀਆਂ ਨਹੀਂ। ਉਹ ਨਾ ਬੈਠਣ ਦਾ ਕਾਰਨ ਉਹਨਾਂ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਆ ਪਾਕਿਸਤਾਨ ਦਾ, ਜਾਂ ਬਹੁਤ ਸਾਰੀਆਂ ਉਹਨਾਂ ਜਥੇਬੰਦੀਆਂ ਦਾ ਪ੍ਰੈਸ਼ਰ ਆ ਜਿਹੜੀਆਂ ਜਥੇਬੰਦੀਆਂ ਨਹੀਂ ਚਾਹੁੰਦੀਆਂ ਵੀ ਕਸ਼ਮੀਰ ਦੇ ਮਾਮਲੇ 'ਚ ਗੱਲਬਾਤ ਹੋਵੇ, ਕਿਉਂਕਿ ਉਹ ਗੱਲਬਾਤ ਤਾਂ ਗੱਲਬਾਤ ਜਦੋਂ ਹੋਊਗੀ ਉਦੋਂ ਇਹ ਪੱਖ ਦੇਖਿਆ ਜਾਊਗਾ, ਦੋਨਾਂ ਮੁਲਕਾਂ ਦੇ ਪੱਖ ਦੇਖੇ ਜਾਣਗੇ। ਪਰ ਰੌਲਾ ਤਾਂ ਇਹ ਹੈ ਵੀ ਦੋਨੇ ਮੁਲਕ ਇਹ ਜਤਾਉਂਦੇ ਆ ਵੀ ਉਹ ਅਣਦ ਅਧਿਕਾਰ ਆ ਤੇ ਉਹਨਾਂ ਦਾ ਅਣ ਅਧਿਕਾਰ ਆ ਕਸ਼ਮੀਰ ਦੇ ਉੱਤੇ ਤੇ ਅਧਿਕਾਰ ਸਿਰਫ ਸਾਡਾ। ਸੋ ਪਾਕਿਸਤਾਨ ਜੇ ਕਿਤੇ ਵੀ ਸਮਝੌਤਾ ਕਰੂਗਾ ਭਾਰਤ ਨਾਲ ਕਸ਼ਮੀਰ ਦੇ ਮਾਮਲੇ 'ਚ, ਤਾਂ ਸਿਰਫ ਇੱਕੋ ਗੱਲ ਤੇ ਕਰੂਗਾ ਵੀ ਜਾਂ ਤਾਂ ਉਹਨੂੰ ਦੇ ਦਿਓ ਤੇ ਜਾਂ ਉਹਨੂੰ ਇੱਕ ਆਜ਼ਾਦ ਮੁਲਕ ਡਿਕਲੇਅਰ ਕਰ ਦਿਓ। ਬਸ ਦੋ ਹੀ ਸ਼ਰਤਾਂ ਪਾਕਿਸਤਾਨ ਦੀਆਂ, ਤੇ ਭਾਰਤ ਦੀ ਇਹ ਸ਼ਰਤ ਭਾਰਤ ਮਨਜ਼ੂਰ ਨਹੀਂ ਕਰਦਾ। ਸੋ ਜਿਵੇਂ ਪਿਛਲੇ ਇੰਨੇ ਸਾਲਾਂ 'ਚ ਇਹਦਾ ਫੈਸਲਾ ਨਹੀਂ ਹੋ ਸਕਿਆ, ਗਾਂ ਵੀ ਨਹੀਂ ਹੁੰਦਾ। ਜਿਹੜੀ ਇਹ ਇੱਕ ਸਿਆਸਤ ਦਾ ਇੱਕ ਬਿਆਨ ਆ, ਸਿਆਸੀ ਬਿਆਨ ਆ ਜਿਹਦੇ ਤਹਿਤ ਦਿਖਾਇਆ ਗਿਆ ਵੀ ਮੈਂ ਕਸ਼ਮੀਰ ਲਈ ਚਿੰਤਤ ਹਾਂ, ਤੇ ਇਹ ਜਿਹੜੀ ਮਹਿਬੂਬਾ ਮੁਫਤੀ ਨੇ ਇਹ ਗੱਲ ਕਹੀ ਹੈ ਵੀ ਮੈਨੂੰ ਬਹੁਤ ਚਿੰਤਾ, ਮੈਂ ਨਹੀਂ ਤਾਂ ਅਸਤੀਫਾ ਦੇ ਦੂੰਗੀ। ਤੇ ਪਰ ਕੋਈ ਅਸਤੀਫੇ ਦੇ ਦੇਣਗੇ ਤਾਂ ਅਸਤੀਫੇ ਦੇ ਕੇ ਜਾਂ ਤਾਂ ਇਹ ਕਸ਼ਮੀਰ ਮੁੱਦਾ ਕੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਘਰੇ ਬਹਿ ਜੇ, ਪਰ ਫਿਰ ਇਲੈਕਸ਼ਨ ਲੜਨੇ ਆ ਜੇ, ਫਿਰ ਲੋਕਾਂ ਦੀ ਸਹਿਮਤੀ ਲੈਣੀ ਆ, ਬਾਰ ਬਾਰ ਉਸੇ ਥਾਂ ਤੇ ਆਉਣਾ, ਤਾਂ ਫਿਰ ਇਹ ਅਸਤੀਫਿਆਂ ਦਾ ਫਾਇਦਾ ਦੱਸੋ ਕੀ ਆ? ਹੁਣ ਜੇ ਤੁਹਾਡੇ ਹੱਥ 'ਚ ਪਾਵਰ ਆਈ ਆ ਤਾਂ ਉਸ ਪਾਵਰ ਦੀ ਵਰਤੋਂ ਕਰਕੇ ਆਪਦਾ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ, ਨਾ ਕਿ ਅਸਤੀਫਿਆਂ ਦੀ ਧਮਕੀ ਦੇ ਕੇ।
ਹੈਲੋ
ਜੀ ਜੀ ਜੀ
ਜੀ ਜੀ ਵਰਾਜ ਸਾਹਿਬ, ਤੇ ਵਰਾਜ ਸਾਹਿਬ ਅੱਜ ਕੱਲ ਜਿਸ ਤਰ੍ਹਾਂ ਉਹੀ ਅਪ੍ਰੈਲ ਦਾ ਮਹੀਨਾ ਤੇ ਪ੍ਰੀਖਿਆਵਾਂ ਵੀ ਹੈ ਤੇ ਉਸ ਤੋਂ ਬਾਅਦ ਨਤੀਜੇ ਵੀ ਆਉਣ ਵਾਲੇ ਨੇ ਤੇ ਇੱਕ ਜਿਹੜੀ ਖਬਰ ਹੈ ਕਿ 12ਵੀਂ ਦੇ ਵਿੱਚ ਹੁਣ ਨਹੀਂ ਮਿਲਣਗੇ ਮਾਡਰੇਸ਼ਨ ਅੰਕ। ਇਹ ਮਾਡਰੇਸ਼ਨ ਅੰਕ ਕੀ ਹੈਗੇ ਆ ਤੇ ਇਹਨਾਂ ਬਾਰੇ ਵੀ ਤੁਸੀਂ ਜ਼ਰੂਰ ਦੱਸੋ ਤੇ ਕਿਉਂ ਦਿੱਤੇ ਜਾਂਦੇ ਆ।
ਇਹਨੇ ਨਾ ਜਿਹੜੀ ਟੈਕਨੀਕਲ ਲੈਂਗੁਏਜ ਤਾਂ ਮੈਨੂੰ ਇਹਦੇ ਹਜੇ ਜ਼ਿਆਦਾ ਨਹੀਂ ਪਤਾ, ਪਰ ਮੈਨੂੰ ਇੰਨਾ ਕੁ ਪਤਾ ਵੀ ਜਿਹੜੀ ਪ੍ਰੀਖਿਆਵਾਂ ਦੇ ਵਿੱਚ ਰੋਜ਼ ਨਵੇਂ ਨਵੇਂ ਤਰੀਕੇ ਅਪਣਾਏ ਜਾਂਦੇ ਸੀ ਤੇ ਮੈਂ ਤਾਂ ਉਸ ਨੂੰ ਵੀ ਕਿਤੇ ਨਾ ਕਿਤੇ ਘਪਲੇ ਦਾ ਕਾਰਨ ਮੰਗਦਾ ਸੀ। ਹੁਣ 1 ਤੋਂ ਲੈ ਕੇ 5 ਜੇ ਗ੍ਰੇਸ ਅੰਕ ਦਿੱਤੇ ਜਾਂਦੇ ਸੀ ਤਾਂ ਉਹ ਗ੍ਰੇਸ ਅੰਕ ਕੌਣ ਦਿੰਦਾ ਸੀਗਾ? ਪਹਿਲਾਂ ਤਾਂ ਇਹ ਦੇਖਿਆ ਜਾਂਦਾ ਵੀ ਗ੍ਰੇਸ ਅੰਕ ਕਾਹਦੇ ਦਿੱਤੇ ਜਾਂਦੇ ਆ, ਉਹ ਸੀ ਤੁਹਾਡੀ ਇਮਾਨਦਾਰੀ ਤੇ ਡਿਪੈਂਡ ਕਰਦੇ, ਟੀਚਰ ਦੀ ਇਮਾਨਦਾਰੀ ਤੇ ਡਿਪੈਂਡ ਕਰਦੇ। ਹੁਣ ਮੰਨ ਲਓ ਇੱਕ ਸਵਾਲ ਆ, ਜਾਂ ਤਾਂ ਉਹ ਸਹੀ ਆ ਤੇ ਜਾਂ ਉਹ ਗਲਤ ਆ, ਠੀਕ ਆ ਜੀ, ਦੋ ਹੀ ਤਰੀਕੇ ਨਾ ਉਹਨੂੰ ਟੀਚਰ ਜਾਂਦਾ। ਜੇ ਉਹ 5 ਨੰਬਰਾਂ ਦਾ ਸਵਾਲ ਆ ਜਾਂਦਾ 5 ਨੰਬਰ ਦੇਊਗਾ, ਹੋ ਸਕਦਾ ਵੀ ਉਹਦੀ ਪਰਸੈਂਟੇਜ ਜਿੰਨੀ ਕੁ ਗਲਤ ਆ ਉਸ ਹਿਸਾਬ ਨਾਲ 3-4 ਨੰਬਰ ਵੀ ਅਸੀਂ ਦੇਖ ਦਿੰਦੇ ਆ ਵੀ 5 ਚੋਂ ਦੇ ਦਿੰਦੇ ਆ ਵੀ ਵਿਦਿਆਰਥੀ ਦੀ ਜਿਹੜੀ ਅਟੈਂਸ਼ਨ ਸਹੀ ਸੀ ਪਰ ਉਹਨੂੰ ਬਿਆਨ ਨਹੀਂ ਕਰ ਸਕਿਆ, ਉਹਨੂੰ ਵਿਦਿਆਰਥੀ ਨੂੰ ਸਵਾਲ ਦਾ ਜਵਾਬ ਪਤਾ ਪਰ ਉਹਨੂੰ ਪੂਰਨ ਰੂਪ ਚ ਉਹਨੂੰ ਐਕਸਪਲੇਨ ਨਹੀਂ ਕਰ ਸਕਿਆ, ਤਾਂ ਹੋ ਸਕਦਾ 5 ਵਾਲੇ ਚੋਂ 3 ਨੰਬਰ ਮਿਲ ਜਾਣ। ਤਾਂ ਏਦਾਂ ਨੰਬਰ ਦਾ ਸਿਸਟਮ ਦੇ ਵਿੱਚ ਜੇ ਕੱਲ ਨੂੰ ਉਹਦਾ ਰੀ ਆਡਿਟ ਵੀ ਹੁੰਦਾ ਤਾਂ ਉਹਦੇ ਵਿੱਚ ਵੀ ਗਾਂਹ ਸੋਚਣ ਵਾਲੇ ਬੰਦੇ ਨੂੰ ਇਹ ਗੱਲ ਤਾਂ ਪਤਾ ਲੱਗੂਗੀ ਨਾ ਵੀ ਇਹਨੂੰ 3 ਕਿਉਂ ਦਿੱਤੇ ਆ 5 ਚੋਂ ਜਾਂ 5 ਚੋਂ 5 ਕਿਉਂ ਦਿੱਤੇ ਆ। ਪਰ ਜਿਹੜੇ ਗ੍ਰੇਸ ਨੰਬਰ ਸੀਗੇ ਉਹਦੇ ਹੁੰਦੇ ਸੀ, ਉਹ ਟੀਚਰ ਤੇ ਡਿਪੈਂਡ ਕਰਦਾ ਸੀ ਵੀ ਟੀਚਰ ਆਪਦੀ ਮਰਜ਼ੀ ਨਾਲ ਕਿੰਨੇ ਨੰਬਰ ਕਾਹਦੇ ਦੇ ਦਿੰਦਾ, ਉਹ ਕਹਿੰਦੇ ਵੀ ਐਕਸਟਰਾ ਆਰਡਨਰੀ ਸਾਰੇ ਦੇ ਜਵਾਬ ਸੀ, ਲਿਖਾਈ ਸੋਹਣੀ ਸੀ ਜਾਂ ਜੋ ਵੀ ਤਰੀਕਾ ਹੋ ਸਕਦਾ ਉਹਦੇ ਵਿੱਚ, ਤਾਂ ਉਹ ਗ੍ਰੇਸ ਅੰਕ ਦੇ ਦਿੰਦੇ ਸੀ। ਪਰ ਉਹ ਗ੍ਰੇਸ ਅੰਕ ਸੀ ਜਿਹੜੇ ਨਾ ਉਹ ਕਿਤੇ ਨਾ ਕਿਤੇ ਮਿਸਯੂਜ਼ ਹੁੰਦੇ ਸੀ ਤੇ ਪੈਸੇ ਦੇ ਨਾਲ ਜਾਂ ਟੀਚਰਾਂ ਦੇ ਜੇ ਮਿਲੀ ਭੁਗਤ ਨਾਲ ਵੀ ਫਲਾਣੇ ਨਾਲ ਪੇਪਰ ਟੈਸਟ ਹੁੰਦੇ ਆ, 5 ਅੰਕ ਗ੍ਰੇਸ ਦੇ ਕੇ ਤੁਹਾਨੂੰ ਅੱਗੇ ਕਰ ਦਿੱਤਾ ਜਾਊਗਾ, ਤੇ ਮੈਨੂੰ ਲੱਗਦਾ ਉਹਨਾਂ ਦੇ ਉੱਤੇ ਹੀ ਸ਼ਿਕੰਜਾ ਕਸਿਆ। ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਇਹਦੀ ਜਿਹੜੀ ਤੈਅ ਤੇ ਜਾ ਕੇ ਤੇ ਫਿਰ ਉਹਦੀ ਆਪਾਂ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ
ਜੀ। ਤਿਵਰਾਜ ਸਾਹਿਬ, ਕਾਂਗਰਸ ਨੇ ਇੱਕ ਐਲਾਨ ਕੀਤਾ ਹੈ ਕਿ ਬਜਟ ਸੈਸ਼ਨ ਤੋਂ ਪਹਿਲਾਂ ਨਹੀਂ ਹੋਵੇਗਾ ਕੈਬਨਿਟ ਦਾ ਵਿਸਤਾਰ, ਤੇ ਇਹਦੇ ਵਿੱਚ ਨਾਲ ਹੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਨੌਜਵਾਨ ਚਿਹਰੇ ਆ ਉਹਨਾਂ ਨੂੰ ਜਿਹੜੀ ਤਵੱਜੋ ਦਿੱਤੀ ਜਾ ਸਕਦੀ ਹੈ। ਸੋ ਕੀ ਲੱਗਦਾ ਕੈਬਨਿਟ ਦੇ ਵਿਸਤਾਰ ਦੇ ਵਿੱਚ ਕੀ ਕੁਝ ਹੋ ਸਕਦਾ ਹੈ?
ਦੇਖੋ, ਵਿਸਤਾਰ ਤਾਂ ਇਹਨਾਂ ਨੂੰ ਕਰਨਾ ਪੈਣਾ, ਕਰ ਇੱਕ ਬਣਦਾ ਮਕਦਾਰ ਆ ਜਿਹੜਾ ਹੁੰਦਾ ਰੇਸ਼ੋ ਆ ਉਹ ਤਾਂ ਬਣਾਉਣਗੇ, ਪਰ ਅਸੀਂ ਚਾਹੁੰਦੇ ਹਾਂ ਵੀ ਐਡਾ ਵੱਡਾ ਵਿਸਤਾਰ ਨਾ ਕਰਨ ਜਿਵੇਂ ਪਿਛਲੇ ਵਾਰੀ ਹੋਏ ਸੀਗੇ, ਕਿੰਨੇ ਸੰਸਦੀ ਸਕੱਤਰ ਲਾਏ ਗਏ ਤੇ ਫਿਰ ਉਹਨਾਂ ਪਿੱਛੇ ਕੇਸ ਹੋਇਆ ਚਾਹੇ ਦਿੱਲੀ ਚ ਹੋਇਆ ਚਾਹੇ ਪੰਜਾਬ ਚ ਹੋਇਆ, ਫਿਰ ਉਹਨਾਂ ਨੂੰ ਵਾਪਸ ਕਰਨਾ ਪਿਆ ਉਹਨਾਂ ਨੂੰ। ਸੋ ਉਦੋਂ ਬਿਹਤਰ ਆ ਵੀ ਜਿਹੜਾ ਬਣਦਾ ਰੇਸ਼ੋ ਦੇ ਮੁਤਾਬਕ ਜਿੰਨਾ ਕੁ ਵਿਸਤਾਰ ਚਾਹੀਦਾ ਉਹ ਜ਼ਰੂਰ ਕਰਨ। ਤੇ ਦੂਜੀ ਜਿਹੜੀ ਨੌਜਵਾਨ ਚਿਹਰਿਆਂ ਦੀ ਗੱਲ ਕਰਦੇ ਆ ਮੁੱਖ ਮੰਤਰੀ, ਉਹ ਮੁੱਖ ਮੰਤਰੀ ਦੀ ਇੱਕ ਤੀਰ ਨਾਲ ਕਈ ਨਿਸ਼ਾਨੇ ਕਰਨਾ ਚਾਹੁੰਦੇ ਆ, ਉਹਨਾਂ ਚ ਹੁਣ ਕਲੀਅਰ ਹੀ ਆ ਵੀ ਜਦੋਂ ਤੁਸੀਂ ਨੌਜਵਾਨ ਚਿਹਰੇ ਲਿਆਓਗੇ ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਪ੍ਰੈਸ਼ਰ ਹੇਠ ਰਹਿਣਗੇ, ਤੁਹਾਡੀ ਵੱਧ ਸੁਣਨਗੇ ਨਿਸਬਤ ਜਿਹੜੇ ਪੁਰਾਣੇ ਹੰਡੇ ਵਰਤੇ ਲੋਕਾਂ ਨਾਲੋਂ। ਸੋ ਹੰਡੇ ਵਰਤੇ ਲੋਕ ਕਈ ਵਾਰੀ ਵਿੱਚ ਫਿਰ ਆਪਣੀ ਚਲਾਉਣ ਲੱਗ ਜਾਂਦੇ ਆ, ਆਪਦੀਆਂ ਲੱਤਾਂ ਉਡਾਉਣ ਲੱਗ ਜਾਂਦੇ ਆ। ਸੋ ਮੁੱਖ ਮੰਤਰੀ ਚਾਹੁੰਗੇ ਜੀ ਬਿਲਕੁਲ ਵੀ ਨਵੇਂ ਚਿਹਰੇ ਲਿਆਉਣ, ਜਿੱਥੇ ਇੱਕ ਪਾਸੇ ਤਾਂ ਲੋਕਾਂ ਦੀ ਵਾਹਵਾ ਹੀ ਖੱਟਣਗੇ ਵੀ ਅਸੀਂ ਨਵੇਂ ਚਿਹਰਿਆਂ ਨੂੰ ਟ੍ਰੇਨਡ ਕਰ ਰਹੇ ਹਾਂ ਜਾਂ ਯੰਗ ਜਨਰੇਸ਼ਨ ਨੂੰ ਜਿਹੜੀ ਕੰਮ ਕਰਦੀ ਆ ਅਸੀਂ ਉਹਨੂੰ ਅੱਗੇ ਲਿਆ ਰਹੇ ਹਾਂ, ਉਹਨਾਂ ਕੋਲੇ ਵੱਧ ਆਈਡੀਏ ਆ, ਵੱਧ ਜੋਸ਼ ਆ, ਵੱਧ ਐਨਰਜੀ ਆ ਉਹਨਾਂ ਕੋਲੇ। ਤੇ ਦੂਜੇ ਪਾਸੇ ਉਹ ਆਪਦਾ ਤੀਰ ਉਹ ਚਲਾ ਲੈਣਗੇ ਵੀ ਉਹਨਾਂ ਨੂੰ ਕੋਈ ਖੁੰਡ ਆ ਜਿਹੜਾ ਉਹ ਆਪਦੇ ਡਿੱਕੇ ਨਹੀਂ ਲਾਊਗਾ ਕਿਸੇ ਕਿਸਮ ਦੇ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਅਸੀਂ ਪੰਜਾਬ ਦੇ ਕਰਜ਼ੇ ਦੀ ਗੱਲ ਤੇ ਕਰਦੇ ਰਹੀਦਾ ਕਿ ਪੰਜਾਬ ਕਰਜ਼ੇ ਦੇ ਨਾਲ ਜੂਝ ਰਿਹਾ, ਪਰ ਇੱਕ ਜਿਹੜੀ ਅੱਜ ਹੋਰ ਖਬਰ ਦੇਖਣ ਨੂੰ ਮਿਲੀ ਹੈ ਕਿ ਤਨਖਾਹਾਂ ਦੇਣ ਲਈ ਪੰਜਾਬੀ ਯੂਨੀਵਰਸਿਟੀ ਨੂੰ ਵੀ ਜਿਹੜਾ ਕਰਜ਼ਾ ਲੈਣਾ ਪਵੇਗਾ। ਸੋ ਉਹਦੇ ਕੋਲ ਤਨਖਾਹਾਂ ਦੇਣ ਜੋਗੇ ਪੈਸੇ ਵੀ ਨਹੀਂ ਤੇ ਉਹਦੇ ਲਈ ਵੀ ਉਹ ਕੁਛ ਜਿਹੜਾ ਕਰਜ਼ਾ ਉਹ ਲੈ ਸਕਦਾ ਥੋੜੇ ਸਮੇਂ ਦੇ ਲਈ।
ਬਿਲਕੁਲ ਜੀ, ਮੈਂ ਦੇਖ ਰਿਹਾ ਸੀ ਇਹ ਖਬਰ ਪੜ੍ਹ ਕੇ, ਕਿਰਾਂ ਹੈਰਾਨੀ ਹੁੰਦੀ ਹੈ ਇਸ ਚੀਜ਼ ਦੀ ਤੇ ਵਿੱਤੀ ਸੰਕਟ ਚੋਂ ਕਹਿੰਦੇ ਝੂਝ ਰਹੀ ਆ, ਪਰ ਕਹਿੰਦੇ 28 ਕਰੋੜ ਰੁਪਈਆ ਜਿਹੜਾ ਕਰਜ਼ਾ ਲੈਣਾ ਪੈਣਾ ਉਹਨਾਂ ਨੂੰ, ਪਰ 2-3 ਮਹੀਨਿਆਂ ਚ ਮੋੜ ਦੇਣਗੇ ਜਿਉਂ, ਕਿਉਂਕਿ ਉਹਨਾਂ ਨੂੰ ਦੇਖਦਾ ਗਾ ਯੂਨੀਵਰਸਿਟੀ ਦੇ ਵਿੱਚ ਛੇਤੀ ਹੀ ਸ਼ੁਰੂ ਹੋ ਜਾਣੇ ਆ ਐਡਮਿਸ਼ਨ, ਤਾਂ ਆਫਿਸਾਂ ਦੇ ਜ਼ਰੀਏ ਜਾਂ ਹੋਰ ਜਿਹੜੀ ਇਨਕਮ ਦੇ ਸਾਧਨ ਆ ਉਹਨਾਂ ਦੇ ਮੋੜ ਦੇਣਗੇ। ਮੇਰਾ ਇੱਕ ਹੋਰ ਮੰਨਣਾ ਇੱਥੇ ਜੀ, ਦੇਖੋ ਜਿਹੜੀਆਂ ਸਰਕਾਰੀ ਯੂਨੀਵਰਸਿਟੀਜ਼ ਹੁੰਦੀਆਂ ਨਾ, ਜਾਂ ਤਾਂ ਹੁਣ ਜਿਵੇਂ ਲਵਲੀ ਯੂਨੀਵਰਸਿਟੀ ਬਣੀ ਆ, ਪਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿੱਦੇ ਉਹ ਬਣੀ ਆ ਤੇ ਜਦੋਂ ਹੋਣ ਚ ਆਈ ਆ ਤੇ ਇੱਕ ਮਜ਼ਾਕ ਦਾ ਪਾਤਰ ਬਣੀ ਸੀਗੀ, ਬਹੁਤ ਵੱਡਾ ਮਜ਼ਾਕ ਦਾ ਪਾਤਰ। ਜੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਸਾਰੇ ਜਿਹੜੇ ਖਾਸ ਕਰਕੇ ਉਸ ਏਰੀਏ ਨਾਲ ਸੰਬੰਧਿਤ ਆ ਤਾਂ ਜਾਣਦੇ ਹੋਣਗੇ, ਉਹ ਮਜ਼ਾਕ ਦਾ ਪਾਤਰ ਬਣਨ ਦੇ 2-3 ਕਾਰਨ ਹੋਏ ਸੀ। ਇੱਕ ਤਾਂ ਇਹ ਇਹ ਨਾਰਾ ਲਾਇਆ ਗਿਆ ਸੀ, ਇਹ ਗੱਲ ਕਹੀ ਗਈ ਸੀ ਵੀ ਹੁਣ ਹਲਵਾਈ ਪੜਾਇਆ ਕਰਨਗੇ ਸਾਡੇ ਜਵਾਕਾਂ ਨੂੰ, ਉੱਚ ਵਿਦਿਆ ਹੁਣ ਹਲਵਾਈ ਦੇਣਗੇ। ਇੱਕ ਤਾਂ ਸਾਡੀ ਜਿਹੜੀ ਮੈਂਟੈਲਿਟੀ ਆ ਉਹ ਇੰਨੀ ਕੁ ਸੌੜੀ ਸੋਚ ਰੱਖਦੀ ਆ, ਉਹਨਾਂ ਨੂੰ ਐਂ ਲੱਗਦਾ। ਮੈਂ ਇੱਥੇ ਦੱਸਦਿਆਂ ਪਹਿਲਾਂ ਸਾਰਿਆਂ ਨੂੰ ਜਿਹੜੇ ਨਹੀਂ ਜਾਣਦੇ ਵੀ ਲਵਲੀ ਇੱਕ ਮਿਸ਼ਠਾਨ ਭੰਡਾਰ ਹੁੰਦਾ ਸੀ, ਲਵਲੀ ਜਿਹੜੀ ਮਿਠਾਈਆਂ ਦੀ ਇੱਕ ਸਵੀਟ ਸ਼ਾਪ ਬਹੁਤ ਮਸ਼ਹੂਰ ਹੋਈ ਜਲੰਧਰ ਚ, ਉਦੋਂ ਬਾਅਦ ਉਹਨਾਂ ਨੇ ਬਹੁਤ ਵੱਡਾ ਆਪਦਾ ਬਿਜਨਸ ਹੌਲੀ ਹੌਲੀ ਕੀਤਾ, ਤੇ ਉਸ ਬਿਜਨਸ ਦੇ ਵਿੱਚ ਉਹਨਾਂ ਨੇ ਜਦੋਂ ਪੈਸਾ ਬਣਿਆ ਤਾਂ ਉਹ ਇਸ ਲਾਈਨ ਚ ਆ ਗਏ। ਹੁਣ ਜੇ ਤਾਂ ਇੱਕ ਇਹ ਚੀਜ਼ ਤੋਂ ਦੇਖਦੇ ਆ ਵੀ ਇੱਕ ਹਲਵਾਈ ਨੇ ਯੂਨੀਵਰਸਿਟੀ ਖੋਲ ਲਈ ਪੈਸੇ ਦੇ ਜ਼ੋਰ ਦੇ ਉੱਤੇ, ਤਾਂ ਤਾਂ ਉਹ ਉਦੋਂ ਬੜਾ ਮਜ਼ਾਕ ਕੀਤਾ, ਖਾਸ ਕਰਕੇ ਵੱਡੇ ਵੱਡੇ ਬੁੱਧੀਜੀਵੀ ਵੀ ਮੈਂ ਹੱਸਦੇ ਦੇਖੇ ਇਸ ਗੱਲ ਦੇ ਉੱਤੇ ਵੀ ਦੇਖ ਲਓ ਹੁਣ ਕੀ ਹੋਊਗਾ। ਉਹਨਾਂ ਨੂੰ ਲੱਗਦਾ ਸੀ ਵੀ ਇਹ ਤਾਂ ਕਰ ਹੀ ਨਹੀਂ ਸਕਦੇ, ਇਹ ਕਿਵੇਂ ਹੋਊਗਾ। ਤੇ ਪਰ ਦੂਜੇ ਪਾਸੇ ਇਹ ਹੈ ਵੀ ਜਦੋਂ ਇੱਕ ਕੋਈ ਵੀ ਇਨਸਾਨ ਜ਼ਿੰਦਗੀ ਚ ਅੱਗੇ ਵੱਧਦਾ, ਕਿਸੇ ਵੀ ਫੀਲਡ ਨੂੰ ਲੈ ਕੇ ਵੱਧਦਾ, ਉਹ ਗਾਹ ਆਪਦੇ ਬੱਚਿਆਂ ਨੂੰ ਉੱਚ ਵਿਦਿਆ ਵੀ ਪ੍ਰਾਪਤ ਕਰਾ ਲੈਂਦਾ, ਤੇ ਉਹਦੇ ਬੱਚੇ ਹੋ ਸਕਦਾ ਉਹਦੇ ਕਾਬਲ ਹੋ ਗਏ ਹੁਣ ਉਸ ਗੱਲਾਂ ਦੇ ਯੂਨੀਵਰਸਿਟੀ ਖੋਲਣ ਦੇ। ਤੁਸੀਂ ਉਸ ਐਂਗਲ ਤੋਂ ਵੀ ਦੇਖਿਆ ਜਾ ਸਕਦਾ, ਹੋ ਸਕਦਾ ਉਸ ਬੰਦੇ ਦੀ ਸੋਚ ਬਹੁਤ ਉੱਚੀ ਹੋਵੇ ਤੇ ਉਹ ਹਾਇਰ ਕਰਕੇ ਵੀ ਇਹ ਕੰਮ ਕਰਾ ਕਰ ਸਕਦਾ। ਤੇ ਪਰ ਉਹਨਾਂ ਨੇ ਕਰਕੇ ਦਿਖਾਤਾ, ਉਹਨਾਂ ਨੇ ਪਿਛਲੇ ਜਿਹੜੇ 10 ਸਾਲਾਂ ਦੇ ਵਿੱਚ ਇੱਕ ਆਪਣਾ ਮੁਕਾਮ ਬਣਾ ਲਿਆ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਾਂ ਦੇ ਉੱਤੇ। ਯੂਨੀਵਰਸਿਟੀ ਦੇ ਵਿੱਚ ਇਹੋ ਜਿਹੇ ਕੰਮ ਚੱਲ ਰਹੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਉਹ ਕਰ ਰਹੇ ਆ ਜਾਂ ਉਹਨਾਂ ਦੇ ਸਟੂਡੈਂਟ ਇਹ ਜਾਂ ਵਧੀਆ ਉਹਦੀ ਫੀਡਬੈਕ ਦੇ ਰਹੇ ਆ, ਉਹ ਦੂਜੀਆਂ ਸਰਕਾਰੀ ਯੂਨੀਵਰਸਿਟੀ ਦੀ ਨਹੀਂ ਆ ਰਹੀ। ਭਾਵੇਂ ਹੁਣ ਉਹਦੀ ਫੀਸ ਉਹ ਜੱਚ ਕੇ ਫੀਸ ਲੈਂਦੇ ਆ, ਪਰ ਉਹਦੇ ਵੱਡੇ ਬੱਚਿਆਂ ਨੂੰ ਦੇਖੋ। ਮੈਂ ਆਪਣੇ ਖੁਦ ਦੇ ਰਿਸ਼ਤੇ ਨਾਤਿਆਂ ਦੇ ਜੇ ਨਿਗਾਹ ਮਾਰਦਾ, ਬਹੁਤ ਸਾਰੇ ਬੱਚੇ ਉੱਥੇ ਪੜ੍ਹਦੇ ਆ, ਤੇ ਮੈਂ ਦੇਖਦਾ ਜਦੋਂ ਮੈਂ ਪਤਾ ਕਰਦਾ ਸਾਡੇ ਬੱਚੇ ਕਿੱਥੇ ਫਿਰਦੇ ਆ, ਉਹ ਅਮਰੀਕਾ ਫਿਰਦੇ ਆ, ਅੱਜ ਸਵਿਟਜ਼ਰਲੈਂਡ ਫਿਰਦੇ, ਮੈਂ ਉਹਨਾਂ ਨੂੰ ਕਹਿਣਾ ਵੀ ਕੀ ਚੱਕਰ ਹੈ। ਉਹ ਕਹਿੰਦੇ ਜੀ ਸਾਨੂੰ ਯੂਨੀਵਰਸਿਟੀ ਸਾਡੇ ਤਜਰਬਿਆਂ ਦੇ ਲਈ, ਸਾਨੂੰ ਬਹੁਤ ਸਾਰੀਆਂ ਤਜਰਬੇ ਹਾਸਲ ਕਰਨ ਲਈ ਜਿੱਥੋਂ ਦੀ ਜਿਹੜੀ ਲੋੜ ਆ ਉੱਥੋਂ ਤੱਕ ਭੇਜਦੀ ਆ, ਸਾਡੇ ਲਈ ਸਾਧਨ ਪੈਦਾ ਕਰਦੀ ਆ, ਸਾਨੂੰ ਆਪੇ ਵੀਜ਼ੇ ਲੈ ਕੇ ਦਿੰਦੀ ਆ, ਸਭ ਕੁਝ ਕਰਕੇ ਦਿੰਦੀ ਆ, ਭਾਵੇਂ ਅਸੀਂ ਖਰਚਾ ਜੇਬ ਚੋਂ ਕਰਦੇ ਆ, ਪਰ ਸਾਨੂੰ ਉਹ ਹਰ ਚੀਜ਼ ਦਿੱਤੀ ਜਾਂਦੀ ਆ ਜਿਹੜੀ ਇੱਕ ਪੜ੍ਹਾਈ ਲਈ ਹੋਣੀ ਚਾਹੀਦੀ ਆ, ਜਾਂ ਉਹਨੂੰ ਜਾਗਰੂਕ ਕਰਨ ਲਈ ਉੱਥੋਂ ਤੱਕ ਉਹਦੇ ਕਾਬਲ ਬਣਾਉਣ ਲਈ ਉਹਨੂੰ ਜਾਣਾ ਚਾਹੀਦਾ ਜਿਹਦੇ ਵਿੱਚ ਦੀ। ਸੋ ਇੱਥੇ ਮੈਂ ਕੋਈ ਪਰਸਨਲ ਤੌਰ ਤੇ ਅੱਜ ਤੱਕ ਮੈਂ ਗਿਆ ਵੀ ਨਹੀਂ ਲਵਲੀ ਯੂਨੀਵਰਸਿਟੀ ਦੇ ਵਿੱਚ, ਬਾਹਰ ਦੀ ਲੰਘਿਆ, ਪਰ ਮੈਂ ਜਿਹੜੀ ਫੀਡਬੈਕ ਦੇ ਆਧਾਰ ਤੇ ਗੱਲ ਕਰ ਰਿਹਾ ਜਾਂ ਆਪਣੇ ਨਿੱਜੀ ਰਿਸ਼ਤੇ ਨਾਤਿਆਂ ਦੇ ਬੱਚਿਆਂ ਦੀ ਫੀਡਬੈਕ ਦੇ ਆਧਾਰ ਤੇ ਕਹਿ ਰਿਹਾ। ਹੁਣ ਇਹ ਗੱਲ ਚੱਲੀ ਸੀ ਸਰਕਾਰੀ ਯੂਨੀਵਰਸਿਟੀਜ਼ ਆ ਜਿਹੜੀਆਂ, ਉਹਨਾਂ ਯੂਨੀਵਰਸਿਟੀ ਦੇ ਵਿੱਚ ਹੁਣ ਜੇ ਅੱਜ ਪੈਸੇ ਦੀ ਘਾਟ ਪਈ ਆ, ਦੂਜੇ ਪਾਸੇ ਜੇ ਤੁਸੀਂ ਜਾਣੇ ਹੋ ਯੂਨੀਵਰਸਿਟੀ ਦੇ ਵਿੱਚ, ਮੈਂ ਪਿਛਲੇ ਵਾਰੀ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਮੇਰੀ ਬੀਸੀ ਸਾਹਿਬ ਨਾਲ ਕਾਫੀ ਲੰਮੀ ਚੌੜੀ ਗੱਲਬਾਤ ਹੋਈ ਸੀ ਇਸ ਵਿਸ਼ੇ ਦੇ ਉੱਤੇ ਵੀ 2-3 ਹਜ਼ਾਰ ਬੰਦੇ ਨੂੰ ਵੀ ਤੁਸੀਂ ਸਫਾਈ ਕਰਨਾ ਨਹੀਂ ਸਿਖਾ ਸਕਦੇ ਤਾਂ ਤੁਸੀਂ ਕੀ ਕਰੋਗੇ। ਤਾਂ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਵੀ ਸੀ ਜਦੋਂ ਮੈਂ ਉਹਨਾਂ ਨੂੰ ਦਿਖਾਇਆ ਸੀ ਵੀ ਕਿਵੇਂ ਉਹਨਾਂ ਦੀ ਕੰਟੀਨ ਦੇ ਚਾਰ ਸਪਰੇ ਕਿੰਨਾ ਲੋਕਾਂ ਨੇ ਗੰਦ ਖਿਲਾਰ ਰੱਖਿਆ ਸੀ। ਹੁਣ ਜੇ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਇੰਨਾ ਵੀ ਨਹੀਂ ਸਿਖਾ ਸਕਦੇ 2-3 ਹਜ਼ਾਰ ਬੰਦੇ ਨੂੰ ਵੀ ਕਿਵੇਂ ਕੈਂਪਸ ਨੂੰ ਸਾਫ਼ ਰੱਖਣਾ ਹੈ, ਕੈਂਪਸ ਤੁਹਾਡਾ, ਫਿਰ ਉਹ ਕੈਂਪਸ ਦੀਆਂ ਜਿਹੜੀਆਂ ਬਿਲਡਿੰਗਾਂ ਦੀ ਤੁਸੀਂ ਹਾਲਤ ਦੇਖੋਗੇ, ਹੋਸਟਲਸ ਦੀ ਹਾਲਤ ਦੇਖੋਗੇ, ਉਹ ਸਰਕਾਰੀ ਪਹਿਲਾਂ ਤਾਂ ਬਣੀਆਂ ਇਹੋ ਜਿਹੀਆਂ ਹੁੰਦੀਆਂ, ਉਦੋਂ ਬਾਅਦ ਉਹਨਾਂ ਦਾ ਹਾਲਤ ਬੁਰੀ ਹੋਈ ਹੋਈ ਆ। ਕੋਈ ਖਾਸ ਬਿਲਡਿੰਗਾਂ ਨੂੰ ਛੱਡ ਕੇ ਨਾ, ਜਿਹੜੀਆਂ 1-2 ਨੂੰ ਨਵੀਆਂ ਨੂੰ, ਪੁਰਾਣੀਆਂ ਬਿਲਡਿੰਗਾਂ ਦੀ ਹਾਲਤ ਖਸਤਾ, ਤੇ ਉਹਦੇ ਕਾਰਨ ਕੀ ਆ ਵੀ ਜਾਂ ਤਾਂ ਉਹਨਾਂ ਕੋਲ ਫਾਈਨੈਂਸ਼ੀਅਲ ਉਨੇ ਨਹੀਂ ਆਉਂਦੇ ਸਰਕਾਰ ਬੰਨੀਓ, ਸਰਕਾਰ ਉਹ ਬਜਟ ਨਹੀਂ ਦਿੰਦੀ, ਜਾਂ ਸਰਕਾਰ ਫੀਸਾਂ ਲੈ ਜਾਂਦੀ ਆ ਉਲਟਾ ਉਹਨਾਂ ਨੂੰ ਬਜਟ ਨਹੀਂ ਦਿੰਦੀ। ਜੇ ਉਹ ਖੁਦ ਮੁਖਤਿਆਰ ਬਣਾ ਦਿੱਤੀਆਂ ਜਾਣ ਉਹ ਯੂਨੀਵਰਸਿਟੀਜ਼ ਨੂੰ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਇਹ ਨੌਬਤੀ ਨਹੀਂ ਆਉਂਦੀ। ਇਹ ਯੂਨੀਵਰਸਿਟੀਜ਼ ਨੂੰ ਚਾਹੀਦਾ, ਇਹਨਾਂ ਕੋਲ ਬਹੁਤ ਸਾਰੀ ਜ਼ਮੀਨਾਂ ਹੁੰਦੀਆਂ, ਬਹੁਤ ਸਾਰੇ ਸਾਧਨ ਹੁੰਦੇ ਆ, ਇੱਕ ਇਹੋ ਜਿਹਾ ਤਰੀਕਾ ਅਪਣਾਉਣਾ ਚਾਹੀਦਾ ਜਿਹਦੇ ਲਈ ਇੱਕ ਫਿਕਸ ਆਮਦਨ ਆਵੇ। ਅੱਜ ਰਿਲਾਇੰਸ ਕੰਪਨੀ ਨੂੰ ਲੋਕ ਇਹ ਕਹਿੰਦੇ ਆ ਵੀ ਰਿਲਾਇੰਸ ਕੰਪਨੀ ਆ ਜਿਹੜੀ ਬੜੀ ਉਹਦੇ ਚ ਜੇ ਤੁਸੀਂ ਪੈਸੇ ਲਾਉਣੇ ਆ ਤਾਂ ਉਹ ਆਪਦੇ ਨਾਂ ਮੁਤਾਬਕ ਵਿਸ਼ਵਾਸ ਪਾਤਰ ਆ, ਤੇ ਉਹ ਪੈਸੇ ਉਹਦੇ ਵਾਪਸ ਆ ਜਾਂਦੇ ਆ, ਉਹ ਅੱਜ ਤਾਈਂ ਪਿੱਛੇ ਨਹੀਂ ਮੁੜੀ। ਉਹਦਾ ਕਾਰਨ ਕੀ ਆ ਵੀ ਉਹਨਾਂ ਕੋਲ ਇੱਕ ਫਿਕਸ ਇਨਕਮ ਆ, ਜਿਹੜੀ ਉਹਨਾਂ ਨੇ ਫਾਈਬਰ ਦੀ ਕੇਬਲ ਦੁਨੀਆ ਭਰ ਦੇ ਵਿੱਚ ਵਿਛਾਈ, ਤੇ ਉਹਦੇ ਤੋਂ ਉਹਨਾਂ ਨੂੰ ਫਿਕਸ ਇਨਕਮ ਆ ਰਹੀ ਆ, ਤੇ ਉਹ ਕੰਪਨੀ ਕਦੇ ਵੀ ਨਹੀਂ ਡੋਲੂਗੀ। ਉਹਨਾਂ ਕੋਲ ਆਉਣ ਵਾਲੇ 100-200 ਸਾਲ ਦਾ ਰੈਂਟ ਹੀ ਇੰਨਾ ਆ ਰਿਹਾ ਵੀ ਉਹਨਾਂ ਨੂੰ ਜੇ ਕਿਸੇ ਵੀ ਚੀਜ਼ ਚੋਂ ਫੇਲ ਹੁੰਦੇ ਆ, ਰਿਸਕ ਲੈਂਦੇ ਆ, ਤਾਂ ਉਹ ਕਵਰ ਕਰ ਲੈਂਦੀ ਆ ਪਿੱਛੋਂ ਚੀਜ਼। ਇਵੇਂ ਯੂਨੀਵਰਸਿਟੀਜ਼ ਦੇ ਵਿੱਚ ਹੋਣਾ ਚਾਹੀਦਾ, ਭਾਵੇਂ ਉੱਥੇ ਬਹੁਤ ਸਾਰੀਆਂ ਸ਼ਾਪਸ ਵੀ ਖੁੱਲਦੀਆਂ, ਤਾਂ ਉਹਨਾਂ ਨੂੰ ਚਾਹੀਦਾ ਵੀ ਉਹਨੂੰ ਬਿਜ਼ਨਸ ਦਾ ਇੱਕ ਮਾਡਲ ਯੂਨੀਵਰਸਿਟੀ ਨੂੰ ਦਿੱਤਾ ਜਾਵੇ ਜਿਹਦੇ ਵਿੱਚ ਕੋਈ ਇਹੋ ਜਿਹੇ ਸਾਧਨ ਕੀਤੇ ਜਾਣ, ਹੋ ਸਕ ਬੱਚਿਆਂ ਦੀ ਐਜੂਕੇਸ਼ਨ ਤੋਂ ਵੀ ਪੈਸਾ ਜਨਰੇਟ ਕੀਤਾ ਜਾ ਸਕਦਾ। ਬੱਚਿਆਂ ਦੇ ਜੇ ਮੰਨ ਲਓ ਬੱਚਾ ਉੱਥੇ 6-7-8 ਘੰਟੇ ਆ ਕੇ 2 ਪੀਰੀਅਡ ਲਾ ਕੇ ਜਾਂਦਾ, ਤੇ ਜੇ ਉਹਦਾ ਇਹੋ ਜਿਹਾ ਸਾਧਨ ਬਣਾਇਆ ਜਾਵੇ ਵੀ ਬੱਚੇ ਨੂੰ ਭਾਈ ਉੱਥੇ ਇੱਕ ਜਿਹੜਾ ਸਾਈਡ ਦੇ ਉੱਤੇ ਕੰਮ ਦਿੱਤਾ ਜਾਊਗਾ ਜੇ ਉਹ ਕਰਨਾ ਚਾਹੂਗਾ, ਜੇ ਮੰਨ ਲਓ 2 ਪੀਰੀਅਡ 40-40 ਮਿੰਟ ਦੇ ਲਾਉਂਦਾ, ਤੇ ਜੇ ਉਹਨੂੰ 2 ਪੀਰੀਅਡ 40-40 ਮਿੰਟ ਦੇ ਉਹਨੂੰ ਕੰਮ ਦੇ ਦਿੱਤੇ ਜਾਣ ਵੀ ਬੱਚਾ ਕ੍ਰੀਏਸ਼ਨ ਕਰੂਗਾ, ਕੋਈ ਵੀ ਉੱਥੇ ਇੰਡਸਟਰੀ ਆ ਜਾਂ ਉਹ ਕਰੂਗਾ, ਤੇ ਉਹਦੇ ਪੈਸੇ ਆ ਜਿਹੜੇ ਉਹਦਾ ਜਿਹੜਾ ਪ੍ਰੋਫਿਟ ਆ ਉਹ ਅੱਧਾ ਯੂਨੀਵਰਸਿਟੀ ਨੂੰ ਜਾਊਗਾ, ਅੱਧਾ ਬੱਚੇ ਨੂੰ ਜਾਊਗਾ। ਤਾਂ ਮੈਂ ਗਰੰਟੀ ਕਰਦਾ ਨਾਲੇ ਤਾਂ ਬੱਚੇ ਸਕਿੱਲ ਹਾਸਲ ਕਰਨਗੇ ਤੇ ਨਾਲੇ ਉਹ ਆਪਦਾ ਖਰਚੇ ਕੱਢਣਗੇ, ਮਾਂ ਬਾਪ ਤੇ ਬੋਝ ਨਹੀਂ ਬਣਦੇ, ਨਾ ਯੂਨੀਵਰਸਿਟੀਆਂ ਨੂੰ ਆਹ ਦਿਨ ਦੇਖਣੇ ਪੈਣ। ਪਰ ਸਾਡੇ ਉਹ ਪਲਾਨਿੰਗਾਂ ਤਾਂ ਕਿਤੇ ਹੈ ਨਹੀਂ, ਸਾਡੇ ਜੇ ਜਵਾਕ ਆ ਉਹ ਵੀ ਯੂਨੀਵਰਸਿਟੀਆਂ ਚ ਐਸ਼ ਮਸਤੀ ਤੱਕ ਸੀਮਤ ਰਹਿ ਗਏ ਆ, ਤੇ ਜਿਹੜੇ ਟੀਚਰ ਆ ਉਹ ਆਪਦੇ ਉੱਥੋਂ ਤੱਕ ਸੀਮਤ ਰਹਿ ਗਏ। ਸਰਕਾਰਾਂ ਨੂੰ ਲੱਗਦਾ ਵੀ ਅਸੀਂ ਬਸ ਇੱਕ ਵਾਰੀ ਫੰਡ ਦੇਤਾ ਤੇ ਠੀਕ ਆ ਚੱਲੀ ਜਾਂਦਾ, ਬਸ ਵਾਧੂ ਆ ਇਸ ਕੰਮ ਚ, ਜਾਂ ਅਸੀਂ ਉਹਦਾ ਬੀਸੀ ਆ ਜਿਹੜੀ ਸਰਕਾਰ ਬਦਲ ਗਈ ਉਹ ਬੀਸੀ ਬਦਲ ਦਿਓ ਜੀ, ਉਹ ਸਾਡਾ ਲੱਗ ਗਿਆ ਹੁਣ ਅਕਾਲੀਆਂ ਦਾ ਸੀ, ਹੁਣ ਜੀ ਕਾਂਗਰਸ ਨੇ ਆਪਦਾ ਬੀਸੀ ਲਾਤਾ। ਇੱਥੇ ਕਿ ਤੱਕ ਸਿਮਟ ਕੇ ਰਹਿ ਗਈਆਂ ਗੱਲਾਂ
ਜੀ। ਬਿਲਕੁਲ ਬਰਾੜ ਸਾਹਿਬ, ਇਹਨਾਂ ਚੀਜ਼ਾਂ ਦੀ ਜ਼ਿੰਮੇਦਾਰੀ ਜਦੋਂ ਚਾਹੇ ਉਹ ਸਟੂਡੈਂਟਸ ਹੋਣ ਤੇ ਚਾਹੇ ਉਹ ਜਿਹੜੇ ਕਾਰਜਕਰਤਾ ਜਿਹੜੇ ਯੂਨੀਵਰਸਿਟੀਆਂ ਦੇ ਹੈਗੇ ਆ ਜਾਂ ਕੋਈ ਵੀ, ਉਹ ਆਪਣੇ ਮੋਢਿਆਂ ਤੇ ਨਹੀਂ ਰਹਿੰਦੇ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਨਿਕਲ ਸਕਦਾ। ਸੋ ਇੱਕ ਹੋਰ ਖਬਰ ਜਿਹੜੀ ਪੰਜਾਬ ਵੱਲੋਂ ਆ ਰਹੀ ਹੈ ਕਿ ਵਿੱਤੀ ਸੰਕਟ ਕਾਰਨ ਬਿਜਲੀ ਜਿਹੜੀ ਆ ਉਹ ਵੇਚਣ ਦੀ ਤਿਆਰੀ ਹੋ ਰਹੀ ਹੈ ਜੀ। ਪੰਜਾਬ ਸਰਕਾਰ ਕੋਲ 5000 ਮੈਗਾਵਾਟ ਸਰਪਲਸ ਬਿਜਲੀ ਹੈ ਤੇ ਇਸ ਬਿਜਲੀ ਨੂੰ ਵੇਚ ਕੇ ਹੁਣ ਸਰਕਾਰ ਵਿੱਤੀ ਸੰਕਟ ਚੋਂ ਉਭਰਨਾ ਚਾਹੁੰਦੀ ਹੈ। ਕੀ ਲੱਗਦਾ ਬਰਾੜ ਸਾਹਿਬ?
ਦੇਖੋ, ਜੇ ਬਿਜਲੀ ਵੱਧ ਆ ਤਾਂ ਵੇਚਣ ਚ ਕੋਈ ਹਰਜ ਨਹੀਂ ਹੈ, ਵੇਚ ਕੇ ਵਿੱਤੀ ਸੰਕਟ ਚੋਂ ਨਿਕਲਿਆ ਜਾ ਸਕਦਾ। ਅਸੀਂ ਪਾਣੀ ਦੀ ਵੀ ਤਾਂ ਇਹੀ ਰੌਲਾ ਪਾਉਣੇ ਆ ਨਾ ਵੀ ਪੰਜਾਬ ਦਾ ਪਾਣੀ ਜੇ ਬਾਹਰ ਜਾਂਦਾ ਤਾਂ ਉਹਦਾ ਜੇ ਸਾਨੂੰ ਇੱਕ ਸੈਂਟ ਦੇ ਹਿਸਾਬ ਨਾਲ ਵੀ ਮਿਲਦਾ ਨਾ ਉਹਦਾ ਮੈਗਾ ਲੀਟਰ ਦਾ, ਤਾਂ ਵੀ ਉਹ ਸੈਂਟ ਨਾਲ ਉਹ ਜਿਹੜੀ ਬਹੁਤ ਵੱਡਾ ਸਾਗਰ ਭਰਨ ਦੀ ਗੱਲ ਆ ਤੇ ਬਹੁਤ ਸਾਰਾ ਵਿੱਤੀ ਸੰਕਟ ਦੂਰ ਹੋ ਸਕਦਾ। ਭਾਰਤ ਜਿਹੜੇ ਪੰਜਾਬ ਕੋਲੇ ਨੈਚੁਰਲ ਰਿਸੋਰਸਿਸ ਬਹੁਤ ਘੱਟ ਆ, ਜੇ ਪਾਣੀ ਦੀ ਗੱਲ ਆ ਤਾਂ ਪਾਣੀ ਨੂੰ ਵੀ ਉਹ ਸਿਰਫ ਇਸ ਢੰਗ ਨਾਲ ਨਹੀਂ ਵੇਚ ਸਕਦਾ ਵੀ ਉਹ ਪਾਣੀ ਪੰਜਾਬ ਚੋਂ ਨਹੀਂ ਆਉਂਦਾ, ਪਹਿਲਾਂ ਪਿੱਛੋਂ ਆਉਂਦਾ ਤੇ ਫੇਰ ਪੰਜਾਬ ਵਿੱਚ ਦੀ ਲੰਘਦਾ, ਰੈਪੇਰੀਅਨ ਕਾਨੂੰਨ ਮੁਤਾਬਕ ਉਹ ਵੇਚ ਨਹੀਂ ਸਕਦਾ ਉਹਨੂੰ, ਜਿਹੜਾ ਇਹੀ ਉਹਦੇ ਤੇ ਕਸੀ ਜਾਂਦੀ ਹੈ ਜਿਹੜੀ। ਪਰ ਉਹ ਨੁਕਸਾਨ ਜਦੋਂ ਕਰਦਾ ਪਾਣੀ ਪੰਜਾਬ ਦਾ ਕਰਦਾ, ਇਸੇ ਢੰਗ ਨਾਲ ਜੇ ਬਿਜਲੀ ਫਾਲਤੂ ਆ ਤਾਂ ਵੇਚਣ ਦੇ ਵਿੱਚ ਕੋਈ ਮਿਹਣਾ ਨਹੀਂ ਤਾਨਾ ਨਹੀਂ। ਇਸ ਨਾਲ 720 ਕਰੋੜ ਰੁਪਇਆ ਕਹਿੰਦੇ ਦਾ ਜਿਹੜਾ ਇੱਕ ਫੰਡ ਇਕੱਠਾ ਹੋ ਸਕਦਾ ਜੇ ਇਹਨੂੰ ਵੇਚ ਕੇ ਸਲਾਨਾ, ਤਾਂ ਜੇ ਹੁਣ 1000 ਕਰੋੜ ਦੇ ਕਰਜ਼ੇ ਹੇਠ ਦੱਬੇ ਪੰਜਾਬ ਨੂੰ 720 ਕਰੋੜ ਰੁਪਇਆ ਕਿਸੇ ਫਾਲਤੂ ਪਈ ਚੀਜ਼ ਤੋਂ ਉੱਤੋਂ ਆਉਂਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਬੁਰਾਈ ਹੈ ਇਹਦੇ ਵਿੱਚ। ਸਮਾਂ ਦੀ ਹੋਰ ਵੀ ਜਿਹੜੇ ਸੋਲਰ ਪ੍ਰੋਜੈਕਟ ਜਾਂ ਹੋਰ ਵੀ ਜਿਹੜੇ ਸਾਧਨ ਵਧਾ ਕੇ ਤੇ ਇਹਨਾਂ ਨੂੰ ਹੋਰ ਵਧੀਆ ਇਹਨੂੰ ਇੱਕ ਇੰਡਸਟਰੀ ਦੇ ਤੌਰ ਦੇ ਉੱਤੇ ਸਥਾਪਿਤ ਕੀਤਾ ਜਾਣਾ ਚਾਹੀਦਾ ਤੇ ਤਾਂ ਕਿ ਜਿਹੜਾ ਕੁਛ ਨਾ ਕੁਛ ਭਾਰ ਘਟ ਜੇ। ਪਰ ਸਾਡੇ ਲੋਕ ਆ ਉਹ ਦੂਜੇ ਤੌਰ ਤੇ ਦੇਖਦੇ ਆ ਵੀ ਇੱਕ ਪਾਸੇ ਬਿਜਲੀ ਆ ਹੀ ਨਹੀਂ ਰਹੀ ਪੰਜਾਬ ਦੇ ਵਿੱਚ, ਭਾਵੇਂ ਅੱਗੇ ਨਾਲੋਂ ਕਾਫੀ ਸੁਧਾਰ ਆ, ਪਰ ਫੇਰ ਵੀ ਇਹ ਕਿਹਾ ਜਾਂਦਾ ਵੀ 24 ਘੰਟਿਆਂ ਚ ਕਿਸਾਨ ਨੂੰ ਫਲਾਨੇ 4 ਘੰਟੇ ਬਿਜਲੀ ਦਿੱਤੀ ਜਾਊਗੀ, ਤਾਂ ਫਿਰ 24 ਘੰਟੇ ਕਿਉਂ ਨਹੀਂ ਦਿੱਤੀ ਜਾ ਰਹੀ? ਪਹਿਲਾਂ ਪੂਰਤੀ ਸਾਡੇ ਆਪਣਿਆਂ ਦੀ ਹੋਵੇ, ਉਦੋਂ ਬਾਅਦ ਜੇ ਵੱਧਦਾ ਚੀਜ਼ ਉਹ ਵੇਚਣ ਦੇ ਵਿੱਚ ਕੋਈ ਹਰਜ ਨਹੀਂ। ਇਹ ਪਰਿਵਾਰਕ ਪੱਧਰ ਤੇ ਵੀ ਗੱਲਾਂ ਵੀ ਲੋਕ ਕਹਿੰਦੇ ਨਾ ਫਲਾਨਾ ਘਰ ਆ ਕੇ ਉਹ ਤਾਂ ਦੁੱਧ ਵੇਚਦੇ ਆ ਜਵਾਕਾਂ ਦੇ ਮੂੰਹ ਚੋਂ ਕੱਢ ਕੇ, ਜਵਾਕਾਂ ਦੇ ਮੂੰਹ ਚੋਂ ਕੱਢ ਕੇ ਦੁੱਧ ਵੇਚਣਾ ਮਾੜੀ ਗੱਲ ਆ, ਜਵਾਕਾਂ ਦੀ ਪੂਰਤੀ ਕਰਨ ਤੋਂ ਬਾਅਦ ਜੇ ਬਚਿਆ ਦੁੱਧ ਆ ਤੁਸੀਂ ਵੇਚ ਲੈਂਦੇ ਹੋ ਤਾਂ ਉਹਦੇ ਚ ਕੋਈ ਮਿਹਣਾ ਨਹੀਂ ਹੈ
ਜੀ। ਬਿਲਕੁਲ ਬਰਾੜ ਸਾਹਿਬ, ਵਧੀਆ ਕੋਸ਼ਿਸ਼ ਹੋਵੇਗੀ ਉਹੀ ਗੱਲ, ਪਰ ਜੇ ਤੁਹਾਡੇ ਆਪਣੇ ਘਰ ਦਾ ਉਹ ਪੂਰਾ ਹੋਣ ਤੋਂ ਬਾਅਦ ਜੇ ਤੁਹਾਡੇ ਕੋਲ ਬਿਜਲੀ ਬਚਦੀ ਹੈ ਤੇ ਵੇਚਣ ਦੇ ਵਿੱਚ ਕੋਈ ਹਰਜ਼ ਨਹੀਂ ਹੈ, ਸੋ ਵਧੀਆ ਉਪਰਾਲਾ ਹੋ ਸਕਦਾ ਹੈ ਜੀ। ਤੇ ਬਰਾੜ ਸਾਹਿਬ, ਅੱਜ ਖਬਰਾਂ ਤੇ ਚਲੋ ਚਲਦੀਆਂ ਰਹਿੰਦੀਆਂ, ਤੇ ਅੱਜ ਮੈਨੂੰ ਇੱਕ ਮੈਸੇਜ ਆਇਆ ਵਟਸਐਪ ਤੇ ਸਵੇਰੇ ਸਵੇਰੇ ਨਾ, ਮੈਨੂੰ ਸ਼ਾਇਦ ਸਾਡੇ ਹੋਰ ਸਰੋਤਿਆਂ ਕੋਲ ਵੀ ਪਹੁੰਚਿਆ ਹੋਵੇ, ਔਰ ਉਸ ਮੈਸੇਜ ਦੇ ਨਾਲ ਫੋਟੋਜ਼ ਵੀ ਬਣੀਆਂ ਹੋਈਆਂ ਸੀਗੀਆਂ ਪ੍ਰੋਪਰ, ਤੇ ਉਹ ਜਿਹੜਾ ਮੈਸੇਜ ਸੀ ਉਹਦੇ ਵਿੱਚ ਦੱਸਿਆ ਹੋਇਆ ਸੀ ਕਿ ਜਿਹੜਾ ਬਾਬਾ ਰਾਮਦੇਵ ਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕੱਲ ਪੁਨੇ ਹਾਈਵੇ ਤੇ ਉਹ ਦੁਨੀਆਂ ਦੇ ਵਿੱਚ ਨਹੀਂ ਰਹੇ। ਸੋ ਬੜਾ, ਪਰ ਉਹਦੀ ਜਦੋਂ ਮੈਂ ਬਾਅਦ ਵਿੱਚ ਜਾਂਚ ਪੜਤਾਲ ਕੀਤੀ ਗੂਗਲ ਤੇ ਉਹ ਫੇਕ ਨਿਕਲਿਆ। ਸੋ ਪਰ ਉਹਦੇ ਵਿੱਚ ਜਿਹੜੀਆਂ ਫੋਟੋਜ਼ ਸੀਗੀਆਂ, ਇੱਕ ਵਾਰੀ ਵੇਖ ਕੇ ਤੇ ਮੈਨੂੰ ਵੀ ਲੱਗਾ ਕਿ ਇਹ ਜਿਹੜਾ ਭਾਣਾ ਉਹ ਵਾਪਰ ਚੁੱਕਾ ਹੈ ਨਾ, ਤੇ ਪਰ ਕਈ ਵਾਰੀ ਜਿਹੜੇ ਇਹੋ ਜਿਹੇ ਫੇਕ ਮੈਸੇਜਸ ਹੁੰਦੇ ਆ ਉਹ ਇਕਦਮ ਸਾਨੂੰ ਸੱਚਾਈ ਪ੍ਰਤੱਖ ਹੀ ਦਿਸਦੇ ਹੁੰਦੇ ਆ। ਸੋ ਇਹੋ ਜਿਹੜੇ ਮੈਸੇਜਸ ਆ ਇਹਨਾਂ ਬਾਰੇ ਕੀ ਕਹੋਗੇ ਤੁਸੀਂ? ਕਦੀ ਤੁਹਾਡੇ ਨਾਲ ਵੀ ਹੋਇਆ ਇਸ ਤਰ੍ਹਾਂ?
ਹਰ ਰੋਜ਼ ਹੀ ਹੁੰਦਾ ਜੀ, ਹਰ ਰੋਜ਼ ਹੀ ਹੁੰਦਾ। ਮੈਂ ਤਾਂ ਇਸ ਦੇ ਉੱਤੇ ਇੱਕ ਜਿਹੜੇ ਲੇਖ ਵੀ ਲਿਖਿਆ ਸੀ ਜੀ, ਫੇਸਬੁੱਕ ਦੇ ਡਾਕੀਏ, ਉਹ ਲੇਖ ਸੀਗਾ, ਉਹ ਸ਼ਬਦ ਮੈਂ ਉਹ ਦਲਜੀਤ ਦੀ ਇੱਕ ਵੀਡੀਓ ਤੋਂ ਲੈ ਲਿਆ ਸੀ। ਦਲਜੀਤ ਨੇ ਫੇਸਬੁੱਕ ਦੇ ਡਾਕੀਏ ਸ਼ਬਦ ਯੂਜ਼ ਕੀਤਾ ਸੀ ਇੱਕ ਵਾਰੀ ਜਦੋਂ ਉਹ ਹਜੇ ਅਣਜਾਣ ਸੀ, ਸਟਾਰਡਮ ਦੇ ਵਿੱਚ ਆ ਰਿਹਾ ਸੀ, ਪਰ ਉਹਨੂੰ ਹਜੇ ਉਹ ਸਟਾਰਡਮ ਵਾਂਗੂ ਵਿਚਰਨਾ ਨਹੀਂ ਆ ਰਿਹਾ ਸੀ, ਤੇ ਉਹ ਮੇਰੇ ਵਰਗੇ ਆਮ ਸਰੋਤਿਆਂ ਦੀਆਂ ਆਮ ਜਿਹੜੀਆਂ ਮੈਸੇਜ ਦਾ ਜਵਾਬ ਦੇ ਕੇ ਤੇ ਇੱਕ ਨਾਲ ਉਲਝ ਗਿਆ ਸੀ ਕਿਸੇ ਗੱਲ ਤੇ, ਇਹ ਉਸ ਸਟੇਜ ਤੇ ਡਿੱਗਣ ਦੀ ਕੋਈ ਗੱਲ ਗੁਲਜੀ ਸੀ, ਤੇ ਉਹਦੇ ਜਿਹੜੇ ਫੇਸਬੁੱਕ ਦੇ ਡਾਕੀਏ ਸ਼ਬਦ ਵਰਤਿਆ ਸੀ ਜਿਹੜੇ ਫੇਸਬੁੱਕ ਯੂਜ਼ ਕਰਨ ਵਾਲੇ ਲੋਕਾਂ ਲਈ, ਤੇ ਮੈਂ ਉਸ ਦੇ ਉੱਤੇ ਇੱਕ ਆਰਟੀਕਲ ਲਿਖਿਆ ਸੀ, ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਆ, ਪੰਜ ਸਾਲ ਹੋ ਗਏ, ਮੇਰੀ ਬੁੱਕ ਦੇ ਵਿੱਚ ਵੀ ਆਇਆ ਉਹ ਆਰਟੀਕਲ। ਤਾਂ ਉਹਦੇ ਵਿੱਚ ਮੈਂ ਮੁੱਦਾ ਉਠਾਇਆ ਸੀ ਵੀ ਜਿਹੜੀਆਂ ਇਹ ਫੇਕ ਚੀਜ਼ਾਂ ਨਾ, ਜਿਹੜੀਆਂ ਚੀਜ਼ਾਂ ਅਸੀਂ ਸਿਰਫ ਪਹਿਲੇ ਮੈਂ ਜਾਂ ਉਂਝੀ ਲੋਕਾਂ ਨੂੰ ਖੱਜਲ ਕਰਨ ਲਈ ਇਹ ਕਰਦੇ ਹਾਂ, ਇਹ ਚੀਜ਼ਾਂ ਕਿਤੇ ਮਾੜੀਆਂ। ਕਈ ਵਾਰੀ ਤਾਂ ਅਸੀਂ ਜਾਣੇ ਅਣਜਾਣੇ ਚ ਹੀ ਫੈਲਾਈ ਜਾਂਦੇ ਹਾਂ। ਹੁਣ ਜਦੋਂ ਕਿਸੇ ਕੋਲ ਆ ਗਿਆ ਇਹ ਮੈਸੇਜ, ਤਾਂ ਉਹ ਬੰਦਾ ਮੰਨ ਲਓ ਕੋਈ ਹਰੇਕ ਬੰਦੇ ਨੂੰ ਪਤਾ ਵੀ ਫਲਾਨੇ ਫਲਾਨੇ ਬੰਦੇ ਰਾਮਦੇਵ ਨੂੰ ਬਹੁਤ ਫੋਲੋ ਕਰਦੇ ਆ, ਉਹਦਾ ਯੋਗਾ ਕਰਦੇ ਆ, ਉਹ ਛੇਤੀ ਦਿਨੇ ਉਹਨਾਂ ਨੂੰ ਦੱਸਣਾ ਚਾਹੂਗਾ ਵੀ ਰਾਮਦੇਵ ਨਾਲ ਤਾਂ ਆਹ ਹੋ ਗਈ ਭਾਈ। ਤਾਂ ਉਹ ਅਣਜਾਣਪਣੇ ਚ ਹੀ ਉਹ ਫੈਲਾ ਦੂਗਾ ਉਸ ਨੂੰ ਮੈਸੇਜ ਨੂੰ, ਲੋਕਾਂ ਤੱਕ ਪਹੁੰਚਾ ਦੂਗਾ। ਹਰੇਕ ਬੰਦਾ ਤਾਂ ਉਹਨੂੰ ਗੂਗਲ ਨੀ ਕਰਕੇ ਦੇਖਦਾ, ਹਰੇਕ ਬੰਦਾ ਉਹਨੂੰ ਪੜਤਾਲਦਾ ਨੀ, ਹਰੇਕ ਉਹ ਤਾਂ ਬਸ ਉਹਨੇ ਤਾਂ ਗਾਂਹ ਪੁਸ਼ ਕਰਨ ਤੱਕ ਸੀਮਤ ਆ। ਸੋ ਇਹ ਬਹੁਤ ਇੱਕ ਬੁਰਾ ਕੰਮ ਆ ਜੀ, ਸਾਈਬਰ ਕ੍ਰਾਈਮ ਵੀ ਹੈ। ਸਹੀ ਮੈਣਿਆਂ ਚ ਦੇਖਿਆ ਜਾਵੇ ਜੇ ਤੁਸੀਂ ਪੜਤਾਲੇ ਜਾਂਦੇ ਹੋ, ਥੋੜਾ ਜਿਹਾ ਸਾਈਬਰ ਕ੍ਰਾਈਮ ਦੇ ਵਿੱਚ ਇੱਕੋ ਹੀ ਹਜੇ ਤੱਕ ਪਲੱਸ ਪੁਆਇੰਟ ਆ, ਭਾਵੇਂ ਹਰ ਡਿਵਾਈਸ ਦਾ ਆਪਦਾ ਆਈ ਪੀ ਐਡਰੈਸ ਆ, ਪਰ ਜਦੋਂ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ ਚ ਡਾਊਨਲੋਡ ਹੋ ਕੇ ਜਾਂਦਾ ਤਾਂ ਉਹਦਾ ਮੂਲ ਦਾ ਨੀ ਪਤਾ ਲੱਗਦਾ ਵੀ ਮੂਲ ਕਿੱਥੋਂ ਚੱਲਿਆ ਉਹ, ਤਾਂ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਕਿਤੇ ਨਾ ਕਿਤੇ। ਪਰ ਫੇਰ ਵੀ ਇਹ ਵੀ ਨੀ ਕਹਿ ਸਕਦੇ ਵੀ ਉਹ ਦੁਰਲਭ ਆ, ਉਹ ਲੱਭਿਆ ਨੀ ਜਾ ਸਕਦਾ। ਸੋ ਇਸ ਕਰਕੇ ਇਹੋ ਜਿਹੇ ਕ੍ਰਾਈਮ ਕਰਨ ਤੋਂ ਬਚਣਾ ਚਾਹੀਦਾ ਜੀ ਸਾਨੂੰ। ਉਸ ਟਾਈਮ ਵੀ ਮੈਂ ਜਦੋਂ ਲਿਖਿਆ ਸੀ ਨਾ ਮਾਣਕ ਸਾਹਿਬ, ਉਦੋਂ ਢਿੱਲੇ ਸੀ, ਤੇ ਪਰ ਤੜਕੇ ਤੜਕੇ ਜਦੋਂ ਮੈਂ ਫੇਸਬੁੱਕ ਖੋਲੀ ਤਾਂ ਕਿਸੇ ਨੇ ਮਾਣਕ ਸਾਹਿਬ ਨੂੰ ਇਸ ਜਹਾਨ ਤੋਂ ਰੁਖਸਤ ਕਰਤਾ ਸੀ, ਹਾਲਾਂਕਿ ਉਹ ਚੰਗੇ ਭਲੇ ਸੀ ਉਸ ਟਾਈਮ ਦੇ ਵਿੱਚ। ਤਾਂ ਮੈਨੂੰ ਬੜਾ ਦੁੱਖ ਲੱਗਿਆ ਸੀ ਉਹਨਾਂ ਗੱਲਾਂ ਦੇ ਉੱਤੇ, ਤੇ ਮੈਂ ਉਦੋਂ ਤਾਂ ਇਹ ਆਰਟੀਕਲ ਲਿਖਿਆ ਸੀ
ਜੀ। ਤੇ ਬਰਾੜ ਸਾਹਿਬ, ਜੇ ਤਾਰ ਗਿਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਇੱਕ ਜਿਹੜਾ ਮੁੱਦਾ ਉਹ ਚੁੱਕਿਆ, ਕਹਿੰਦੇ ਕਿ ਵਿਕਸਿਤ ਮੁਲਕਾਂ 'ਚ ਵਸਣ ਦੀ ਰੁਚੀ ਭਾਰਤੀਆਂ 'ਚ ਅੰਗਰੇਜ਼ੀ ਸਾਮਰਾਜ ਤੋਂ ਹੋਈ ਸੀ। ਪਹਿਲੀਆਂ 'ਚ ਇਨਸਾਨ ਦੀਆਂ ਲੋੜਾਂ ਸੀਮਤ ਸਨ, ਉਹਨਾਂ ਸਮਿਆਂ 'ਚ ਉਹ ਲੋਕ ਵਿਦੇਸ਼ੀ ਵਸੇ ਜਿਨ੍ਹਾਂ ਕੋਲ ਆਪਣੇ ਮੁਲਕਾਂ 'ਚ ਰੁਜ਼ਗਾਰ ਦੇ ਵਸੀਲੇ ਨਹੀਂ ਸਨ। ਜਿਉਂ ਜਿਉਂ ਮਨੁੱਖ ਵਿਕਸਿਤ ਹੁੰਦਾ ਗਿਆ, ਤਿਉਂ ਤੋਂ ਮਨੁੱਖੀ ਮਨ ਚਮਕ ਦਮਕ ਲਈ ਵਾਧਾ ਤੇ ਪੈਸੇ ਤੇ ਸੁੱਖ ਸਹੂਲਤਾਂ ਵਾਲੀ ਜ਼ਿੰਦਗੀ ਦੀ ਦੌੜ 'ਚ ਸ਼ਾਮਲ ਹੋਇਆ। ਇੱਥੇ ਇਹੀ ਫੈਕਟਰ ਜਿਵੇਂ ਵਿਦਿਅਕ ਯੋਗਤਾ ਦੇ ਮੁਤਾਬਿਕ ਰੋਜ਼ਗਾਰ ਕਰਨਾ ਹੈ, ਇਹ ਰੁਝਾਨ ਪੰਜਾਬ ਲਈ ਕਿੱਥੇ ਹੈ।
ਤੁਹਾਡੀ ਥੋੜੀ ਜਿਹੀ ਆਵਾਜ਼ ਕੱਟ ਗਈ ਸੀ ਜੀ ਮੇਰੇ ਕੋਲ ਆਉਣ ਤੋਂ, ਪਰ ਕੋਈ ਨੀ, ਮੈਂ ਮੂਲ ਆ ਜਿਹੜਾ ਸਮਝ ਗਿਆ ਇਹਨਾਂ ਦੇ ਮੈਸੇਜ ਦਾ, ਕੀ ਕਹਿਣਾ ਚਾਹੁੰਦੇ ਆ ਜਗਤਾਰ ਸਿੰਘ। ਪਰ ਦੇਖੋ ਜਗਤਾਰ
ਜੀ, ਜੀ ਇਹਨਾਂ ਨੇ ਇਹ ਪੁੱਛਣ ਦੀ ਕੀਤੀ ਕਿ ਪਹਿਲਾਂ ਜਿਸ ਤਰ੍ਹਾਂ ਉਹ ਆਪਣੀਆਂ ਜ਼ਰੂਰਤਾਂ ਦੇ ਲਈ ਜਿਹੜਾ ਇੱਕ ਤਰ੍ਹਾਂ ਵਿਦੇਸ਼ਾਂ 'ਚ ਜਾਣਾ ਬਣਦਾ ਸੀਗਾ, ਪਰ ਅੱਜ ਕੱਲ ਦੇ ਵਿੱਚ ਗੱਲ ਇਹ ਹੈ ਕਿ ਆਪਣੀ ਵਿਦਿਅਕ ਯੋਗਤਾ ਦੇ ਮੁਤਾਬਿਕ ਜਿਹੜਾ ਰੁਜ਼ਗਾਰ ਨਹੀਂ ਮਿਲਦਾ ਜਾਂ ਨਸ਼ਿਆਂ ਦੇ ਪ੍ਰਤੀ ਮਾਪੇ ਜਿਹੜੇ ਉਹ ਫਿਕਰਮੰਦ ਆ, ਇਸ ਕਰਕੇ ਜਿਹੜੇ ਬਾਹਰ ਨੂੰ ਤੁਰੇ ਹੋਏ ਆ ਲੋਕ। ਤੇ ਇਸ ਸਾਰੇ ਰੁਝਾਨ ਬਾਰੇ ਉਹਨਾਂ ਨੇ ਪੁੱਛਿਆ ਵੀ ਪੰਜਾਬ ਲਈ ਇਹ ਕਿੱਥੇ ਤੱਕ ਫਾਇਦੇਮੰਦ ਜਾਂ ਨੁਕਸਾਨਦੇਹ ਹੈ।
ਦੇਖੋ ਫਾਇਦੇਮੰਦ ਤਾਂ ਹਰ ਚੀਜ਼ ਦੇ ਫਾਇਦੇ ਆ ਤੇ ਹਰ ਚੀਜ਼ ਦੇ ਨੁਕਸਾਨ ਆ, ਇਹ ਤਾਂ ਸਾਨੂੰ ਮੰਨਣਾ ਹੀ ਪੈਣਾ। ਪਰ ਦੂਜੇ ਪਾਸੇ ਇਹ ਆ ਵੀ ਜਦੋਂ ਇੱਕ ਪਲਿਆ ਪਲਾਇਆ ਜਵਾਕ ਪੜ੍ਹਨ ਲਿਖ ਕੇ ਜਦੋਂ ਉਹਨੇ ਕੁਛ ਰਿਟਰਨ ਕਰਨਾ ਤੇ ਉਦੋਂ ਉਹ ਕਿਤੇ ਹੋਰ ਮੁਲਕ 'ਚ ਜਾ ਕੇ ਤੇ ਉੱਥੇ ਰਿਟਰਨ ਕਰਨ ਲੱਗ ਜਾਂਦਾ, ਤਾਂ ਉਹ ਬ੍ਰੇਨ ਡਰੇਨ ਵਾਲੀ ਜਿਹੜੀ ਪ੍ਰੋਬਲਮ ਸ਼ੁਰੂ ਤੋਂ ਅਸੀਂ ਕਹਿੰਦੇ ਆ ਰਹੇ ਹਾਂ, ਉਹ ਪ੍ਰੋਬਲਮ ਤਾਂ ਹੈ, ਇਹਨੂੰ ਮੰਨਣੀ ਪੈਣੀ ਆ। ਪਰ ਦੂਜੇ ਪਾਸੇ ਇਹ ਆ ਵੀ ਜਦੋਂ ਦਾ ਗਲੋਬਲ ਹੋਇਆ ਸਾਰਾ ਕੁਛ ਕੰਮ, ਮੇਰੇ ਯਾਦ ਆ ਜਦੋਂ ਪਹਿਲੀ ਵਾਰ ਨਰਸਿੰਘ ਰਾਓ ਦੇ ਮਾਮਲੇ ਸਰਕਾਰ ਵੇਲੇ ਮਸਲਾ ਉੱਠਿਆ ਵੀ ਗਲੋਬਲਾਈਜੇਸ਼ਨ ਹੋਊਗੀ, ਏਦਾਂ ਹੋਊਗਾ, ਬੋ ਹੋਊਗਾ, ਤੇ ਉਦੋਂ ਸਾਨੂੰ ਬੜਾ ਅਜੀਬ ਜਿਹੀਆਂ ਗੱਲਾਂ ਲੱਗੀਆਂ ਵੀ ਐ ਕਿਵੇਂ ਹੋਊਗਾ। ਜਦੋਂ ਦਾ ਉਹ ਸਿਸਟਮ ਹੋਇਆ ਉਦੋਂ ਦਾ ਜਿਹੜੀ ਕਦਰ ਪੈਣ ਲੱਗੀ ਆ ਬੰਦੇ ਦੀ, ਬਹੁਤ ਸਾਰੇ ਇਹੋ ਜਿਹੇ ਬੰਦੇ ਮੈਂ ਦਿਖਾ ਦਿੰਦਾ। ਹੁਣ ਜੇ ਅਸੀਂ ਕਹਿੰਦੇ ਅਮਰੀਕਾ 'ਚ ਬਹੁਤ ਇੰਜੀਨੀਅਰ ਕੰਮ ਕਰ ਰਹੇ ਆ, ਫਲਾਨੇ ਥਾਂ ਜਾ ਰਹੇ ਆ ਇੰਜੀਨੀਅਰ, ਫਲਾਨੇ ਥਾਂ ਡਾਕਟਰ ਜਾ ਰਹੇ ਆ, ਤਾਂ ਉਹਨਾਂ ਦੀ ਜੇ ਕਦਰ ਪੈ ਰਹੀ ਆ ਉੱਥੇ ਜਾ ਕੇ ਤੇ ਤਾਂ ਹੀ ਜਾ ਰਹੇ ਆ ਨਾ ਉਹ। ਜੇ ਉਹਨਾਂ ਦੀ ਕਦਰ ਉੱਥੇ ਪੈ ਜਾਂਦੀ ਆਪਦੇ ਮੁਲਕ 'ਚ ਪੈ ਜਾਂਦੀ ਤਾਂ ਉਹ ਨਾ ਜਾਂਦੇ। ਸੋ ਇਸ ਕਰਕੇ ਜੇ ਅਸੀਂ ਇਹਨਾਂ ਨੂੰ ਦੋਸ਼ੀ ਨਹੀਂ ਕਰਾਰ ਸਕਦੇ, ਜਿਹੜੇ ਬਾਹਰ ਜਾ ਰਹੇ ਆ ਉਹ ਤਾਂ ਜਾ ਰਹੇ ਆ, ਉਹਨਾਂ ਦੀ ਉੱਥੇ ਉਹਨਾਂ ਦਾ ਮੁੱਲ ਮੁੜ ਰਿਹਾ। ਸੋ ਇਸ ਕਰਕੇ ਪਹਿਲੀ ਸਰਕਾਰਾਂ ਨੂੰ ਇਹ ਸੋਚਣਾ ਪੈਣਾ ਵੀ ਉਹਨਾਂ ਨੂੰ ਦੋਸ਼ੀ ਗਰਦਾਨ ਤੋਂ ਪਹਿਲਾਂ ਉੱਥੇ ਉਹੋ ਜਿਹੀਆਂ ਸਹੂਲਤਾਂ, ਉਹੋ ਜਿਹਾ ਮਾਹੌਲ, ਉਹ ਚੀਜ਼ਾਂ ਦੇਣੀਆਂ ਪੈਣੀਆਂ। ਅੱਗੇ ਵਾਲੇ ਜ਼ਮਾਨੇ ਗਏ ਵੀ ਭਾਈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਕੀ ਚੱਲ ਰਿਹਾ। ਅੱਜ ਕੱਲ੍ਹ ਦੁਨੀਆਂ ਦੇ ਕਿਸੇ ਕੋਨੇ 'ਚ ਸੂਈ ਮਗਰੋਂ ਡਿੱਗਦੀ ਹੈ, ਖੜਕਾ ਸਾਰੀ ਦੁਨੀਆਂ ਨੂੰ ਸੁਣ ਜਾਂਦਾ। ਹੁਣ ਉਹ ਜ਼ਮਾਨਾ ਬਦਲ ਚੁੱਕਿਆ। ਸੋ ਉਹੀ ਕਾਰਨ, ਦੂਜਾ ਕਿਤੇ ਨਾ ਇੱਕ ਕਾਰਨ ਸਾਡੇ ਜਿਹੜੀ ਭ੍ਰਿਸ਼ਟਾਚਾਰ ਦਾ ਵੀ ਵੱਡਾ ਬੋਲਬਾਲਾ ਹੈ। ਹੁਣ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਜਾਣਦਾ, ਕਈ ਨੌਜਵਾਨਾਂ ਨੇ ਕੋਸ਼ਿਸ਼ ਕੀਤੀ ਆਪਦਾ ਬਿਜ਼ਨਸ ਸਥਾਪਿਤ ਕਰਨ ਦੀ, ਆਪਦੀ ਕੋਈ ਇੰਡਸਟਰੀ ਸਥਾਪਿਤ ਕਰਨ ਦੀ, ਉਹਨਾਂ ਨੇ ਕਰ ਵੀ ਲਈ, ਕਾਮਯਾਬ ਵੀ ਹੋ ਗਏ। ਪਰ ਉਹਨਾਂ ਨਾਲ ਜਦੋਂ ਮੈਂ ਗੱਲਬਾਤ ਕੀਤੀ, ਮੈਂ ਇੱਕ ਆਪਣੇ ਮਿੱਤਰ ਨੂੰ ਮਿਲ ਰਿਹਾ ਸੀ, ਉਹਨੇ ਇੱਕ ਛੋਟੀ ਜਿਹੀ ਇੰਡਸਟਰੀ ਸ਼ੁਰੂ ਕੀਤੀ ਸੀ ਬਠਿੰਡੇ 'ਚ, ਤੇ ਉਹ ਸੋਹਣਾ ਪੈਸੇ ਬਣਾ ਰਿਹਾ ਤੇ ਵਧੀਆ ਕਹਿੰਦਾ ਮੇਰਾ ਕੰਮ ਸੈੱਟ ਆ, ਪਰ ਕਹਿੰਦਾ ਕਿਤੇ ਕਿਤਾਈ ਮੈਂ ਖਿੱਚ ਜਾਂਦਾ ਜਦੋਂ ਕਹਿੰਦਾ ਮੈਨੂੰ ਆ ਕਿਤੇ ਕੋਈ ਇੰਸਪੈਕਟਰ ਆ ਗਿਆ, ਕਿਤੇ ਕੋਈ ਆ ਗਿਆ, ਹਰ ਰੋਜ਼ ਕੋਈ ਨਾ ਕੋਈ ਬੰਦਾ ਪੈਸੇ ਲੈਣ ਆ ਗਿਆ, ਟਰੱਕ ਤੇ ਸਮਾਨ ਲਦਾ ਕੇ ਤੋਰਿਆ ਤਾਂ ਟਰੱਕ ਡਰਾਈਵਰ ਬੇਈਮਾਨੀ ਕਰ ਗਿਆ। ਵੀ ਕਿੱਥੇ ਕਿੱਥੇ ਤੁਸੀਂ ਇੰਨਾ ਕੁ ਚੌਕਸ ਰਹੋਗੇ? ਵੀ ਕਿਤੇ ਤਾਂ ਤੁਹਾਨੂੰ ਯਕੀਨ ਕਰਨਾ ਪਊਗਾ ਨਾ, ਕਿਤੇ ਤਾਂ ਤੁਹਾਨੂੰ ਵਿਸ਼ਵਾਸ ਕਰਨਾ ਪਊ ਨਾ ਕਿਸੇ। ਹੁਣ ਅਸੀਂ ਇੱਥੇ ਆਸਟ੍ਰੇਲੀਆ 'ਚ ਜਾ ਕੇ ਸ਼ੋਪ ਤੇ ਕਹਿ ਦਿੰਦੇ ਵੀ ਆਹ ਚੀਜ਼ ਚੱਲੀ ਨੀ ਜਾਂ ਠੀਕ ਨੀ, ਉਹ ਤੁਹਾਡਾ ਕਿੰਨਾ ਵਿਸ਼ਵਾਸ ਕਰਦੇ ਆ, ਤੁਹਾਨੂੰ ਨਾਲ ਦੀ ਨਾਲ ਉਹਦੀ ਯਾਦ ਨੇ ਠੀਕ ਆ ਜੀ ਆਹ ਬਦਲ ਕੇ ਲੈ ਜਾਓ, ਆਹ ਕਰ ਲਓ, ਵੋ ਕਰ ਲਓ। ਪਰ ਅਸੀਂ ਕੀ ਆ, ਸਾਡੇ ਉੱਥੇ ਇਹ ਆ ਵੀ ਜੇ ਕੋਈ ਇੰਡਸਟਰੀ ਚਲਾ ਵੀ ਰਿਹਾ ਤੇ ਉਹ ਜਿਵੇਂ ਜਿਵੇਂ ਉਹਦੀ ਇੰਡਸਟਰੀ ਵੱਡੀ ਹੋਈ ਜਾਊਗੀ ਉਵੇਂ ਉਵੇਂ ਉਹਦਾ ਉਹਨੂੰ ਵੱਧ ਲੋਕਾਂ ਤੇ ਡਿਪੈਂਡ ਹੋਣਾ ਪਊਗਾ। ਜਦੋਂ ਵੱਧ ਲੋਕਾਂ ਤੇ ਡਿਪੈਂਡ ਹੋਣਾ ਪੈਂਦਾ ਉਵੇਂ ਉਵੇਂ ਤੁਹਾਨੂੰ ਫਿਰ ਉਹਨਾਂ ਦੀ ਕੇਅਰ ਕਰਨੀ ਇੰਨੀ ਕੁ ਔਖੀ ਹੋ ਜਾਂਦੀ ਆ। ਇਕੱਲੇ ਇਕੱਲੇ ਨੂੰ ਤੁਸੀਂ ਕਿੱਥੇ ਕਿੱਥੇ ਫੋਲੋ ਕਰ ਲਓਗੇ, ਕਿਹੜੇ ਟਰੱਕ ਡਰਾਈਵਰ ਦੇ ਨਾਲ ਚੜ ਕੇ ਤੁਸੀਂ ਡਿਲੀਵਰੀ ਕਰਾਓਗੇ, ਕੱਚਾ ਮਾਲ ਲੈਣ ਵਾਲੇ ਬੰਦੇ ਨਾਲ ਤੁਸੀਂ ਕਿਵੇਂ ਵਿਸ਼ਵਾਸ ਕਰ ਲਓਗੇ ਵੀ ਉਹਨੇ ਆਪਦਾ ਹਿੱਸਾ ਨਹੀਂ ਲਿਆ ਉੱਥੋਂ। ਸੋ ਇਕੱਲੀ ਇਕੱਲੀ ਚੀਜ਼ 'ਚੋਂ ਨਾ ਫਿਰ ਸ਼ੇਅਰ ਲਏ ਜਾਂਦੇ ਆ, ਹਿੱਸੇ ਲਏ ਜਾਂਦੇ ਆ। ਇਹ ਚੀਜ਼ਾਂ ਕਿਤੇ ਨਾ ਕਿਤੇ ਹੋਰ ਆੜੇ ਆਉਂਦੀਆਂ ਵਿਦੇਸ਼ਾਂ ਨੂੰ ਭੱਜਣ ਦੇ ਜਿਹੜੇ ਕਾਰਨ ਆ, ਮੈਨੂੰ ਲੱਗਦਾ ਇਹ ਵੀ ਇੱਕ ਵਿੱਚ ਕਾਰਨ ਆ ਜਿਹਦੇ 'ਚ ਇਹ ਆ ਵੀ ਬੰਦੇ ਦੀ ਲਿਆਕਤ ਹੁੰਦੇ ਸੁਣਦੇ ਸਭ ਕੁਛ ਹੁੰਦੇ ਸੁਣਦੇ ਵੀ ਉਹ ਇੱਕ ਅਨਪੜ ਭ੍ਰਿਸ਼ਟਾਚਾਰ ਬੰਦੇ ਦੇ ਹੇਠ ਇੰਨਾ ਕੁ ਕਾਬੂ ਆ ਜਾਂਦਾ ਵੀ ਉਹ ਕੁਛ ਕਰ ਹੀ ਨਹੀਂ ਪਾਉਂਦਾ, ਉਹ ਅੱਗੇ ਚਾਹੁੰਦਾ ਹੋਇਆ ਵੀ ਅੱਗੇ ਨਹੀਂ ਵੱਧ ਸਕਦਾ।
ਬਿਲਕੁਲ ਜੀ। ਸੋ ਇਹੀ ਕੁਛ ਮਸਲੇ ਸਨ, ਇਹੀ ਕੁਛ ਮੁੱਦੇ ਸਨ ਜਿਨ੍ਹਾਂ ਕਰਕੇ ਦੇਸ਼ ਤੋਂ ਪਰਦੇਸੀ ਹੋਏ ਬੈਠੇ ਹਾਂ। ਬਿਲਕੁਲ ਬਰਾੜ ਸਾਹਿਬ, ਤੇ ਪ੍ਰੋਗਰਾਮ ਦੇ ਵਿੱਚ ਅੱਜ ਅੱਗੇ ਬਰਾੜ ਸਾਹਿਬ ਮੈਂ ਰਿਸ਼ਤਿਆਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਹੋਈ ਹੈ, ਰਿਸ਼ਤਿਆਂ ਦੀ ਇੱਕ ਕੜੀ ਤੋਰੀ ਹੋਈ ਹੈ। ਸੋ ਅੱਜ ਦਾ ਜਿਹੜਾ ਰਿਸ਼ਤਾ ਅਸੀਂ ਤੇ ਗੱਲ ਕਰਨੀ ਹੈ ਉਹ ਜੀ ਮੈਂ ਬਾਪ ਦਾ ਚੁਣਿਆ ਹੈ। ਸੋ ਅੱਜ ਅਸੀਂ ਆਪਣੇ ਬਾਪ ਨੂੰ, ਆਪਣੇ ਡੈਡੀ ਨੂੰ ਕਹਿ ਲਓ, ਉਹਨਾਂ ਬਾਰੇ ਜਿਹੜੀ ਗੱਲਬਾਤ ਹੈ ਪ੍ਰੋਗਰਾਮ ਦੇ ਵਿੱਚ ਕਰਨੀ ਹੈ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਯਾਦ ਹੋਵੇ ਜਾਂ ਕੋਈ ਤੁਸੀਂ ਇਹੋ ਜਿਹਾ ਜਜ਼ਬਾਤ ਜਿਹੜਾ ਇਸ ਰਿਸ਼ਤੇ ਨਾਲ ਜੁੜਿਆ ਸਾਂਝਾ ਕਰਨਾ ਚਾਹੁੰਦੇ ਹੋਵੋ ਤੇ ਜ਼ਰੂਰ ਕਰਕੇ ਜਾਓ ਪਲੀਜ਼।
ਦੇਖੋ ਜਜ਼ਬਾਤ ਹਰ ਬੰਦੇ ਦੇ ਆਪਣੇ ਬਾਪ ਪ੍ਰਤੀ ਬਹੁਤ ਜ਼ਿਆਦਾ ਹੁੰਦੇ ਆ, ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ। ਪਰ ਇਹ ਵੱਖਰੀ ਗੱਲ ਆ ਵੀ ਉਹ ਸਮਝ ਨਾ ਆਉਣ, ਉਹ ਸਮਝ ਆਉਂਦੇ ਆਉਂਦੇ ਲੇਟ ਹੋ ਸਕਦੀ ਆ, ਹੋ ਸਕਦਾ ਵੀ ਉਹ ਸਮਝਣ ਲੱਗੇ ਬੰਦੇ ਨੂੰ ਦੇਰੀ ਹੋ ਜੇ, ਇਹ ਦੇਰੀ ਹੁੰਦੀ ਆ, ਇਹ ਵੀ ਮੈਂ ਇੱਥੇ ਸੱਚ ਕਹਿਣਾ ਵੀ ਇਹ ਸੱਚ ਆ ਵੀ ਬੰਦਾ ਉਦੋਂ ਸਮਝਦਾ ਜਦੋਂ ਬੇੜਾ ਵਹਾ ਜਾਂਦਾ। ਤੇ ਖਾਸ ਤੌਰ ਤੇ ਬਾਪ ਦਾ ਰਿਸ਼ਤੇ ਦੇ ਮਾਮਲੇ ਦੇ ਵਿੱਚ ਜੇ ਗੱਲ ਕਰਾਂ ਮੈਂ ਤਾਂ, ਮੈਨੂੰ ਚਾਹੇ ਮੈਂ ਆਪਣੀ ਪਰਸਨਲ ਕਹਾਂ ਚਾਹੇ ਇਹ ਕਹਾਂ ਵੀ ਜਦੋਂ ਤੁਸੀਂ ਜੇ ਬਾਪ ਖੋ ਲਿਆ ਨਾ ਉਦੋਂ ਬਾਅਦ ਤੁਹਾਨੂੰ ਮਹਿਸੂਸ ਹੁੰਦਾ ਵੀ ਬਾਪ ਦਾ ਕੀ ਰੋਲ ਸੀ ਤੁਹਾਡੀ ਜ਼ਿੰਦਗੀ 'ਚ ਤੇ ਬਾਪ ਕੀ ਕਹਿੰਦਾ ਸੀ, ਕੀ ਕਰਨਾ ਚਾਹੁੰਦਾ ਸੀ ਤੇ ਤੁਸੀਂ ਉਹਨੂੰ ਕਿੱਥੋਂ ਤੱਕ ਸਮਝਿਆ। ਇਹ ਚੀਜ਼ ਜਿਹੜੀ ਉਦੋਂ ਸਮਝ ਆਉਂਦੀ ਆ ਜਦੋਂ ਤੁਸੀਂ ਬੇੜਾ ਵਹਾ ਜਾਂਦੇ ਹੋ। ਸੋ ਬੇੜਾ ਮੈਂ ਵੀ ਵਹਾ ਚੁੱਕਿਆ ਜੀ, ਤੇ ਮੈਂ ਵੀ ਆਪਣਾ ਬਾਪ ਖੋਇਆ ਤੇ ਮੈਨੂੰ ਵੀ ਮਹਿਸੂਸ ਹੁੰਦਾ ਵੀ ਮੈਂ ਉਸ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਉਹਨਾਂ ਦੇ ਲਾਹੇ ਲੈ ਸਕਦਾ ਸੀ, ਜੋ ਕੰਮ ਕਰ ਸਕਦਾ ਸੀ ਉਹ ਮੈਂ ਕਰ ਨਹੀਂ ਸਕਿਆ, ਮੈਂ ਉਹ ਸਹੀ ਉਹਨਾਂ ਦੀ ਮੁੱਲ ਨਹੀਂ ਪਾ ਸਕਿਆ ਤੇ ਕਿਤੇ ਨਾ ਕਿਤੇ ਮੈਂ ਆਪਦੇ ਆਪ ਨੂੰ ਦੋਸ਼ੀਆਂ ਦੀ ਲਾਈਨ ਦੇ ਵਿੱਚ ਖੜਾ ਗਿਣਦਾ। ਮੈਂ ਸਦਾ ਹੀ ਆਪਦੇ ਆਪ ਨੂੰ ਦੋਸ਼ੀ ਮੰਨਦਾ ਇਸ ਚੀਜ਼ ਦੇ ਵਿੱਚ ਵੀ ਮੈਂ ਦੋਸ਼ੀ ਹਾਂ ਵੀ ਮੈਂ ਦੇਰੀ ਨਾਲ ਜਿਹੜੀ ਸਮਝ ਸਕਿਆ ਕੁਝ ਇੱਕ ਗੱਲਾਂ ਨੂੰ। ਪਰ ਇਹ ਇੱਕ ਮੇਰੇ ਵੀ ਸਾਰੇ ਨਹੀਂ ਤੇ ਨਾ ਤੁਹਾਡੇ ਕਿਸੇ ਦੇ ਸਾਰੇ ਆ, ਇਹ ਹਰ ਇੱਕ ਦੀ ਇੱਕ ਕੁਦਰਤ ਨੇ ਸਿਸਟਮ ਹੀ ਇਹ ਬਣਾਇਆ ਵੀ ਉਹ ਵਕਤ ਨਾਲ ਹੀ ਗੱਲਾਂ ਕਈ ਚੀਜ਼ਾਂ ਦਾ ਉਦੋਂ ਪਤਾ ਲੱਗਦਾ ਜਿਵੇਂ ਜਿਵੇਂ ਵਕਤ ਗੁਜ਼ਰਦਾ ਤੇ ਉਵੇਂ ਉਵੇਂ ਤੁਹਾਨੂੰ ਉਹਨਾਂ ਗੱਲਾਂ ਦਾ ਪਤਾ ਲੱਗਦਾ ਵੀ ਬਾਪ ਕੀ ਚੀਜ਼ ਸੀ, ਉਹ ਕਿਉਂ ਤੁਹਾਨੂੰ ਅਵੇਅਰ ਕਰਦਾ ਸੀ, ਕਿਉਂ ਤੁਹਾਨੂੰ ਇਹ ਜਿਹੀਆਂ ਗੱਲਾਂ ਕਹਿੰਦਾ ਸੀ। ਪਰ ਉਦੋਂ ਸਾਨੂੰ ਇਹ ਲੱਗਦਾ ਸੀ ਵੀ ਉਹ ਨਹੀਂ ਸਾਨੂੰ ਰੋਕ ਰਹੇ ਆ, ਸਾਨੂੰ ਟੋਕ ਰਹੇ ਆ, ਸਾਨੂੰ ਜਿਹੜਾ ਸਾਡੀ ਜ਼ਿੰਦਗੀ ਆ ਜਿਹੜੀ ਉਹਨੂੰ ਸਪੋਇਲ ਕਰ ਰਹੇ ਆ। ਤੇ ਇਸੇ ਗੱਲ ਦੇ ਨਾ ਮੈਨੂੰ ਦੋ ਤਿੰਨ ਚੀਜ਼ਾਂ ਬੜੇ ਵਧੀਆ ਲੱਗਦੀਆਂ, ਮੈਂ ਚਾਹੂੰਗਾ ਇੱਕ ਗੀਤ ਆ ਮੈਂ ਮੇਰੇ ਬਹੁਤ ਨੇੜੇ ਆ ਉਹ ਗੀਤ ਤਾਂ ਉਹ ਹਰਦੇਵ ਮਾਹੀ ਨੰਗਲ ਹੋਰਾਂ ਨੇ ਗਾਇਆ ਸੀਗਾ, ਸਾਡੇ ਬੜੇ ਪਿਆਰੇ ਮਿੱਤਰ ਦਲਜੀਤ ਦਾ ਲਿਖਿਆ ਹੋਇਆ ਗੀਤ ਤਾਂ ਉਹ ਗੀਤ ਦੇ ਵਿੱਚ ਇੱਕ ਬੋਲ ਸਨ ਮੇਰੇ ਜੇ ਹੁਣ ਪੂਰੇ ਤਾਂ ਯਾਦ ਨਹੀਂ ਪਰ ਮੈਂ ਫੇਰ ਵੀ ਦੱਸਦਾ ਉਸ ਬੋਲ ਬਈਆਂ ਸ਼ਾਹੂਕਾਰ ਦੀਆਂ ਬੋਲੀ ਹੋਰ ਹੀ ਬੋਲਦੀਆਂ ਟਿਕਟਾਂ ਪਰ ਨੋਟ ਦੀਆਂ ਮੇਰੀ ਗੱਲ ਨਹੀਂ ਗੋਲਦੀਆਂ। ਉਹਦੇ ਚ ਉਹਨਾਂ ਨੇ ਦਿਖਾਇਆ ਸੀ ਵੀ ਆਪਣੇ ਜਿਹੜੇ ਬਾਪ ਤੋਂ ਬਾਅਦ ਜਿਹੜਾ ਤੁਹਾਡੇ ਹਰ ਚੀਜ਼ ਦੇ ਨਜ਼ਰੀਏ ਬਦਲ ਜਾਂਦੇ ਆ, ਜਿਹੜਾ ਸ਼ਾਹੂਕਾਰ ਤੁਹਾਡੇ ਬਾਪ ਦੇ ਵੇਲੇ ਤੁਹਾਨੂੰ ਬੜਾ ਵਧੀਆ ਲੱਗਦਾ ਨਾ ਉਦੋਂ ਉਹਦੀ ਬੋਲੀ ਹੋਰ ਬਣ ਜਾਂਦੀ ਆ, ਜਿਹਦੇ ਜਿੱਥੇ ਟਿਕਟਾਂ ਲੱਗੀਆਂ ਹੁੰਦੀਆਂ ਸੀ ਪਰ ਨੋਟ ਦੀਆਂ ਉਹ ਵੀ ਤੁਹਾਨੂੰ ਨਹੀਂ ਉਹ ਕਰਦੀਆਂ। ਉਹ ਚ ਬਹੁਤ ਗਜਬ ਦੀ ਵਰਡਿੰਗ ਆ, ਮੈਂ ਕੋਸ਼ਿਸ਼ ਕਰੂੰਗਾ ਲਿੰਕ ਭੇਜੂਗਾ ਤੇ ਜ਼ਰੂਰ ਅੱਜ ਗੀਤ ਚਲਾਇਓ ਉਹ ਗੀਤ ਬਣਦਾ। ਤੇ ਦੂਜੀ ਮੈਂ ਇਹ ਜਰੂਰ ਕਹੂੰਗਾ ਵੀ ਜਿਹੜਾ ਮੈਂ ਤੇ ਮੇਰਾ ਬਾਪ ਇੱਕ ਚੀਨੀ ਲੋਕ ਕਥਾ ਜੀ, ਤੇ ਮੈਂ ਬਹੁਤ ਵਾਰ ਸ਼ੇਅਰ ਕੀਤੀ ਆ, ਬਹੁਤ ਵਾਰ ਰੇਡੀਓ ਤੇ ਸ਼ੇਅਰ ਕੀਤੀ ਆ, ਫੇਸਬੁੱਕ ਤੇ ਸ਼ੇਅਰ ਕੀਤੀ ਆ, ਪਰ ਜੇ ਤੁਸੀਂ ਇਜਾਜ਼ਤ ਹੋਵੇ ਤਾਂ ਮੈਂ 2 ਮਿੰਟ ਚ ਪੜ੍ਹ ਕੇ ਸੁਣਾਵਾਂ ਮੇਰੇ ਸਾਹਮਣੇ ਆ ਜੀ।
ਹੈਲੋ ਜੀ, ਮੇਰੀ ਆਵਾਜ਼ ਥੋੜੀ ਕੱਟ ਰਹੀ ਸੀ
ਜੀ ਜੀ। ਸੋ ਮੈਂ ਚੀਨੀ ਲੋਕ ਕਥਾ ਦਾ ਨਾ ਪੰਜਾਬੀ ਕਰਿਆ ਸੀ, ਉਹਦਾ ਤਰਜਮਾ ਕਰਕੇ ਪੰਜਾਬੀ ਅਖਬਾਰ ਦੇ ਵਿੱਚ ਛਾਪਿਆ ਸੀਗਾ, ਤੇ ਮੈਨੂੰ ਕਿਤੇ ਮਿਲੀ ਸੀ ਕਾਫੀ ਪੁਰਾਣੀ, ਤੇ ਮੈਂ ਉਹਦੇ ਵਿੱਚ ਜਿਹੜੇ ਬੱਚੇ ਇਹ ਦਿਖਾਇਆ ਸੀ ਵੀ ਉਮਰ ਦੇ ਮੁਤਾਬਕ ਤੁਹਾਡੇ ਤੁਹਾਡੇ ਬਾਪ ਬਾਰੇ ਕੀ ਵਿਚਾਰ ਹੁੰਦੇ ਆ। ਕਹਿੰਦੇ ਉਹਦੇ ਚ ਉਹਨੇ ਲਿਖਿਆ ਸੀ, ਜਦੋਂ ਮੈਂ 3 ਸਾਲ ਦਾ ਸੀ ਤਾਂ ਉਦੋਂ ਸੋਚਦਾ ਸੀ ਕਿ ਮੇਰਾ ਬਾਪ ਦੁਨੀਆਂ ਦਾ ਸਭ ਤੋਂ ਤਾਕਤਵਰ ਅਤੇ ਮਜ਼ਬੂਤ ਬੰਦਾ ਹੈ। ਜਦੋਂ ਮੈਂ 6 ਸਾਲ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਬਾਪ ਨੂੰ ਦੁਨੀਆਦਾਰੀ ਦੀ ਹਰ ਚੀਜ਼ ਅਤੇ ਕੰਮ ਦਾ ਗਿਆਨ ਹੈ। ਜਦੋਂ ਮੈਂ 12 ਸਾਲ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਦੋਸਤਾਂ ਦੇ ਬਾਪ ਮੇਰੇ ਬਾਪ ਨਾਲੋਂ ਕੁਝ ਜ਼ਿਆਦਾ ਚੰਗੇ ਤੇ ਸਮਝਦਾਰ ਹਨ। ਜਦੋਂ ਮੈਂ 15 ਸਾਲ ਦਾ ਹੋਇਆ ਤਾਂ ਮੈਨੂੰ ਲੱਗਿਆ ਕਿ ਮੇਰੇ ਬਾਪ ਨੂੰ ਦੁਨੀਆਂ ਦੇ ਨਾਲ ਰਲ ਮਿਲ ਕੇ ਚੱਲਣ ਲਈ ਹਾਲੇ ਹੋਰ ਗਿਆਨ ਦੀ ਹੋਣਾ ਚਾਹੀਦਾ ਹੈ। ਜਦੋਂ ਕਹਿੰਦੇ ਮੈਂ 20 ਸਾਲ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰਾ ਬਾਪ ਤਾਂ ਕਿਸੇ ਹੋਰ ਹੀ ਦੁਨੀਆਂ ਚ ਵਿਚਰਦਾ ਹੈ ਤੇ ਉਹ ਮੇਰੀ ਸੋਚ ਨਾਲ ਕਦੇ ਨਹੀਂ ਰਲ ਸਕਦਾ। ਜਦੋਂ ਮੈਂ 25 ਸਾਲ ਦਾ ਹੋਇਆ ਤਾਂ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਕਿਸੇ ਕੰਮ ਚ ਬਾਪੂ ਦੀ ਸਲਾਹ ਨਹੀਂ ਲੈਣੀ ਕਿਉਂਕਿ ਉਸਨੂੰ ਤਾਂ ਹਰ ਕੰਮ ਚ ਨੰਨਾ ਪਾਉਣ ਦੀ ਆਦਤ ਹੈ। ਜਦੋਂ ਮੈਂ 30 ਸਾਲ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਮੇਰਾ ਬਾਪ ਹੁਣ ਮੇਰੀ ਨਕਲ ਕਰਕੇ ਹੌਲੀ ਹੌਲੀ ਸਿੱਖ ਰਿਹਾ ਹੈ ਤੇ ਹੁਣ ਪਹਿਲਾਂ ਨਾਲੋਂ ਕੁਝ ਸਿਆਣਾ ਹੋ ਗਿਆ ਹੈ। ਤੇ ਜਦੋਂ ਮੈਂ ਕਹਿੰਦੇ 35 ਸਾਲ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਆਪਣੀਆਂ ਛੋਟੀਆਂ ਮੋਟੀਆਂ ਗੱਲਾਂ ਲਈ ਪਿਤਾ ਜੀ ਦੀ ਸਲਾਹ ਲੈ ਲੈਣੀ ਚਾਹੀਦੀ ਹੈ, ਇਸ ਵਿੱਚ ਕੋਈ ਹਰਜ ਨਹੀਂ ਹੈ। ਤੇ ਜਦੋਂ ਮੈਂ 40 ਸਾਲ ਦਾ ਹੋਇਆ ਤਾਂ ਮੈਨੂੰ ਲੱਗਿਆ ਕਿ ਕੁਝ ਜ਼ਰੂਰੀ ਕੰਮਾਂ 'ਚ ਵੀ ਬਾਪ ਦੀ ਸਲਾਹ ਲੈ ਲੈਣੀ ਚਾਹੀਦੀ ਹੈ, ਆਖਿਰ ਤਜਰਬੇ ਦਾ ਲਾਹਾ ਲੈਣ 'ਚ ਕੋਈ ਬੁਰਾਈ ਨਹੀਂ ਹੈ। ਤੇ ਜਦੋਂ ਮੈਂ ਕਹਿੰਦੇ 50 ਸਾਲ ਦਾ ਹੋਇਆ ਤਾਂ ਮੈਂ ਫੈਸਲਾ ਕਰ ਲਿਆ ਕਿ ਆਪਣੇ ਬਾਪ ਦੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਨਾ ਚਾਹੀਦਾ। ਮੈਨੂੰ ਉਹ ਗਿਆਨ ਹੋ ਚੁੱਕਿਆ ਸੀ ਕਿ ਮੇਰਾ ਬਾਪ ਦੁਨੀਆਂ ਦਾ ਸਭ ਤੋਂ ਸਿਆਣਾ ਬੰਦਾ ਹੈ, ਪਰ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਫੈਸਲੇ ਤੇ ਅਮਲ ਕਰ ਪਾਉਂਦਾ ਮੇਰੇ ਪਿਤਾ ਜੀ ਸੰਸਾਰ ਨੂੰ ਅਲਵਿਦਾ ਕਹਿ ਗਏ ਤੇ ਮੈਂ ਆਪਣੇ ਬਾਪ ਦੀ ਹਰ ਸਲਾਹ ਹਰ ਤਜਰਬੇ ਤੋਂ ਵਾਂਝਾ ਰਹਿ ਗਿਆ। ਇਹ ਚੀਨੀ ਲੋਕ ਕਥਾ ਸੀ ਜੀ, ਪਰ ਮੇਰੇ ਤੇ ਹੂ ਬੂ ਢੁਕਦੀ ਆ। ਮੈਂ ਐਵੇਂ ਕਹੀ ਜਾਵਾਂ ਵੀ ਮੈਂ ਆਪਣੇ ਬਾਪ ਦੀ ਬਚਪਨ ਤੋਂ ਕਦਰ ਕਰਦਾ ਸੀ, ਪਰ ਬਾਈ ਮੈਂ ਵੀ ਇਹਨਾਂ ਸਟੈਪਾਂ ਦੇ ਥਰੂ ਹੀ ਕਦਰ ਕਰਦਾ ਸੀ ਤੇ ਇਹਨਾਂ ਸਟੈਪਾਂ ਦੇ ਥਰੂ ਹੀ ਮੈਂ ਸੀਗਾ। ਤੇ ਪਰ ਹੁਣ ਜਦੋਂ ਇਸ ਗੇੜ ਦੇ ਉਮਰ ਦੇ ਵਿੱਚ ਆਏ ਆ ਤੇ ਹੁਣ ਬਹੁਤ ਮਿਸ ਕਰਦੇ ਆ, ਹਰ ਰੋਜ਼ ਮਿਸ ਕਰਦੇ ਆ, ਨਿੱਕੀ ਨਿੱਕੀ ਗੱਲ ਤੇ ਮਿਸ ਕਰਦੇ ਆ, ਪਰ ਹੁਣ ਵੇਲਾ ਹੱਥੋਂ ਗਵਾ ਚੁੱਕੇ ਆ। ਸੋ ਮੈਨੂੰ ਲੱਗਦਾ ਦੋਸਤੋ ਇਸ ਕਥਾ ਨੂੰ ਤੁਸੀਂ ਮੇਰੇ ਤੋਂ ਨਾ ਬਹੁਤ ਸਾਰੇ ਲੋਕਾਂ ਨੇ ਇਹਦੇ ਪੋਸਟਰ ਮੰਗੇ ਸੀ ਵੀ ਇਹਦਾ ਪੋਸਟਰ ਬਣਾਓ ਅਸੀਂ ਘਰਾਂ ਚ ਲਾਉਣਾ ਬੱਚਿਆਂ ਲਈ, ਤੇ ਮੈਂ ਕਹਿਣਾ ਵੀ ਤੁਸੀਂ ਵੀ ਇਹਨੂੰ ਵੱਧ ਤੋਂ ਵੱਧ ਤੁਹਾਡੇ ਫੇਸਬੁੱਕ ਦੇ ਉੱਤੇ ਮੇਰੇ ਪੇਜ ਤੇ ਜਾਓਗੇ ਤਾਂ 18 ਨਵੰਬਰ 2015 ਨੂੰ ਇਹ ਸ਼ੇਅਰ ਕੀਤੀ ਹੋਈ ਆ, ਤਾਂ ਤੁਸੀਂ ਇਹਨੂੰ ਜਿੱਥੇ ਵੀ ਚਾਹੋ ਜ਼ਰੂਰ ਸ਼ੇਅਰ ਕਰੋ ਤਾਂ ਕਿ ਹੋਰ ਇਹਨੂੰ ਫੈਲਾਇਆ ਜਾ ਸਕੇ ਇਸ ਗੱਲ ਨੂੰ।
ਬਹੁਤ ਬਹੁਤ ਹੀ ਵਧੀਆ, ਬਿਲਕੁਲ ਵਿਰਾਟ ਸਾਹਿਬ, ਇਹ ਦੇਖ ਲੋ ਕਿ ਇੱਕ ਖਿੱਤੇ ਦੇ ਜਾਂ ਕਿਸੇ ਇੱਕ ਵਰਗ ਦੇ ਲੋਕਾਂ ਦੀ ਗੱਲ ਹੀ ਜੇ ਚੀਦੀਆਂ ਨੇ, ਯਾਨੀ ਮੈਨੂੰ ਲੱਗਦਾ ਕਿ ਇਹ ਪੂਰੇ ਸੰਸਾਰ ਦੇ ਵਿੱਚ ਹਰ ਇੱਕ ਪਿਓ ਤੇ ਜਿਹੜਾ ਪੁੱਤ ਹੈ ਉਹਦੀ ਗਾਥਾ ਹੈ। ਸੋ ਸਿਆਣਿਆਂ ਦੀਆਂ ਗੱਲਾਂ ਯਾਦ ਆਉਂਦੀਆਂ ਜੀ ਬਾਅਦ ਵਿੱਚ ਹੀ, ਕਹਿੰਦੇ ਹੁੰਦੇ ਸੀ ਕਿ ਔਲਿਆਂ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ ਬਾਅਦ ਵਿੱਚ ਪਤਾ ਲੱਗਦਾ। ਸੋ ਇਹ ਅਖਾਣ ਮੁਹਾਵਰੇ ਵੀ ਜਿਹੜੇ ਹੁੰਦੇ ਸੀ ਉਸ ਸਮੇਂ ਸਾਨੂੰ ਪਤਾ ਹੀ ਨਹੀਂ ਇਹਨਾਂ ਦਾ ਲੱਗਦਾ ਹੁੰਦਾ ਸੀ, ਬੇਸ਼ੱਕ ਪੜ੍ਹੀ ਦੇ ਹੁੰਦੇ ਸੀ ਪੰਜਾਬੀ ਵਿੱਚ, ਪਰ ਉਹਨਾਂ ਦਾ ਜਿਹੜਾ ਅਸਲੀ ਤੱਤ ਹੈ ਅਸਲੀ ਮਤਲਬ ਹੈ ਉਹ ਹੁਣ ਜ਼ਿੰਦਗੀ ਚ ਤਜਰਬੇ ਦੇ ਨਾਲ ਹੀ ਪਤਾ ਲੱਗਦਾ ਕਿ ਉਸ ਵੇਲੇ ਉਹ ਗੱਲਾਂ ਬੜੀਆਂ ਖੱਟੀਆਂ ਲੱਗਦੀਆਂ ਹੁੰਦੀਆਂ ਸੀ, ਪਰ ਉਹੀ ਔਲਿਆਂ ਦਾ ਖਾਧਾ ਬਾਅਦ ਵਿੱਚ ਹੀ ਜਿਹੜਾ ਤੁਹਾਡੇ ਸਰੀਰ ਤੇ ਅਸਰ ਕਰਦਾ। ਸੋ ਬਿਲਕੁਲ ਵਿਰਾਟ ਸਾਹਿਬ, ਬਾਪੂ ਬਾਪੂ ਕਹਿੰਦੇ ਸੀ ਤੇ ਬੜਾ ਸੁੱਖ ਲੈਂਦੇ ਸੀ ਤੇ ਬਾਪੂ ਬਾਪੂ ਕਹਾਇਆ ਤੇ ਬੜਾ ਦੁੱਖ ਪਾਇਆ। ਸੋ ਇਹ ਜਿਹੜੀ ਗੱਲਾਂ ਬਿਲਕੁਲ ਜੀ ਤਜਰਬੇ ਦੇ ਨਾਲ ਹੀ ਤੁਹਾਡੇ ਸਾਹਮਣੇ ਆਉਂਦੀਆਂ ਨੇ, ਤੇ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ। ਜਿੱਥੇ ਖਬਰਾਂ ਦੀ ਗੱਲਬਾਤ ਕੀਤੀ ਉੱਥੇ ਜਾਂਦੇ ਜਾਂਦੇ ਤੁਸੀਂ ਆ ਜਿਹੜੀ ਇੱਕ ਪਿਤਾ ਦੇ ਬਾਰੇ ਇੱਕ ਬੜਾ ਵਧੀਆ ਜਿਹੜੀ ਗੱਲ ਹੈ ਉਹ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ ਹੈ। ਸੋ ਇਹੋ ਜਿਹੀਆਂ ਜਿਹੜੀਆਂ ਹੋਰ ਗੱਲਾਂ ਪਿਤਾ ਦੇ ਨਾਲ ਜੁੜੇ ਜਜ਼ਬਾਤ ਜਾਂ ਸਾਡੇ ਆਪਣੇ ਐਕਸਪੀਰੀਅੰਸ ਜਿਹੜੇ ਹੈਗੇ ਆ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਸਾਂਝੇ ਕਰਨੇ ਆ, ਤੇ ਸਾਡੇ ਨਾਲ ਇੱਕ ਹੋਰ ਖਾਸ ਮਹਿਮਾਨ ਵੀ ਪ੍ਰੋਗਰਾਮ ਦੇ ਵਿੱਚ ਜੁੜਨਗੇ, ਵਿਸ਼ਾਲ ਹੁਣੀ, ਡਾਕਟਰ ਵਿਸ਼ਾਲ। ਸੋ ਉਹ ਵੀ ਸਾਡੇ ਨਾਲ ਅੱਜ ਸਾਂਝ ਪਾਉਣਗੇ ਤੇ ਅਸੀਂ ਰਲ ਮਿਲ ਬੈਠ ਕੇ ਹੋਰ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ। ਸੋ ਪ੍ਰੋਗਰਾਮ ਦੇ ਵਿੱਚ ਅੱਜ ਦੀ ਸਾਂਝ ਦੇ ਲਈ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੇ ਉਮੀਦ ਕਰਦੇ ਅੱਜ ਦਾ ਦਿਨ ਤੁਹਾਡਾ ਖੁਸ਼ੀਆਂ ਭਰਿਆ ਬਤੀਤ ਹੋਵੇਗਾ।
ਬਹੁਤ ਮਿਹਰਬਾਨੀ ਸੁਖਪ੍ਰੀਤ ਤੇ ਮੈਂ ਪੰਜਾਬ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਇੱਕ ਵਾਰ ਫੇਰ ਇਹ ਜਿਹੜੀ ਬਾਪ ਦੀ ਕਥਾ ਮੈਂ ਤੇ ਮੇਰਾ ਬਾਪ ਸਾਂਝੀ ਕਰ ਦਿੱਤੀ ਹੈ ਜੀ। ਸੋ ਜਿਹੜੇ ਵੀ ਸਰੋਤੇ ਨੇ ਲੈਣੀ ਹੋਵੇ ਜਾਂ ਸ਼ੇਅਰ ਕਰਨੀ ਹੋਵੇ ਤਾਂ ਜਰੂਰ ਉੱਥੋਂ ਕਰ ਸਕਦੇ ਹੋ। ਬਹੁਤ ਮਿਹਰਬਾਨੀ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਹਰਮਨਪ੍ਰੀਤ ਸਿੰਘ ਜਾਂਦੀ ਹੁਣਾਂ ਦਾ ਜੀ ਮੈਸੇਜ ਵੀ ਆ ਗਿਆ, ਕਹਿੰਦੇ ਅੱਜ ਵੀ ਸ਼ੇਅਰ ਕਰ ਦੋ ਪਲੀਜ਼। ਸੋ ਅੱਜ ਅਸੀਂ ਗੱਲਬਾਤ ਤੋਂ ਬਾਅਦ ਥੋੜੇ ਜਜ਼ਬਾਤੀ ਹੋ ਜਾਣਾ ਮੈਨੂੰ ਪਤਾ ਹੈ, ਤੇ ਇਸ ਕਰਕੇ ਇਹੋ ਜਿਹੜੇ ਸ਼ੇਅਰ ਤੁਸੀਂ ਜ਼ਰੂਰ ਕਰੋ, ਸਾਨੂੰ ਲੋੜ ਪੈਣੀ ਹੈ ਅੱਜ ਇਹਨਾਂ ਵਿਚਾਰਾਂ ਦੀ। ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ
ਜੀ। ਥੈਂਕ ਯੂ ਜੀ, ਥੈਂਕ ਯੂ
ਜੀ। ਸੋ ਵੇਲਾ ਹੋ ਗਿਆ ਜੀ, ਮੈਨੂੰ ਲੱਗਦਾ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਜਿਹੜੀ ਸਾਡੀ ਗੱਲਾਂ ਦੀ ਗੱਡੀ ਆ ਉਹ ਸ਼ੁਰੂ ਹੋ ਜਾਣੀ ਆ ਤੇ ਗੱਲਬਾਤ ਕਰਨੀ ਆ ਅੱਜ ਅਸੀਂ ਆਪਣੇ ਬੜੇ ਹੀ ਖੂਬਸੂਰਤ ਬੜੇ ਹੀ ਅਨਮੋਲ ਜਿਹੇ ਰਿਸ਼ਤੇ ਬਾਪ ਬਾਰੇ। ਸੋ ਤਿਆਰ ਹੋ ਜਾਓ ਜੀ, ਤੁਸੀਂ ਸੁਣਦੇ ਆ ਇੱਕ ਗੀਤ ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਡਾਕਟਰ ਵਿਸ਼ਾਲ ਹੁਣਾਂ ਦੇ ਨਾਲ ਤੇ ਅਸੀਂ ਗੱਲਾਂ ਬਾਤਾਂ ਕਰਨੀਆਂ ਫਿਰ ਇਸ ਰਿਸ਼ਤੇ ਦੇ ਬਾਰੇ ਦੇ ਵਿੱਚ ਜੀ।
CG batteries now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
CD ਬੈਟਰੀਜ਼, CD ਬੈਟਰੀਜ਼,
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ outstanding coaching for PTE and IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS se PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Dear international students and migrants, je tuhanu education ya migration bare mahir salah di zarurat hai ta aaj hi call karo CACA nu 03-9663-1318. Assi admissions, student visa, journal skilled migration, 457 employer sponsored visas, partner visa, state sponsorship, MRT ate ministerial intervention de kisma vich mahir ha. Sade experts tuhanu sahi salah deke tuhade supna nu sakar karan vich madad karan ke. Call karo CECA nu 03-9663-1318 or visit our website www.ceca.com.au. CECA, jitto tuhada career shuru hunda hai.
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ। ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ, ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kulalhospital.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
Vital Production presents the most romantic love story of 2017, Arjun.
Holy, holy, oh,
ਕਿੱਸਾ ਪਿਆਰ ਦਾ, ਰਿਸ਼ਤਿਆਂ ਦਾ, ਜੁਦਾਈਆਂ ਦਾ। ਅਰਜਨ ਅਰਜਨ
ਦਿਲ ਵੀ ਹੈ ਤੇਰਾ, ਮੈਂ ਵੀ ਹਾਂ ਤੇਰਾ।
ਰੋਸ਼ਨ ਪ੍ਰਿੰਸ, ਪ੍ਰਾਚੀ ਤਹਿਲਾ, ਨਿਰਮਲ ਰਿਸ਼ੀ, ਅਰਜਨ 5 ਮਈ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ vitalproduction.com।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR's Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas, Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-3348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ ਪੁਲੀਏ ਕੀ ਚੇਤੇ ਰੱਖੀਏ, ਕੀ ਸੁਣੀਏ ਸੁਣਾਈਏ, ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ। ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ, ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ, ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ।
ਜੀ ਬਿਲਕੁਲ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਲਹਿਰਾਂ ਤੇ ਮੈਂ ਸੁਖਪ੍ਰੀਤ ਐਡੀਲੇਡ ਤੋਂ ਲਹਿਰਾਂ ਲਾ ਰਹੀ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਸੋ ਖਬਰਾਂ ਦੀ ਗੱਲਬਾਤ ਵੀ ਹੋ ਗਈ ਜੀ ਤੇ ਜਿਹੜਾ ਪ੍ਰੋਗਰਾਮ ਦਾ ਦੂਸਰਾ ਹਿੱਸਾ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਇੱਕ ਖਾਸ ਰਿਸ਼ਤਾ ਉਸ ਬਾਰੇ ਅੱਜ ਅਸੀਂ ਗੱਲ ਕਰਨੀ ਹੈ ਜੀ ਪਿਤਾ ਜੀ ਬਾਪੂ ਪਾਪਾ ਜੀ ਡੈਡੀ ਪਾਪਾ ਸਮੇਂ ਦੇ ਨਾਲ ਨਾਲ ਇਸ ਰਿਸ਼ਤੇ ਦੇ ਨਾਮ ਚਾਹੇ ਬਦਲਦੇ ਰਹੇ ਨੇ ਪਰ ਇਸ ਨਾਲ ਜੁੜੇ ਜਿਹੜੇ ਜਜ਼ਬਾਤ ਅਹਿਸਾਸ ਨੇ ਤੇ ਇਸ ਰਿਸ਼ਤੇ ਦਾ ਨਿੱਘ ਜਿਹੜਾ ਉਹੀ ਹੈ ਜੋ ਸਦੀਆਂ ਪਹਿਲਾਂ ਹੁੰਦਾ ਸੀ ਸੋ ਜੀ ਉਪਰੋਂ ਸਖਤ ਤੇ ਅੰਦਰੋਂ ਓਨਾ ਹੀ ਨਰਮ ਨਾਰੀਅਲ ਵਰਗਾ ਇਹ ਰਿਸ਼ਤਾ ਬਾਪ ਦਾ ਉਸ ਬਾਰੇ ਗੱਲਬਾਤ ਕਰਨੀ ਹੈ ਜੀ ਅੱਜ ਅਸੀਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਸੋ ਤੁਹਾਡੇ ਸਾਰਿਆਂ ਦਾ ਸਾਥ ਬਹੁਤ ਜ਼ਰੂਰੀ ਹੈ ਅੱਜ ਲਹਿਰਾਂ ਦੇ ਵਿੱਚ ਅਸੀਂ ਇਸ ਜਜ਼ਬਾਤ ਇਹਨਾਂ ਅਹਿਸਾਸਾਂ ਦੇ ਰੌਂ ਦੇ ਵਿੱਚ ਵਗਣਾ ਹੈ ਸੋ ਬਿਲਕੁਲ ਜੀ ਹਾਸਿਆਂ ਚਿਹਰਿਆਂ ਤੇ ਹਾਸੇ ਵੀ ਆਉਣੇ ਆ ਤੇ ਅੱਖਾਂ ਨਮ ਵੀ ਹੋਣੀਆਂ ਕਿਉਂਕਿ ਰਿਸ਼ਤਾ ਹੀ ਇਹੋ ਜਿਹਾ ਹੈ ਜੀ ਸੋ ਜਿਵੇਂ ਬਰਾੜ ਸਾਹਿਬ ਨੇ ਬੜੀ ਖੂਬਸੂਰਤ ਗੱਲ ਸਾਡੇ ਨਾਲ ਕੀਤੀ ਸੀਗੀ ਮੈਂ ਤੇ ਮੇਰਾ ਬਾਪ ਉਹਦੇ ਰਿਗਾਰਡਿੰਗ ਜਿਹੜੀ ਜਿਹੜਾ ਇਨਫੋਰਮੇਸ਼ਨ ਅਸੀਂ ਹਰਮਨ ਇਨਫੋ ਤੇ ਉਹ ਜਿਹੜੀ ਪੋਸਟ ਹੈ ਉਹ ਦੁਬਾਰਾ ਸ਼ੇਅਰ ਕਰ ਦਿੱਤੀ ਹੈ ਸੋ ਚਲੋ ਜੀ ਤਿਆਰ ਹੋ ਜਾਓ ਫਿਰ ਕਰਦੇ ਆ ਬੈਠ ਕੇ ਅਸੀਂ ਰਲ ਮਿਲ ਕੇ ਅਸੀਂ ਆਪਣੇ ਆਪਣੇ ਬਾਪ ਭੂਆ ਨੂੰ ਆਪਣੇ ਆਪਣੇ ਡੈਡੀਆਂ ਨੂੰ ਯਾਦ ਹੈ ਨਾ ਸੋ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਡਾਕਟਰ ਵਿਸ਼ਾਲ ਹੁਣੀ ਵੀ ਜੁੜੇ ਹੋਏ ਨੇ ਜੀ ਸੋ ਉਹਨਾਂ ਦਾ ਮੈਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਤਿ ਸ੍ਰੀ ਅਕਾਲ ਵਿਸ਼ਾਲ ਜੀ
ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਮਚ ਤੇ ਸਾਰੇ ਸ਼ਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ ਮੈਂ ਸ਼ਰੋਤਿਆਂ ਨੂੰ ਸਭ ਤੋਂ ਪਹਿਲਾਂ ਦੱਸ ਦੇਵਾਂ ਜੀ ਵਿਸ਼ਾਲ ਜੀ ਜਿਹੜੇ ਹੈਗੇ ਆ ਇਹ ਕੀ ਕਵਾਂ ਹੁਣ ਇਹਨਾਂ ਦੀਆਂ ਕੀ ਕੀ ਸਿਫਤਾਂ ਕਰਾਂ ਮੈਂ ਸੰਗੀਤ ਦੀ ਦੁਨੀਆਂ ਦੇ ਵਿੱਚ ਬੜੀ ਜਾਨੀ ਮਾਨੀ ਹਸਤੀ ਨੇ PhD ਕੀਤੀ ਹੋਈ ਇਹਨਾਂ ਨੇ ਤੇ ਔਰ ਹੋਰ ਵੀ ਬੜੇ ਕਾਫੀ ਵਧੀਆ ਪ੍ਰੋਜੈਕਟ 뮤직 ਦੇ ਨਾਲ ਸੰਗੀਤ ਦੇ ਨਾਲ ਰਿਲੇਟਡ ਜਿਹੜੇ ਇਹ ਕਰਦੇ ਰਹਿੰਦੇ ਨੇ ਸੋ ਇੱਕ ਤਰ੍ਹਾਂ ਦਾ ਰਮਤਾ ਜੋਗੀ ਕਹਿ ਲੋ ਜੀ ਸੋ ਇਹ ਜਿਹੜਾ ਸੰਗੀਤ ਦੇ ਵਹਿਣ ਦੇ ਵਿੱਚ ਤੇ ਵਹਿੰਦੇ ਹੀ ਹੈ ਹਮੇਸ਼ਾ ਪਰ ਇਹਨਾਂ ਨਾਲ ਜਿੱਥੇ ਮੈਂ ਹੋਰ ਗੱਲਾਂ ਬਾਤਾਂ ਵੀ ਸਾਂਝੀਆਂ ਕਰ ਲੈਣੀ ਕਿਉਂਕਿ ਅਸੀਂ ਇਕੱਠੇ ਪੜੇ ਸੀ ਯੂਨੀਵਰਸਿਟੀ ਚ ਤੇ ਮੇਰੇ ਤੋਂ ਛੋਟੇ ਹੀ ਹੈ ਜੀ ਮੇਰੇ ਜੂਨੀਅਰ ਹੁੰਦੇ ਸੀ ਉੱਥੇ ਪਰ ਸੰਗੀਤ ਦੀ ਦੁਨੀਆਂ ਵਿੱਚ ਹੁਣ ਮੇਰੇ ਬਹੁਤ ਸੀਨੀਅਰ ਹੋ ਚੁੱਕੇ ਨੇ ਸੋ ਇਹਨਾਂ ਦੇ ਨਾਲ ਅਸੀਂ ਸੰਗੀਤ ਦੀ ਗੱਲਬਾਤ ਵੀ ਜ਼ਰੂਰ ਆਉਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ ਕਰਨੀ ਹੈ ਸੋ ਇਹਨਾਂ ਦੀਆਂ ਉਂਗਲੀਆਂ ਦੇ ਵਿੱਚ ਬੜਾ ਜਾਦੂ ਹੈ ਜੀ ਇਹਨਾਂ ਦੇ ਹੱਥਾਂ ਦੀ ਸਿਤਾਰ ਵੀ ਅਸੀਂ ਜ਼ਰੂਰ ਕਿਸੇ ਪ੍ਰੋਗਰਾਮ ਵਿੱਚ ਸੁਣਨੀ ਹੈਗੀ ਆ ਪਰ ਅੱਜ ਜਿਹੜੀ ਗੱਲਬਾਤ ਅਸੀਂ ਕਰਨੀ ਆ ਉਹ ਬਾਪ ਦੇ ਰਿਸ਼ਤੇ ਦੇ ਰਿਗਾਰਡਿੰਗ ਕਰਨੀ ਹੈ ਕਿਉਂਕਿ ਇਹ ਖੁਦ ਵੀ ਇੱਕ ਬਾਪ ਨੇ ਤੇ ਇਹਨਾਂ ਨੇ ਅਫਕੋਰਸ ਬਾਪ ਦਾ ਨਿੱਘ ਵੀ ਜਿਹੜਾ ਮਾਣਿਆ ਹੋਇਆ ਸੋ ਏਦਾਂ ਦੀਆਂ ਮਿਲੀਆਂ ਜੁਲੀਆਂ ਗੱਲਾਂ ਵਿਸ਼ਾਲ ਜੀ ਅੱਜ ਅਸੀਂ ਕਰਨੀਆਂ ਪ੍ਰੋਗਰਾਮ ਦੇ ਵਿੱਚ
ਬਿਲਕੁਲ ਜੀ ਬਿਲਕੁਲ ਨਿੱਘ ਵੀ ਮਾਣਿਆ ਤੇ ਜਿਵੇਂ ਤੁਸੀਂ ਕਿਹਾ ਵੀ ਜੋ ਪਿਓ ਹੈ ਉਹ ਨਾਰੀਅਲ ਹੁੰਦਾ ਅੰਦਰੋਂ ਬਿਲਕੁਲ ਸੌਫਟ ਉਪਰੋਂ ਹਾਰਡ ਤੇ ਮੈਨੂੰ ਜਿਹੜਾ ਉੱਪਰ ਵਾਲਾ ਹਿੱਸਾ ਜੀ ਉਹ ਜਿਆਦਾ ਮਿਲਿਆ ਕੁੱਟ ਬਹੁਤ ਪਈ ਬਚਪਨ ਪਈ
ਹਾਂਜੀ ਤੇ ਸਵੇਰੇ ਹੁੰਦੀ ਪਰ ਗੱਲ ਹੈ ਕਹਿੰਦੇ ਪਰ ਗੱਲ ਇਹ ਹੈ ਕਿ ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ ਪਰ ਬਾਪੂ ਨੀ ਕਿਸੇ ਨੂੰ ਯਾਦ ਰਹਿੰਦਾ ਹੁੰਦਾ ਬਾਪ ਵੀ ਰੱਬ ਦਾ ਰੂਪ ਯਾਰੋ ਜਿਹਦੇ ਸਿਰ ਤੇ ਘਰ ਆਬਾਦ ਰਹਿੰਦਾ ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ਸੋ ਵਿਸ਼ਾਲ ਜੀ ਬਿਲਕੁਲ ਮੈਨੂੰ ਵੀ ਇਹ ਹਿਸਾਬ ਹੈਗਾ ਆ ਏਦਾਂ ਦੀ ਗੱਲ ਨੀ ਤੁਹਾਨੂੰ ਕੱਲਿਆਂ ਨੂੰ ਇਹ ਹਿਸਾਬ ਕਿਤਾਬ ਵੀ ਅੱਜ ਅਸੀਂ ਕਰਨੇ ਆ ਤੇ ਇਹ ਘੂਰੀਆਂ ਝਿੜਕਾਂ ਦੀ ਗੱਲ ਵੀ ਕਰਨੀ ਆ ਤੇ ਉਸ ਪਿਆਰ ਦੀ ਗੱਲ ਜਿਹੜੀ ਉਹ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਨੀ ਆ ਅੱਜ
ਬਿਲਕੁਲ ਜੀ ਬਿਲਕੁਲ
ਜੀ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੇ ਸਰੋਤੇ ਆ ਉਹ ਲਗਾਤਾਰ ਜੁੜ ਰਹੇ ਜੀ ਮੈਂ ਕੁਝ ਜਿਹੜੇ ਸੁਨੇਹੇ ਆ ਉਹ ਪੜ ਲਵਾਂ ਉਸ ਤੋਂ ਬਾਅਦ ਅਸੀਂ ਅੱਗੇ ਗੱਲ ਤੋਰਦੇ ਆ ਸੋ ਧਨੀ ਸਾਹਿਬ ਹੁਣੀ ਜੁੜੇ ਆ ਤੇ ਉਹਨਾਂ ਨੇ ਲਿਖਿਆ ਜੀ ਕਿ ਕਹਿੰਦੇ ਮੇਰਾ ਇੰਟਰਨੈਟ ਕਹਿੰਦੇ ਅੱਜ ਪ੍ਰੋਬਲਮ ਆਉਣ ਕਰਕੇ ਕਹਿੰਦੇ ਉਹਦੇ ਵਿੱਚ ਪ੍ਰੋਬਲਮ ਆਉਣ ਕਰਕੇ ਹਰਮਨ ਰੇਡੀਓ ਬੰਦ ਹੋ ਗਿਆ ਸੀ ਤੇ ਕਹਿੰਦੇ ਮੈਂ ਬਹੁਤ ਦੁਖੀ ਹੋਇਆ ਜੀ ਅੱਜ ਮੈਂ ਸੋਚਿਆ ਵੀ ਨੈਟ ਪੈਕ ਖਤਮ ਹੋ ਗਿਆ ਤੇ ਦੁਬਾਰਾ ਰੀਚਾਰਜ ਕੀਤਾ ਨੀ ਤੇ ਕੀਤਾ ਪਰ ਨਹੀਂ ਚੱਲਿਆ ਨੈਟ ਪ੍ਰੋਬਲਮ ਹੋ ਗਈ ਫਿਰ ਕਹਿੰਦੇ ਮੈਂ ਕਾਲ ਕੀਤੀ ਹਰਮਨ ਰੇਡੀਓ ਦੇ ਨੰਬਰ ਤੇ ਕੰਟੀਨਿਊ ਸੁਣਿਆ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡਾ ਨਿਊ ਐਪ ਸੋ ਸਰਬਜੀਤ ਭਾਜੀ ਨੇ ਤੁਹਾਨੂੰ ਥੈਂਕ ਯੂ ਕਿਹਾ ਹੈ ਜੀ ਤੇ ਹੁਣ ਕਹਿੰਦੇ ਮੈਂ ਕਾਲ ਕਰਕੇ ਸੁਣ ਰਿਹਾ ਆ ਸੋ ਬਿਲਕੁਲ ਸਰਬਜੀਤ ਭਾਜੀ ਤੱਕ ਮੈਂ ਤੁਹਾਡਾ ਧੰਨਵਾਦ ਦੇ ਦਿੱਤਾ ਔਰ ਬਿਲਕੁਲ ਮੈਂ ਜੇ ਇੱਕ ਗੱਲ ਕਰਾਂ ਤੇ ਸਰਬਜੀਤ ਭਾਜੀ ਵੀ ਸਾਡੀ ਕਹਿ ਲੋ ਵੀ ਹਰਮਨ ਰੇਡੀਓ ਦੀ ਮਾਂ ਆ ਤੇ ਸਾਨੂੰ ਕੋਈ ਵੀ ਪ੍ਰੋਬਲਮ ਹੋ ਜਾਂਦੀ ਆ ਕੋਈ ਚੀਜ਼ ਹੁੰਦੀ ਆ ਨਾ ਤੇ ਅਸੀਂ ਇਹਨਾਂ ਦੇ ਮੋਢੇ ਤੇ ਸਿਰ ਰੱਖ ਕੇ ਰੋ ਲਈਦਾ ਉਹਨਾਂ ਨੂੰ ਦੱਸੀਦਾ ਵੀ ਹਾਂ ਆਹ ਹੋ ਗਿਆ ਪ੍ਰੋਬਲਮ ਹੋ ਗਈ ਔਰ ਬੜੇ ਧਿਆਨ ਦੇ ਨਾਲ ਬੜੇ ਪੇਸ਼ੈਂਸ ਦੇ ਨਾਲ ਸਾਨੂੰ ਸੁਣਦੇ ਆ ਤੇ ਜ਼ਰੂਰ ਹੀ ਉਸ ਸਮੱਸਿਆ ਦਾ ਹੱਲ ਕੱਢਦੇ ਨੇ ਤੇ ਜਿੱਥੇ ਤਕਨੀਕੀ ਸਾਂਭ ਸੰਭਾਲ ਕਰਦੇ ਇਹ ਪ੍ਰੋਗਰਾਮ ਦੀ ਉੱਥੇ ਸਾਨੂੰ ਹੋਰ ਵੀ ਬੜੀ ਹੱਲਾਸ਼ੇਰੀ ਦਿੰਦੇ ਆ ਕੁਛ ਨਾ ਕੁਛ ਕਰਦੇ ਰਹਿਣ ਦੇ ਲਈ ਸੋ ਬਿਲਕੁਲ ਜੀ ਸਰਬਜੀਤ ਭਾਜੀ ਦਾ ਥੈਂਕਸ ਤੇ ਅਸੀਂ ਹਰ ਵੇਲੇ ਕਰੀਦਾ ਸੋ ਤੁਹਾਡਾ ਧੰਨਵਾਦ ਵੀ ਧਨੀ ਸਾਹਿਬ ਉਹਨਾਂ ਤੱਕ ਪਹੁੰਚ ਗਿਆ ਜੀ ਤੇ ਵਿਸ਼ਾਲ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ ਤੇ ਉਹਨਾਂ ਦੇ ਪਿਤਾ ਦੇ ਉੱਤੇ ਸਾਨੂੰ ਕੁਝ ਲਾਈਨਾਂ ਭੇਜੀਆਂ ਨੇ ਤੇ ਲਿਖਿਆ ਹੈ ਕਿ ਪਿਤਾ ਦੀ ਕੀਮਤ ਕੀ ਹੈ ਅਗਰ ਇਹ ਪਤਾ ਕਰਨਾ ਹੋਵੇ ਤਾਂ ਇੱਕ ਦਿਨ ਆਪਣੇ ਹੱਥ ਦੇ ਅੰਗੂਠੇ ਨੂੰ ਛੱਡ ਕੇ ਸਿਰਫ ਉਂਗਲੀਆਂ ਨਾਲ ਘਰ ਦੇ ਸਾਰੇ ਕੰਮ ਕਰਕੇ ਦੇਖਣਾ ਤੇ ਪਿਤਾ ਦੀ ਕੀਮਤ ਆਪੇ ਸਮਝ ਆ ਜਾਵੇਗੀ ਕਿੰਨਾ ਵਧੀਆ ਤਰੀਕਾ ਹੈ ਨਾ ਦੇਖੋ ਪਿਤਾ ਦੀ ਇੰਪੋਰਟੈਂਸ ਦੱਸਣ ਦੇ ਲਈ ਹੈ ਨਾ ਸੋ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ ਤੇ ਨਾਲ ਇਹਨਾਂ ਨੇ ਲਿਖਿਆ ਹੈ ਕਿ ਡੂ ਨਾਟ ਐਜੂਕੇਟ ਯੂਅਰ ਚਾਈਲਡ ਟੂ ਬੀ ਰਿਚ ਐਜੂਕੇਟ ਦੈਮ ਟੂ ਬੀ ਹੈਪੀ ਸੋ ਵੈਨ ਦੇ ਗਰੋ ਅਪ ਦੇ ਵਿਲ ਨੋ ਦਾ ਵੈਲਿਊ ਆਫ ਥਿੰਗਸ ਨਾਟ ਦਾ ਪ੍ਰਾਈਜ਼ ਬਹੁਤ ਵਧੀਆ ਵਿਚਾਰ ਬਿਲਕੁਲ ਵਿਸ਼ਾਲ ਜੀ ਇੰਨੇ ਅੱਛੇ ਸਰੋਤੇ ਔਰ ਇੰਨੇ ਅੱਛੇ ਅੱਛੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਆ ਸੋ ਬਿਲਕੁਲ ਜ਼ਿੰਦਗੀ ਦੇ ਵਿੱਚ ਅਸੀਂ ਖੁਸ਼ ਰਹਿਣਾ ਜੇ ਸਿਖਾਈਏ ਆਪਣੇ ਬੱਚਿਆਂ ਨੂੰ ਤੇ ਅਸੀਂ ਬਾਕੀ ਜੋ ਵੀ ਕੰਮ ਕਰਦੇ ਹਾਂ ਸਿਰਫ ਖੁਸ਼ ਰਹਿਣ ਲਈ ਕਰਦੇ ਹਾਂ ਸੋ ਖੁਸ਼ ਕਿੱਦਾਂ ਰਹਿਣਾ ਕਈ ਵਾਰ ਵਿਸ਼ਾਲ ਜੀ ਪਤਾ ਕੀ ਹੁੰਦਾ ਹੁਣ ਬੀਇੰਗ ਅ ਪੇਰੈਂਟਸ ਦੇਖੋ ਅਸੀਂ ਪਿਤਾ ਦੀ ਗੱਲ ਕਰ ਰਹੇ ਹਾਂ ਤੇ ਕਈ ਵਾਰ ਮੈਂ ਆਪਣੀ ਬੇਟੀ ਨੂੰ ਇਹ ਗੱਲ ਕਹੂੰਗੀ ਜਦੋਂ ਉਹ ਬੜੀ ਰਿਲੈਕਸ ਹੋਈ ਹੁੰਦੀ ਆ ਤੇ ਸਟੱਡੀ ਦਾ ਥੋੜਾ ਧਿਆਨ ਨਹੀਂ ਨਾ ਦਿੰਦੀ ਤੇ ਫਿਰ ਮੈਂ ਉਹਨੂੰ ਕਹੂੰਗੀ ਵੀ ਤੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਨਾ ਤੈਨੂੰ ਟੈਨਸ਼ਨ ਨਹੀਂ ਵੀ ਤੂੰ ਪੜ੍ਹਨਾ ਆ ਜਾਂ ਤੈਨੂੰ ਟੈਨਸ਼ਨ ਨਹੀਂ ਤੂੰ ਜ਼ਿੰਦਗੀ ਚ ਆਹ ਕਰਨਾ ਆ ਔਰ ਫਿਰ ਮੈਂ ਦੂਸਰੇ ਪਲ ਇਹ ਸੋਚਦੀ ਹੁੰਦੀ ਆ ਕਿ ਮੈਂ ਇਹਨੂੰ ਟੈਨਸ਼ਨ ਲੈਣ ਲਈ ਕਹਿ ਰਹੀ ਹਾਂ ਕਿ ਵੀ ਤੂੰ ਟੈਨਸ਼ਨ ਲੈ ਹੈਨਾ ਸੋ ਜ਼ਿੰਦਗੀ ਦੇ ਇਹੋ ਜਿਹੇ ਹਾਲਾਤ ਬੜੇ ਰਹਿੰਦੇ ਆ ਜਦੋਂ ਤੁਸੀਂ ਬੱਚੇ ਹੁੰਦੇ ਆ ਤੇ ਪੇਰੈਂਟਸ ਦੀਆਂ ਗੱਲਾਂ ਸੁਣਦੇ ਆ ਔਰ ਜਦੋਂ ਤੁਸੀਂ ਖੁਦ ਪੇਰੈਂਟਸ ਬਣਦੇ ਆ ਤੇ ਤੁਸੀਂ ਉਹੀ ਗੱਲਾਂ ਰਿਪੀਟ ਕਰਦੇ ਰਹਿੰਦੇ ਆ ਕੀ ਲੱਗਦਾ ਵਿਸ਼ਾਲ ਜੀ ਕੀ ਫਰਕ ਹੁੰਦਾ ਜਦੋਂ ਤੁਸੀਂ ਇੱਕ ਬੇਟੇ ਹੁੰਦੇ ਆ ਤੇ ਜਦੋਂ ਤੁਸੀਂ ਇੱਕ ਬਾਪ ਬਣ ਜਾਂਦੇ ਆ ਕੀ ਉਹੀ ਗੱਲਾਂ ਦੁਹਰਾਉਂਦੇ ਆ ਤੁਸੀਂ ਵੀ
ਬਿਲਕੁਲ ਜੀ ਦੁਹਰਾਉਂਦੇ ਵੀ ਆ ਤੇ ਮੈਂ ਇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਚਾਹੁੰਦਾ ਜੀ ਇੱਕ ਬੇਟੀ ਆਪਣੇ ਫਾਦਰ ਸਾਹਿਬ ਨਾਲ ਨਹਿਰ ਪਾਰ ਕਰ ਰਹੀ ਹੁੰਦੀ ਹੈ ਤੇ ਉਹ ਆਪਣੇ ਫਾਦਰ ਸਾਹਿਬ ਦਾ ਹੱਥ ਫੜਦੀ ਹੈ ਫਾਦਰ ਸਾਹਿਬ ਦਾ ਹੱਥ ਫੜਦੀ ਉਹ ਅੱਗੇ ਹੱਥ ਵਧਾਉਂਦੀ ਹੈ ਤੇ ਫਾਦਰ ਸਾਹਿਬ ਨੂੰ ਕਹਿੰਦੀ ਵੀ ਹੱਥ ਫੜੋ ਤੇ ਉਹਦੇ ਫਾਦਰ ਸਾਹਿਬ ਕਹਿੰਦੇ ਵੀ ਹੱਥ ਤੂੰ ਫੜ ਲੈ ਕਹਿੰਦੇ ਨਹੀਂ ਤੁਸੀਂ ਫੜੋ ਬਾਬਾ ਜੀ ਕਿਉਂਕਿ ਜੇ ਮੈਂ ਹੱਥ ਫੜੂੰਗੀ ਹੋ ਸਕਦਾ ਕਦੇ ਛੱਡ ਦਾ ਪਰ ਜੇ ਤੁਸੀਂ ਹੱਥ ਫੜੋਗੇ ਕਦੇ ਛੱਡੋਗੇ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਬਹੁਤ ਜਿਆਦਾ ਮਿਸ ਕਰਦੇ ਹੋਣੇ ਜਿਨ੍ਹਾਂ ਦੇ ਫਾਦਰ ਮਦਰ ਦਾਦਾ ਦੂਰ ਰਹਿੰਦੇ ਆ ਮੈਂ ਬਹੁਤ ਜਿਆਦਾ ਦੂਰ ਨਹੀਂ ਰਹਿੰਦਾ ਪਰ ਫਿਰ ਵੀ ਬਹੁਤ ਮਿਸ ਕਰਦਾ
ਜੀ ਜੀ ਬਿਲਕੁਲ ਸੋ
ਅਸੀਂ ਪਿਓ ਬਣ ਗਏ ਵੱਡੇ ਹੋ ਗਏ ਉਦੋਂ ਹੁਣ ਕਦੇ ਕਦੇ ਇਹ ਲੱਗਦਾ ਵੀ ਸਾਨੂੰ ਲਾਡ ਕਰਨ ਵਾਲਾ ਕੋਈ ਨੀ ਹੈਗਾ ਹੁਣ
ਮਿਸ ਕਰਦੇ ਆ ਬਿਲਕੁਲ ਜੀ ਤੇ ਕੁਲਦੀਪ ਕੌਰ ਹੁਣਾਂ ਨੇ ਸਾਡਾ ਧਿਆਨ ਦਵਾਇਆ ਕਹਿੰਦੇ ਕਿ ਵਿਸ਼ਾਲ ਜੀ ਦੀ ਜਿਹੜੀ ਆਵਾਜ਼ ਹੈ ਉਹ ਰਿਪੀਟ ਹੋ ਰਹੀ ਹੈ ਸੋ ਉਹਦੇ ਬਾਰੇ ਧਿਆਨ ਦਵਾਇਆ ਇਹਨਾਂ ਨੇ ਸੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਤੇ ਬਿਲਕੁਲ ਵਿਸ਼ਾਲ ਜੀ ਤੁਸੀਂ ਉਹੀ ਗੱਲ ਕਿਹਾ ਕਿ ਜਿਹੜੇ ਮਾਂ ਪਿਓ ਹੁੰਦੇ ਆ ਉਹ ਜੋ ਲਾਡ ਅਸੀਂ ਉਹਨਾਂ ਦੇ ਵੇਲੇ ਦੇਖੇ ਹੁੰਦੇ ਆ ਉਹਨਾਂ ਤੋਂ ਲਏ ਹੁੰਦੇ ਆ ਉਹ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਬਿਲਕੁਲ ਉਸ ਚੀਜ਼ ਜ਼ਰੂਰ ਮਿਸ ਕਰਦੇ ਆ ਔਰ ਉਹ ਬੱਚਾ ਜਿਹੜਾ ਸਾਡੇ ਵਿੱਚ ਹਮੇਸ਼ਾ ਰਹਿੰਦਾ ਆ ਕਿ ਹਾਂ ਅੱਜ ਵੀ ਅਸੀਂ ਮਾਂ ਦੀ ਗੋਦ ਵਿੱਚ ਜਾ ਕੇ ਸਿਰ ਰੱਖ ਲਈਏ ਜਾਂ ਪਿਓ ਦੇ ਮੋਢੇ ਦੇ ਉੱਤੇ ਸਿਰ ਰੱਖ ਕੇ ਜਿਹੜੀਆਂ ਮੁਸ਼ਕਿਲਾਂ ਉਹ ਦੱਸ ਲਈਏ ਪਰ ਉਹ ਅਸੀਂ ਉੱਪਰੋਂ ਇੱਕ ਜਿਹੜੀ ਮੈਚਿਓਰਿਟੀ ਹੁੰਦੀ ਆ ਉਹਦਾ ਜਿਹੜਾ ਇੱਕ ਨਕਾਬ ਪਹਿਨਿਆ ਹੁੰਦਾ ਹੈ ਕਿ ਨਹੀਂ ਹੁਣ ਅਸੀਂ ਵੱਡੇ ਹੋ ਗਏ ਆ ਪਰ ਮੈਨੂੰ ਲੱਗਦਾ ਕਿ ਨਹੀਂ ਸਾਨੂੰ ਖੁੱਲ ਕੇ ਅੱਜ ਵੀ ਬੇਸ਼ੱਕ ਅਸੀਂ ਖੁਦ ਮਾਂ ਬਾਪ ਬਣ ਗਏ ਆ ਪਰ ਫਿਰ ਵੀ ਅਸੀਂ ਆਪਣੇ ਜਿਹੜੇ ਮਾਂ ਬਾਪ ਹੈਗੇ ਆ ਉਹਨਾਂ ਦੇ ਨਾਲ ਉਹੀ ਬੱਚਿਆਂ ਵਾਂਗੂ ਰਹਿ ਸਕਦੇ ਆ ਉਸੇ ਤਰ੍ਹਾਂ ਕਰਨਾ ਚਾਹੀਦਾ ਉਹ ਸਾਰੇ ਜਜ਼ਬਾਤ ਖਿਆਲ ਜਿਹੜੇ ਉਸੇ ਤਰ੍ਹਾਂ ਸਾਂਝੇ ਕਰਨੇ ਚਾਹੀਦੇ ਨੇ ਤੇ ਵਿਸ਼ਾਲ ਜੀ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਗੱਲਾਂ ਅੱਗੇ ਤੋਰਦੇ ਆ ਕਿਉਂਕਿ ਮੈਸੇਜਸ ਵੀ ਆ ਰਹੇ ਨੇ ਸਾਨੂੰ ਜੀ ਸੁਣਦੇ ਆ ਅਸੀਂ ਇਸੇ ਰਿਸ਼ਤੇ ਦੇ ਨਾਲ ਜੁੜਿਆ ਇਹ ਪਿਆਰਾ ਜਿਹਾ ਗੀਤ
ਮੈਂ ਯਾਦਾਂ ਆਉਂਦੀਆਂ ਮੁੜ ਮੁੜ ਕੇ ਵਤਨਾ ਦੀਆਂ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਕੁਝ ਜਿਗਰੀ ਯਾਰਾਂ ਦੇ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਬਿਨਾਂ ਲਾ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ ਕੁਝ ਜਿਗਰੀ ਯਾਰਾਂ ਦੇ ਜੋ ਮਜ਼ਾ ਸੀ ਤੇਲੀ ਦਾ ਫਿਰਨੀ ਤੇ ਹਵੇਲੀ ਦਾ ਮਾਂ ਦੇ ਹੱਥ ਦੀ ਰੋਟੀ ਤੇ ਗੁੜ ਦੀ ਪੇਲੀ ਦਾ ਜੋ ਮਜ਼ਾ ਸੀ ਤੇਲੀ ਦਾ ਫਿਰਨੀ ਤੇ ਹਵੇਲੀ ਦਾ ਮਾਂ ਦੇ ਹੱਥ ਦੀ ਰੋਟੀ ਤੇ ਗੁੜ ਦੀ ਪੇਲੀ ਦਾ ਹੁਣ ਬਰਗਜ ਪੀਸੇ ਨੇ ਜੋ ਵਿਦੇਸ਼ੀ ਵੀਜ਼ੇ ਨੇ ਜਿੱਤ ਕੇ ਵੀ ਹਾਰਾਂ ਦੇ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਬਿਨਾਂ ਲਾ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ ਕੁਝ ਜਿਗਰੀ ਯਾਰਾਂ ਪਲ ਦਾ ਹੁਣ ਹੱਸ ਹੱਸ ਕੇ ਚੱਲਦਾ ਬੇਬੇ ਕਹਿੰਦੀ ਮੁੜਿਆ ਸਾਡਾ ਕੀ ਪਤਾ ਕੱਲ ਦਾ ਵਿਛੋੜਾ ਪਲ ਪਲ ਦਾ ਹੁਣ ਹੱਸ ਹੱਸ ਕੇ ਚੱਲਦਾ ਬੇਬੇ ਕਹਿੰਦੀ ਮੁੜਿਆ ਸਾਡਾ ਕੀ ਪਤਾ ਕੱਲ ਦਾ ਫਿਰ ਆਪੇ ਹੱਸ ਪੈਂਦੀ ਮੇਰਾ ਮਾਣ ਜਾ ਰੱਖ ਲੈਂਦੀ ਲੱਖ ਹਜ਼ਾਰਾਂ ਦੇ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਣਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬਣੇ ਮੇਰੇ ਦਿਲ ਤੇ ਕਰਜ਼ ਚੜੇ ਬਿਨਾਂ ਲਾ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ ਕੁਝ ਜਿਗਰੀ ਯਾਰਾਂ ਦੇ
ਜ਼ਿੰਦਗੀ ਦੀ ਜੰਗ ਲੜਨ ਲਈ ਬਾਹਰ ਗਿਆ ਹੈ
ਗੁਰੂਆਂ ਤੇ ਪੀਰਾਂ ਦੀ ਧਰਤੀ ਸ਼ਮਸ਼ੀਰਾਂ ਦੀ ਊਧਮ ਸਿੰਘ ਵੀਰਾਂ ਦੀ ਗੁਰੂਆਂ ਤੇ ਪੀਰਾਂ ਦੀ ਧਰਤੀ ਸ਼ਮਸ਼ੀਰਾਂ ਦੀ ਇਹ ਭਗਤ ਸਰਾਪੇ ਊਧਮ ਸਿੰਘ ਵੀਰਾਂ ਦੀ ਜ਼ਾਲਮ ਤੋਂ ਚੁੱਕ ਦੇਣਾ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ
ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ, ਬਿਲਕੁਲ ਜੀ ਗੀਤ ਸੁਣ ਕੇ ਉਹ ਨਜ਼ਾਰੇ ਜਿਹੜੇ ਅੱਖਾਂ ਦੇ ਅੱਗੇ ਆ ਗਏ ਆ, ਉਹ ਨਜ਼ਾਰੇ ਨਹੀਂ ਭੁੱਲਦੇ ਬਿਲਕੁਲ। ਸੋ ਵਿਸ਼ਾਲ ਜੀ ਤੁਸੀਂ ਦੱਸੋ ਕਿ ਕਦੀ ਬਾਪੂ ਦੇ ਸਾਈਕਲ ਤੇ ਬੈਠੇ ਹੋ?
ਬਿਲਕੁਲ ਬੈਠੇ ਜੀ, ਸਾਈਕਲ ਤੇ ਬੈਠੇ ਜੀ, ਤੇ ਕਾਠੀ ਲਵਾਈ ਹੁੰਦੀ ਸੀ ਤੇ ਪਹਿਲਾਂ ਟੋਕਰੀ ਵਾਲੇ ਯਾਦ ਨੀ, ਪਰ ਸਾਈਕਲ ਦੇਖਿਆ ਜੀ ਬਾਪੂ ਦੀ, ਫੇਰ ਟੋਕਰੀ ਲੱਗੀ ਹੁੰਦੀ ਸੀ ਤੇ ਉਹਦੇ ਵਿੱਚ ਜਗ੍ਹਾ ਹੁੰਦੀ ਸੀ ਲੱਤਾਂ ਕੱਢਣ ਦੇ ਵਿੱਚੋਂ।
ਬਿਲਕੁਲ
ਬੈਠੇ ਹੋਣਗੇ ਉਹ ਯਾਦ ਨੀ, ਪਰ ਕਾਠੀ ਵਾਲਾ ਯਾਦ ਤੇ ਉਹ
ਤੌਲੀਆ ਲਪੇਟ ਕੇ ਵੀ ਬੰਨੇ ਹੋ ਕਦੀ ਕਿ ਕਾਠੀ
ਲਪੇਟ ਦੇ?
ਬਿਲਕੁਲ ਹੈ ਨਾ, ਔਰ ਉਸ ਵੇਲੇ ਬਿਲਕੁਲ ਸਾਨੂੰ ਐ ਲੱਗਦਾ ਹੁੰਦਾ ਸੀ ਕਿ ਸਾਡੇ ਡੈਡੀ ਸਾਰੀ ਦੁਨੀਆ ਤੋਂ ਬਸ ਸਭ ਤੋਂ ਸਟਰੋਂਗ ਮੈਨ ਜਿਹੜਾ ਉਹ ਧਰਤੀ ਤੇ ਇਹੀ ਹੈ, ਇਹੀ ਹੀ ਮੈਨ ਹੈ ਹਨਾ। ਤੇ ਇੱਕ ਸਾਈਕਲ ਹੁੰਦਾ ਸੀ, ਮੈਨੂੰ ਵੀ ਯਾਦ ਹੈ ਜੀ, ਉਹ ਸਾਈਕਲ ਝੂਟੇ ਹੋਏ ਆ, ਪਿੱਛੇ ਬੈਠ ਜਾਣਾ ਤੇ ਇੱਕ ਨੇ ਅੱਗੇ ਬੈਠ ਜਾਣਾ ਸਾਈਕਲ ਡੰਡੇ ਦੇ ਉੱਤੇ, ਤੇ ਟੋਕਰੀ ਦੇ ਵਿੱਚ ਵੀ ਲੱਤਾਂ ਵਾਲੀ ਟੋਕਰੀ ਵੀ ਹੁੰਦੀ ਸੀ। ਸੋ ਉਹ ਨਜ਼ਾਰਾ ਜੋ ਬੇਫਿਕਰੀਆਂ ਬੇਪਰਵਾਹੀਆਂ ਜੋ ਬਾਪੂ ਦੇ ਸਿਰ ਤੇ ਮਾਣੀਆਂ ਹੋਈਆਂ ਬਿਲਕੁਲ ਜੀ ਹੁਣ ਨਹੀਂ ਲੱਭਦੀਆਂ। ਸੋ ਇਸੇ ਕਰਕੇ ਵਿਸ਼ਾਲ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਰਿਸ਼ਤਿਆਂ ਨੂੰ ਜ਼ਰੂਰ ਯਾਦ ਕਰੀਏ, ਕਿਉਂਕਿ ਅੱਜ ਕੱਲ ਦੀ ਜ਼ਿੰਦਗੀ ਜਿਹੜੀ ਆ ਉਹ ਇੰਨੀ ਦੌੜ ਭੱਜ ਵਾਲੀ ਹੋ ਗਈ ਆ, ਇੰਨੀਆਂ ਕੁ ਫਿਕਰਾਂ ਰਹਿੰਦੀਆਂ ਜੀ, ਕਦੀ ਜੋਬ ਦੀ ਫਿਕਰ ਹੋ ਗਈ, ਕਦੀ ਮੋਰਗੇਜ ਦੀ ਫਿਕਰ ਹੋ ਗਈ, ਇੱਥੇ ਅਕਾਊਂਟ ਵਿੱਚ ਕਿੰਨੇ ਪੈਸੇ ਹੈਗੇ ਆ, ਅੱਗੇ ਕਿੰਨੇ ਡਬਲ ਸ਼ਿਫਟ ਕਿੰਨੀ ਲੱਗਣੀ, ਯਾਨੀ ਸੌ ਝੰਝਟ ਆ, ਵੀਜ਼ਾ ਆ ਵਾਲਾ ਕੈਂਸਲ ਹੋ ਗਿਆ, ਆ ਵਾਲਾ ਸ਼ੁਰੂ ਹੋ ਗਿਆ। ਸੋ ਜ਼ਿੰਦਗੀ ਚ ਇੰਨੀ ਮਾਰੋ ਮਾਰ ਪਈ ਹੋਈ ਆ ਨਾ, ਤੇ ਮੈਨੂੰ ਲੱਗਦਾ ਹੁੰਦਾ ਵੀ ਕੁਛ ਜਗ੍ਹਾ ਕੁਛ ਟਾਈਮ ਲਈ ਸਾਨੂੰ ਖੜੇ ਹੋ ਕੇ ਉਹ ਪਿਆਰੀਆਂ ਪਿਆਰੀਆਂ ਚੀਜ਼ਾਂ ਨੂੰ ਦੁਹਰਾ ਲੈਣਾ ਚਾਹੀਦਾ, ਜਿਹਦੇ ਨਾਲ ਸਾਨੂੰ ਜ਼ਿੰਦਗੀ ਲੱਗੇ ਪਈ ਨਹੀਂ ਇਹ ਸਭ ਖੱਪ ਖਾਨੇ ਤੋਂ ਅੱਗੇ ਵੀ ਕੁਛ ਜ਼ਿੰਦਗੀ ਦੇ ਵਿੱਚ ਹੈਗਾ ਜੀ, ਉਹ ਇਹ ਸਾਡੇ ਪਿਆਰੇ ਪਿਆਰੇ ਰਿਸ਼ਤੇ ਜੋ ਸਾਡੇ ਨਾਲ ਹੁੰਦੇ ਆ, ਤੇ ਸਾਨੂੰ ਹਮੇਸ਼ਾ ਹੀ ਜਿਹੜੀ ਆਪਣੀ ਜ਼ਿੰਦਗੀ ਆ ਉਹ ਸੁਖਾਲੀ ਲੱਗਦੀ ਆ। ਤੇ
ਬਿਲਕੁਲ ਸਹੀ ਗੱਲ ਹੈ ਜੀ, ਸਭ ਤੋਂ ਵੱਡੇ ਰਿਸ਼ਤੇ ਹੀ ਹੁੰਦੇ, ਸਭ ਤੋਂ ਵੱਡਾ ਐਸੈਟ ਤਾਂ ਰਿਸ਼ਤੇ ਹੀ ਹੈ। ਸਹੀ ਗੱਲ,
ਰਿਸ਼ਤੇ ਹੀ ਆ ਬਿਲਕੁਲ। ਔਰ ਕੁਲਦੀਪ ਕੌਰ ਹੁਣਾਂ ਨੇ ਲਿਖਿਆ, ਕਹਿੰਦੇ ਕਿ ਬਾਪ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਹੈ, ਸੂਰਜ ਗਰਮ ਜ਼ਰੂਰ ਹੁੰਦਾ ਹੈ ਕਹਿੰਦੇ, ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ। ਹਾਉ ਟਰੂ, ਕਿੰਨੀ ਵਧੀਆ ਗੱਲ ਹੈ ਨਾ, ਬਿਲਕੁਲ। ਤੇ
ਇਹਨਾਂ ਨੇ ਨਾਲ ਹੀ ਮਿਲਦਾ ਰਹਿੰਦਾ ਜੀ ਸੂਰਜ ਤੋਂ
ਵਿਟਾਮਿਨ ਡੀ, ਤਾਂ ਫਿਰ ਬਾਪ ਤੋਂ ਸਿਰਫ ਸਾਨੂੰ ਬਹੁਤ ਹੋਰ ਮਿਲਦੇ ਰਹਿੰਦੇ ਆ, ਉਹਦੀਆਂ ਵੀ ਅਸੀਂ ਗੱਲਾਂ ਕਰਨੀਆਂ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਲਿਖਿਆ, ਕਹਿੰਦੇ ਕਿ ਅੱਜ ਜੀ ਜੋ ਹਾਂ ਸਿਰਫ ਆਪਣੇ ਡੈਡੀ ਦੇ ਯੋਗਦਾਨ ਨਾਲ ਹੀ ਆ ਤੇ ਮਾਂ ਦੀਆਂ ਦੁਆਵਾਂ ਦੇ ਕਰਕੇ ਆ, ਕਹਿੰਦੇ ਹੋਰ ਕੋਈ ਵਰਡ ਨਹੀਂ ਹੈ ਇਹਨਾਂ ਲਈ ਬਾਕੀ ਜੀ, ਕਿ ਬਾਕੀ ਕਹਿੰਦੇ ਪਰ ਕੁੱਟ ਬਹੁਤ ਜ਼ਿਆਦਾ ਖਾਧੀ ਆ ਕਹਿੰਦੇ ਮੈਂ, ਪਰ ਕਹਿੰਦੇ ਲਾਡਲਾ ਪੁੱਤ ਵੀ ਮੈਂ ਹੀ ਆ ਆਪਣੇ ਮਾਂ ਪਿਓ ਦਾ। ਸੋ ਬਿਲਕੁਲ ਜੀ, ਜਿੱਥੇ ਬਾਪ ਦਾ ਜ਼ਿਕਰ ਹੁੰਦਾ ਨਾ ਸਾਡੇ ਪੰਜਾਬੀਆਂ ਵਿੱਚ ਤੇ ਖਾਸ ਕਰਕੇ ਵਿਸ਼ਾਲ, ਉੱਥੇ ਜਿਹੜੀ ਬਾਪ ਦੀ ਨਾਲ ਨਾਲ ਬਾਪ ਦੀ ਕੁੱਟ ਦਾ ਜ਼ਿਕਰ ਜ਼ਰੂਰ ਹੁੰਦਾ ਆ, ਉਹਦੀਆਂ ਝਿੜਕਾਂ ਹੈ ਨਾ,
ਉਹਦਾ ਜ਼ਿਕਰ ਜ਼ਰੂਰ ਹੈ
ਉਹਦੇ।
ਬਿਲਕੁਲ,
ਇਹ ਜਿਹੜੇ ਘਿਓ ਦੀਆਂ ਨਾਲਾਂ ਕਹਿੰਦੇ ਹੁੰਦੇ ਆ ਨਾ, ਵੀ ਮਾਂ ਪਿਓ ਦੀਆਂ ਗਾਲਾਂ, ਘਿਓ ਦੀਆਂ ਨਾਲਾਂ, ਸੋ ਇਹ ਘਿਓ ਜਿਹੜਾ ਅਸੀਂ ਸਾਰੇ ਪੰਜਾਬੀਆਂ ਨੇ ਬਹੁਤ ਛਕਿਆ ਆ, ਇਹ ਸਾਡੀ ਸਿਹਤ ਦਾ ਰਾਜ ਇਹੀ ਹੈ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਇਹ ਲਿਖਿਆ, ਕਹਿੰਦੇ ਕਿ ਬਾਪੂ ਜੀ ਦੇ ਸਖਤ ਹੋਣ ਕਰਕੇ ਅੱਜ ਅਸੀਂ ਕਮਜ਼ੋਰ ਨਹੀਂ ਹਾਂ। ਕਿੰਨੀ ਵਧੀਆ ਗੱਲ ਹੈ ਵਿਸ਼ਾਲ, ਇਹ
ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ
ਹੈ ਨਾ, ਕਿ ਉਹਨਾਂ ਉਹ ਕਦੀ ਸਾਡੇ ਨਾਲ ਸਖਤ ਸੀ ਇਸ ਕਰਕੇ ਅਸੀਂ ਅੱਜ ਕਮਜ਼ੋਰ ਨਹੀਂ ਆ। ਬਹੁਤ ਵਧੀਆ ਵਿਚਾਰ ਕੁਲਦੀਪ ਕੌਰ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਫੋਟੋ ਵੀ ਤੁਸੀਂ ਆਪਣੇ ਮੰਮੀ ਡੈਡੀ ਦੀ ਸਾਡੇ ਨਾਲ ਸਾਂਝੀ ਕੀਤੀ, ਬੜੇ ਪਿਆਰੇ ਜੇ ਗੁਰਸਿੱਖ ਹੈਗੇ ਇਹਨਾਂ ਦੇ ਮੰਮੀ ਡੈਡੀ। ਸੋ ਪਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖਣ, ਤੇ ਇਹਨਾਂ ਦਾ ਜਿਹੜਾ ਪਿਆਰ ਹੈ ਨਿੱਘਾ ਤੁਸੀਂ ਰਹਿੰਦੀ ਦੁਨੀਆਂ ਤੱਕ ਮਾਣ ਸਕੋ। ਸੋ ਵਿਸ਼ਾਲ ਜੀ ਸਾਡੇ ਨਾਲ ਅੱਗੇ ਤਰਸੇਮ ਰਟੋਲ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਤੇ ਕਹਿ ਰਹੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਤਰਸੇਮ ਜੀ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਤਰਸੇਮ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਪ੍ਰੋਗਰਾਮ ਨੂੰ ਮਾਨਣ ਦੇ ਲਈ, ਤੇ ਸਾਂਝ ਤੁਸੀਂ ਇਸੇ ਤਰ੍ਹਾਂ ਬਣਾਈ ਰੱਖਣੀ ਹੈ ਜੀ। ਤੇ ਨਾਲ ਹੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ, ਤੇ ਇਹਨਾਂ ਨੇ ਲਿਖਿਆ ਕਿ ਪਾਪਾ ਦੇ ਨਾਲ ਸਾਰੇ ਜਹਾਨ ਦੇ ਖਿਡੌਣੇ ਆਪਣੇ ਲੱਗਦੇ ਹੁੰਦੇ ਸੀ। ਇਹ ਵੀ ਬੜੀ ਵੱਡੀ ਗੱਲ ਹੈ ਇੱਕ, ਹੈ ਨਾ, ਹੈ ਨਾ। ਕਹਿੰਦੇ ਇੱਕ ਵਾਰ ਮੈਂ ਪਰੇਸ਼ਾਨ ਹੋ ਗਿਆ ਸੀ, ਕਹਿੰਦੇ ਕਿ ਇੱਕ ਵਾਰ ਮੈਂ ਪਰੇਸ਼ਾਨ ਹੋ ਗਿਆ ਸੀ ਰੇਡੀਓ ਬੰਦ ਹੋਣ ਕਰਕੇ, ਤੇ ਬੜੀਆਂ ਟੱਕਰਾਂ ਮਾਰੀਆਂ ਤੇ ਅਖੀਰ ਕਹਿੰਦੇ ਚੱਲ ਹੀ ਪਿਆ। ਸੋ ਇਹਨਾਂ ਦਾ ਵੀ ਜਿਹੜਾ ਹਰਮਨ ਰੇਡੀਓ ਕੁਛ ਸਮੇਂ ਲਈ ਕਹਿੰਦੇ ਬੰਦ ਹੋ ਗਿਆ ਸੀ, ਤੇ ਫਿਰ ਇਹਨਾਂ ਨੂੰ ਆਖਿਆ ਸੀ ਕਿ ਰੀਸਟਾਰਟ ਕਰੋ ਤੇ ਦੁਬਾਰਾ ਚੱਲ ਪਿਆ। ਸੋ ਬੜੇ ਪਿਆਰੇ ਪਿਆਰੇ ਸਰੋਤੇ ਨੇ ਸਾਡੇ ਵਿਸ਼ਾਲ ਜੀ ਇਹ, ਔਰ ਇੱਕ ਸਾਨੂੰ ਇਹ ਆਪਣਾ ਪਰਿਵਾਰ ਲੱਗਦਾ ਹੁੰਦਾ ਇਹਨੂੰ। ਮੈਂ ਹਮੇਸ਼ਾ ਹਰਮਨ ਪਰਿਵਾਰ ਕਹਿੰਦੇ ਹੁੰਦੇ ਅਸੀਂ, ਔਰ ਇਹਨਾਂ ਨਾਲ ਗੱਲਾਂ ਬਾਤਾਂ ਦੀ ਜਦੋਂ ਸਾਂਝ ਪਾਉਂਦੇ ਹਾਂ ਤੇ ਮੈਨੂੰ ਏਦਾਂ ਹੀ ਲੱਗਦਾ ਕਿ ਘਰ ਦੇ ਵਿਹੜੇ ਵਿੱਚ ਮੰਜੇ ਡਾ ਕੇ ਅਸੀਂ ਬੈਠੇ ਹੋਏ ਆ ਤੇ ਉੱਥੇ ਅਸੀਂ ਆਪਣੇ ਆਪਣੇ ਜਜ਼ਬਾਤ, ਆਪਣੀਆਂ ਕੋਈ ਵੀ ਮੁੱਦੇ ਵਿਚਾਰ ਜਿਹੜੇ ਹੈਗੇ ਆ ਉਹ ਅਸੀਂ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੀਦਾ ਆ, ਔਰ ਜ਼ਿੰਦਗੀ ਬੜੀ ਸੁਖਾਲੀ ਹੋ ਜਾਂਦੀ ਹੈ ਫਿਰ ਹਰਮਨ ਰੇਡੀਓ ਦੇ ਨਾਲ।
ਹਾਂਜੀ ਬਿਲਕੁਲ, ਤੇ ਬਿਲਕੁਲ ਸਹੀ ਗੱਲ ਹੈ ਜੀ, ਜਦ ਬਾਪੂ ਨਾਲ ਹੁੰਦਾ ਤਾਂ ਸਾਰੇ ਖਿਲੌਣੇ ਆਪਣੇ ਲੱਗਦੇ ਆ ਜੀ, ਇਹ ਬਹੁਤ ਵੱਡੀ ਗੱਲ ਹੈ। ਮੈਨੂੰ ਯਾਦ ਹੈ ਜਦੋਂ ਬਹੁਤ ਛੋਟਾ ਸੀ, ਮੈਂ 5-7 ਸਾਲ ਹੋਊਗਾ ਜਾਂ ਥੋੜਾ ਵੱਡਾ ਹੋਊਗਾ, ਤੇ ਮੈਂ ਇੱਕ ਬੂਟ ਪਸੰਦ ਕਰ ਲਿਆ ਜੀ ਜਿਹੜਾ ਸਾਈਜ਼ ਬਹੁਤ ਵੱਡਾ ਸੀ, ਸ਼ਾਇਦ 2 ਨੰਬਰ ਵੱਡਾ ਹੋਊਗਾ, ਤੇ ਉਸ ਟਾਈਮ ਮੇਰੇ ਖਿਆਲ 150-250 ਦੇ ਹੋਣੇ ਬੂਟ, ਪਰ ਅੜ ਗਿਆ ਜੀ ਵੀ ਇਹੀ ਲੈਣੇ। ਬਾਪੂ ਜੀ ਨੇ ਫਿਰ ਉਹੀ ਦਵਾਏ ਜੀ, ਉਹੀ ਬੂਟ ਦਵਾਏ ਜਿਹੜੇ ਫਿਰ 2 ਸਾਲ ਬਾਅਦ ਮੈਨੂੰ ਆਣ ਲੱਗੇ ਫਿੱਟ, ਉਦੋਂ ਤੱਕ ਫਿੱਟ ਨਹੀਂ ਆਉਂਦੇ ਸੀ,
ਠੀਕ ਹੈ,
ਸਾਈਜ਼ ਵੱਡਾ ਸੀ, ਪਰ ਉਹ ਦਵਾਏ ਉਹਨਾਂ ਨੇ
ਸਾਈਜ਼।
ਤੇ ਕੋਈ ਵੀ ਚੀਜ਼ ਜਿਹੜਾ ਬੱਚਾ ਉਂਗਲੀ ਰੱਖਦਾ ਜੀ, ਹਰ ਇੱਕ ਪਿਓ ਦੀ ਕੋਸ਼ਿਸ਼ ਰਹਿੰਦੀ ਹੈ ਵੀ ਉਹ ਪੂਰੀ ਹੋਵੇ, ਹਰ ਇੱਕ ਇੱਛਾ ਬੱਚੇ ਦੀ ਪੂਰੀ ਹੋਵੇ।
ਬਿਲਕੁਲ, ਔਰ ਵਿਸ਼ਾਲ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਉਹ ਆਪਣੇ ਬੱਚਿਆਂ ਦੀਆਂ ਕੋਈ ਵੀ ਖਾਹਿਸ਼ਾਂ ਜਿਹੜੀਆਂ ਹੁੰਦੀਆਂ, ਫਰਮਾਇਸ਼ਾਂ ਹੁੰਦੀਆਂ, ਉਹ ਪੂਰੀਆਂ ਕਰਦਾ ਹਰ ਕੋਈ, ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ, ਉਹਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਹੈਸੀਅਤ ਤੋਂ ਵੱਧ ਆਪਣੇ ਬੱਚਿਆਂ ਲਈ ਦਏ। ਸੋ ਇਹਦੇ ਲਈ ਅਸੀਂ ਹਮੇਸ਼ਾ ਹੀ ਆਪਣੇ ਮਾਂ ਬਾਪ ਦੇ ਜਿਹੜੇ ਕਰਜ਼ਦਾਰ ਰਹਿੰਦੇ ਹਾਂ। ਤੇ ਜਗਵੀਰ ਸਿੰਘ ਸਾਡੇ ਨਾਲ ਜੀ, ਜੀ ਵਿਸ਼ਾਲ,
ਮੈਨੂੰ ਤਾਂ ਇਹ ਲੱਗਦਾ ਜੀ ਗਰੀਬ ਅਮੀਰ ਬੰਦਾ ਹੋ ਸਕਦਾ ਜੀ, ਫੈਮਿਲੀ ਗਰੀਬ ਹੋ ਸਕਦੀ ਹੈ ਅਮੀਰ, ਪਰ ਪਿਓ ਕਦੇ ਗਰੀਬ ਨਹੀਂ ਹੋ ਸਕਦਾ ਜੀ, ਸਾਰੇ ਪਿਓ ਜਿੰਨੇ ਹੈ ਉਹ ਸਾਰੇ ਅਮੀਰ ਹੈ।
ਬਿਲਕੁਲ,
ਕਿਉਂਕਿ ਉਹ ਆਪਣੇ ਬੱਚੇ ਵਾਸਤੇ ਹਮੇਸ਼ਾ,
ਬਿਲਕੁਲ ਜੀ ਹਾਂ, ਇੱਕ ਇੱਕ ਏਟੀਐਮ ਮਸ਼ੀਨ ਹੁੰਦੇ ਆ, ਮੈਨੂੰ ਵੀ ਯਾਦ ਹੈ ਕਿ ਜਦੋਂ
ਹੁੰਦੇ
ਸੀਗੇ ਮਸ਼ੀਨ ਹੁੰਦੇ ਆ, ਔਰ ਸਾਡੇ ਡੈਡੀ ਵੀ ਨਾ ਥੋੜੇ ਜੇ ਏਦਾਂ ਹੁੰਦੇ ਸੀਗੇ, ਉਹਨਾਂ ਨੂੰ ਪਤਾ ਹੁੰਦਾ ਸੀ ਖਰਚੀਲੀ ਥੋੜੀ ਜ਼ਿਆਦਾ ਹੁੰਦੀ ਸੀ, ਪੈਸੇ ਪੂਸੇ ਮੰਗਦੇ ਰਹਿਣਾ ਉਹਨਾਂ ਦੇ ਕੋਲੋਂ। ਤੇ ਬਾਅਦ ਵਿੱਚ ਜਦੋਂ ਯੂਨੀਵਰਸਿਟੀ ਵੀ ਪੜ੍ਹਦੇ ਸੀ ਵਿਸ਼ਾਲ, ਤੇ ਏਦਾਂ ਹੁੰਦਾ ਸੀ ਜਦੋਂ ਘਰ ਜਾਣਾ ਤੇ ਏਦਾਂ ਹੁੰਦਾ ਸੀ ਵੀ ਜਿੰਨੇ ਕੁ ਕਢਾ ਸਕੋ ਲੈ ਜਾਓ ਕਢਾ ਕੇ, ਹਨਾ। ਤੇ ਡੈਡੀ ਨੇ ਵੀ ਨਾ, ਡੈਡੀ ਦਾ ਮੈਨੂੰ ਬਟੂਆ ਬੜਾ ਯਾਦ ਹੈ, ਉਹ ਮੈਂ ਤੁਹਾਡੇ ਸਾਰਿਆਂ ਨਾਲ ਜ਼ਰੂਰ ਸਾਂਝਾ ਕਰੂੰਗੀ। ਡੈਡੀ ਦਾ ਜਿਹੜਾ ਬਟੂਆ ਹੁੰਦਾ ਸੀਗਾ ਨਾ, ਉਹਦੇ ਵਿੱਚ ਇੱਕ ਤਾਂ ਡੈਡੀ ਨੇ ਫੋਟੋ ਲਗਾਈ ਹੁੰਦੀ ਸੀਗੀ ਗੁਰੂ ਨਾਨਕ ਦੇਵ ਜੀ ਦੀ, ਹਨਾ, ਬੜੀ ਵਿਚਾਰੀ ਜਿਹੀ ਫੋਟੋ ਹੁੰਦੀ ਸੀ, ਉਹ ਐ ਬੈਠੇ ਹੁੰਦੇ ਸੀ ਹੱਥ ਜਿਹਾ ਕਰਕੇ ਨਾ, ਜਿਸ ਤਰ੍ਹਾਂ ਉਹਨਾਂ ਦੀ ਫੋਟੋ ਹੁੰਦਾ ਜਿਹੜਾ ਪੋਜ਼ ਹੁੰਦਾ ਹੈ। ਤੇ ਉਹਨਾਂ ਨੇ ਉਹ ਆਪਣੇ ਪਰਸ ਦੇ ਵਿੱਚ ਪੈਸੇ ਨੀ ਕਦੀ ਜ਼ਿਆਦਾ ਰੱਖਦੇ ਹੁੰਦੇ ਸੀ, ਜੇ ਰੱਖਣੇ ਵੀ ਨਾ ਤੇ ਬੇਚਾਰੇ ਮਲੇ ਜੇ ਫਟੇ ਜੇ ਨੋਟ ਹੀ ਰੱਖਣੇ ਉਹਨਾਂ ਨੇ। ਤੇ ਮੈਂ ਜਦੋਂ ਉਹਨਾਂ ਦਾ ਪਰਸ ਖੋਲਣਾ ਨਾ, ਤੇ ਪਹਿਲਾਂ ਤੇ ਮੈਨੂੰ ਗੁਰੂ ਨਾਨਕ ਦੇਵ ਜੀ ਦਿਸਦੇ ਹੁੰਦੇ ਸੀ ਜਿਨ੍ਹਾਂ ਨੇ ਹੱਥ ਅੱਗੇ ਕੀਤਾ ਹੁੰਦਾ ਸੀ, ਤੇ ਮੈਨੂੰ ਐ ਲੱਗਦਾ ਹੁੰਦਾ ਸੀ ਉਹ ਮੈਨੂੰ ਕਹਿੰਦੇ ਆ ਵੀ ਬਸ ਓਨਾ ਹੀ ਮੰਗੀ ਜਿੰਨੇ ਚਾਹੀਦੇ ਆ। ਸੋ ਪਰ ਓਹੀ ਬਾਰਗੇਨਿੰਗ ਕਰ ਕਰਕੇ ਪਈ, ਜੇ ਗੱਲ ਸ਼ੁਰੂ ਹੋਣੀ ਨਾ ਪਈ ਡੈਡੀ 3000 ਚਾਹੀਦਾ, ਤੇ ਡੈਡੀ ਨੇ ਕਹਿਣਾ ਵੀ ਨਹੀਂ 1000 ਲੈ ਲਾ ਤੂੰ, ਨਾ ਨਾ ਕਿੱਥੇ 1000 ਨਾ ਨੀ ਸਰਨਾ, ਫੇਰ ਏਦਾਂ ਹੀ ਅੱਗੇ ਅੱਗੇ ਵਧੀ ਜਾਣੀ। ਉਹਨਾਂ ਨੇ ਕਹਿਣਾ ਚੱਲ 1500, ਮੈਂ ਕਹਿਣਾ ਨਹੀਂ ਚਲੋ 2500, ਤੇ ਫੇਰ ਗੱਲ ਜਿਹੜੀ 2000 ਤੇ ਖਤਮ ਹੁੰਦੀ ਸੀ। ਸੋ ਇਹ ਜਿਹੜੀਆਂ ਗੱਲਾਂ ਇਹ ਗੱਲਾਂ ਜਿਹੜੀਆਂ ਉਹ ਬੜੀਆਂ ਯਾਦ ਆਉਂਦੀਆਂ, ਉਹ ਡੈਡੀ ਦਾ ਪਰਸ ਜਿਹੜਾ ਉਹ ਮੈਨੂੰ ਬੜਾ ਯਾਦ ਆਉਂਦਾ ਆ। ਸੋ ਔਰ ਮੈਂ ਇਹੀ ਕਹਿੰਦੀ ਹੁੰਦੀ ਸੀਗੀ ਕਿ ਡੈਡੀ ਮੈਨੂੰ ਤੁਹਾਡਾ ਪਰਸ ਨਾ ਆਫਟਰ ਮੈਰਿਜ ਬਹੁਤ ਯਾਦ ਆਇਆ ਕਰਨਾ ਆ, ਔਰ ਬਿਲਕੁਲ ਜੀ ਉਹ ਗੱਲਾਂ ਅੱਜ ਵੀ ਦੇਖ ਲਓ ਯਾਦ ਕਰਦੇ ਆ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਇਹੋ ਜਿਹੀਆਂ ਯਾਦਾਂ ਹੋਣ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ ਜੀ। ਤੇ
ਬਿਲਕੁਲ
ਜਗਵੀਰ ਸਿੰਘ ਹੁਣੀ ਸਾਡੇ ਜੀ ਬਿਲਕੁਲ, ਔਰ ਇਹੀ ਯਾਦਾਂ ਜਿਹੜੀਆਂ ਸਾਡੇ ਸਰੋਤੇ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਹਾਂਜੀ ਬਿਲਕੁਲ, ਜਗਵੀਰ ਸਿੰਘ ਹੁਣੀ ਜੁੜੇ ਆ ਸਾਡੇ ਨਾਲ। ਜਗਵੀਰ ਸਿੰਘ ਸੇਖੋਂ ਜੀ, ਤੇ ਸਤਿ ਸ੍ਰੀ ਅਕਾਲ, ਕਹਿੰਦੇ ਸਾਰੇ ਪਰਿਵਾਰ ਨੂੰ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ, ਧੰਨਵਾਦ ਜੀ। ਤੇ ਕਹਿੰਦੇ ਬੜਾ ਹੀ ਸੋਹਣਾ ਵਿਸ਼ਾ ਚੱਲ ਰਿਹਾ ਹੈ, ਅੱਜ ਤਾਂ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ। ਕਹਿੰਦੇ ਮੈਂ 8-9 ਸਾਲ ਦਾ ਸੀ ਜਦੋਂ ਮੇਰੇ ਹੱਥੋਂ ਇਹ ਉਂਗਲ ਛੁੱਟ ਗਈ ਸੀ, ਇਸ ਮੌਤ ਤੋਂ ਬਾਅਦ ਇੰਜ ਲੱਗਿਆ ਕਿ ਦੁਨੀਆਂ ਦੀ ਭੀੜ ਵਿੱਚ ਗੁਆਚ ਗਏ ਹਾਂ, ਕਿਉਂਕਿ ਤੁਹਾਨੂੰ ਕਈ ਆਪਣੇ ਪਹਿਚਾਣ ਤੋਂ ਵੀ ਹਟ ਜਾਂਦੇ ਨੇ, ਬੜੀਆਂ ਖੁਆਇਸ਼ਾਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ। ਬਿਲਕੁਲ ਜੀ, ਕਹਿੰਦੇ ਪਰ ਮੈਨੂੰ ਮਾਣ ਹੈ ਮੇਰੇ ਡੈਡ ਤੇ, ਉਹ ਬੜੇ ਚੰਗੇ ਇਨਸਾਨ ਤੇ ਬੜੇ ਅਗਾਂਹ ਵਧੂ ਸੋਚ ਵਾਲੇ ਸਨ, ਹਮੇਸ਼ਾ ਮਾਤਾ ਪਿਤਾ ਦਾ ਸਤਿਕਾਰ ਕਰੋ। ਜਗਵੀਰ ਸਿੰਘ ਕੇਂਸ ਤੋਂ ਉਹਨਾਂ ਨੇ ਇਹ ਜਿਹੜਾ ਸਾਡੇ ਨਾਲ ਆਪਣੀਆਂ ਜਜ਼ਬਾਤ ਸਾਂਝਾ ਕੀਤਾ ਹੈ। ਸੋ ਬਿਲਕੁਲ ਜਗਵੀਰ ਜੀ, ਇਸ ਚੀਜ਼ ਤੋਂ ਵੱਡਾ ਦੁੱਖ ਔਰ ਇਸ ਚੀਜ਼ ਦੀ ਕਮੀ ਜਿਹੜੀ ਆ, ਮੈਨੂੰ ਲੱਗਦਾ ਕਿ ਹੋਰ ਕੋਈ ਚੀਜ਼ ਪੂਰੀ ਨਹੀਂ ਕਰ ਸਕਦੀ। ਜਿਹੜਾ ਇੱਕ ਮਾਂ ਪਿਓ ਦਾ ਪਿਆਰ ਹੁੰਦਾ, ਉਹਨਾਂ ਦੇ ਸਿਰ ਤੇ ਜਿਹੜੀਆਂ ਐਸ਼ਾਂ ਕਰਨੀਆਂ ਹੁੰਦੀਆਂ, ਉਹ ਸਰਦਾਰੀਆਂ ਹੁੰਦੀਆਂ। ਸੋ ਬਿਲਕੁਲ ਇਹ ਦੁੱਖ ਨੂੰ ਅਸੀਂ ਸਮਝ ਸਕਦੇ ਹਾਂ ਔਰ ਇਹੀ ਅਰਦਾਸ ਕਰਦੇ ਹਾਂ ਜੀ, ਦੁਨੀਆਂ ਦੇ ਕਿਸੇ ਵੀ ਬੱਚੇ ਤੋਂ ਇਹ ਜਿਹੜਾ ਸਰਮਾਇਆ ਉਹਨਾਂ ਦੇ ਸਿਰੋਂ ਨਾ ਉੱਠੇ। ਸੋ ਤਾਂ ਕਿ ਹਰ ਕੋਈ ਆਪਣਾ ਬਚਪਨ ਜਿਹੜਾ ਆ ਉਹ ਉਸੇ ਤਰ੍ਹਾਂ ਇੱਕ ਰਾਜਕੁਮਾਰ ਜਾਂ ਇੱਕ ਰਾਜਕੁਮਾਰੀ ਵਾਂਗੂ ਇੰਜੋਏ ਕਰ ਸਕੇ, ਕਿਉਂਕਿ ਉਹਨਾਂ ਦੇ ਲਈ ਆਪਣੇ ਮਾਂ ਬਾਪ ਹਮੇਸ਼ਾ ਹੀ ਇੱਕ ਰਾਜਾ ਤੇ ਰਾਣੀ ਵਾਂਗੂ ਹੁੰਦੇ ਨੇ। ਕੀ ਕਹਿੰਦੇ ਹੋ ਵਿਸ਼ਾਲ?
ਬਿਲਕੁਲ ਸੱਚੀ ਗੱਲ ਹੈ ਜੀ। ਉੱਥੇ ਕਹਿੰਦੇ ਨੇ ਸੋ ਦੁੱਧ ਤੇ ਇੱਕ ਘਿਓ, ਸੋ ਚਾਚੇ ਤਾਏ ਤੇ ਇੱਕ ਪਿਓ। ਬਿਲਕੁਲ ਸਹੀ ਗੱਲ ਹੈ ਜੀ, ਮਾਂ ਪਿਓ ਬਹੁਤ ਬਹੁਤ ਵੱਡੇ ਨੇ ਜੀ, ਉਹਨਾਂ ਤੋਂ ਬਗੈਰ ਜੀਵਨ ਮੁਸ਼ਕਿਲ ਹੈ।
ਬਿਲਕੁਲ। ਸੋ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਜੀ ਆਪਣੇ ਬਾਪੂ ਜੀ ਦੀ ਜਿਹੜੀ ਤਸਵੀਰ ਹੈ ਸਾਡੇ ਨਾਲ ਸਾਂਝੀ ਕੀਤੀ ਹੈ, ਬੜੀ ਪਿਆਰੀ ਜਿਹੀ ਫੋਟੋ ਹੈ ਜੀ। ਬਾਹਰ ਵਿਹੜੇ ਦੇ ਵਿੱਚ ਖੜੇ ਹੋਏ ਨੇ, ਉਹਨਾਂ ਨੇ ਕੇਸੀ ਇਸਨਾਨ ਕੀਤਾ ਹੋਇਆ ਤੇ ਨਾਲ ਹੀ ਚਿੱਟੀ ਦਾੜੀ ਖੁੱਲੀ ਹੋਈ ਹੈ ਤੇ ਨਾਲ ਹੀ ਚਿੱਟਾ ਕੁੜਤਾ ਤੇ ਚਾਦਰਾ ਉਹਨਾਂ ਨੇ ਲਾਇਆ ਹੋਇਆ ਹੈ। ਤੇ ਬਿਲਕੁਲ ਜੀ, ਦੇਖ ਕੇ ਲੱਗਦਾ ਹੈ ਕਿ ਬਾਪੂ ਜੀ ਨੇ। ਸੋ ਇੱਕ ਤੇ ਆਪਣੇ ਜਿਹੜੇ ਬਜ਼ੁਰਗ ਹੁੰਦੇ ਆ ਨਾ, ਇਹ ਜਿਸ ਤਰ੍ਹਾਂ ਫੋਟੋ ਸ਼ੇਅਰ ਕਰ ਰਹੇ, ਚਾਹੇ ਕੁਲਦੀਪ ਕੌਰ ਹੁਣਾਂ ਨੇ ਕੀਤੀ ਹੈ, ਬਚਿੱਤਰ ਹੁਣਾਂ ਨੇ ਕੀਤੀ ਹੈ। ਸੋ ਉਹਨਾਂ ਚਿਹਰਿਆਂ ਦੇ ਵਿੱਚ ਬਿਲਕੁਲ ਜੀ ਆਪਣੇ ਜਿਹੜੇ ਮਾਂ ਬਾਪ ਆ ਉਹ ਦਿਸਦੇ ਰਹਿੰਦੇ ਆ। ਤੇ ਇਹੀ ਗੱਲ ਵਿਸ਼ਾਲ ਇੱਥੇ ਸਾਡੇ ਸਾਰਿਆਂ ਨਾਲ ਹੁੰਦੀ ਹੈ, ਜਦੋਂ ਵੀ ਕਿਸੇ ਦੇ ਮਾਂ ਬਾਪ ਇੱਥੇ ਆਸਟ੍ਰੇਲੀਆ ਆਏ ਹੁੰਦੇ ਆ ਨਾ, ਤੇ ਅਸੀਂ ਸਾਰੇ ਆਪਣੇ ਮਾਂ ਬਾਪ ਨੂੰ ਉਹਨਾਂ ਦੇ ਵਿੱਚ ਦੇਖਦੇ ਆ। ਸੋ ਕੋਸ਼ਿਸ਼ ਕਰੀਦੀ ਆ ਕਿ ਅਸੀਂ ਉਹ ਹੀ ਨਿੱਘ ਉਹਨਾਂ ਦੀ ਗੋਦੀ ਦੇ ਵਿੱਚੋਂ ਲੈ ਸਕੀਏ। ਸੋ ਭੁੱਲਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਇਹ ਪਿਆਰੀ ਜਿਹੀ ਫੋਟੋ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੱਸਦਾ ਰੱਖੇ, ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਤੇ ਲੰਬੀਆਂ ਉਮਰਾਂ ਕਰਨ ਇਹਨਾਂ ਦੀਆਂ। ਤੇ ਅੱਗੇ ਜੀ ਇੱਕ ਮੈਸੇਜ ਆਇਆ ਮੈਨੂੰ ਤੇ ਇਹਨਾਂ ਨੇ ਲਿਖਿਆ, ਹਰਵੀਨ ਕੌਰ ਦਾ ਜੀ ਮੈਸੇਜ ਵਿਸ਼ਾਲ, ਉਹਨਾਂ ਨੇ ਲਿਖਿਆ ਕਿ ਸੁਖਪ੍ਰੀਤ ਜੀ ਮੈਂ ਤੁਹਾਡਾ ਸ਼ੋਅ ਬਹੁਤ ਇੰਜੋਏ ਕਰਦੀ ਹਾਂ, ਪਰ ਮੇਰੇ ਕੋਲ ਇੱਕ ਕੁਐਸਚਨ ਹੈ ਕਿ ਸਾਰੇ ਬਾਪੂ ਗੁੱਸੇ ਕਿਉਂ ਹੁੰਦੇ ਨੇ ਪਰ ਅੰਦਰੋਂ ਪਿਆਰੇ ਵੀ ਹੁੰਦੇ ਨੇ, ਤੇ ਕਹਿੰਦੇ ਪਰ ਉਹ ਦਿਖਾਉਂਦੇ ਨਹੀਂ, ਵਾਈ ਇਜ਼ ਦੈਟ? ਐਂਡ ਪਲੀਜ਼ ਮੇਰੇ ਨਾਨਾ ਜੀ ਤੇ ਪਾਪਾ ਜੀ ਲਈ ਗਾਣਾ ਲਾ ਦਿਓ ਜੀ ਦੰਗਲ ਮੂਵੀ ਦੇ ਵਿੱਚੋਂ, ਹਾਨੀਕਾਰਕ ਬਾਪੂ।
ਸੋ
ਸਭ ਤੋਂ ਪਹਿਲਾਂ ਤਾਂ
ਮੈਂ ਤੁਸੀਂ ਲਾ ਦੀਏ,
ਇਹਨਾਂ ਗਾਣਾ ਹੀ ਲਾ ਦੇਗੀ। ਤੇ ਮੈਂ ਦੱਸ ਦੇਵਾਂ ਜੀ, ਇਹ ਜਿਹੜਾ ਮੈਸੇਜ ਕੀਤਾ ਨਾ, ਮੇਰੀ ਬੇਟੀ ਹੈ ਹਰਵੀਨ, ਇਹ ਹੀ ਬਾਹਰ ਬੈਠੀ ਪ੍ਰੋਗਰਾਮ ਸੁਣ ਰਹੀ ਹੈ, ਤੇ ਇਹਨੂੰ ਜਦੋਂ ਮੈਂ ਦੱਸਿਆ ਕਿ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਾਪਾ ਬਾਰੇ, ਯਾਨੀ ਅਸੀਂ ਆਪਣੇ ਡੈਡ ਬਾਰੇ ਗੱਲਬਾਤ ਕਰਨੀ ਹੈ, ਤੇ ਇਹਨੇ ਉਸੇ ਵੇਲੇ ਗੀਤ ਚੂਜ਼ ਕਰ ਲਿਆ ਸੀ ਵੀ ਮੈਂ ਇਹ ਵਾਲਾ ਗੀਤ ਜ਼ਰੂਰ ਲਵਾਉਣਾ। ਸੋ ਇੱਕ ਕਿਉਂਕਿ ਉਮਰ ਦਾ ਤਕਾਜ਼ਾ ਹੈ ਵਿਸ਼ਾਲ, ਮੈਂ ਇਸ ਕਰਕੇ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਮੇਰੀ ਬੇਟੀ ਹੈ, ਕਿ ਉਮਰ ਦਾ ਤਕਾਜ਼ਾ ਹੈ। ਅਸੀਂ ਇਸ ਵੇਲੇ ਇਸ ਉਮਰ ਦੇ ਦੌਰ ਵਿੱਚ ਆਪਣੇ ਬਾਪ ਨੂੰ ਹੋਰ ਨਜ਼ਰ ਨਾਲ ਦੇਖਦੇ ਹਾਂ, ਪਰ ਉਹ ਕਿਉਂਕਿ ਉਮਰ ਵਿੱਚ ਛੋਟੀ ਹੈ, ਉਸ ਨੂੰ ਉਹ ਕੁਐਸਚਨ ਉਹਦੇ ਮਨ ਵਿੱਚ ਹੈ ਕਿ ਸਾਰੇ ਬਾਪੂ ਇਦਾਂ ਦੇ ਕਿਉਂ ਹੁੰਦੇ ਆ ਹਨਾ ਗੁੱਸੇ ਵਾਲੇ, ਪਰ ਇੰਨਾ ਵੀ ਬੱਚਿਆਂ ਨੂੰ ਸਮਝ ਹੁੰਦੀ ਆ ਵੀ ਅੰਦਰੋਂ ਉਹ ਪਿਆਰੇ ਵੀ ਹੁੰਦੇ ਆ ਪਰ ਉਹ ਦਿਖਾਉਂਦੇ ਨੀ, ਉਹ ਸ਼ੋਅ ਨੀ ਕਰਦੇ, ਤੇ ਵਾਈ ਇਜ਼ ਦੈਟ? ਸੋ ਇਹਦਾ ਵੀ ਜਿਹੜਾ ਅਸੀਂ ਕੁਐਸਚਨ ਦਾ ਆਨਸਰ ਜਿਹੜਾ ਜ਼ਰੂਰ ਲੱਭਣਾ ਹੈ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ ਤੇ ਫੇਰ ਅਸੀਂ ਗੱਲ ਕਰਨੀ ਆ ਵਿਸ਼ਾਲ, ਵੀ ਇਹ ਸਾਰੇ ਬਾਪੂ ਇਦਾਂ ਦੇ ਕਿਉਂ ਹੁੰਦੇ ਆ ਹਨਾ।
ਹਾਂਜੀ
ਹਾਂ ਬਿਲਕੁਲ, ਸੁਣਦੇ ਹਾਂ ਜੀ ਇਹ ਗੀਤ, ਉਸ ਤੋਂ ਬਾਅਦ ਹਰਵੀਨ ਜੀ ਅਸੀਂ ਤੁਹਾਡੇ ਇਸ ਕੁਐਸਚਨ ਦਾ ਜਿਹੜਾ ਆਨਸਰ ਦੇਵਾਂਗੇ ਜੀ।
ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੈ ਮੈਂ
ਜੀ ਬਿਲਕੁਲ। ਇੱਕ ਵਾਰ ਫੇਰ ਤੋਂ ਗੀਤ ਸੁਣਨ ਤੋਂ ਬਾਅਦ ਹਾਜ਼ਰ ਹਾਂ ਜੀ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ। ਅੱਜ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਬਾਪ ਦੇ ਰਿਸ਼ਤੇ ਦੀਆਂ, ਔਰ ਬਿਲਕੁਲ ਜੀ ਬਹੁਤ ਹੀ ਪਿਆਰਾ ਜਿਹਾ ਰਿਸ਼ਤਾ ਹੈ, ਔਰ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਹੈ ਸੁਨੇਹੇ ਆ ਉਹ ਸੋਨੇ ਤੇ ਸੁਹਾਗੇ ਦਾ ਕੰਮ ਕਰ ਰਹੇ ਆ। ਸਾਰੇ ਹੀ ਅਸੀਂ ਆਪਣੀਆਂ ਜਿਹੜੀਆਂ ਮੈਮੋਰੀਜ਼ ਆ ਇਸ ਰਿਸ਼ਤੇ ਨਾਲ ਜੁੜੀਆਂ ਯਾਦਾਂ ਉਹਨਾਂ ਨੂੰ ਸਾਂਝਾ ਕਰਕੇ ਇੱਕ ਵਾਰ ਫਿਰ ਤੋਂ ਖੁਸ਼ ਵੀ ਹੋ ਰਹੇ ਹਾਂ ਤੇ ਅੱਖਾਂ ਨਮ ਵੀ ਹੋ ਰਹੀਆਂ ਬਿਲਕੁਲ। ਤੇ ਸਰਬਜੀਤ ਸਿੰਘ ਹੁਣੀ ਸਾਡੇ ਨਾਲ ਵਿਸ਼ਾਲ ਜੁੜੇ ਆ ਤੇ ਉਹਨਾਂ ਨੇ ਲਿਖਿਆ ਜੀ ਗੁੱਡ ਟੌਪਿਕ ਤੇ ਕਹਿੰਦੇ ਉਹਨਾਂ ਨੇ ਪੁੱਛਿਆ ਕਿ ਕੈਨ ਆਈ ਕਾਲ ਟੂ ਸ਼ੇਅਰ ਮਾਈ ਡੈਡਸ ਮੈਮੋਰੀ। ਸੋ ਸਰਬਜੀਤ ਸਿੰਘ ਜੀ ਜੇ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਬਿਲਕੁਲ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ, ਔਰ ਜ਼ਰੂਰ ਹੀ ਕਾਲ ਕਰਕੇ ਤੁਸੀਂ ਉਹ ਜਿਹੜੀ ਮੈਮੋਰੀ ਸ਼ੇਅਰ ਕਰਨਾ ਚਾਹੁੰਦੇ ਹੋ ਆਪਣੇ ਡੈਡੀ ਦੀ ਉਹ ਸਾਡੇ ਨਾਲ ਕਰ ਸਕਦੇ ਹੋ ਜੀ। ਬਿਲਕੁਲ ਤੁਹਾਨੂੰ ਹਰਮਨ ਰੇਡੀਓ ਦੇ ਸਟੂਡੀਓ ਦੇ ਉੱਤੇ ਤੁਸੀਂ ਰਿੰਗ ਕਰ ਸਕਦੇ ਹੋ ਤੇ ਤੁਹਾਡੀ ਕਾਲ ਅਸੀਂ ਪ੍ਰੋਗਰਾਮ ਚ ਜ਼ਰੂਰ ਲਵਾਂਗੇ। ਸੋ ਵਿਸ਼ਾਲ ਜੀ
ਉਦੋਂ ਤੱਕ ਮੈਨੂੰ ਲੱਗਦਾ ਜੀ ਹਰਵੀਨ ਜੀ ਦੀ ਗੱਲ ਦਾ ਆਪਾਂ ਜਵਾਬ ਜਰੂਰ ਦੇਣਾ ਚਾਹੀਦਾ ਤੇ
ਬਿਲਕੁਲ।
ਮੈਨੂੰ ਲੱਗਦਾ ਜੀ ਹਰਵੀਨ ਜੀ ਨੂੰ ਕਹੋ ਵੀ ਪਹਿਲਾਂ ਪੂਰੀ ਫਿਲਮ ਦੇਖ ਲੈਣ ਕਿਉਂਕਿ ਉਹ ਹਾਨੀਕਾਰਕ ਸੀ, ਇਸ ਕਰਕੇ ਜਿਹੜੀ ਗੀਤਾ ਫੋਗਟ ਜਿਹੜੀ ਕੁੜੀ ਹੈ ਉਹ ਕਿੱਥੇ ਪਹੁੰਚ ਗਈ
ਬਿਲਕੁਲ।
ਤੇ ਜਦੋਂ ਉਹ ਹਰਵੀਨ ਜੀ ਦੇਖਣਗੇ ਉਦੋਂ ਸਮਝ ਜਾਣਗੇ ਵੀ ਹਾਂ ਉਹ ਹਾਨੀਕਾਰਕ ਨਹੀਂ ਸੀ ਉਹ ਫਾਇਦੇਮੰਦ ਸੀਗਾ ਬਾਪੂ।
ਉਹ ਫਾਇਦੇਮੰਦ ਸੀ ਬਿਲਕੁਲ, ਗੱਲ ਮੈਂ ਉਹੀ ਕਹੀ ਜੀ।
ਇਹ ਏਜ ਫੈਕਟਰ ਹੈ ਜੀ ਔਰ ਇਹ ਹੋਣਾ ਵੀ ਚਾਹੀਦਾ ਜੀ
ਬਿਲਕੁਲ ਵਿਸ਼ਾਲ ਜੀ। ਬਿਲਕੁਲ ਬਿਲਕੁਲ ਉਹੀ ਗੱਲ ਕੇ ਬਿਲਕੁਲ ਜੀ ਔਲਿਆਂ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ। ਇਹ ਵਾਲਾ ਮੁਹਾਵਰਾ ਮੈਨੂੰ ਬਿਲਕੁਲ ਫਿੱਟ ਬੈਠਦਾ ਲੱਗਦਾ ਹੁੰਦਾ ਇਸ ਰਿਸ਼ਤੇ ਦੇ ਉੱਤੇ। ਪਰ ਵਿਸ਼ਾਲ ਗੱਲ ਇਹ ਕਿ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਕਿਉਂਕਿ ਤੁਸੀਂ ਵੀ ਇੱਕ ਡੈਡ ਹੋ ਇਸ ਵੇਲੇ ਤੇ ਮੈਂ ਵੀ ਹਨਾ ਇੱਕ ਮੋਮ ਆ, ਮੈਨੂੰ ਪਤਾ ਹੈ ਕਿ ਹੁਣ ਉਹ ਜਿਹੜੀ ਘੂਰੀ ਆ ਉਹ ਝਿੜਕ ਆ ਉਹ ਜ਼ਰੂਰੀ ਹੁੰਦੀ ਆ, ਪਰ ਉਹ ਵੇਲਾ ਯਾਦ ਕਰੋ ਜਦੋਂ ਤੁਸੀਂ ਕਿ ਜਦੋਂ ਤੁਹਾਡੇ ਤੇ ਇਹ ਵੇਲਾ ਝੁੱਲਿਆ ਹੋਏਗਾ ਉਦੋਂ ਦੱਸੋ ਵੀ ਉਦੋਂ ਕੀ ਸੋਚ ਹੁੰਦੀ ਸੀ ਤੁਹਾਡੀ।
ਨਹੀਂ ਜੀ ਉਹ ਤਾਂ ਪੁੱਛੋ ਨਾ ਜੀ ਬਸ ਰੋਜ਼ ਦੀ ਦਿਹਾੜੀ ਲੱਗਦੇ ਹੁੰਦੇ ਸਵੇਰੇ ਸ਼ੁਰੂ ਹੋ ਜਾਂਦੇ ਸੀ ਵੱਜਣੇ ਤੇ ਵੱਜਦੇ ਰਹਿੰਦੇ ਸੀ ਸ਼ਾਮ ਤੱਕ। ਫਿਰ ਪਾਪਾ ਜੀ ਨੇ ਠਾਲ ਦੇਣਾ ਵੀ ਜਾ ਕੇ ਡੈਰੀ ਤੋਂ ਦੁੱਧ ਲੈ ਕੇ ਆਓ। ਉਹਨਾਂ ਨੇ ਕਹਿਣਾ ਦੁੱਧ ਲੈ ਕੇ ਆਓ, ਮੈਂ ਕਿਹਾ ਜੀ ਦੁੱਧ ਵਾਲਾ ਇੱਥੇ ਆਉਂਦਾ ਇੱਥੇ ਲੈ ਲਓ। ਬਸ ਸਵੇਰੇ ਹੀ ਢਾਲ ਲੈਂਦੇ ਸੀ ਉਹ, ਇਹਦੀ ਗੱਲ ਤੇ ਗੁੱਡ ਮਾਰਨਿੰਗ ਹੋ ਜਾਂਦੀ ਸੀ।
ਗੁੱਡ ਮਾਰਨਿੰਗ
ਉਸ ਟਾਈਮ ਬਹੁਤ ਅਲੱਗ ਲੱਗਦਾ ਸੀ, ਪਰ ਹੁਣ ਦੇਖੀਏ ਕੋਈ ਹੈ ਹੀ ਨੀ ਜਿਹੜਾ ਸਵੇਰੇ ਝਿੜਕ ਦੇਵੇ ਕੋਈ ਗਲਤੀ ਆਪਾਂ ਕਰ ਰਹੇ ਹਾਂ ਸਾਨੂੰ ਰੋਕ ਦੇਵੇ ਕਰਨ ਤੋਂ। ਉਹ ਮਿਸ ਕਰਦਾ ਨੀ ਬਹੁਤ, ਕਿਉਂਕਿ ਘਰ ਤੋਂ
ਬਿਲਕੁਲ ਮਾਵਾਂ ਦੇ ਰਿਸ਼ਤੇ ਚ ਵੀ ਹੁੰਦੀਆਂ, ਪਰ ਫੇਰ ਵੀ ਇੱਕ ਜਿਹੜੀ ਇੱਕ ਕੁਐਸਚਨ ਜਿਹੜਾ ਬਾਪ ਨਾਲ ਜੁੜਿਆ ਹੁੰਦਾ ਨਾ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਸਖਤ ਰਹਿੰਦਾ ਅੱਗੇ। ਠੀਕ ਹੈ ਹਨਾ ਕਿ ਮਾਂ ਜਿਹੜੀ ਉਹਨੇ ਜੇ ਘੂਰੀ ਵੱਟ ਵੀ ਦਿੱਤੀ ਤੇ ਉਹਨੇ ਵਿਚਾਰੀ ਨੇ ਪਤਿਆ ਕੇ ਮਨਾ ਵੀ ਲੈਣਾ ਆ। ਪਰ ਇੱਕ ਪਿਓ ਨੂੰ ਏਦਾਂ ਲੱਗਦਾ, ਖਾਸ ਕਰਕੇ ਸਾਡੇ ਪੰਜਾਬੀ ਉਹਦੇ ਵਿੱਚ, ਕਿ ਇੱਕ ਸਖਤ ਰਹਿਣਾ ਬੜਾ ਜ਼ਰੂਰੀ ਹੈ ਆਪਣੇ ਇਮੋਸ਼ਨਸ ਨੂੰ ਜੇ ਸ਼ੋਅ ਕਰਨਾ। ਮੈਨੂੰ ਲੱਗਦਾ ਕਿਤੇ ਬਣਾ ਦਿੱਤਾ ਗਿਆ ਵੀ ਉਹ ਵੀਕ ਹੋ ਜਾਂਦਾ ਆ ਇੱਕ ਆਦਮੀ ਨੂੰ। ਜਿਸ ਤਰ੍ਹਾਂ ਗੱਲ ਕਰੀਏ ਸ਼ੁਰੂ ਤੋਂ ਸਿਖਾਇਆ ਜਾਂਦਾ ਮੁੰਡਿਆਂ ਚ ਵੀ ਮੁੰਡੇ ਰੋਂਦੇ ਨੀ ਹੁੰਦੇ ਹਨਾ, ਤੇ ਉਹ ਚੀਜ਼ ਜਿਹੜੀ ਉਹ ਇੱਕ ਪਰਸਨੈਲਿਟੀ ਬਣ ਜਾਂਦੀ ਹੈ ਇੱਕ ਬਾਪ ਦੀ ਵੀ। ਫਿਰ ਉਹਨੂੰ ਲੱਗਦਾ ਕਿ ਨਹੀਂ ਮੈਨੂੰ ਸਖਤ ਹੀ ਰਹਿਣਾ ਚਾਹੀਦਾ, ਮੈਨੂੰ ਆਪਣੇ ਇਮੋਸ਼ਨਸ ਨੂੰ ਜਾਂ ਉਹਨਾਂ ਚੀਜ਼ਾਂ ਨੂੰ ਨਹੀਂ ਸ਼ੋਅ ਕਰਨਾ ਚਾਹੀਦਾ। ਇਹਦੇ ਬਾਰੇ ਕੀ ਕਹਿਣਾ?
ਨਹੀਂ ਮੈਨੂੰ ਲੱਗਦਾ ਜੀ ਕੁਝ ਚੀਜ਼ਾਂ ਤਾਂ ਬਾਈ ਗੋਡ ਗ੍ਰੇਸ ਹੈਗੀਆਂ ਜਿਹੜੀਆਂ ਰੱਬ ਵੱਲੋਂ ਹੀ ਹੈ ਜੀ। ਜਿਹੜੀ ਫੀਮੇਲ ਹੈ ਜੋ ਬੀਬੀਆਂ ਨੇ ਉਹ ਅੰਦਰੋਂ ਕੋਮਲ ਹੁੰਦੀਆਂ ਜੀ, ਬਹੁਤ ਇਮੋਸ਼ਨਲ ਹੁੰਦੀਆਂ, ਛੇਤੀ ਐਕਸਪ੍ਰੈਸ ਕਰਦੀਆਂ, ਫੀਲ ਜ਼ਿਆਦਾ ਕਰਦੀਆਂ ਚੀਜ਼ਾਂ ਨੂੰ। ਤੇ ਬੰਦਾ ਅਨਲਾਈਕ ਵੁਮਨ ਉਹ ਥੋੜਾ ਅਲੱਗ ਹੁੰਦਾ ਜੀ, ਛੇਤੀ ਛੇਤੀ ਐਕਸਪ੍ਰੈਸ ਨਹੀਂ ਕਰਦਾ। ਇਹ ਨਹੀਂ ਹੁੰਦਾ ਵੀ ਜਾਣ ਬੁੱਝ ਕੇ ਨਹੀਂ ਕਰਦਾ, ਪਰ ਉਹ ਨਹੀਂ ਹੈਗਾ ਜੀ, ਬਾਏ ਡਿਫਾਲਟ ਉਹਦੇ ਅੰਦਰ ਨਹੀਂ ਹੁੰਦਾ ਇਹ। ਇੰਨੀ ਛੇਤੀ ਛੇਤੀ ਰੋਣਾ ਨਹੀਂ, ਗੱਲ ਸੁਣ ਕੇ ਮਤਲਬ ਫਟਾਫਟ ਹਾਂਜੀ ਕਾਲ ਲਓ ਜੀ ਪਲੀਜ਼, ਵਿੱਚ ਕਾਲ ਆਇਆ ਜੀ ਸ਼ੋਪਿਆਂ ਦਾ।
ਹਾਂਜੀ
ਹੈਲੋ
ਹੈਲੋ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਬੋਲ ਰਿਹਾ ਜੀ।
ਸਤਿ ਸ਼੍ਰੀ ਅਕਾਲ ਸਰਬਜੀਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ।
ਹਾਂਜੀ ਥੈਂਕ ਯੂ ਥੈਂਕ ਯੂ। ਮੈਂ ਜੀ ਬਸ ਟੌਪਿਕ ਸੁਣ ਕੇ ਮੇਰਾ ਦਿਲ ਕਰ ਪਾਇਆ ਕੋਈ, ਮੈਂ ਕਿਹਾ ਮੇਰੇ ਫਾਦਰ ਸਾਹਿਬ ਦਾ ਕੁਛ 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 ਗੱਲਾਂ ਯਾਦ ਰਹਿ ਜਾਂਦੀਆਂ ਫਾਦਰ ਆਪਣਾ ਪੇਰੈਂਟਸ ਦੀਆਂ ਵੀ ਜਿਹੜੀਆਂ ਸਾਰੀ ਉਮਰ ਤੁਹਾਨੂੰ ਭੁੱਲਦੀਆਂ ਨੀ।
ਬਿਲਕੁਲ ਬਿਲਕੁਲ
ਹਾਂਜੀ ਹਾਂਜੀ। ਉਹਨਾਂ ਵਿੱਚੋਂ ਜੀ ਮੈਨੂੰ ਇੱਕ ਮੇਰੇ ਫਾਦਰ ਸਾਹਿਬ ਨੇ, ਮੈਂ ਛੋਟਾ ਹੁੰਦਾ ਸੀ ਮੇਰੇ ਖਿਆਲ ਨਾਲ ਦੂਜੀ ਜਮਾਤ ਚ ਪੜ੍ਹਦਾ ਸੀ ਹਾਂਜੀ, ਤੇ ਤੀਜੀ ਚ ਹੋਊਗਾ ਜੀ ਮੈਂ, ਤੇ ਸਕੂਲ ਪੜ੍ਹਨ ਜਾਂਦੇ ਹੁੰਦੇ ਸੀ ਤੇ ਸਵੇਰੇ ਸਵੇਰੇ ਜਦੋਂ ਸਵੇਰ ਦੀ ਪ੍ਰੇਅਰ ਕਰਕੇ ਉੱਥੇ ਸਕੂਲ ਦੇ ਵਿੱਚ, ਬਾਅਦ ਚੋਂ ਪਹਾੜੇ ਤੋਂ ਆਉਂਦੇ ਹੁੰਦੇ ਸੀ ਪੰਜਾਬੀ ਦਾ ਜਿੱਦਾਂ ਟੇਬਲ, ਇੰਗਲਿਸ਼ ਚ ਆਪਾਂ ਟੇਬਲ ਕਹਿ ਦਿੰਦੇ ਆ, ਪਰ ਉਹ
ਸਵੇਰ
ਦੀ ਸਭਾ ਵਿੱਚ ਪਹਾੜੇ ਹਾਂਜੀ ਸਵੇਰ ਦੀ ਸਭਾ ਵਿੱਚ ਪਹਾੜੇ ਤੋਂ ਆਉਂਦੇ ਹੁੰਦੇ ਸੀ, ਤੇ ਫਿਰ ਜਦੋਂ ਪਹਾੜੇ ਨਹੀਂ ਆਉਣੇ ਟਮਾਟਰ ਨੇ ਸੋਟੀਆਂ ਨਾਲ ਕੁੱਟਣਾ ਹਾਂਜੀ। ਤੇ ਮੇਰੇ ਫਾਦਰ ਸਾਹਿਬ ਨੇ ਜੀ ਇੱਕ ਮੈਨੂੰ 15 ਦਾ ਟੇਬਲ 15 ਦਾ ਪਹਾੜਾ ਮੈਨੂੰ ਯਾਦ ਕਰਾਇਆ, ਜਿਹੜਾ ਮੈਨੂੰ ਲੱਗਦਾ ਕਿ ਮੇਰੇ ਆਖਰੀ ਸਾਹਾਂ ਤੱਕ ਮੈਨੂੰ ਜਿੰਨੀ ਛੇਤੀ ਜਿੰਨੀ ਫਾਸਟ ਮੈਂ ਉਹ ਬੋਲ ਸਕਦਾ, ਮੈਂ ਕਦੀ ਅੱਜ ਤੱਕ ਸੁਣਿਆ ਨੀ ਕਿਸੇ ਕੋਲੋਂ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਮੈਂ ਤੁਹਾਨੂੰ ਬੋਲ ਕੇ ਸੁਣਾਉਣਾ ਚਾਹੁੰਦਾ।
ਓਕੇ
ਹਾਂਜੀ ਜੀ, 15 ਦਾ ਟੇਬਲ 15 ਦਾ ਟੇਬਲ ਆ, ਮੈਂ ਪੰਜਾਬੀ ਚ ਸਾਰਾ ਪੰਜਾਬੀ ਕਰਾਂ, 15 1 15 15 15 15 15 15 15 30 ਤੇ 45 ਚੌਕੇ 60 ਪਾਇਆ 75 ਛੀਕਾ 90 7 105 8 120 9 135 10 150
ਬਹੁਤ ਵਧੀਆ ਬਹੁਤ ਵਧੀਆ। ਦੇਖ ਲੋ ਜੀ ਹੈ ਇਹ ਸਿੱਖੀਆਂ ਗੱਲਾਂ ਬਿਲਕੁਲ ਕਦੀ ਨੀ ਭੁੱਲਦੀਆਂ ਜ਼ਿੰਦਗੀ ਚ। ਫਿਰ ਬਿਲਕੁਲ ਸਹੀ ਕਿਹਾ ਸਰਬਜੀਤ ਜੀ, ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ।
ਹਾਂਜੀ ਤੇ ਮੈਂ ਕੋਸ਼ਿਸ਼ ਕਰਦਾ ਆਪਣੇ ਬੇਟੇ ਨੂੰ ਵੀ ਸਿਖਾਉਣ ਦੀ, ਪਰ ਅੱਜ ਕੱਲ ਦੇ ਬੱਚੇ ਕੁਛ ਹੋਰ ਤੁਹਾਨੂੰ ਪਤਾ ਉਹ ਅੱਜ ਬਹੁਤ ਮੁਸ਼ਕਲ ਆ ਇੰਨੀ ਫਾਸਟ ਪੰਜਾਬੀ ਚ ਬੋਲਣਾ ਜਾਂ ਕਰਨਾ, ਤੇ ਕੋਸ਼ਿਸ਼ ਰਹੇਗੀ ਕਿ ਜੇ ਉਹ ਇਹ ਇਹ ਫਾਦਰ ਸਾਹਿਬ ਦਾ ਗਿਫਟ ਜਿਹੜਾ ਆਪਣੀ ਔਲਾਦ ਨੂੰ ਵੀ ਦੇ ਸਕੀ ਤੇ ਬੜਾ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਫੋਰ ਹਾਰਮਨ ਰੇਡੀਓ ਪਲੇਟਫਾਰਮ ਜੀ ਆਪਣਾ ਮੈਮਰੀ ਸ਼ੇਅਰ ਕਰ ਲਈ ਥੈਂਕ ਯੂ ਜੀ
ਬਹੁਤ ਬਹੁਤ ਸ਼ੁਕਰੀਆ ਸਰਬਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਥੈਂਕ ਯੂ ਵੈਰੀ ਮਚ
ਸੋ ਬਿਲਕੁਲ ਵਿਸ਼ਾਲ ਜੀ ਦੇਖ ਲੋ ਇੱਕ ਛੋਟੀ ਜਿਹੀ ਗੱਲ ਤੁਹਾਡੇ ਜ਼ਿਹਨ ਚ ਏਦਾਂ ਬੈਠ ਜਾਂਦੀ ਹੈ ਜੋ ਤੁਸੀਂ ਆਪਣੇ ਮਾਂ ਬਾਪ ਤੋਂ ਸਿੱਖੀ ਹੁੰਦੀ ਆ ਔਰ ਉਹ ਕਿੱਥੇ ਅਜੇ ਇਹ ਕਹਿਣ ਨੂੰ 15 ਦਾ ਪਹਾੜਾ ਪਰ ਮੈਂ ਸਮਝ ਸਕਦੇ ਹਾਂ ਅਸੀਂ ਉਹ ਕਿਸ ਤਰ੍ਹਾਂ ਇਹਨਾਂ ਦੀ ਰੂਹ ਦੇ ਵਿੱਚ ਵਸਿਆ ਹੋਣਾ ਨਾ ਉਹ ਇੱਕ ਇੱਕ ਜਿਸ ਤਰ੍ਹਾਂ ਕੋਈ ਗਹਿਣਾ ਨੀ ਕਿਸੇ ਨੂੰ ਦਿੱਤਾ ਹੁੰਦਾ ਉਹ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਤੇ ਇਹਨਾਂ ਦੀ ਇਹ ਖਾਹਿਸ਼ ਹੈ ਕਿ ਅੱਗਿਓਂ ਇਹ ਆਪਣੇ ਬੱਚਿਆਂ ਨੂੰ ਵੀ ਉਹ ਜ਼ਰੂਰ ਉਸੇ ਤਰ੍ਹਾਂ ਦੇਣ ਸੋ ਇਹ ਸਰਮਾਇਆ ਹੈ ਜੀ ਇਹ ਜਿਹੜੀਆਂ ਯਾਦਾਂ ਆ ਇਹ ਜਿਹੜਾ ਪਿਆਰ ਹੈ ਇਹ ਸਾਡੀ ਜ਼ਿੰਦਗੀ ਦਾ ਸਰਮਾਇਆ ਸਾਡੀ ਜ਼ਿੰਦਗੀ ਦੀ ਬਹੁਤ ਕੀਮਤੀ ਜਿਹੜਾ ਧਨ ਅਸੀਂ ਸਾਂਭਿਆ ਹੋਇਆ ਸੋ ਇਹ ਰਿਸ਼ਤਿਆਂ ਨਾਤਿਆਂ ਦੀਆਂ ਗੱਲਾਂ ਕਰਨ ਦਾ ਸਿਰਫ ਇੰਨਾ ਹੀ ਮਕਸਦ ਹੁੰਦਾ ਮੇਰਾ ਕਿ ਇਹ ਜਿਹੜੀ ਚੀਜ਼ ਆ ਇਹ ਜਿਹੜੀ ਪਰੰਪਰਾ ਅਸੀਂ ਅੱਗੇ ਤੋਂ ਅੱਗੇ ਤੋਰ ਕੇ ਰੱਖੀਏ ਸੋ ਉਹ ਬਿਲਕੁਲ ਜੀ ਭਾਵੇਂ ਪਹਾੜੇ ਹੋਣ ਤੇ ਚਾਹੇ ਜਿਹੜੀ ਘੂਰੀ ਹੋਵੇ ਝਿੜਕਾਂ ਹੋਣ ਉਹ ਵੀ ਜ਼ਰੂਰੀ ਹੁੰਦੀਆਂ ਤੇ ਧਨੀ ਸਾਹਿਬ ਹੁਣੀ ਵੀ ਜੀ ਜੀ ਵਿਸ਼ਾਲ ਕੀ ਕਹੋਗੇ
ਬਹੁਤ ਜ਼ਰੂਰੀ ਹੈ ਜੀ ਉਹ ਜਿਹੜੀ ਵੱਜੀਆਂ ਹੁੰਦੀਆਂ ਉਹੀ ਬੰਦੇ ਨੂੰ ਸਿੱਧਾ ਰੱਖਦੀਆਂ ਸਾਰੀ ਉਮਰ ਤੇ ਜਿਹਦੇ ਜਿੰਨੀ ਜ਼ਿਆਦਾ ਵੱਜੀਆਂ ਜੀ ਉਹਨਾਂ ਸਿੱਧਾ ਉਹ
ਉਹਨਾਂ ਸਿੱਧਾ ਬਿਲਕੁਲ ਜੀ ਤੇ ਧਨੀ ਸਾਹਿਬ ਨੇ ਕਿਹਾ ਜੀ ਕਹਿੰਦੇ ਧੰਨਵਾਦ ਕਰਾਂ ਉਸ ਮਾਂ ਦਾ ਜਿਸਨੇ ਇਹ ਦੁਨੀਆਂ ਦਿਖਾਈ ਤੇ ਧੰਨਵਾਦ ਕਰਾਂ ਉਸ ਬਾਪੂ ਦਾ ਜਿਸਨੇ ਇਹ ਦੁਨੀਆਂਦਾਰੀ ਸਿਖਾਈ ਸੋ ਬਹੁਤ ਖੂਬ ਜੀ ਤੇ ਨਾਲ ਹੀ ਇਹਨਾਂ ਨੇ ਅਮਰਿੰਦਰ ਗਿੱਲ ਦਾ ਬਾਪੂ ਗੀਤ ਸੁਣਨ ਦੀ ਜਿਹੜੀ ਫਰਮਾਇਸ਼ ਕੀਤੀ ਹੈ ਸੋ ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਇਹ ਗੀਤ ਵੀ ਚਲਾਵਾਂਗੇ ਤੇ ਇਹਨਾਂ ਨੇ ਨਾਲ ਕਿਹਾ ਕਹਿੰਦੇ ਇਹ ਕੋਈ ਗੱਲ ਨਹੀਂ ਜੀ ਕਿ ਬਾਪੂ ਗਾਲਾਂ ਕੱਢਦਾ ਸੀ ਮੇਰਾ ਬਾਪੂ ਵੀ ਮੇਰੀ ਬਹੁਤ ਮੈਨੂੰ ਬਹੁਤ ਕੁੱਟਿਆ ਕਰਦਾ ਸੀ ਐਂਡ ਪਿਆਰ ਵੀ ਉਹਨਾਂ ਬਹੁਤ ਉਹਨਾਂ ਦੀ ਬਦੌਲਤ ਕਹਿੰਦੇ ਅੱਜ ਅਸੀਂ ਸਿਡਨੀ ਵਿੱਚ ਬੈਠੇ ਹਾਂ ਸੋ ਬਿਲਕੁਲ ਜੀ ਜੇ ਬਾਪੂ ਦੀਆਂ ਘੂਰੀਆਂ ਉਹ ਗਾਲਾਂ ਹੁੰਦੀਆਂ ਸੀ ਤੇ ਪਰ ਉਹ ਪਿਆਰ ਵੀ ਜਿਹੜਾ ਉਹ ਰਜਵਾਂ ਹੁੰਦਾ ਸੀ ਇਸੇ ਗੱਲ ਦੀ ਇਸੇ ਮੁੱਦੇ ਦੀ ਗੱਲ ਕਰ ਰਹੇ ਸੀ ਅਸੀਂ ਵਿਸ਼ਾਲ ਕਿ ਬੇਸ਼ੱਕ ਸਾਡੇ ਅਸੀਂ ਬੜੀਆਂ ਕਹਿੰਦੇ ਆ ਵੀ ਕੁੱਟ ਵੀ ਖਾਧੀ ਆ ਉਹਨਾਂ ਨੇ ਸਾਨੂੰ ਝਿੜਕਾਂ ਵੀ ਦਿੱਤੀਆਂ ਬੜਾ ਘੂਰਿਆ ਵੀ ਆ ਜ਼ਿੰਦਗੀ ਦੇ ਵਿੱਚ ਪਰ ਮੈਂ ਇਹ ਸੋਚਦੀ ਹਾਂ ਕਿ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਅਸੀਂ ਆਪਣੇ ਪਿਓ ਨੂੰ ਆਪਣੇ ਡੈਡੀ ਨੂੰ ਅਥਾਹ ਪਿਆਰ ਕਰਦੇ ਹਾਂ ਹਨਾ ਵੀ ਸਾਡੇ ਲਈ ਲਿਮਿਟ ਨੀ ਹੈਗੀ ਜੇ ਅਸੀਂ ਦੱਸ ਸਕੀਏ ਵੀ ਕਿੰਨਾ ਪਿਆਰ ਕਰਦੇ ਹਾਂ ਤੇ ਛੋਟੇ ਹੁੰਦੇ ਜਿੱਦਾਂ ਬੱਚੇ ਨੂੰ ਨੀ ਪੁੱਛਦੇ ਹੁੰਦੇ ਸੀ ਵੀ ਤੂੰ ਕਿੰਨਾ ਪਿਆਰ ਕਰਦਾ ਹੈ ਤੇ ਬੱਚਾ ਖੋਲ ਕੇ ਬਾਹਾਂ ਪੂਰੀਆਂ ਦੱਸ ਦਿੰਦਾ ਸੀ ਕਿ ਮੈਂ ਇੰਨਾ ਕਰਦਾ ਹਾਂ ਪਰ ਅੱਜ ਅਸੀਂ ਵੱਡੇ ਹੋ ਗਏ ਹਾਂ ਤੇ ਮੈਨੂੰ ਲੱਗਦਾ ਸਾਰੇ ਸ਼ਬਦ ਵੀ ਘੱਟ ਪੈ ਗਏ ਆ ਸਿਰਫ ਇਹ ਕਹਿਣ ਲਈ ਵੀ ਹਾਂ ਅਸੀਂ ਤੁਹਾਨੂੰ ਕਿੰਨਾ ਪਿਆਰ ਕਰਦੇ ਹਾਂ ਕਿਉਂ ਵਿਸ਼ਾਲ
ਬਿਲਕੁਲ ਜੀ ਸ਼ਬਦ ਵੀ ਘੱਟ ਪੈ ਗਏ ਨੇ ਤੇ ਬੰਦਾ ਦੁਨੀਆਦਾਰੀ ਚ ਇੰਨਾ ਉਲਝ ਗਿਆ ਜਿਹੜੇ ਦੂਰ ਬੈਠੇ ਨੇ ਹਰ ਰੋਜ਼ ਗੱਲ ਨਹੀਂ ਕਰ ਸਕਦੇ ਹਰ ਰੋਜ਼ ਮਿਲ ਨਹੀਂ ਸਕਦੇ ਤੇ ਕਿਤੇ ਨਾ ਕਿਤੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਬੰਦਾ ਜ਼ਿੰਦਗੀ ਚ ਬੰਦੇ ਦੀ ਪ੍ਰਾਇਓਰਟੀਜ਼ ਚੇਂਜ ਹੋ ਗਈ ਬੰਦਾ ਰਿਸ਼ਤਿਆਂ ਤੋਂ ਜ਼ਿਆਦਾ ਹੁਣ ਪੈਸੇ ਨੂੰ ਜਾਂ ਕਰੀਅਰ ਨੂੰ ਜਾਂ ਉਧਰ ਜ਼ਿਆਦਾ ਦੇਖਦਾ ਉਧਰ ਜ਼ਿਆਦਾ ਧਿਆਨ ਦਿੰਦਾ ਬਜਾਏ ਕਿ ਆਪਣੇ ਰਿਸ਼ਤੇ ਜਿਹੜੇ ਹੈਗੇ ਆ ਜਿਹੜੇ ਸਭ ਤੋਂ ਵੈਲਿਊਏਬਲ ਐਸੈਟਸ ਨੇ ਸਾਡੇ ਉਹਨਾਂ ਤੋਂ ਬਜਾਏ ਆਪਾਂ ਜ਼ਿਆਦਾ ਧਿਆਨ ਦਿੰਦੇ ਹਾਂ ਪੈਸੇ ਵੱਲ ਕਰੀਅਰ ਵੱਲ
ਹਾਂ ਬਿਲਕੁਲ ਸਹੀ ਔਰ ਨਾਲ ਇਹਨਾਂ ਨੇ ਲਿਖਿਆ ਜੀ ਬਿਲਕੁਲ ਤੇ ਧਨੀ ਸਾਹਿਬ ਨੇ ਲਿਖਿਆ ਤੇ ਅਸੀਂ ਵੀ ਕਹਿੰਦੇ ਬਾਪੂ ਦਾ ਇੱਥੇ ਸਿਡਨੀ ਜਾ ਕੇ ਪੂਰਾ ਮੁੱਲ ਪਾਇਆ ਤੇ ਇਹਨਾਂ ਨੇ ਲਿਖ ਦਿੱਤਾ ਜੀ ਭਈ ਲਵ ਯੂ ਬਾਪੂ ਸੋ ਬਿਲਕੁਲ ਜੀ ਅੱਜ ਅਸੀਂ ਸਾਰਿਆਂ ਨੇ ਆਪਣੇ ਬਾਪੂ ਨੂੰ ਇਹ ਗੱਲ ਜ਼ਰੂਰ ਕਹਿਣੀ ਹੈ ਲਵ ਯੂ ਸੋ ਉਹਨਾਂ ਨੂੰ ਵੀ ਪਤਾ ਲੱਗੇ ਵੀ ਹੈ ਅੱਜ ਇਹਨੂੰ ਅਚਾਨਕ ਕੀ ਹੋ ਗਿਆ ਪਰ ਬਿਲਕੁਲ ਜੀ ਉਹ ਜਿਹੜੇ ਜਜ਼ਬਾਤ ਅਹਿਸਾਸ ਸਾਡੇ ਸਾਰਿਆਂ ਦੇ ਨਾਲ ਨਾਲ ਚੱਲਦੇ ਰਹਿੰਦੇ ਪਰ ਉਹਨਾਂ ਨੂੰ ਕਦੇ ਕਦੇ ਸ਼ੋਅ ਆਫ ਵੀ ਕਰ ਲੈਣਾ ਚਾਹੀਦਾ ਹੈ ਸੋ ਇਹੀ ਉਲਾਮਾ ਹਰਵਿੰਦ ਹੈ ਜੀ ਤੇ ਉਹਨਾਂ ਨੇ ਫਿਰ ਮੈਸੇਜ ਕੀਤਾ ਕਹਿੰਦੇ ਫਿਰ ਇੰਨਾ ਹਾਰਡ ਕਿਉਂ ਹੁੰਦਾ ਹੈ ਮੈਂ ਆਪਣਾ ਕੰਮ ਕਰ ਲੈਂਦੀ ਹਾਂ ਜਦ ਮੰਮਾ ਪਿਆਰ ਨਾਲ ਕਹਿੰਦੇ ਨੇ ਤੇ ਕਹਿੰਦੇ ਤੇ ਜਿਹੜੇ ਪਾਪਾ ਉਹਨਾਂ ਨੂੰ ਵੀ ਓਨੇ ਹੀ ਪਿਆਰ ਨਾਲ ਕਹਿਣਾ ਚਾਹੀਦਾ ਹੈ ਕਹਿੰਦੇ ਸੋ ਕਹਿੰਦੇ ਆਈ ਥਿੰਕ ਐਵਰੀ ਫਾਦਰ ਸ਼ੁੱਡ ਬੀ ਲਾਈਕ ਐਕਸਪ੍ਰੈਸਿਵ ਸੋ ਇਹ ਹਰਵੀਨ ਕੌਰ ਹੁਣਾਂ ਦਾ ਹੈਗਾ ਸੋ ਜੀ ਬਿਲਕੁਲ ਜੀ ਇਹ ਗੱਲ ਦਾ ਜਵਾਬ ਮੈਂ ਨਹੀਂ ਦੇ ਸਕਦੀ ਵਿਸ਼ਾਲ ਸ਼ਾਇਦ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਦੇ ਸਕਦੇ ਹਾਂ ਹਨਾ ਕਿਉਂਕਿ ਮੈਂ ਮਾਂ ਆ ਮੈਨੂੰ ਪਤਾ ਕਿ ਮਾਵਾਂ ਬੜੀਆਂ ਐਕਸਪ੍ਰੈਸਿਵ ਹੁੰਦੀਆਂ ਆ ਉਹ ਬੜੇ ਔਖੀ ਗੱਲ ਨੂੰ ਵੀ ਬੜੇ ਆਰਾਮ ਦੇ ਨਾਲ ਕਹਿ ਦਿੰਦੀਆਂ ਆ ਹਨਾ ਆਪਣੇ ਬੱਚੇ ਨੂੰ ਪਰ ਇੱਕ ਜਿਹੜਾ ਪਿਓ ਹੁੰਦਾ ਉਹਦੇ ਲਈ ਇੱਕ ਸੌਖੀ ਗੱਲ ਨੂੰ ਵੀ ਕਹਿਣ ਲਈ ਬੜੇ ਔਖੇ ਹੋਣਾ ਪੈਂਦਾ ਆ ਸੋ ਏਦਾਂ ਕਿਉਂ ਹੁੰਦਾ ਆ ਇਸ ਗੱਲ ਦਾ ਤਾਂ ਤੁਸੀਂ ਜਵਾਬ ਦਿਓ
ਜੋ ਮੈਨੂੰ ਲੱਗਦਾ ਜੀ ਮੇਰੀ ਸਮਝ ਦੇ ਹਿਸਾਬ ਨਾਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਮੇਲ ਫੀਮੇਲ ਦੋਨਾਂ ਚ ਡਿਫਰੈਂਸ ਹੈਗੇ ਆ ਜੋ ਉਹਨਾਂ ਦੀ ਨੇਚਰ ਚ ਹੈ ਜੋ ਇਮੋਸ਼ਨਲ ਉਹ ਹੁੰਦੇ ਆ ਅਲੱਗ ਅਲੱਗ ਹੈਗਾ ਤੇ ਇਹ ਸੇਮ ਹੈ ਐਕਸਪ੍ਰੈਸ ਫਾਦਰ ਵੀ ਕਰ ਰਿਹਾ ਤੇ ਮਦਰ ਵੀ ਐਕਸਪ੍ਰੈਸ ਕਰਦੇ ਨੇ ਲੇਕਿਨ ਮਦਰ ਥੋੜਾ ਪਿਆਰ ਨਾਲ ਕਰਦੇ ਆ ਉਹਨਾਂ ਦੀ ਆਪਣੀ ਇੱਕ ਲੈਂਗੁਏਜ ਹੈ ਆਪਣਾ ਇੱਕ ਐਕਸੈਂਟ ਹੈ ਬੱਚੇ ਨੂੰ ਸਮਝਾਉਣ ਦਾ ਆਪਣਾ ਇੱਕ ਸਟਾਈਲ ਹੈ ਤੇ ਫਾਦਰ ਦਾ ਸਟਾਈਲ ਥੋੜਾ ਜਿਹਾ ਜਿਹੜਾ ਹੈਗਾ ਅਲੱਗ ਹੈ ਉਹ ਥੋੜਾ ਕੂਰੀਆਂ ਵੱਟ ਕੇ ਜਾਂ ਜੇ ਲੋੜ ਪਈ ਤਾਂ ਥੋੜਾ ਪ੍ਰਸ਼ਾਦ ਵੀ ਮਿਲਦਾ ਉਸ ਹਿਸਾਬ ਨਾਲ ਫਿਰ ਉਹ ਜਾਂਦੇ ਨੇ ਪਰ ਫਾਦਰ ਮਦਰ ਆਪਣੇ ਵੈਲ ਵਿਸ਼ਰਸ ਨੇ ਉਹ ਸਾਰੇ ਪੋਜੈਸਿਵ ਹੁੰਦੇ ਆ ਇਸ ਕਰਕੇ ਉਹ ਝਿੜਕ ਲੈਂਦੇ ਆ ਕਦੇ ਕਦੇ ਜਾਂ ਲਾਊਡ ਹੋ ਜਾਂਦੇ ਆ ਬਟ ਬੇਸਿਕਲੀ ਉਹ ਸਾਡੇ ਬਾਰੇ ਵਧੀਆ ਸੋਚਦੇ ਇਸ ਕਰਕੇ ਉਹ ਚਾਹੁੰਦੇ ਨੇ ਆਪਾਂ ਹੋਰ ਵਧੀਆ ਕਰੀਏ
ਬਿਲਕੁਲ ਵਿਸ਼ਾਲ ਕਹਿੰਦੇ ਪਏ ਅੱਜ ਵੀ ਬਚਪਨ ਚੇਤੇ ਕਰਕੇ ਵਕਤ ਜਿਹਾ ਰੁਕ ਜਾਂਦਾ ਹੈ ਬਾਪੂ ਤੇਰੀ ਮਿਹਨਤ ਅੱਗੇ ਸਿਰ ਮੇਰਾ ਝੁਕ ਜਾਂਦਾ ਹੈ ਵਕਤ ਬਦਲਿਆ ਦੁਨੀਆਂ ਬਦਲੀ ਹਰ ਇੱਕ ਰਿਸ਼ਤਾ ਤਾਰ ਤਾਰ ਹੈ ਪਰ ਬਾਪੂ ਤੇਰੀਆਂ ਝਿੜਕਾਂ ਦਾ ਪੁੱਤਰ ਅੱਜ ਵੀ ਕਰਜ਼ਦਾਰ ਹੈ ਸੋ ਬਿਲਕੁਲ ਜੀ ਉਹ ਜਿਹੜੀਆਂ ਝਿੜਕਾਂ ਉਹ ਅਸੀਂ ਖਾਧੀਆਂ ਜਿਹੜੀ ਕੁੱਟਮਾਰ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਕਰਜ਼ਦਾਰ ਅੱਜ ਵੀ ਅਸੀਂ ਹੈਗੇ ਜਿੱਦਾਂ ਧਨੀ ਸਾਹਿਬ ਨੇ ਵੀ ਕਿਹਾ ਜਾਂ ਕੁਲਦੀਪ ਕੌਰ ਹੋਣਾ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਜਿਹੜੀਆਂ ਉਦੋਂ ਸਾਨੂੰ ਝਿੜਕਾਂ ਪਈਆਂ ਜਾਂ ਘੂਰੀਆਂ ਉਹਨਾਂ ਨੇ ਸਾਨੂੰ ਵੱਟੀਆਂ ਸੀਗੀਆਂ ਜਾਂ ਜਿੱਦਾਂ ਤੁਸੀਂ ਕਿਹਾ ਵੀ ਕਦੀ ਕਦੀ ਕੁੱਟ ਵੀ ਲੈਂਦੇ ਹੁੰਦੇ ਸੀ ਪਰ ਉਹ ਚੀਜ਼ਾਂ ਦਾ ਕੋਈ ਵੀ ਸ਼ਿਕਵਾ ਮੈਨੂੰ ਲੱਗਦਾ ਵੀ ਸਾਡੇ ਦਿਲ ਦੇ ਵਿੱਚ ਨਹੀਂ ਹੈਗਾ ਬਲਕਿ ਉਹ ਵੀ ਜਿਹੜੀ ਉਹ ਇੱਕ ਸਾਨੂੰ ਕੁੱਟ ਵੀ ਪੈਂਦੀ ਹੁੰਦੀ ਸੀ ਉਹ ਵੀ ਇੱਕ ਚੰਗੀ ਯਾਦ ਬਣ ਕੇ ਦਿਲ ਦੇ ਵਿੱਚ ਆ ਉਹਦੇ ਲਈ ਵੀ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਅੱਜ ਵੀ ਅਸੀਂ ਉਹਨਾਂ ਗੱਲਾਂ ਨੂੰ ਯਾਦ ਕਰਕੇ ਹੱਸਦੇ ਹੀ ਆ ਕੋਈ ਦੁਖੀ ਨਹੀਂ ਹੁੰਦੇ ਜਾਂ ਰੋਂਦੇ ਨਹੀਂ ਵੀ ਹਾਂ ਸਾਡੇ ਡੈਡੀ ਨੇ ਸਾਨੂੰ ਕੁੱਟਿਆ ਸੀ ਜੀ ਜਾਂ ਸਾਨੂੰ ਏਦਾਂ ਕਹਿੰਦੇ ਹੁੰਦੇ ਸੀ ਅੱਜ ਵੀ ਅਸੀਂ ਉਹਨਾਂ ਯਾਦਾਂ ਨੂੰ ਉਹ ਜਿਹੜੀ ਪੈਂਦੀ ਮਾਰ ਹੁੰਦੀ ਸੀ ਉਹਨੂੰ ਯਾਦ ਕਰਕੇ ਮੁਸਕਰਾਉਂਦੇ ਹੀ ਆ ਤੇ ਮੈਨੂੰ ਲੱਗਦਾ ਬਹੁਤ ਵਧੀਆ ਗੱਲਾਂ ਹੁੰਦੀਆਂ ਸੀ ਜੀ ਸੋ ਅੱਜ ਅਸੀਂ ਸਮਾਂ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਲਈ ਜਾਂਦੇ ਹਾਂ ਪਰ ਇੱਕ ਹੋਰ ਗੱਲ ਜਿਹੜੀ ਖਾਸ ਮੈਂ ਕਰਨਾ ਚਾਹੁੰਦੀ ਹਾਂ ਅੱਜ ਕੱਲ ਦੀ ਤੇ ਸਾਡੇ ਸਮੇਂ ਦੀ ਜਿਹੜੀ ਅੱਜ ਤੋਂ 20-25 ਸਾਲ ਪਹਿਲਾਂ ਦਾ ਟਾਈਮ ਜਿਹੜਾ ਲੰਘ ਚੁੱਕਾ ਹੈ 30 ਸਾਲ ਪਹਿਲਾਂ ਦਾ ਜਦੋਂ ਪੇਰੈਂਟਿੰਗ ਦੀ ਗੱਲ ਹੁੰਦੀ ਹੈ ਕਿ ਅੱਜ ਕੱਲ ਦੇ ਬਾਪ ਤੇ ਉਸ ਟਾਈਮ ਦੇ ਜਿਹੜੇ ਸਾਡੇ ਡੈਡ ਹੁੰਦੇ ਸੀ ਉਹਨਾਂ ਦੇ ਵਿੱਚ ਥੋੜਾ ਬਹੁਤਾ ਜਿਹੜੀ ਚੇਂਜ ਆਈ ਉਹ ਕੀ ਆਈ ਹੈ ਤੇ ਕਿਉਂ ਆਈ ਹੈ ਉਹਦੇ ਤੇ ਜ਼ਰੂਰ ਗੱਲਬਾਤ ਕਰਨੀ ਹੈ ਕਿਉਂਕਿ ਟੌਪਿਕ ਹੀ ਇਹੋ ਜਿਹਾ ਵਿਸ਼ਾਲ ਮੈਨੂੰ ਲੱਗਦਾ ਵੀ ਅਸੀਂ ਹੋਰ 4 ਘੰਟੇ ਵੀ ਲਾ ਦਈਏ ਤੇ ਗੱਲਾਂ ਇਸ ਰਿਸ਼ਤੇ ਨੂੰ ਕਰਨ ਦੀਆਂ ਤਾਂ ਵੀ ਪੂਰੀਆਂ ਨਹੀਂ ਹੋਣੀਆਂ ਪਰ ਗੀਤ ਵੀ ਸੁਣਨੇ ਜ਼ਰੂਰੀ ਹੈ ਜੀ ਸੋ ਸੁਣਦੇ ਆ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫੇਰ ਇਹ ਗੱਲ ਤੋਰਦੇ ਆ ਵਿਸ਼ਾਲ
ਜੀ
ਬਾਪੂ ਮੇਰੇ ਜ਼ੁਲਮ ਨਾ ਕਰ ਔਰ ਪੇ ਕਰਮ ਬੱਚੋ ਪੇ ਸਿਤਮ ਰੇ ਬਾਪੂ ਮੇਰੇ ਜ਼ੁਲਮ ਨਾ ਕਰ ਜ਼ੁਲਮ ਨਾ ਕਰ
ਮਾਰੇ ਬਾਪੂ ਮਾਰੇ ਬਾਪੂ ਇਸ ਗਾੜੀ ਤੇ ਪਾ
जी बापू सेहत के लिए तो हानिकारक है, पर बिल्कुल जी ए जो बापू दिया कूरियां हुंदियां जो उन्हां दियां झिड़कां हुंदियां वो हानिकारक जिंदगी च कदी नहीं हुंदियां, वो हमेशा ही बड़ी सही जगह असर करदियां और जिंदगी च जिहड़ी तरक्की हुंदी है जदों असीं उह कर लईए दी है जदों असीं उस मुकाम ते पहुंचदे आ ते फिर पिछे मुड़ के देखिए तां इह ही लगदा कि नहीं वह बाप ही सी जिन्ने उंगल फड़ के ते कदी थप्पड़ दिखा के जिद्दां किद्दां वी सानूं इस मंजिल तक पहुंचाया है जी। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਮੈਸੇਜ ਕਰਨ ਦਾ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਨੇ ਜੀ ਤੇ ਉਹਨਾਂ ਨੇ ਵਿਸ਼ਾਲ ਕਿਹਾ ਕਿ ਮੈਂ ਆਪਣੇ ਬਾਪੂ ਜੀ ਤੋਂ ਕੁੱਟ ਹੀ ਖਾਧੀ ਹੈ। ਸੋ ਬਿਲਕੁਲ ਜੀ ਹੁਣ ਗੱਲ ਹੀ ਉਹ ਚੱਲਦੀ ਪਈ ਹੈ ਕਿ ਬਾਪੂਆਂ ਤੋਂ ਕੁੱਟ ਸਭ ਨੇ ਹੀ ਖਾਧੀ ਹੈ। ਜਗਤਾਰ ਜੀ ਮੈਨੂੰ ਲੱਗਦਾ ਸੀ ਜਿੰਨੇ ਵੀ ਲਿਸਨਰਸ ਸੁਣ ਰਹੇ ਆ ਨਾ ਕੋਈ ਵੀ ਉਹਨਾਂ ਦੇ ਵਿੱਚੋਂ ਉਹ ਨਹੀਂ ਹੈ ਜਿਹੜਾ ਇਹ ਕਹਿ ਦੇਵੇਗਾ ਕਿ ਹਾਂ ਅਸੀਂ ਆਪਣੇ ਬਾਪੂ ਤੋਂ ਕੁੱਟ ਨਹੀਂ ਖਾਧੀ, ਪਰ ਉਹ ਕੁੱਟ ਵੀ ਹੁਣ ਤਾਂ ਨਾ ਚੂਰੀ ਵਰਗੀ ਮਿੱਠੀ ਲੱਗਦੀ ਹੈ ਮੈਂ ਸੱਚੀ ਦੱਸਾਂ। ਤੇ ਧਨੀ ਸਾਹਿਬ ਜੁੜੇ ਨੇ ਕਹਿੰਦੇ ਲੱਗਦਾ ਤੁਹਾਡਾ ਵਿਆਹ ਨਹੀਂ ਹੋਇਆ, ਜਦੋਂ ਹੋ ਜਾਏਗਾ ਆਪ ਹੀ ਪਤਾ ਲੱਗ ਜਾਊਗਾ ਕਿ ਬਾਪੂ ਦੀ ਕੀਮਤ ਕੀ ਆ। ਸੋ ਇਹ ਮੈਨੂੰ ਪਤਾ ਨਹੀਂ ਧਨੀ ਸਾਹਿਬ ਨੇ ਕਿਹਨੂੰ ਕਿਹਾ ਆ। ਸੋ ਬਿਲਕੁਲ ਜੀ ਜੀ ਸੋ ਬਾਪੂ ਦੀ ਕੀਮਤ ਤਾਂ ਜੀ ਦੇਖੋ ਸਭ ਨੂੰ ਪਤਾ ਹੁੰਦੀ ਹੈ ਵਿਆਹ ਤੋਂ ਪਹਿਲਾਂ ਵੀ ਤੇ ਵਿਆਹ ਤੋਂ ਬਾਅਦ ਵੀ ਇਹੋ ਜਿਹੀ ਗੱਲ ਨੀ ਹੁੰਦੀ। ਜੇ ਅਸੀਂ ਪਹਿਲਾਂ ਗੱਲ ਕਰ ਲਈਏ ਤੇ ਸਾਨੂੰ ਉਹਨਾਂ ਦੀਆਂ ਗੱਲਾਂ ਬੁਰੀਆਂ ਵੀ ਲੱਗਦੀਆਂ ਕਈ ਵਾਰੀ, ਉਹਨਾਂ ਦੀਆਂ ਝਿੜਕਾਂ ਜਾਂ ਜਿੱਥੋਂ ਸਾਨੂੰ ਵਰਜਦੇ ਆ ਉਹ ਗੱਲਾਂ ਬੁਰੀਆਂ ਲੱਗਦੀਆਂ, ਪਰ ਉਸ ਦੌਰ ਦੇ ਵਿੱਚ ਵੀ ਇਹੋ ਜਿਹੀ ਗੱਲ ਨੀ ਹੁੰਦੀ ਕਿ ਸਾਡਾ ਉਹਨਾਂ ਨਾਲ ਪਿਆਰ ਘੱਟ ਜਾਂਦਾ ਆ। ਹਾਂ ਕੋਈ ਕਨਫਲਿਕਟਸ ਜ਼ਰੂਰ ਹੋ ਜਾਂਦੇ ਆ ਜ਼ਿੰਦਗੀ ਦੇ ਵਿੱਚ, ਪਰ ਉਹ ਪਿਆਰ ਜਿਹੜਾ ਆ ਉਹ ਜਿਉਂ ਦਾ ਤਿਉਂ ਬਣਿਆ ਰਹਿੰਦਾ। ਪਰ ਹਾਂ ਜਦੋਂ ਤੁਸੀਂ ਖੁਦ ਬਾਪ ਬਣ ਜਾਂਦੇ ਹੋ ਤੇ ਫਿਰ ਤੁਹਾਨੂੰ ਅਹਿਸਾਸ ਹੁੰਦਾ ਕਿ ਨਹੀਂ ਉਹ ਜਿਹੜੀਆਂ ਗੱਲਾਂ ਸੀ ਉਹ ਬਿਲਕੁਲ ਸਹੀ ਸੀ, ਉਹ ਜਿਹੜਾ ਵਰਜਣਾ ਸੀ ਉਹਨਾਂ ਦਾ ਸਾਨੂੰ ਉਹ ਬਿਲਕੁਲ ਸਹੀ ਸੀ। ਸੋ ਵਿਸ਼ਾਲ ਜੀ ਇੱਕ ਗੱਲ ਜਿਹੜੀ ਆ ਉਹ ਮੇਰੇ ਦਿਲ ਚ ਇਹ ਹੁੰਦੀ ਹੈ ਕਿ ਜਿਸ ਤਰ੍ਹਾਂ ਅਸੀਂ ਸਾਰੇ ਹੁਣ ਦੇਖੋ ਗੱਲ ਕਰ ਰਹੇ ਆ ਕਿ ਅਸੀਂ ਆਪਣੇ ਬਾਪੂ ਤੋਂ ਬੜੀ ਕੁੱਟ ਖਾਧੀ ਹੈ ਜਾਂ ਹਨਾ ਅਸੀਂ ਉਹਨਾਂ ਨੇ ਸਾਨੂੰ ਬੜਾ ਟੋਕਦੇ ਹੁੰਦੇ ਸੀ ਜਾਂ ਘੂਲੀਆਂ ਵੱਟਦੇ ਸੀ ਝਿੜਕਦੇ ਸੀ ਜੋ ਵੀ ਹੈ ਬਲਾ ਬਲਾ, ਪਰ ਗੱਲ ਇਹ ਹੈ ਕਿ ਉਸ ਟਾਈਮ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਸੀ। ਜੇ ਦੋ ਪੈ ਵੀ ਜਾਂਦੀਆਂ ਹੁੰਦੀਆਂ ਸੀ ਨਾ ਉਦੋਂ ਇਹ ਹੁੰਦਾ ਸੀਗਾ ਕਿ ਚਲੋ ਕੋਈ ਗੱਲ ਨੀ ਪੈ ਗਈਆਂ ਸੀ ਫੇਰ ਓਦਾਂ ਦੇ ਹੋ ਜਾਏਗਾ ਸੀਗਾ, ਕੋਈ ਸਾਨੂੰ ਐ ਨੀ ਹੁੰਦਾ ਸੀ ਭਈ ਦੋ ਪਈਆਂ ਤੇ ਕਿੱਧਰ ਗਈਆਂ। ਸਹੀ ਗੱਲ ਆ ਹਨਾ। ਤੇ ਪਰ ਅੱਜ ਕੱਲ ਦੀ ਜੇ ਗੱਲ ਕਰੀਏ ਤੇ ਅੱਜ ਕੱਲ ਜਿਹੜਾ ਸਮਾਂ ਉਹ ਬੜੀ ਤੇਜ਼ੀ ਨਾਲ ਬਦਲਿਆ ਆ। ਹੁਣ ਅਸੀਂ ਜਿਹੜੇ ਨਾ ਬੜੇ ਇੱਕ ਤਾਂ ਫਰੈਂਡਲੀ ਰਿਲੇਸ਼ਨ ਦੀ ਬੜੀ ਗੱਲ ਕਰਦੇ ਆ ਕਿ ਆਪਣੇ ਬੱਚਿਆਂ ਦੇ ਨਾਲ ਫਰੈਂਡਲੀ ਰਹੋ, ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਕੁਛ ਕਹਿਣਾ ਨੀ, ਔਰ ਜੇ ਕੁਛ ਕਹਿੰਦੇ ਵੀ ਆ ਤੇ ਅਸੀਂ 100 ਵਾਰ ਪਹਿਲਾਂ ਸੋਚਦੇ ਆ ਭਈ ਅੱਛਾ ਇਹਨਾਂ ਨੂੰ ਕਹਿਣਾ ਚਾਹੀਦਾ ਜਾਂ ਨਹੀਂ। ਜੇ ਕਹਿ ਵੀ ਲੈਂਦੇ ਆ ਤੇ ਬਾਅਦ ਵਿੱਚ ਵੀ ਪਛਤਾਉਂਦੇ ਰਹੀਦਾ, ਸੋਚਦੇ ਰਹੀਦਾ ਅੱਛਾ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿਤੇ ਦਿਲ ਤੇ ਨਾ ਲਾ ਲੈਣ, ਇਹਨਾਂ ਨੂੰ ਸਟ੍ਰੈਸ ਨਾ ਹੋ ਜਾਏ। ਸੋ ਇਹ ਇਹ ਬਹੁਤ ਵੱਡੀ ਚੇਂਜ ਦੇਖੀ ਆ ਮੈਂ ਇਸ ਰਿਸ਼ਤੇ ਵਿੱਚ, ਤੁਹਾਨੂੰ ਵੀ ਲੱਗਦਾ ਇਸੇ ਤਰ੍ਹਾਂ?
ਜੀ ਬਿਲਕੁਲ ਹੈ ਜੀ, ਮੈਂ ਫੀਲ ਕਰਦਾ ਜੀ ਜੋ ਰਿਲੇਸ਼ਨਸ਼ਿਪ ਮੇਰਾ ਤੇ ਮੇਰੇ ਫਾਦਰ ਸਾਹਿਬ ਦਾ ਸੀ ਉਹ ਬਿਲਕੁਲ ਬਦਲਿਆ ਮੇਰੇ ਤੇ ਮੇਰੇ ਬੱਚੇ ਵਿੱਚ। ਅੱਗੇ ਬਹੁਤ ਚੇਂਜਿਸ ਨੇ।
ਕੀ ਚੇਂਜਿਸ ਨੇ ਉਹ?
ਇਸ ਟਾਈਮ ਪਾਪਾ ਜਿਵੇਂ ਪਾਪਾ ਦਾ ਦਿਲ ਕਰਦਾ ਹੁੰਦਾ ਸੀ ਕਿਸੇ ਟਾਈਮ ਉਹਨਾਂ ਨੇ ਢਾਲਣਾ ਸੀ ਜੀ, ਤੇ ਹੁਣ ਉਹ ਚੀਜ਼ ਨਹੀਂ ਹੈ। ਹੁਣ ਓਨੀ ਜਲਦੀ ਬੱਚੇ ਨੂੰ ਕੁਛ ਨਹੀਂ ਕਹਿੰਦੇ। ਇਹਦੇ ਰੀਜ਼ਨ ਬਹੁਤ ਨੇ ਜੀ, ਪੇਰੈਂਟਿੰਗ ਚੇਂਜ ਹੋ ਰਹੀ ਹੈ ਤੇ ਮੈਨੂੰ ਲੱਗਦਾ ਜੀ ਪਹਿਲਾਂ ਸਾਧਾਰਨ ਤਰੀਕਾ ਸੀ, ਆਪਣਾਪਣ ਜ਼ਿਆਦਾ ਸੀ। ਹੁਣ ਵੀ ਆਪਣਾਪਣ ਹੈ, ਇਹੋ ਜਿਹੀ ਗੱਲ ਨਹੀਂ, ਲੇਕਿਨ ਬਾਕੀ ਚੀਜ਼ਾਂ ਨੂੰ ਵੀ ਸਮਝ ਰਹੇ ਆਪਾਂ, ਕਿਉਂਕਿ ਹਰ ਵਾਰ ਮਾਰਨਾ ਕੁੱਟਣਾ ਇਹ ਵੀ ਜ਼ਰੂਰੀ ਨਹੀਂ ਹੁੰਦਾ। ਪਰ ਜੇ ਦਿਲ ਕਰੇ ਤਾਂ ਇਹ ਤਾਂ ਬੇਸਿਕਲੀ ਇਮੋਸ਼ਨ ਐਕਸਪ੍ਰੈਸ ਕਰਨ ਦੀ ਗੱਲ ਹੈ ਜੀ। ਪਰ ਅੱਜ ਕੱਲ ਮੈਨੂੰ ਲੱਗਦਾ ਬਹੁਤ ਚੇਂਜਿਸ ਨੇ ਜੀ, ਬੱਚਿਆਂ ਨੂੰ ਆਵਾਜ਼ ਘੱਟ ਦਿੰਦੇ ਆ ਤੇ ਪਿਆਰ ਨਾਲ ਸਮਝਾਈਦਾ, ਔਰ ਕਦੇ ਕਦੇ ਇਹ ਵੀ ਹੁੰਦਾ ਵੀ ਪਿਆਰ ਨਾਲ ਨਹੀਂ ਵੀ ਸਮਝਦੇ ਬੱਚੇ। ਸਕੂਲ ਚ ਵੀ ਤੁਸੀਂ ਸਕੂਲ ਚ ਇੰਡੀਆ ਚ ਜੇ ਤੁਸੀਂ ਗੱਲ ਕਰੋ ਜਿੰਨੀ ਵੀ ਕੋਰਪਲ ਪਨਿਸ਼ਮੈਂਟ ਹੈ, ਬੱਚਿਆਂ ਨੂੰ ਹੱਥ ਨੀ ਲਾ ਸਕਦਾ ਤੇ ਬੱਚਿਆਂ ਦੇ ਐਗਜ਼ਾਮਸ ਵੀ ਚੇਂਜ ਹੋਏ ਨੇ, ਉਹਨਾਂ ਦਾ ਜਿਹੜਾ ਸਕੋਰਿੰਗ ਹੈ ਚੇਂਜ ਹੋਇਆ। ਇਹ ਫਰਕ ਹੈ ਜੀ, ਬਹੁਤ ਫਰਕ ਹੈ, ਬਹੁਤ ਚੇਂਜਿਸ ਨੇ ਪਹਿਲਾਂ ਦੀ ਪੇਰੈਂਟਿੰਗ ਚ ਔਰ ਅੱਜ ਦੀ ਪੇਰੈਂਟਿੰਗ ਚ ਫਰਕ ਹੈ।
ਬਿਲਕੁਲ, ਜੇ ਅਸੀਂ ਆਪਣੇ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਵਿੱਚ ਇੱਕ ਜਿਹੜਾ ਪਿਆਰ ਆ ਉਹ ਵੀ ਬੇਇੰਤਹਾ ਹੁੰਦਾ ਸੀਗਾ, ਪਰ ਇੱਕ ਡਰ ਵੀ ਹੁੰਦਾ ਸੀਗਾ। ਇੱਕ ਜੇ ਕਹੀਏ ਭਈ ਬਾਪ ਦੀ ਅੱਖ ਦੀ ਘੂਰੀ ਦਾ ਸਾਨੂੰ ਪਤਾ ਹੁੰਦਾ ਸੀਗਾ ਭਈ ਹੁਣ ਕੀ ਵਾਪਰ ਜਾਣਾ ਅੱਗੇ, ਹਨਾ। ਤੇ ਯਾਨੀ ਇੱਕ ਅੱਖ ਦਾ ਇਸ਼ਾਰਾ ਜਿਹੜਾ ਉਹ ਕਾਫੀ ਹੁੰਦਾ ਸੀਗਾ, ਤੇ ਉਹ ਚੀਜ਼ ਕਿਤੇ ਨਾ ਕਿਤੇ ਅੱਜ ਕੱਲ ਜੇ ਕਹੀਏ ਭਈ ਉਹ ਫਰੈਂਡਲੀ ਰਿਲੇਸ਼ਨ ਹੋ ਗਿਆ ਆ, ਬਿਲਕੁਲ ਖੁੱਲ ਕੇ ਗੱਲਬਾਤ ਕਰ ਲੈਂਦੇ ਆ, ਤੇ ਯਾਨੀ ਚੰਗੇ ਤੇ ਬੁਰੇ ਦੋਨੇ ਪਹਿਲੂ ਹਰ ਚੀਜ਼ ਦੇ ਨਾਲ ਹੀ ਜੁੜੇ ਹੋਏ ਆ। ਵਿਸ਼ਾਲ ਜੀ, ਧਨੀ ਸਾਹਿਬ ਨੇ ਕਲੀਅਰ ਕੀਤਾ, ਕਹਿੰਦੇ ਕੁੜੀ ਨੂੰ ਕਿਹਾ ਜੀ, ਪਰ ਮੈਂ ਪੂਰਾ ਉਪਰੋਂ ਉਪਰੋਂ ਕਿਹਾ। ਬਿਲਕੁਲ ਧਨੀ ਸਾਹਿਬ, ਜਿਹੜੀ ਗੱਲ ਤੁਸੀਂ ਕੁੜੀ ਦੀ ਕਰ ਰਹੇ ਹੋ ਭਈ ਉਹਦਾ ਵਿਆਹ ਨਹੀਂ ਹੋਇਆ, ਜਿਹੜਾ ਉਹ ਜੀ ਬੜੀ ਛੋਟੀ ਜੀ ਕੁੜੀ ਹੈ, ਮੇਰੀ ਬੇਟੀ ਹੈ, ਉਹ ਬਾਹਰ ਬੈਠੀ, ਮੈਂ ਤੁਹਾਨੂੰ ਦੱਸਿਆ ਭਈ ਮੈਸੇਜ ਕਰ ਰਹੀ ਹੈ। ਸੋ ਇਹ ਫਰਕ ਹੈ, ਇਹ ਜਿਹੜਾ ਜਨਰੇਸ਼ਨ ਗੈਪ ਹੈ, ਜਦੋਂ ਅਸੀਂ ਉਸ ਉਮਰ ਵਿਚ ਹੁੰਦੇ ਸੀ ਸਾਨੂੰ ਵੀ ਇਹ ਲੱਗਦਾ ਹੁੰਦਾ ਸੀ ਭੀ ਸਾਡੇ ਪਾਪਾ ਇੰਨੇ ਖੜੂਸ ਕਿਉਂ ਆ, ਉਹ ਐਕਸਪ੍ਰੈਸਿਵ ਕਿਉਂ ਨੀ ਹੈਗੇ, ਮੰਮੀ ਜਿਸ ਗੱਲ ਨੂੰ ਬੜੇ ਸਿੰਪਲ ਵੇਚ ਕਹਿ ਦਿੰਦੇ ਆ, ਪਾਪਾ ਉਸ ਗੱਲ ਨੂੰ ਲੈ ਕੇ ਥੋੜਾ ਜਿਹਾ ਸਖਤ ਕਿਉਂ ਰਹਿੰਦੇ ਆ ਉਪਰੋਂ, ਹਨਾ। ਪਰ ਉਹ ਪਿਆਰ ਵੀ ਫੀਲ ਕਰ ਲੈਂਦੇ ਸੀਗੇ। ਸੋ ਇਹ ਚੀਜ਼ ਪਰ ਹੁਣ ਅਸੀਂ ਸਮਝਦੇ ਆ ਕਿ ਨਹੀਂ, ਉਹ ਸ਼ਾਇਦ ਓਦਾਂ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ, ਕਿਉਂਕਿ ਦੁਨੀਆਂ ਦੇ ਵੀ ਦੋ ਪੱਖ ਹੁੰਦੇ ਆ ਜੀ, ਮਾਂ ਇੱਕ ਹੋਰ ਨਜ਼ਰ ਨਾਲ ਦੇਖਦੀ ਆ ਤੇ ਬਾਪ ਸਾਨੂੰ ਇੱਕ ਹੋਰ ਨਜ਼ਰੀਏ ਦੇ ਨਾਲ ਉਹ ਦੁਨੀਆਂ ਦੇ ਰੂਬਰੂ ਕਰਵਾਉਂਦਾ, ਉਹਦੇ ਨਾਲ ਵਾਕਿਫ ਕਰਵਾਉਂਦਾ। ਸੋ ਇਹ ਪਿਆਰੇ ਪਿਆਰੇ ਜਿਹੇ ਰਿਸ਼ਤੇ ਨੇ ਵਿਸ਼ਾਲ, ਸਮਾਂ ਜ਼ਰੂਰਤ ਤੋਂ ਅਸੀਂ ਬਹੁਤ ਜ਼ਿਆਦਾ ਉੱਪਰ ਲੈ ਲਿਆ, ਔਰ ਮੇਰੇ ਕੋਲ ਹਜੇ ਵੀ ਇੰਨੀਆਂ ਗੱਲਾਂ ਪਈਆਂ ਨਾ ਆਪਣੇ ਬਾਪ ਬਾਰੇ ਗੱਲ ਕਰਨ ਲਈ ਜਾਂ ਤੁਹਾਡੇ ਸਾਰਿਆਂ ਦੇ ਨਾਲ ਇਸ ਰਿਸ਼ਤੇ ਬਾਰੇ ਗੱਲ ਕਰਨ ਲਈ, ਪਰ ਮੈਨੂੰ ਲੱਗਦਾ ਸਮਾਂ ਜਿਹੜਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ। ਪਰ ਵਿਸ਼ਾਲ, ਤੁਹਾਡੇ ਦਿਲ ਵਿੱਚ ਕੋਈ ਯਾਦ ਜੁੜੀ ਹੋਵੇ ਆਪਣੇ ਪਾਪਾ ਨੂੰ ਲੈ ਕੇ ਜਿਹੜੀ ਤੁਸੀਂ ਅੱਜ ਸਾਂਝੀ ਕਰਨਾ ਚਾਹੁੰਦੇ ਹੋਵੋ ਤੇ ਉਹ ਜ਼ਰੂਰ ਕਰਦੇ ਜਾਓ।
ਮੈਂ ਯਾਦ ਸ਼ੇਅਰ ਜ਼ਰੂਰ ਕਰਾਂ ਜੀ, ਵੀ ਹਰ ਇੱਕ ਫਾਦਰ ਨੇ ਕੁੱਟਿਆ ਹੁੰਦਾ। ਮੈਂ ਕੁੱਟ ਤੇ ਗੱਲ ਕਰੂੰਗਾ ਜੀ, ਕਿਉਂਕਿ ਮੈਨੂੰ ਬਹੁਤ ਪਈ ਹੈ। ਤੇ ਮੇਰੇ ਫਾਦਰ ਸਾਹਿਬ ਦੀ ਛੋਟੀ ਪਤਲੀ ਜੀ ਬੈਲਟ ਹੁੰਦੀ ਸੀ ਉਹ, ਤੇ ਜਿਹੜੇ ਉਸ ਟਾਈਮ ਟੀਵੀ ਦੇਖਦੇ ਸੀ ਟੀਪੂ ਸੁਲਤਾਨ ਚ ਇੱਕ ਤਲਵਾਰ ਹੁੰਦੀ ਸੀ ਸ਼ਮਸ਼ੀਰੇ ਸੁਲੇਮਾਨੀ, ਤੇ ਮੈਂ ਉਹ ਪਾਪਾ ਦੀ ਬੈਲਟ ਦਾ ਨਾਮ ਰੱਖਿਆ ਹੋਇਆ ਸੀ ਸ਼ਮਸ਼ੀਰੇ ਸੁਲੇਮਾਨੀ। ਤੇ ਹਫਤੇ ਚ ਮੇਰੇ ਖਿਆਲ 2-3 ਵਾਰ ਦਾ ਜੀ ਸ਼ਮਸ਼ੀਰੇ ਸੁਲੇਮਾਨੀ ਨਾਲ ਅਟੈਕ ਹੁੰਦਾ ਸੀ ਮੇਰੇ ਤੇ,
ਠੀਕ ਹੈ।
ਮੈਨੂੰ ਲੱਗਦਾ ਵੀ ਇਹ ਜਿਹੜੀ ਚਿੱਤਰਾਂ ਦੀ ਬਰਸਾਤ ਹੈ ਮਿੱਠੀ ਮਿੱਠੀ ਜੀ, ਜਿਹੜੀ ਹੁਣ ਮਿੱਠੀ ਲੱਗਦੀ ਹੈ ਉਦੋਂ ਨੀ ਲੱਗਦੀ ਸੀ। ਇਹ ਤਕਰੀਬਨ ਆਪਣੀ ਜਨਰੇਸ਼ਨ ਔਰ ਜਿਹੜੀ ਮੇਰੇ ਤੋਂ ਪ੍ਰੀਵੀਅਸ ਜਨਰੇਸ਼ਨ ਨੇ ਉਹਨਾਂ ਨੂੰ ਸਭ ਨੂੰ ਇਹ ਪ੍ਰਸ਼ਾਦ ਮਿਲਿਆ, ਤੇ ਉਹਨਾਂ ਨੇ ਬਿਲਕੁਲ ਮੈਨੂੰ ਜੀ ਭਰ ਕੇ ਇਹਨਾਂ ਛਕਿਆ। ਤੇ ਇਹ ਸਭ ਇੱਕ ਯਾਦ ਸੀ ਜਿਹੜੀ ਮੈਂ ਕਰਨਾ ਚਾਹੁੰਦਾ, ਬਹੁਤ ਯਾਦ ਹੈ ਪਰ ਇਹ ਇੱਕ ਟਾਈਮ ਨੂੰ ਦੇਖਦੇ ਹੋਏ।
ਬਹੁਤ ਬਹੁਤ ਸ਼ੁਕਰੀਆ ਵਿਸ਼ਾਲ, ਬਹੁਤ ਵਧੀਆ ਲੱਗਾ ਅੱਜ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਜੀ, ਔਰ ਬਹੁਤ ਹੀ ਵਧੀਆ ਲੱਗਾ ਸਰੋਤਿਆਂ ਦੇ, ਮੈਨੂੰ ਤੁਹਾਡੇ ਸਾਰਿਆਂ ਦੇ ਜਿਹੜੀਆਂ ਯਾਦਾਂ ਹੈ ਜਾਂ ਤੁਹਾਡੇ ਖਿਆਲਾਤ ਨੇ, ਤੁਹਾਡੇ ਵਿਚਾਰ ਨੇ। ਬਿਲਕੁਲ, ਬੁੱਧਵਾਰ ਦੀ ਸਵੇਰ ਬੜੀ ਸੋਹਣੀ ਹੋ ਜਾਂਦੀ ਹੈ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਕੇ। ਸੋ ਇਹ ਰਿਸ਼ਤੇ ਜਿਹੜੇ ਆ ਜੀ ਜ਼ਿੰਦਗੀ ਚ ਬੜੇ ਅਨਮੋਲ ਨੇ, ਔਰ ਇਹਨਾਂ ਰਿਸ਼ਤਿਆਂ ਨੂੰ ਅਸੀਂ ਚੰਗੀ ਤਰ੍ਹਾਂ ਨਿਭਾਈ ਜਾਈਏ, ਔਰ ਇਹ ਪਿਆਰ ਜਿਹੜਾ ਬੇਸ਼ੱਕ ਸਮਾਂ ਬਦਲ ਰਿਹਾ ਹੈ, ਔਰ ਅਸੀਂ ਕਹਿ ਦਿੰਦੇ ਕਿ ਬੜੀ ਰਫਤਾਰ ਦੇ ਨਾਲ ਦੁਨੀਆਂ ਚੇਂਜ ਹੋ ਰਹੀ ਹੈ, ਸਾਰਾ ਕੁਝ ਚੇਂਜ ਹੋ ਰਿਹਾ ਆਲੇ ਦੁਆਲੇ ਅਸੀਂ ਦੇਖਦੇ ਹਾਂ, ਪਰ ਇਹ ਰਿਸ਼ਤਿਆਂ ਦਾ ਜਿਹੜਾ ਪਿਆਰ ਹੈ ਨਿੱਘਿਆ, ਉਹ ਨਾ ਕਿਤੇ ਚੇਂਜ ਹੋਵੇ, ਉਸ ਨੂੰ ਅਸੀਂ ਜ਼ਰੂਰ ਸੰਭਾਲ ਕੇ ਰੱਖੀਏ। ਉਹ ਪਿਆਰ, ਉਹ ਦੁਲਾਰ ਜਿਹੜਾ ਇਹਨਾਂ ਦਾ ਮੇਨ ਖੂਬੀ ਹੈ ਇਹਨਾਂ ਰਿਸ਼ਤਿਆਂ ਦੀ, ਉਹ ਜਿੰਨੀ ਅਸੀਂ ਲਈ ਹੈ ਉਹ ਅੱਗੇ ਵੀ ਅਸੀਂ ਦਿੰਦੇ ਰਹੀਏ, ਔਰ ਬੜਾ ਪਿਆਰਾ ਰਿਸ਼ਤਾ ਹੈ ਜੀ। ਮੈਂ ਤਾਂ ਬੜੀ ਛੋਟੀ ਹਾਂ ਇਸ ਬਾਰੇ ਗੱਲਬਾਤ ਕਰਨ ਦੇ ਲਈ। ਸੋ ਅੱਜ ਦੀ ਸਾਂਝ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ, ਮੈਸੇਜਸ ਕੀਤੇ ਉਹਨਾਂ ਦਾ ਵੀ, ਤੇ ਜਿਹੜੇ ਚੁੱਪ ਚਾਪ ਸੁਣਦੇ ਰਹੇ ਔਰ ਆਪਣੇ ਰਿਸ਼ਤਿਆਂ ਨੂੰ ਯਾਦ ਕਰਦੇ ਰਹੇ ਉਹਨਾਂ ਦਾ ਵੀ। ਸੋ ਪ੍ਰੋਗਰਾਮ ਤੁਹਾਡਾ ਆਪਣਾ ਜੀ, ਪ੍ਰੋਗਰਾਮ ਦੇ ਵਿੱਚ ਕੀ ਸੁਣਨਾ ਚਾਹੁੰਦੇ ਹੋ, ਕਿਹੋ ਜਿਹੀਆਂ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਹੋ, ਤੁਸੀਂ ਜ਼ਰੂਰ ਲਿਖ ਭੇਜਿਆ ਕਰੋ। ਅਗਲੇ ਹਫ਼ਤੇ ਇੱਕ ਹੋਰ ਰਿਸ਼ਤਾ ਲਵਾਂਗੀ, ਇੱਕ ਹੋਰ ਜਿਹੜਾ ਮੋਤੀ ਹੈ ਰਿਸ਼ਤਿਆਂ ਦਾ ਪਰੋਵਾਂਗੇ ਅਸੀਂ ਲਹਿਰਾਂ ਦੀ ਇਸ ਮਾਲਾ ਦੇ ਵਿੱਚ, ਤੇ ਬੜਾ ਵਧੀਆ ਲੱਗਦਾ ਹੈ ਜੀ। ਸੋ ਅੱਜ ਦੇ ਲਈ ਮੇਰੇ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਉਹਦੇ ਲਈ ਮਾਫੀ ਦੀ ਜਾਚਕਾਂ ਜੀ, ਤੇ ਨਾਲ ਹੀ ਵਿਸ਼ਾਲ ਹੁਣਾਂ ਦਾ ਤੇ ਸਰਬਜੀਤ ਜੀ ਹੁਣਾਂ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਕਰਦੀ ਆ ਮੈਂ, ਤੇ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ। ਵਿਸ਼ਾਲ, ਮੈਨੂੰ ਲੱਗਦਾ ਹੁਣ ਇਜਾਜ਼ਤ ਲਈਏ।
ਥੈਂਕ ਯੂ ਵੈਰੀ ਮਚ ਤੁਹਾਡਾ ਵੀ ਜੀ, ਹਰਮਨ ਰੇਡੀਓ ਦਾ ਤੇ ਸਾਰੇ ਸਰੋਤਿਆਂ ਦਾ, ਤੇ ਮੇਰੇ ਫਾਦਰ ਸਾਹਿਬ ਨੂੰ ਮੇਰੇ ਵੱਲੋਂ ਇੱਕ ਪਿਆਰ ਜੀ ਜੱਫੀ ਤੇ ਇੱਕ ਪੱਪੀ, ਤੇ ਮੈਨੂੰ ਲੱਗਦਾ ਜਿੰਨੇ ਵੀ ਫਾਦਰ ਸਾਹਿਬ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ।
ਜੀ ਜੀ ਸਾਰਿਆਂ ਦੇ ਜਿਹੜੇ ਮਾਂ ਬਾਪ ਹੈ ਇਸੇ ਤਰ੍ਹਾਂ ਚੜ੍ਹਦੀ ਕਲਾ ਵਿਚ ਰਹਿਣ, ਹੱਸਦੇ ਖੇਡਦੇ ਰਹਿਣ ਤੇ ਆਪਣਾ ਜਿਹੜਾ ਪਿਆਰ ਹੈ ਆਪਣੀ ਉਹ ਸਾਡੇ ਨਾਲ ਹਮੇਸ਼ਾ ਸਾਡੇ ਤੇ ਵਰਸਾਉਂਦੇ ਰਹਿਣ। ਸੋ ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ ਜੀ, ਅਗਲੇ ਹਫ਼ਤੇ ਫੇਰ ਬੁੱਧਵਾਰ ਦੀ ਸਵੇਰ ਨੂੰ ਹਾਜ਼ਰ ਹੋਵਾਂਗੀ ਇੱਕ ਪਿਆਰੇ ਜਿਹੇ ਹੋਰ ਰਿਸ਼ਤੇ ਦੇ ਨਾਲ ਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਅਸੀਂ ਕਰਦੇ ਹਾਂ ਉਹਨਾਂ ਦੇ ਨਾਲ। ਸੋ ਉਦੋਂ ਤੱਕ ਲਈ ਦਿਓ ਮੈਨੂੰ ਇਜਾਜ਼ਤ, ਰੱਬ ਰੱਖਾ।
ਬਾਪੂ ਮੇਰੇ ਸਿਰ ਉੱਤੇ